ਹਰ ਸ਼ਨਿਚਰਵਾਰ ਅਤੇ ਐਤਵਾਰ ਸੁਣ ਸਕਦੇ ਹੋ ਹਰਮਨ ਰੇਡੀਓ .com ਤੇ ਐਂਡਰਾਇਡ ਅਤੇ ਆਈਫੋਨ ਐਪਲੀਕੇਸ਼ਨ ਦੇ ਰਾਹੀਂ ਆਈਟਿਊਨ ਐਪਲੀਕੇਸ਼ਨ ਦੇ ਰਾਹੀਂ ਜਾਂ ਕਿਸੇ ਵੀ ਵਾਈਫਾਈ ਸੈੱਟ ਦੇ ਉੱਤੇ ਬਿਨਾਂ ਇੰਟਰਨੈਟ ਤੋਂ ਤੁਸੀਂ ਟੈਲੀਫੋਨ ਕਾਲ ਰਾਹੀਂ ਵੀ ਸੁਣ ਸਕਦੇ ਹੋ। ਆਸਟ੍ਰੇਲੀਆ ਦਾ ਨੰਬਰ ਹੈ 02808050606। USA, ਕੈਨੇਡਾ ਅਤੇ UK ਦੇ ਨੰਬਰ ਵੀ ਉਪਲਬਧ ਨੇ, ਕਾਲ ਕਰਕੇ ਉਸ ਤੇ ਵੀ ਸੁਣ ਸਕਦੇ ਹੋ। ਸਾਰੇ ਨੰਬਰ ਹਰਮਨ ਰੇਡੀਓ ਦੀ ਵੈਬਸਾਈਟ ਤੇ ਉਪਲਬਧ ਹਨ। ਦਿਲ ਵਾਲੀ ਗੱਲ।
ਦਿਲ ਨਾਲ ਦਿਲ ਮਿਲੇ ਤਾਂਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ। ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕੀ ਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਦੋ ਹਜ਼ਾਰ ਇੱਕੀ ਦੇ ਨਵੇਂ ਸਾਲ ਚੜ੍ਹਨ ਦੀਆਂ ਆਪ ਸਭ ਨੂੰ ਬਹੁਤ ਬਹੁਤ ਵਧਾਈਆਂ। ਔਰ ਪਹਿਲੇ ਪ੍ਰੋਗਰਾਮ ਦਿਲ ਵਾਲੀ ਗੱਲ ਦੇ ਵਿੱਚ ਮੈਂ ਤੁਹਾਡਾ ਹੋਸਟ ਅਤੇ ਦੋਸਤ ਸਵਾਗਤ ਕਰਦਾ ਹਾਂ ਜੀ। ਬਹੁਤ ਪਿਆਰ ਭਰੀ ਸਤਿ ਸ਼੍ਰੀ ਅਕਾਲ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ ਆਇਆਂ ਨੂੰ ਸਭ ਦਾ। ਪਹਿਲਾ ਪ੍ਰੋਗਰਾਮ 2021 ਦਾ ਪੇਸ਼ ਹੈ ਜੀ। ਸੋ ਮੈਂ ਅਮਨਦੀਪ ਸਿੱਧੂ ਇੱਕ ਵਾਰੀ ਫੇਰ, ਜਿੰਨੇ ਵੀ ਸਰੋਤੇ ਦੇਸ਼ ਵਿਦੇਸ਼ ਤੋਂ ਸਾਡੇ ਨਾਲ ਜੁੜ ਰਹੇ ਨੇ, ਸੁਣ ਰਹੇ ਨੇ, ਪੋਡਕਾਸਟ 'ਤੇ ਵੀ ਸੁਣ ਰਹੇ ਨੇ, ਅਤੇ ਉਹਨਾਂ ਨੂੰ ਵਧਾਈਆਂ ਦਿੰਦਾ ਔਰ ਸਰਬੱਤ ਦਾ ਭਲਾ ਮੰਗਦੇ ਹਾਂ। ਸਾਰੇ ਰਲ ਕੇ ਆਓ ਫਿਰ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਕੌਫ ਸਾਰਬਰ ਦੇ ਵਿੱਚ ਅੱਜ ਦਿਨ ਮੀਂਹ ਵਾਲਾ ਚੜ੍ਹਿਆ, ਕੱਲ੍ਹ ਵੀ ਸਾਰਾ ਦਿਨ ਮੀਂਹ ਪਿਆ, ਰਾਤੀ ਵੀ ਪਿਆ ਅਤੇ ਅੱਜ ਵੀ ਘਣੇ ਬੱਦਲ ਛਾਏ ਹੋਏ ਨੇ। ਬਰਸਾਤਾਂ ਦਾ ਮੌਸਮ ਬਣਿਆ ਹੋਇਆ, ਪਰ ਫਿਰ ਵੀ ਦਿਨ ਦੇ ਵਿੱਚ ਟਿਕਾ ਹੈ, ਹਲਕੀ ਹਲਕੀ ਬਰੀਜ਼ ਹਲਕੀ ਹਲਕੀ ਚੱਲ ਰਹੀ ਹੈ, ਬਾਹਰ ਚਿੜੀਆਂ ਚਹਿਕ ਰਹੀਆਂ ਨੇ, ਉਹਨਾਂ ਲਈ ਵੀ ਅੱਜ ਦਿਨ ਚੜ੍ਹਿਆ ਵੈਸੇ ਬਹੁਤ ਹੀ ਖੂਬਸੂਰਤ, ਕਿਉਂਕਿ ਗਰਮੀ ਦੇ ਦਿਨ ਹੁੰਦੇ ਇਹਨਾਂ ਦਿਨਾਂ ਦੇ ਵਿੱਚ ਅਤੇ ਠੰਡਾ ਮੌਸਮ ਹੈ। ਕੋਲਡ ਡਿਸੰਬਰ ਅਤੇ ਜਨਵਰੀ ਮੀਂਹ ਵਾਲਾ। ਪਿਛਲੇ ਸਾਲ ਇੰਨੀ ਦਿਨੀ ਆਸਟ੍ਰੇਲੀਆ ਦੇ ਵਿੱਚ ਅੱਗਾਂ ਲੱਗੀਆਂ ਹੋਈਆਂ ਸੀ, ਪਸ਼ੂ ਪੰਛੀ ਮਨੁੱਖ ਸਾਰੇ ਵਿਲਕ ਰਹੇ ਸੀ। ਸੋ ਅੱਜ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਅਮਰੀਕ ਸਿੰਘ ਫਲੋਰਾ ਸ਼ਾਮਿਲ ਹੋਣਗੇ ਥੋੜ੍ਹੀ ਦੇਰ ਬਾਅਦ, ਔਰ ਅਸੀਂ ਬਹੁਤ ਸਾਰੀਆਂ ਗੱਲਾਂ, ਚਿੰਤਨ ਅਤੇ ਹਾਸਾ ਮਜ਼ਾਕ ਵੀ ਹੋਏਗਾ, ਹਲਕੀਆਂ ਫੁਲਕੀਆਂ ਗੱਲਾਂ ਵੀ ਹੋਣਗੀਆਂ, ਡੂੰਘੀਆਂ ਗੱਲਾਂ ਵੀ ਅਸੀਂ ਕਰਾਂਗੇ। ਇਸ ਤੋਂ ਇਲਾਵਾ ਤੁਹਾਡਾ ਸਾਡਾ ਸਾਥ ਬਣਦਾ ਹੈ ਟੈਲੀਗ੍ਰਾਮ ਦੇ ਰਾਹੀਂ, ਈਮੇਲ ਦੇ ਰਾਹੀਂ, ਔਰ ਕਈ ਸੱਜਣ ਡਾਇਰੈਕਟ ਵੀ ਮੈਸੇਜ ਪਾਉਂਦੇ ਨੇ। ਔਰ ਮੈਂ ਦੱਸ ਦੇਵਾਂ ਕਿ ਕਈ ਵਾਰੀ ਫੇਸਬੁੱਕ ਔਰ ਵਟਸਐਪ ਅਤੇ ਹੋਰ ਮੈਸੇਜਿਸ ਦੇ ਨਾਲ ਨਹੀਂ ਅਸੀਂ ਜੁੜ ਸਕਦੇ, ਕਿਉਂਕਿ ਇਹ ਦੋ ਚੈਨਲ ਜਿਹੜੇ ਨੇ ਟੈਲੀਗ੍ਰਾਮ ਔਰ ਈਮੇਲ, ਇਹ ਡਾਇਰੈਕਟ ਸਟੂਡੀਓ 'ਚ ਮੈਸੇਜ ਆਉਂਦੇ ਨੇ। ਸੋ ਸਵੇਰ ਦੇ ਬਹੁਤ ਸਾਰੇ ਸੱਜਣ ਸਾਡੇ ਨਾਲ ਜੁੜੇ ਨੇ, ਸਵੇਰੇ ਸਹਿਜ ਪਾਠ ਬਹੁਤ ਸਾਰੇ ਸਾਡੇ ਸਰੋਤੇ ਜਿਹੜੇ ਨਾਲ ਕਰ ਰਹੇ ਨੇ, ਔਰ ਸ਼ਾਬਾਸ਼ ਹੈ ਜੀ ਸਾਰਿਆਂ ਦੇ ਉਹਨਾਂ ਦੇ ਕਿ ਜਿਹੜੇ ਇਸ ਉੱਦਮ ਦਾ, ਜਿਹੜਾ ਕਿ ਦਲਜੀਤ ਸਿੰਘ ਮਹਿਤਾ ਸ਼ੌਂਕ ਹੋਣੀ ਪਿਛਲੇ ਸਾਲ ਤੋਂ ਕਰ ਰਹੇ ਨੇ, ਉਹਨਾਂ ਦੇ ਨਾਲ ਲਾਹਾ ਚੁੱਕ ਰਹੇ ਹੋ ਅਤੇ ਗੁਰਬਾਣੀ ਨਾਲ ਜੁੜ ਰਹੇ ਹੋ। ਮੈਂ ਬਹੁਤ ਸਾਰੇ ਸੱਜਣਾ ਮਿੱਤਰਾਂ ਨੂੰ ਜਾਣਦਾ ਹਾਂ ਔਰ ਉਹਨਾਂ ਦੇ ਜ਼ਿੰਦਗੀਆਂ ਦੇ ਵਿੱਚ ਕਾਫੀ ਬਦਲਾਵ ਆਏ ਨੇ, ਆ ਰਹੇ ਨੇ। ਸੋ ਪਿਆਰਿਓ, ਅੱਜ ਮੌਸਮ ਦੀ ਜਾਣਕਾਰੀ ਵੀ ਲੈਣੀ ਹੈ, ਤੁਹਾਨੂੰ ਦੋ ਗੀਤ ਵੀ ਮੈਂ ਸੋਹਣੇ ਸੋਹਣੇ ਸੁਣਾਉਣੇ ਆ, ਅਤੇ ਇਸ ਤੋਂ ਇਲਾਵਾ ਹੋਰ ਤੁਹਾਡੇ ਮਨ ਦੇ ਵਿੱਚ ਕੋਈ ਗੱਲ ਹੋਵੇ ਤਾਂ ਸਾਡੇ ਨਾਲ ਸੰਪਰਕ ਛੇਤੀ ਤੋਂ ਛੇਤੀ ਕਰੋ, ਦਿਲ ਵਾਲੀ ਗੱਲ ਸਾਂਝੀ ਕਰੋ। ਇਸ ਵੇਲੇ 8:04 ਘੜੀ ਦਿਖਾਉਣ ਲੱਗ ਪਈ ਹੈ, ਦਿਨ ਸ਼ਨਿਚਰਵਾਰ ਚੜ੍ਹ ਚੁੱਕਾ ਹੈ, 2 ਜਨਵਰੀ 2021, ਔਰ ਇਹ ਹੈਗੇ ਈਸਟ ਕੋਸਟ ਦਾ ਸਮਾਂ। ਆਸਟ੍ਰੇਲੀਆ ਦੇ ਵਿੱਚ ਬ੍ਰਿਸਬਨ 'ਚ 7:04 ਹੋਏ ਨੇ, ਐਡਲੇਡ ਦੇ ਵਿੱਚ 7:34 ਹੋਏ ਨੇ, ਪਰਥ ਦੇ ਵਿੱਚ ਸੁਬਾਹ ਦੇ 5:04 ਹੈ, ਨਵੀਂ ਦਿੱਲੀ ਦੇ ਵਿੱਚ ਵੱਡਾ ਤੜਕਾ ਹੈ 2:34, ਲੰਡਨ ਦੇ ਵਿੱਚ ਜਿੱਥੋਂ ਵਰਿੰਦਰ ਗੋਲਡੀ ਹੁਣੀ ਸੁਣ ਰਹੇ ਨੇ ਅਤੇ ਉਹ ਵੀ ਨਵੇਂ ਸਾਲ ਦਾ ਅਜੇ ਪਹਿਲਾ ਹੀ ਦਿਨ ਹੈ ਉਹਨਾਂ ਦਾ, 9:04 ਹੋਏ ਨੇ ਸ਼ੁੱਕਰਵਾਰ ਦੇ 1 ਜਨਵਰੀ, ਔਰ ਨਵੇਂ ਸਾਲ ਵਾਲਾ ਹੀ ਦਿਨ ਚੱਲ ਰਿਹਾ ਨਿਊਯਾਰਕ ਦੇ ਵਿੱਚ, ਅਮਰੀਕਾ ਮਹਾਂਦੀਪਾਂ ਦੇ ਵਿੱਚ। ਨਿਊਯਾਰਕ ਅਤੇ ਟੋਰੋਂਟੋ ਦੇ ਵਿੱਚ 4:04 ਸ਼ਾਮ ਦੇ ਨੇ, ਦੁਪਹਿਰ ਦੇ 1:04 ਵੈਸਟ ਕੋਸਟ ਜਾਣੀ ਕਿ ਵੈਨਕੂਵਰ ਅਤੇ ਐਲਏ ਦੇ ਵਿੱਚ ਸਮਾਂ ਹੈ। ਸੋ ਪਿਆਰਿਓ, ਸਮਾਂ ਸਾਰਨੀ ਤੋਂ ਬਾਅਦ ਗੱਲਾਂ ਕਰਾਂਗੇ ਹੁਣ ਥੋੜ੍ਹੀਆਂ ਸਾਲਾਂ ਦੀਆਂ ਹੀ, ਕਿ ਜਿਹੜੇ ਸਾਲ ਨੇ, ਬਰਸ ਜਿਸਨੂੰ ਅਸੀਂ ਬਰਸ ਕਹਿੰਦੇ ਨੇ, ਇੱਕ ਹੁੰਦਾ ਵਾਰ ਅਤੇ ਇੱਕ ਹੁੰਦਾ ਬਰਸ। ਵਾਰ ਹੁੰਦੀ ਹੈ ਜੀ 7 ਦਿਨਾਂ ਦੀ, ਬਰਸ ਹੁੰਦਾ ਹੈ ਜੀ 12 ਮਹੀਨਿਆਂ ਦਾ। ਬਹੁਤ ਹੀ ਪੁਰਾਤਨ ਸਮੇਂ ਦੀ ਵੰਡ ਹੈ ਔਰ ਕੈਲੰਡਰਾਂ ਦੀ ਵੰਡ ਹੈ, 360 ਡਿਗਰੀ 'ਤੇ ਵੰਡ ਹੈ। ਇਹ ਸਮਾਂ ਬੜਾ ਗੁੰਝਲਦਾਰ ਹੈ, ਇਸ ਦੇ ਉੱਤੇ ਬੜੀਆਂ ਕਿਤਾਬਾਂ ਲਿਖੀਆਂ ਗਈਆਂ ਨੇ। ਇਸ ਦੇ ਉੱਤੇ ਸਾਰਿਆਂ ਨਾਲੋਂ ਪਹਿਲਾਂ ਪੁਰਾਤਨ ਭਾਰਤੀ ਸਿਧਾਂਤ ਪੈਦਾ ਹੋਏ ਨੇ ਔਰ ਅੱਜ ਤੱਕ ਵੀ ਦੁਨੀਆ ਦੇ ਉੱਤੇ ਅਗਰ ਕਿਸੇ ਦੀ ਰੈਫਰੈਂਸ ਲਈ ਜਾਂਦੀ ਹੈ ਤਾਂ ਉਹ ਸੂਰਿਆ ਸਿਧਾਂਤ ਦੀ ਲਈ ਜਾਂਦੀ ਹੈ। ਸੂਰਜ ਦੇ ਸਿਧਾਂਤ ਤੋਂ ਇਹ ਸਾਰੀ ਨੌਲੇਜ ਬਾਹਰ ਨਿਕਲ ਕੇ ਆਉਂਦੀ ਹੈ ਔਰ ਸੂਰਜ ਨੂੰ ਸਮਝਣਾ ਬੜੀ ਵੱਡੀ ਗੱਲ ਹੈ, ਕਿਉਂਕਿ ਦ੍ਰਿਸ਼ਟਮਾਨ ਦੁਨੀਆ ਦੇ ਵਿੱਚ ਜਿਹੜੀ ਸਾਨੂੰ ਦਿਸਦੀ ਆ ਉਸ ਦੇ ਵਿੱਚ ਸਾਡੇ ਲਈ ਜੇ ਕੋਈ ਸਥਿਰ ਹੈ ਤਾਂ ਪਹਿਲਾਂ ਧਰੂ ਹੈ, ਧਰੂ ਤਾਰਾ, ਪੋਲ ਸਟਾਰ ਜਿਸਨੂੰ ਕਹਿੰਦੇ ਨੇ, ਔਰ 10,000 ਸਾਲ ਬਾਅਦ ਉਹ ਪਾਸਾ ਪਲਟਦਾ ਹੈ, ਪਰ ਉਹ ਬਹੁਤ ਲੰਬਾ ਹੁੰਦਾ ਇੱਕ ਮਨੁੱਖ ਦੀ ਜ਼ਿੰਦਗੀ ਆਯੂ ਦੇ ਲਈ। ਜਿਹੜਾ ਸੂਰਜ ਹੈ ਉਹ ਚੜ੍ਹਦਾ ਹੈ, ਦਿਨ ਅਤੇ ਰਾਤ ਦੇ ਲਈ ਰਿਸਪੋਂਸੀਬਿਲਿਟੀ ਹੈ ਉਹਦੀ, ਅਤੇ ਦਿਨ ਅਤੇ ਰਾਤ ਚੜ੍ਹਦੇ ਹੀ ਰਹਿੰਦੇ ਨੇ, ਇਹ ਕਦੇ ਰੁਕਦੇ ਨਹੀਂ। ਚੰਦਰਮਾ ਜਿਹੜਾ ਉਹ ਗਾਇਬ ਹੋ ਜਾਂਦਾ ਪੁੰਨਿਆਂ ਦੇ ਦੁਆਲੇ, ਅਤੇ ਕਦੇ ਦਿਨਾਂ ਨੂੰ ਹੁੰਦਾ, ਕਦੇ ਰਾਤ ਨੂੰ ਹੁੰਦਾ, ਪਰ ਸੂਰਜ ਦਿਨਾਂ ਨੂੰ ਹੀ ਹੁੰਦਾ ਇਕੱਲਾ। ਜਦੋਂ ਸੂਰਜ ਚੜ੍ਹਦਾ ਤਾਂ ਸਭ ਜਿਹੜੇ ਤਾਰੇ ਨੇ, ਹਨੇਰ ਆ, ਉਹ ਖਤਮ ਹੋ ਜਾਂਦਾ। ਸੋ ਸੂਰਜ ਹੀਟ ਦਾ ਪ੍ਰਤੀਕ ਹੈ, ਊਰਜਾ ਐਨਰਜੀ ਦਾ ਪ੍ਰਤੀਕ ਹੈ, ਇਹ ਚੜ੍ਹਦਾ ਹੈ। ਸੋ ਸੂਰਜ ਦੇ ਚੜ੍ਹਨ ਦੇ ਨਾਲ ਹੀ ਅਸੀਂ ਕਹਿੰਦੇ ਹਾਂ ਕਿ ਦਿਨ ਚੜ੍ਹ ਗਿਆ, ਅਤੇ ਇਸ ਦੀ ਗਿਣਤੀਆਂ ਮਿਣਤੀਆਂ ਨੂੰ ਹੀ ਕੈਲਕੂਲੇਟ ਕਰਕੇ ਅਸੀਂ ਜਿਹੜੇ ਸੋਲਰ ਕੈਲੰਡਰ ਹੈ, ਸੂਰਜ ਦੇ ਕੈਲੰਡਰ ਹੈ, ਉਹ ਬਣਾਉਂਦੇ ਹਾਂ। ਉਸ ਦੇ ਮੁਤਾਬਕ ਅਸੀਂ ਕੋਸ਼ਿਸ਼ ਕਰਦੇ ਹਾਂ ਕਿ ਰੁੱਤਾਂ ਨੂੰ ਵੰਡੀਏ। ਸੋ ਬੜੀ ਸਰਲ ਵੀ ਹੈ ਜਿਹਨੂੰ ਸਮਝ ਆ ਜਾਂਦੀ ਹੈ ਇਹ ਗੱਲ, ਅਤੇ ਗੁੰਝਲਦਾਰ ਵੀ ਹੈ, ਕਿਉਂਕਿ ਸਮਾਂ ਜਿਹੜਾ ਆ ਉਹ ਮਨੁੱਖ ਦਾ ਨਿਰਧਾਰਿਤ ਕੀਤਾ ਹੋਇਆ, ਮਨੁੱਖ ਆਪਣੇ ਸੰਦਰਭ ਨਾਲ ਦੇਖਦਾ ਆ। ਸਮਾਂ ਜਿਹੜਾ ਅਕਾਲ ਪੁਰਖ ਨੇ ਬਣਾਇਆ ਹੋਇਆ ਜਾਂ ਉਸਨੇ ਬਣਾਇਆ ਹੋਇਆ, ਉਹ ਸਾਨੂੰ ਸਮਝ ਬਹੁਤ ਘੱਟ ਆਉਂਦੀ, ਬਹੁਤ ਘੱਟਾਂ ਨੂੰ ਆਉਂਦੀ ਆ, ਅਤੇ ਉਹ ਬ੍ਰਹਿਮੰਡੀ ਸਮੇਂ ਹੁੰਦੇ ਨੇ ਜਿਹੜੇ ਉਹ ਸਮੇਂ ਚੱਲਦੇ ਨੇ। ਕਈ ਕੈਲੰਡਰ ਨੇ, ਕਈ ਕੈਲੰਡਰ ਆ, ਦੇਖੋ ਚੰਦਰਮਾ ਦੇ ਨਾਲ ਚੱਲਦੇ ਨੇ, ਚੀਨੀਆਂ ਦਾ ਆਪਣਾ ਕੈਲੰਡਰ ਹੈ, ਅਰਬ ਦਾ ਆਪਣਾ ਕੈਲੰਡਰ ਹੈ, ਅਤੇ ਬਿਕਰਮੀ ਹੈ, ਸੂਰਿਆ ਕੈਲੰਡਰ ਹੈ, ਗ੍ਰੈਗਰੀਅਨ ਕੈਲੰਡਰ ਹੈ, ਕਿੰਨੇ ਕੈਲੰਡਰ ਹੈ। ਫਿਰ ਕਈ ਸਮੇਂ ਜਿਹੜੇ ਚੱਲਦੇ ਨੇ ਉਹ ਗਲੈਕਸੀਆਂ ਦੇ ਵੀ ਚੱਲਦੇ ਨੇ, ਜਿਹੜੇ ਸਲੈਲਸੀਅਲ ਸਮੇਂ ਚੱਲਦੇ ਨੇ ਉਹ ਵੀ, ਸਿਡਰੀਅਲ ਕੈਲੰਡਰ ਹੈ ਉਹ ਵੀ ਚੱਲਦਾ ਹੈ, ਬੜਾ ਕੁਛ ਚੱਲਦਾ ਹੈ। ਇਹ ਸਾਰਾ ਕੁਛ ਘੁੰਮ ਰਿਹਾ ਹੈ ਔਰ ਇਹਦੇ ਵਿੱਚ ਅਕਾਲ ਪੁਰਖ ਨੇ ਜਦੋਂ ਏਕੇ ਤੋਂ ਉਹ ਦੂਣੀ ਬਣਾਈ, ਹੁਣ ਦੁਨੀਆ ਬਣਾਈ, ਤਾਂ ਉਹਦੇ ਵਿੱਚ ਇੱਕ ਐਰਰ ਹੈ ਜਿਹੜਾ ਕਿ ਇਸ ਨੂੰ ਵਧਾਈ ਘਟਾਈ ਜਾ ਰਿਹਾ ਹੈ ਔਰ ਉਹ ਐਰਰ ਪਾਇਆ ਹੋਇਆ, ਉਹ ਖੋਟ ਪਾਈ ਹੋਈ ਹੈ ਜਾਣ ਕੇ, ਔਰ ਉਹ ਜਿਹੜੀ ਖੋਟ ਹੈ ਦੂਣੀ ਬਣਾਉਣ ਨੂੰ ਉਹ ਪਾਉਣੀ ਹੀ ਪੈਣੀ ਹੈ, ਤੋੜਨਾ ਹੀ ਪੈਣਾ ਉਹਨੂੰ ਏਕੇ ਨੂੰ ਦੂਜੇ ਦੇ ਵਿੱਚ। ਸੋ ਉਹ ਜਿਹੜੇ ਅਸੀਂ ਨਿਰਧਾਰਿਤ ਨਹੀਂ ਕਰ ਸਕਦੇ, ਕੋਈ ਵੀ ਮਨੁੱਖ ਜਿਹੜਾ ਹੈ ਉਹ ਕਹਿ ਨਹੀਂ ਸਕਦਾ ਵੀ ਇਹ ਨਿਰਧਾਰਿਤ ਹੈ, ਕੁਛ ਸਕਿੰਟਾਂ ਦਾ, ਮਿਲੀ ਸਕਿੰਟਾਂ ਦਾ ਹਰੇਕ ਸਾਈਕਲ ਦੇ ਵਿੱਚ ਫਰਕ ਪੈਂਦਾ ਆ। ਖੈਰ ਇਹ ਜਿਹੜਾ ਲੈਕਚਰ ਹੈ, ਮੈਂ ਕੋਈ ਜੋਗ੍ਰਾਫੀ ਦੀ ਕਲਾਸ ਨਹੀਂ ਲਾ ਰਿਹਾ, ਮੈਂ ਕੋਈ ਇੱਦਾਂ ਨਹੀਂ ਕਹਿ ਰਿਹਾ ਕਿ ਅੱਜ ਸਾਰਾ ਹੀ ਆਪਾਂ ਜਿਹੜਾ ਕੈਲੰਡਰ ਸਿੱਖ ਲੈਣਾ ਜਾਂ ਸਮਝ ਲੈਣਾ। ਇਹ ਸਿਰਫ ਆਪਾਂ ਜੋ ਸਮਾਂ ਹੈ, ਚੱਲ ਰਿਹਾ ਆ, ਉਸ ਨੂੰ ਇੱਕ ਵੱਡੀ ਪਿਕਚਰ ਦੇ ਰਾਹੀਂ ਦੇਖਣ ਦੀ ਕੋਸ਼ਿਸ਼ ਕਰ ਰਹੇ ਹਾਂ। ਪਹਿਲੀ ਗੱਲ ਤਾਂ ਅਕਾਲ ਹੈ, ਅਕਾਲ ਨੂੰ ਜਿਹੜਾ ਮੰਨਦਾ ਆ ਉਹਦੇ ਲਈ ਕਾਲ ਕੁਛ ਵੀ ਨਹੀਂ, ਜਾਂ ਜਿਹਦੇ ਉੱਤੇ ਅਕਾਲ ਦੀ ਮਿਹਰ ਹੋ ਗਈ ਆ ਉਹ ਕਾਲ ਤੋਂ ਬਾਹਰ ਹੋ ਗਿਆ ਹੈ, ਇਹ ਪਰਮ ਸੱਚਾਈ ਹੈ। ਅਕਾਲ ਦੇ ਨਾਲ ਜੁੜਨਾ, ਕਾਲ ਤੋਂ ਬਾਹਰ ਹੋ ਜਾਣਾ ਹੀ ਮੋਕਸ਼ ਹੈ, ਇੱਕ ਮੋਕਸ਼ ਦਾ ਉਹ ਪੈਰਾਮੀਟਰ ਹੈ। ਆਨੰਦ ਵੀ ਆਉਂਦਾ ਆ, ਉਹ ਵੀ ਪੈਰਾਮੀਟਰ ਨੇ, ਪਰਮਾਨੰਦ ਵੀ ਆ, ਉਹ ਵੀ ਪੈਰਾਮੀਟਰ ਨੇ, ਪਰ ਜਦੋਂ ਆਪਾਂ ਮੂਲ ਮੰਤਰ ਪੜ੍ਹਦੇ ਹਾਂ, ਅਕਾਲ ਜਿਹੜੀ ਉਸਦੀ ਮੂਰਤ ਹੈ ਉਹ ਅਕਾਲ ਹੈ, ਟਾਈਮਲੈਸ ਹੈ, ਪਰ ਜਦੋਂ ਅਸੀਂ ਸ੍ਰਿਸ਼ਟੀ ਦੇ ਵਿੱਚ ਦੂਣੀ 'ਚ ਰਹਿਣਾ ਤਾਂ ਸਾਨੂੰ ਕਾਲ ਦੀ ਇੱਜ਼ਤ ਕਰਨੀ ਪੈਣੀ ਹੈ, ਸਮੇਂ ਦੀ ਇੱਜ਼ਤ ਕਰਨੀ ਪੈਣੀ ਹੈ। ਹੁਣ ਆਹ ਪ੍ਰੋਗਰਾਮ ਸ਼ੁਰੂ ਹੁੰਦਾ 8 ਵਜੇ, ਅਸੀਂ ਮਿਲੀ ਸੈਕਿੰਡਸ ਤੱਕ ਉਹਦੀ ਇੱਜ਼ਤ ਕਰਦੇ ਹਾਂ ਤਾਂ ਉਹ ਸਾਰਾ ਕੁਛ ਇੱਕ ਦੂਜੇ ਦੇ ਵਿੱਚ ਸਿੰਕ ਹੁੰਦਾ ਆ। ਅਸੀਂ ਕੋਈ ਵਿਰੋਧੀ ਨਹੀਂ ਹੈਗੇ ਕਾਲ ਦੇ, ਸਾਨੂੰ ਵਿਰੋਧੀ ਨਹੀਂ ਬਣ ਜਾਣਾ ਚਾਹੀਦਾ, ਸਾਨੂੰ ਇਹਦੀ ਰਿਸਪੈਕਟ ਕਰਨੀ ਚਾਹੀਦੀ ਹੈ। ਜੇ ਆਪਾਂ, ਕਿਉਂਕਿ ਇਹ ਵੀ ਅਕਾਲ ਪੁਰਖ ਨੇ ਹੀ ਬਣਾਇਆ ਹੋਇਆ। ਹੁਣ ਜਿਹੜਾ ਇਸ ਸਮੇਂ ਦੇ ਵਿੱਚ ਜਿਹੜਾ ਕਾਲ ਸਾਨੂੰ ਮਿਲਿਆ ਆ, ਇਹਦੇ ਵਿੱਚ ਰੁੱਤਾਂ ਵੀ ਨੇ, ਮਾਂ ਵੀ ਨੇ, ਘੜੀਆਂ ਵੀ ਨੇ, ਪੈਰਾਂ ਵੀ ਨੇ, ਬਰਸ ਵੀ ਨੇ। ਇਹਦੇ ਵਿੱਚ ਆਪਾਂ ਕਰਨਾ ਕੀ ਆ, ਇਹ ਮੈਨੇ ਰੱਖਦਾ ਆ ਕਿ ਇਹ ਕਾਲ ਦੀ ਜਿਹੜੀ ਵਿੰਡੋ ਸਾਨੂੰ ਮਿਲੀ ਹੈ ਧਰਤੀ ਧਰਮਸਾਲ ਦੇ ਉੱਤੇ, ਇੱਕ ਟੈਂਪਰੇਰੀ ਥਾਂ ਦੇ ਉੱਤੇ ਆ ਕੇ, ਉਹਦਾ ਪਰਪਸ ਕੀ ਆ। ਇਹ ਸਾਨੂੰ ਸਾਡੇ ਧਰਮ ਗ੍ਰੰਥ ਸਿਖਾਉਂਦੇ ਨੇ, ਸਾਡੇ ਰਿਸ਼ੀ ਮੁਨੀ, ਸਾਡੇ ਗੁਰੂ ਸਾਹਿਬਾਨ ਸਿਖਾਉਂਦੇ ਨੇ। ਔਰ ਮੈਂ ਤੁਹਾਡੇ ਨਾਲ ਭਗਤ ਭੱਟ ਭੀਖਾ ਜੀ ਦੀ, ਮਾਫ਼ ਕਰਨਾ, ਭਗਤ ਭੀਠਾ ਜੀ ਦੇ ਪੰਜਵੇਂ ਪਾਤਸ਼ਾਹ ਦੇ ਸਵਈਆਂ ਦੇ ਵਿੱਚੋਂ ਇੱਕ ਸਵਈਆ ਸਾਂਝਾ ਕਰਨਾ ਚਾਹੁੰਦਾ ਹੈ ਕਿ ਇਹ ਜਿਹੜਾ ਸਮਾਂ ਮਿਲਿਆ ਸਾਨੂੰ, ਘੜੀਆਂ ਪਲ ਬਰਸ, ਇਹ ਕੀ ਕਰ ਰਹੇ ਹਾਂ ਅਸੀਂ ਅਤੇ ਸਾਨੂੰ ਕੀ ਕਰਨਾ ਚਾਹੀਦਾ। ਆਪਣੇ ਮਨ ਦੀ ਗੱਲ ਲਿਖ ਰਹੇ ਨੇ, ਆਪਣੇ ਦਿਲ ਦੀ ਗੱਲ, ਪ੍ਰੋਗਰਾਮ ਦਾ ਨਾਮ ਵੀ ਦਿਲ ਵਾਲੀ ਗੱਲ ਹੈ। ਪੰਜਵੇਂ ਪਾਤਸ਼ਾਹ ਦੀ ਉਸਤਤ ਦੇ ਵਿੱਚ ਭੱਟ ਭੀਖਾ ਜੀ ਲਿਖਦੇ ਨੇ ਕਿ ਰਹਿਓ ਸੰਤ ਹਉ ਟੋਲ ਸਾਧ ਬਸ ਤੇਰੇ ਡਿੱਠੇ, ਕਿ ਮੈਂ ਬਹੁਤ ਸੰਤ ਟੋਲੇ, ਟੋਲਦਾ ਰਿਹਾ, ਰਹਿਓ ਸੰਤ ਹਉ ਟੋਲ, ਮੈਂ ਸੰਤਾਂ ਨੂੰ ਟੋਲਦਾ ਰਿਹਾ, ਸਾਧ ਬਹੁ ਤੇਰੇ ਡਿੱਠੇ, ਬਹੁਤ ਸਾਧਾਂ ਨੂੰ ਮੈਂ ਮਿਲਿਆ, ਬਹੁਤ ਦੇਖੇ, ਸੰਨਿਆਸੀ ਤਪੀਸੀਏ ਮੁੱਖੋ ਹੇ ਪੰਡਿਤ ਮਿੱਠੇ। ਸੰਨਿਆਸੀ ਵੀ ਮਿਲੇ, ਤਪੀਸ਼ਰ ਵੀ ਮਿਲੇ, ਜਿਹੜੇ ਪੰਡਿਤ ਮੁੱਖ ਤੋਂ ਮਿੱਠੇ ਬੋਲਦੇ ਸੀ ਸਾਰੇ, ਉਹਨਾਂ ਨੂੰ ਵੀ ਮੈਂ ਮਿਲਿਆ। ਬਰਸ ਏਕ ਹੋਂ ਫਿਰਿਓ ਕਿਨੇ ਨਾ ਪਰਚੋ ਲਾਇਓ, ਇੱਕ ਸਾਲ ਮੈਂ ਫਿਰਿਆ ਘੁੰਮਿਆ, ਡੈਡੀਕੇਟਡ ਹੋ ਕੇ ਘੁੰਮਿਆ, ਮਤਲਬ ਪੱਕਾ ਐਨ ਇਸੇ ਕੰਮ ਲਈ ਘੁੰਮਿਆ, ਕਿਸੇ ਨੇ ਮੈਨੂੰ ਪਰਚੋ ਲਾਇਓ, ਕਿਸੇ ਨੇ ਮੈਨੂੰ ਇੱਥੋਂ ਪਰਚਾਵਾਂ ਵੀ ਕਹਿੰਦੇ ਕਿ ਮੈਂ, ਕੋਈ ਮੈਨੂੰ ਪਰਚਾ ਨਹੀਂ ਸਕਿਆ, ਕੋਈ ਮੈਨੂੰ ਇੰਪ੍ਰੈਸ ਨਹੀਂ ਕਰ ਸਕਿਆ, ਕਿਸੇ ਵੱਲ ਮੇਰੀ ਖਿੱਚ ਨਹੀਂ ਪਈ, ਮੇਰੀ ਆਤਮਾ ਨੂੰ ਉਹ ਟੱਚ ਨਹੀਂ ਕਰ ਸਕਿਆ। ਬਰਸ ਏਕ ਹੋ ਫਿਰਿਓ ਕਿਨੇ ਨੋ ਪਰਚੋ ਲਾਇਓ, ਕਤੀਏ ਕਹਿਤੀ ਸੁਣੀਏ, ਮਾਫ ਕਰਨਾ, ਕਹਿਤੀਏ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ। ਬਹੁਤ ਕੁਛ ਜਿਹੜੇ ਕਹਿਤੀਏ ਸੀਗੇ, ਜਿਹੜੇ ਪ੍ਰੀਚਰ ਸੀ, ਪ੍ਰਚਾਰਕ ਜਿਹਨਾਂ ਨੂੰ ਅੱਜ ਕੱਲ੍ਹ ਅਸੀਂ ਪ੍ਰਚਾਰਕ ਵੀ ਕਹਿ ਦਿੰਦੇ ਹਾਂ, ਉਹਨਾਂ ਦੇ ਵੀ ਬਹੁਤ ਪ੍ਰਚਾਰ ਸੁਣੇ, ਪਰ ਮੈਨੂੰ ਉਹਨਾਂ ਪ੍ਰਚਾਰਕਾਂ ਦੀ ਰਹਿਣੀ ਬਹਿਣੀ ਤੋਂ ਰਹਿਤ ਕੋ ਖੁਸ਼ੀ ਨਾ ਆਇਓ। ਉਹ ਕਹਿੰਦੇ ਤਾਂ ਕੁਛ ਹੋਰ ਸੀ ਪਰ ਰਹਿੰਦੇ ਕਿਸੇ ਹੋਰ ਤਰ੍ਹਾਂ ਸੀ, ਮੈਨੂੰ ਖੁਸ਼ੀ ਨਹੀਂ ਮਿਲੀ ਇਹ ਸਾਰਾ ਵਰਤਾਰਾ ਦੇਖ ਕੇ। ਪਿਆਰੇ, ਉਹ ਇਹ ਜਿਹੜੀ ਪੰਕਤੀ ਹੈ ਨਾ, ਕਹਿਤੀਏ ਕਹਿਤੀ ਸੁਣੀ ਰਹਿਤ ਕੋ ਖੁਸ਼ੀ ਨਾ ਆਇਓ, ਇਹ ਬਹੁਤ ਢੁੱਕਦੀ ਅੱਜ ਕੱਲ੍ਹ ਦੇ ਪ੍ਰਚਾਰਕਾਂ ਲਈ ਕਿ ਉਹਨਾਂ ਦੇ ਪ੍ਰਚਾਰ ਤਾਂ ਠੀਕ ਹੈ ਪਰ ਜਦੋਂ ਉਹਨਾਂ ਦੀ ਆਪਣੀ ਰਹਿਣੀ ਬਹਿਣੀ ਦੇਖਦੇ ਹਾਂ, ਕਿਸੇ ਨੂੰ ਕੋਈ ਖੁਸ਼ੀ ਨਹੀਂ ਮਿਲਦੀ, ਕੋਈ ਇੰਪ੍ਰੈਸ ਨਹੀਂ ਹੁੰਦਾ, ਕਿੱਥੇ ਨੂੰ ਨਹੀਂ ਇੰਪ੍ਰੈਸ ਹੁੰਦਾ, ਉਹਨਾਂ ਦੇ ਕੱਪੜਿਆਂ 'ਤੇ ਤਾਂ ਇੰਪ੍ਰੈਸ ਹੋ ਜਾਂਦਾ ਅਸੀਂ, ਉਹਨਾਂ ਦੀ ਰਹਿਣੀ ਬਹਿਣੀ 'ਤੇ ਇੰਪ੍ਰੈਸ ਹੋ ਜਾਂਦੇ ਹਾਂ, ਪਰ ਜੋ ਉਹ ਕਹਿ ਰਹੇ ਨੇ ਗਰੀਬੀ ਵੇਸ ਆਤਮਾ ਦੀ ਗੱਲ ਕਦੇ ਕੀਤੀ ਉਹਨਾਂ ਨੇ ਨਹੀਂ। ਹੁਣ ਕਹਿੰਦੇ ਹਰਨਾਮ ਛੋੜ ਦੂਜੇ ਲੱਗੇ, ਤਿੰਨ ਕੇ ਗੁਣ ਹੋ ਕਿਆ ਕਹੋ, ਕਹਿੰਦੇ ਉਹ ਕਹਿਤੀਏ ਜਿਹੜੇ ਨੇ ਉਹ ਤਾਂ ਹੋਰੇ ਤਰ੍ਹਾਂ ਦੀਆਂ ਰਹਿਤਾਂ ਦੇ ਵਿੱਚ ਰਹਿ ਰਹੇ ਨੇ, ਇਹ ਸਾਰੇ ਜਿਹੜੇ ਮੈਂ ਘੁੰਮ ਫਿਰ ਕੇ ਦੇਖ ਲਏ ਇਹਨਾਂ ਦੀਆਂ ਰਹਿਤਾਂ ਕੁਛ ਹੋਰ ਨੇ, ਹਰਨਾਮ ਦੀ ਤਾਂ ਇਹ ਗੱਲ ਹੀ ਨਹੀਂ ਕਰ ਰਹੇ, ਦੂਜੇ ਲੱਗੇ ਇਹ ਦੂਜੇ ਤੀਜੇ ਮੁੱਦਿਆਂ ਦੇ ਵਿੱਚ ਫਸੇ ਹੋਏ ਨੇ, ਤਿੰਨ ਕੇ ਗੁਣ ਹੋਂ ਕਿਆ ਕਹੋ, ਮੈਂ ਹੁਣ ਉਹਨਾਂ ਨੂੰ ਕੀ ਕਵਾਂ, ਉਹਨਾਂ 'ਚ ਕੋਈ ਗੁਣ ਹੋਵੇ ਤਾਂ ਮੈਂ ਕਵਾਂ। ਗੁਰ ਦਏ ਮਿਲਾਇਓ ਭਿੱਖਿਆ, ਜਿਵ ਤੂੰ ਰੱਖੇ ਤਿਵ ਰਹੋ। ਅਖੀਰ ਨੂੰ ਮੈਂ ਗੁਰ ਅਰਜਨ ਪਾਤਸ਼ਾਹ ਜੀ ਨੂੰ ਮਿਲਿਆ, ਉਹਨਾਂ ਦੀ ਦਇਆ ਮਿਲੀ ਮੈਨੂੰ, ਅਕਾਲ ਪੁਰਖ ਦੀ ਦਇਆ ਹੋਈ ਅਤੇ ਮੈਨੂੰ ਗੁਰੂ ਮਿਲਿਆ, ਮੈਂ ਭਿੱਖਿਆ ਮੰਗੀ ਉਹਨਾਂ 'ਤੇ, ਉਹਨਾਂ ਨੇ ਮੈਨੂੰ ਭਿੱਖਿਆ ਦਿੱਤੀ ਜਿਵ ਤੂੰ ਰੱਖੇ ਤਿਵ ਰਹੋ। ਹੁਣ ਜਿਵੇਂ ਅਕਾਲ ਪੁਰਖ ਮੈਨੂੰ ਰੱਖੂਗਾ ਗੁਰੂ ਦੇ ਰਾਹੀਂ, ਮੈਂ ਉਸੇ ਹੀ ਤਰ੍ਹਾਂ ਰਹੂੰਗਾ। ਮੈਂ ਕੰਪਲੀਟ ਸਰੈਂਡਰ ਕਰ ਦਿੱਤਾ। ਇਹ ਅੱਜ ਦੇ ਸਮੇਂ ਦੀ ਲੋੜ ਹੈ। ਜਦੋਂ ਬੰਦਾ ਇੱਕ ਸਾਲ ਗਵਾਉਂਦਾ ਆ, ਪੱਟ ਭੀਖਾ ਜੀ ਮਾਂਗਰ ਸਾਲ ਬੱਧੀ ਪੂਰਾ ਇੱਕ ਸਾਲ ਉਹਨਾਂ ਨੇ ਗਵਾਇਆ ਅਤੇ ਅਖੀਰ ਨੂੰ ਗੁਰੂ ਮਿਲੇ। ਸੋ ਇਹੀ ਅੱਜ ਆਪਾਂ ਅਹਿਦ ਕਰੀਏ ਕਿ ਜਿਹੜਾ ਆਹ ਸਾਲ ਚੜ੍ਹਿਆ ਨਾ, ਇਹ ਆਪਾਂ ਗਵਾਉਣਾ ਆ। ਇਸ ਸਾਲ ਦੇ ਵਿੱਚ ਅਸੀਂ ਦੇਖਣਾ ਆਲਾ ਦੁਆਲਾ ਸਾਰਾ ਵੀ ਕੋਈ ਸਾਨੂੰ ਇੰਪ੍ਰੈਸ ਕਰ ਸਕਦਾ, ਮਿੱਥ ਕੇ ਗਵਾਓ। ਮੈਂ ਅਸੀਂ ਸਾਰੇ ਕਹਿੰਦੇ ਹਾਂ ਕਿ ਇਹ ਸਾਲ ਗਵਾ ਨਾ ਹੋਵੇ, ਪਰ ਆਓ ਸਾਰੇ ਪੱਟ ਭੀਖਾ ਜੀ ਮਾਂਗਰ ਇੱਕ ਸਾਲ ਗਵਾਈਏ, ਇੱਕ ਸਾਲ ਡੈਡੀਕੇਟ ਕਰੀਏ, ਫਿਰਦਿਆਂ ਫਿਰੀਏ ਲੱਭੀਏ, ਅਤੇ ਅਗਰ ਲੱਭ ਗਿਆ ਤਾਂ ਬੈਸਟ ਆਫ ਲੱਕ, ਅਗਰ ਨਹੀਂ ਲੱਭਿਆ ਤਾਂ ਆਓ ਗੁਰੂ ਦੇ ਲੜ ਲੱਗੀਏ। ਫਿਰ ਅਖੀਰ ਨੂੰ ਜਦੋਂ ਪੱਟ ਭੀਖਾ ਜੀ ਨੇ ਇਹ ਤੱਤ ਕੱਢਿਆ ਤਾਂ ਫਿਰ ਸਾਨੂੰ ਮੰਨਣ ਦੇ ਵਿੱਚ ਦੇਰੀ ਕਿਉਂ ਆ। ਆਪਣੇ ਕੰਮ ਕਰੀਏ, ਆਪਣੀ ਕਿਰਤ ਕਰੀਏ, ਆਪਣੇ ਪਰਿਵਾਰਾਂ 'ਚ ਰਹੀਏ, ਖੁਸ਼ੀ ਮਨਾਈਏ, ਸਾਰਾ ਕੁਛ ਕਰੀਏ, ਪਰ ਗੁਰੂ ਦੀ ਰਜ਼ਾ ਦੇ ਵਿੱਚ, ਗੁਰੂ ਦੀ ਮੰਨਣ ਦੇ ਵਿੱਚ, ਹੋਰ ਕਿਤੇ ਇੱਧਰ ਉੱਧਰ ਧੱਕੇ ਨਾ ਖਾਈਏ। ਅੱਜ ਦੀ ਇਹ ਜਿਹੜੀ ਗੁਰਬਾਣੀ ਦੀ ਪੇਸ਼ਕਸ਼ ਹੈ, ਇਹਦਾ ਮਕਸਦ ਇਹੀ ਹੈ ਕਿ ਸਾਨੂੰ ਦ੍ਰਿਸ਼ਟਾਂਤ ਦੱਸ ਚੁੱਕੀ ਆ ਗੁਰਬਾਣੀ, ਸਾਰਾ ਕੁਛ ਦੱਸ ਚੁੱਕੀ ਆ, ਐਗਜ਼ਾਮਪਲਸ ਉਹਦੇ ਵਿੱਚ ਲਿਖੀਆਂ ਹੋਈਆਂ ਨੇ। ਇਹ ਸਵੱਈਏ ਇਸੇ ਕਰਕੇ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਲਿਖੇ ਗਏ ਨੇ। ਸੋ ਨਵਾਂ ਸਾਲ, ਹੋਰ ਬਹੁਤ ਅਰਦਾਸਾਂ ਕਰਦੀਆਂ ਨੇ, ਕਰਦੇ ਨੇ, ਸਾਰੇ ਨਵਾਂ ਸਾਲ ਮਨਾ ਰਹੇ ਨੇ। ਅਤੇ ਇੱਕ ਕਵਿਤਾ ਮੈਂ ਤੁਹਾਡੇ ਨਾਲ ਸਾਂਝੀ ਕਰਾਂਗਾ, ਉਸ ਤੋਂ ਬਾਅਦ ਗੀਤ ਲਾਵਾਂਗਾ। ਇਹ ਹਰਪ੍ਰੀਤ ਕੌਰ ਹੁਣਾਂ ਨੇ ਕੁਛ ਸਾਲ ਪਹਿਲਾਂ ਲਿਖੀ ਸੀ, 2018 ਦੇ ਵਿੱਚ। ਖੁਸ਼ੀਆਂ ਦਾ ਆਵੇ ਸਭ ਨੂੰ ਇਹ ਸਾਲ ਮੇਰੇ ਮਾਲਕਾ, ਅੰਗ ਸੰਗ ਹੋ ਕੇ ਰੱਖੀ ਸਭ ਦਾ ਖਿਆਲ ਮੇਰੇ ਮਾਲਕਾ, ਨਸ਼ਿਆਂ ਤੋਂ ਦੂਰ ਰੱਖੀ ਮਾਪਿਆਂ ਦੇ ਪੁੱਤਾਂ ਨੂੰ, ਜਿਹਦੇ ਨਾਲ ਬੀਤਦੀ ਹੈ ਉਹੀ ਜਾਣੇ ਦੁੱਖਾਂ ਨੂੰ, ਬਹੁਤੇ ਦੁੱਖ ਵੀ ਹੁੰਦੇ ਨਾ, ਸੰਭਾਲ ਮੇਰੇ ਮਾਲਕਾ, ਖੁਸ਼ੀਆਂ ਆਵੇ, ਖੁਸ਼ੀਆਂ ਦਾ ਆਵੇ ਸਭ ਦਾ ਖਿਆਲ ਮੇਰੇ ਮਾਲਕਾ, ਭਾਵੇਂ ਠੱਲ ਉੱਥੇ ਜਿੱਥੇ ਖੂਨ ਹੋਊ ਡੁੱਲਦਾ, ਭਲਾ ਕਰੀ ਸਭ ਦਾ ਅਤੇ ਭਲਾ ਕਰੀ ਕੁੱਲ ਦਾ, ਬੁਰੀਆਂ ਬਲਾਵਾਂ ਦੇਵੀਂ ਟਾਲ ਮੇਰੇ ਮਾਲਕਾ, ਖੁਸ਼ੀਆਂ ਦਾ ਆਵੇ ਸਭ ਨੂੰ ਨਵਾਂ ਸਾਲ ਮੇਰੇ ਮਾਲਕਾ, ਜ਼ਿੰਦਗੀ ਜਿਉਣ ਲਈ ਕੋਈ ਹੋਵੇ ਮਜ਼ਬੂਰ ਨਾ, ਬੁੱਢੇ ਮਾਂ ਬਾਪ ਕੋਲੋਂ ਬੱਚਾ ਉਹਦਾ ਹੋਵੇ ਦੂਰ ਨਾ, ਜੀਣਾ ਕਿਸੇ ਦਾ ਹੋਵੇ ਨਾ ਮੁਹਾਲ ਮੇਰੇ ਮਾਲਕਾ, ਖੁਸ਼ੀਆਂ ਦੇ ਆਵੇ ਸਭ ਨੂੰ ਨਵਾਂ ਸਾਲ ਮੇਰੇ ਮਾਲਕਾ। ਸੋ ਬਹੁਤ ਸੋਹਣੀ ਕਵਿਤਾ, ਅਤੇ ਇਸੇ ਹੀ ਨਾਲ ਦਾ ਮਿਲਦਾ ਜੁਲਦਾ ਗੀਤ ਫਿਰੋਜ਼ ਖਾਨ ਦੀ ਆਵਾਜ਼ ਦੇ ਵਿੱਚ।
ਸਾਡੇ ਘਰ ਵਿੱਚ ਬਾਬਾ ਖੁਸ਼ੀਆਂ ਲਿਆਈ, ਰੱਖੀ ਛੱਡਦੀ ਕਲਾ ਤੇ ਤਰੱਕੀਆਂ ਕਰਾਈ, ਸਾਡੇ ਘਰ ਵਿੱਚ ਬਾਬਾ ਖੁਸ਼ੀਆਂ ਲਿਆਈ, ਰੱਖੀ ਛੱਡਦੀ ਕਲਾ ਤੇ ਤਰੱਕੀਆਂ ਕਰਾਈ, ਸਾਡੇ ਘਰ ਵਿੱਚ ਬਾਬਾ ਖੁਸ਼ੀਆਂ ਲਿਆਈ, ਰੱਖੀ ਛੱਡਦੀ ਕਲਾ ਤੇ ਤਰੱਕੀਆਂ ਕਰਾਈ, ਸਾਡੇ ਘਰ ਵਿੱਚ ਬਾਬਾ ਖੁਸ਼ੀਆਂ ਲਿਆਈ, ਰੱਖੀ ਛੱਡਦੀ ਕਲਾ ਤੇ ਤਰੱਕੀਆਂ ਕਰਾਈ,
ਆਪਣੀ ਕਿਰਪਾ ਦਾ ਹੱਥ ਸਾਡੇ ਸਿਰ ਸਦਾ ਰੱਖੀ, ਦੌਲਤ ਹੱਥਾਂ ਦੀ ਮੈਲ ਮਾਲਕਾ ਇਜ਼ਤਾਂ ਬਖਸ਼ੀ,
ਰੱਖੀ ਛੱਡਦੀ ਕਲਾ ਤੇ ਤਰੱਕੀਆਂ ਕਰਾਈ, ਸਾਡੇ ਘਰ ਵਿੱਚ
ਚੱਲਿਆ ਕਫਨ ਦੇ ਜੇਬ ਨਹੀਂ ਹੁੰਦੀ ਸਮਝ ਆਈ
ਦੌਲਤ ਹੱਥਾਂ ਦੀ ਮੈਣ ਮਾਲਕਾ ਇੱਜ਼ਤਾਂ ਬਖਸ਼ੀ ਦੌਲਤ ਹੱਥਾਂ ਦੀ ਮੈਣ ਮਾਲਕਾ ਇੱਜ਼ਤਾਂ ਬਖਸ਼ੀ ਬਾਦਸ਼ਾਹਪੁਰੀ ਜਤਿੰਦਰ ਦਾ ਤੂੰ ਆਪੇ ਬਣੀ ਸਹਾਰਾ ਤੇਰੇ ਦਰ ਬਿਨ ਹੋਰ ਕਿਤੇ ਨਾ ਸੀ ਝੁਕੇ ਦਾ ਤਾਰਾ ਤੇਰੇ ਦਰ ਬਿਨ ਹੋਰ ਕਿਤੇ ਨਾ ਬਖਸ਼ੀ ਦੌਲਤ ਹੱਥਾਂ ਦੀ ਮੈਂ ਮਾਲਕਾ ਇੱਜ਼ਤਾਂ ਬਖਸ਼ੀ ਦੌਲਤ ਹੱਥਾਂ ਦੀ ਮੈਂ ਮਾਲਕਾ ਇੱਜ਼ਤਾਂ ਬਖਸ਼ੀ ਦੌਲਤ ਹੱਥਾਂ ਦੀ ਮੈਂ ਮਾਲਕਾ ਇੱਜ਼ਤਾਂ ਬਖਸ਼ੀ ਸਾਡੇ ਘਰ ਵਿੱਚ ਬਾਬਾ ਖੁਸ਼ੀਆਂ ਲਿਆਈ ਰੱਖੀ ਚੜ੍ਹਦੀ ਕਲਾ ਤੇ ਤਰੱਕੀਆਂ ਕਰਾਈ ਸਾਡੇ ਘਰ ਵਿੱਚ ਬਾਬਾ ਖੁਸ਼ੀਆਂ ਲਿਆਈ ਰੱਖੀ ਚੜ੍ਹਦੀ ਕਲਾ ਤੇ ਤਰੱਕੀਆਂ ਕਰਾਈ
ਜੀ ਸਭਨਾਂ ਦੇ ਘਰਾਂ ਦੇ ਵਿੱਚ ਖੁਸ਼ੀ ਹੋਵੇ ਆਨੰਦ ਮੰਗਲ ਹੋਵੇ ਚੜ੍ਹਦੀ ਕਲਾ ਹੋਵੇ ਇਹੀ ਅਰਦਾਸ ਸਾਡੇ ਸਭ ਦੀ ਹੈ ਸੋ ਪ੍ਰੋਗਰਾਮ ਸ਼ੁਰੂ ਹੋ ਚੁੱਕਾ ਅੱਜ ਪਹਿਲਾ ਪ੍ਰੋਗਰਾਮ ਸ਼ਨਿਚਰਵਾਰ ਨਵੇਂ ਸਾਲ ਦੇ ਵਿੱਚ ਅਤੇ ਅਮਰੀਕ ਭਾਅ ਜੀ ਆਉਂਦੇ ਹੀ ਹੋਣਗੇ ਜਲਦੀ ਹੀ ਆਪਾਂ ਬਹੁਤ ਸਾਰੀਆਂ ਗੱਲਾਂ ਕਰਾਂਗੇ ਬਹੁਤ ਸਾਰੇ ਸੱਜਣ ਮਿੱਤਰ ਸਵੇਰ ਦੇ ਸਾਡੇ ਨਾਲ ਜੁੜੇ ਹੋਏ ਨੇ ਪਰ ਪਹਿਲਾਂ ਮੌਸਮ 'ਤੇ ਇੱਕ ਝਾਤੀ ਮਾਰ ਲਈਏ ਆਸਟ੍ਰੇਲੀਆ ਦੇ ਵਿੱਚ ਕੇਨਸ ਸ਼ਹਿਰ ਹੈ ਜੀ ਨੌਰਥ ਦੇ ਵਿੱਚ ਈਸਟ ਦੇ ਵਿੱਚ ਨੌਰਥ ਈਸਟ ਦੇ ਵਿੱਚ ਗਰਜ ਨਾਲ ਛਿੱਟਾਂ ਪੈਣਗੀਆਂ ਉੱਥੇ ਅੱਜ ਟਾਊਨਸਵਿਲ ਮੀਂਹ ਪਏਗਾ 30-32 ਡਿਗਰੀ ਦੇ ਲਾਗੇ ਛਾਗੇ ਉੱਥੇ ਤਾਪਮਾਨ ਰਹੇਗਾ 29 ਡਿਗਰੀ ਬ੍ਰਿਸਬਨ 'ਚ ਰਹੇਗਾ ਹਲਕੇ ਸ਼ਾਵਰ ਦੱਸੇ ਗਏ ਨੇ ਮੀਂਹ ਸੰਘਣਾ ਘਣਾ ਪੈਣ ਲੱਗ ਪਿਆ ਪਹਿਲਾਂ ਸਵੇਰੇ ਰਾਹਤ ਸੀ ਥੋੜ੍ਹੀ ਜਿਹੀ 25 ਡਿਗਰੀ ਕੌਫ ਸਾਰਬਰ ਦੇ ਵਿੱਚ ਇੱਥੇ ਜਿੱਥੋਂ ਇਹ ਪ੍ਰੋਗਰਾਮ ਚੱਲਦਾ ਉੱਥੇ ਆ ਔਰ ਸਿਡਨੀ ਦੇ ਵਿੱਚ ਹਲਕਾ ਮੀਂਹ ਕੈਨਬਰਾ ਦੇ ਵਿੱਚ ਵੀ ਹਲਕਾ ਮੀਂਹ 24 ਡਿਗਰੀ ਮੈਲਬਨ ਦੇ ਵਿੱਚ ਵੀ ਹਲਕਾ ਮੀਂਹ 27 ਡਿਗਰੀ ਐਡਲੇ ਦੇ ਵਿੱਚ ਹਲਕੇ ਬੱਦਲ ਹੋ ਸਕਦੇ ਨੇ 28 ਡਿਗਰੀ ਔਰ ਪਰਥ ਦੇ ਵਿੱਚ ਤੇਜ਼ ਹਵਾਵਾਂ 34 ਡਿਗਰੀ ਅਤੇ ਡਾਰਵਿਨ ਦੇ ਵਿੱਚ 33 ਡਿਗਰੀ ਮੌਸਮ ਜਿਹੜਾ ਆ ਗਰਜੇ ਨਾਲ ਛਿੱਟਾਂ ਪੈਣਗੀਆਂ ਬਹੁਤ ਹਿਊਮਸ ਰਹੇਗਾ 39 ਡਿਗਰੀ ਬਹੁਤ ਗਰਮ ਐਲਿਸ ਸਪ੍ਰਿੰਗ ਅੱਜ ਰਹੇਗਾ ਹਲਕੇ ਬੱਦਲ ਵੀ ਹੋ ਸਕਦੇ ਨੇ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਇਸ ਵੇਲੇ 4 ਡਿਗਰੀ ਤਾਪਮਾਨ ਹੈ ਸੰਘਣੀ ਧੁੰਦ ਪਈ ਹੋਈ ਹੈ ਔਰ ਅੱਜ ਦਿਨਾਂ ਨੂੰ ਬਹੁਤ ਹੀ ਠੰਡਾ 17 ਡਿਗਰੀ ਤਾਪਮਾਨ ਵੱਧ ਤੋਂ ਵੱਧ ਪਹੁੰਚੇਗਾ ਔਰ ਸ਼ਾਇਦ 1-2 ਘੰਟੇ ਸੂਰਜ ਵੀ ਧੁੰਦ ਦੇ ਹੁੰਦੇ ਹੋਏ ਹਲਕਾ ਹਲਕਾ ਦਿਖਾਈ ਦੇਣ ਦੀ ਸੰਭਾਵਨਾ ਹੈ ਅਤੇ ਇਹ ਸੀ ਮੌਸਮ ਦੀ ਜਾਣਕਾਰੀ ਮੇਰੇ ਨਾਲ ਮਨਦੀਪ ਸਿੰਘ ਮਾਨ ਜੁੜ ਚੁੱਕੇ ਨੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਸਾਰਿਆਂ ਨੂੰ ਪਰਮਾਤਮਾ ਸਭ 'ਤੇ ਮਿਹਰ ਕਰੇ ਕਿਸਾਨ ਅੰਦੋਲਨ ਕਰਕੇ ਗੱਲ ਕਹੀ ਜਾ ਰਹੀ ਸੀ ਕਿ ਕਿਸੇ ਨੂੰ ਨਵੇਂ ਸਾਲ ਵਾਲੀ ਵਧਾਈ ਨਹੀਂ ਭੇਜਣੀ ਆਪਾਂ ਕਿੰਨਾ ਸਹੀ ਸੀ ਜੀ ਇਹ ਆਪਾਂ ਇਹ 'ਤੇ ਗੱਲ ਕਰ ਲਾਂਗੇ ਕਰਾਂਗੇ ਗੱਲ ਜ਼ਰੂਰ ਕਿਉਂ ਨਹੀਂ ਇਹ ਵੀ ਇੱਕ ਮੁੱਦਾ ਦੇਖੋ ਹਰ ਕੋਈ ਆਪਣੀ ਕੈਂਪੇਨ ਚਲਾ ਰਿਹਾ ਅਤੇ ਹਰ ਦੇ ਵਿਚਾਰ ਵੱਖਰੇ ਵੱਖਰੇ ਨੇ ਵਰਿੰਦਰ ਲਾਡੀ ਜੀ ਸਾਡੇ ਨਾਲ ਜੁੜੇ ਨੇ ਇੰਗਲੈਂਡ ਵਾਲੇ ਅਤੇ ਉਹ ਵੀ ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ ਜੀ ਕਹਿੰਦੇ ਨਵੇਂ ਸਾਲ ਦੀਆਂ ਸਭ ਨੂੰ ਟਰੱਕ ਭਰ ਕੇ ਮੁਬਾਰਕਾਂ ਇਹ ਟਰੱਕ ਚਲਾਉਂਦੇ ਨੇ ਨਾ ਤਾਂ ਕਰਕੇ ਅਤੇ ਵਾਹਿਗੁਰੂ ਕਰੇ ਕਿ ਸਾਡੇ ਭੈਣ ਭਰਾ ਜੋ ਦਿੱਲੀ ਬੈਠੇ ਨੇ ਉਹ ਜਿੱਤ ਕੇ ਜਲਦੀ ਆਪਣੇ ਆਪਣੇ ਘਰਾਂ ਨੂੰ ਵਾਪਸ ਜਾਣ ਦੁੱਖ ਤਾਂ ਬਹੁਤ ਲੱਗਦਾ ਹੈ ਕਿ ਉਹ ਹੱਡ ਚੀਰਵੀਂ ਠੰਡ ਵਿੱਚ ਬੈਠੇ ਆ ਪਰ ਇਹ ਯਕੀਨ ਹੋ ਗਿਆ ਹੈ ਕਿ ਗੁਰੂ ਦੀ ਕਿਰਪਾ ਫੁੱਲ ਹੈ ਸਾਡੇ ਪੰਜਾਬ 'ਤੇ ਪ੍ਰੋਗਰਾਮ ਪੋਡਕਾਸਟ ਦੇ ਵਿੱਚ ਸੁਣਾਂਗਾ ਬਿਲਕੁਲ ਗੁਰੂ ਦੀ ਫੁੱਲ ਕਿਰਪਾ ਹੈ ਜੀ ਪਰਮਾਤਮਾ ਦੀ ਫੁੱਲ ਕਿਰਪਾ ਆ ਜਿਹੜੇ ਉਹਨੂੰ ਮੰਨਦੇ ਨੇ ਉਹਨਾਂ 'ਤੇ ਨਹੀਂ ਮੰਨਦੇ ਤਾਂ ਉਹ ਕਹਿੰਦੇ ਹੈ ਹੀ ਨਹੀਂ ਕੋਈ ਗੱਲੇ ਹੀ ਹੈ ਨਹੀਂ ਇਹੋ ਜਿਹੀ ਗੌਰਵ ਸ਼ਰਮਾ ਜੀ ਆ ਗਏ ਹੋ ਜੀ ਆਇਆਂ ਨੂੰ ਸਵਾਗਤ ਹੈ ਵਿਜੇ ਵਿਰਦੀ ਨੇ ਫੁੱਲ ਦੀ ਫੋਟੋ ਖਿੱਚ ਕੇ ਭੇਜਤੀ ਹੈ ਗਾਰਡਨ 'ਚ ਮੀਂਹ ਪੈ ਕੇ ਹਟਿਆ ਲੱਗਦਾ ਅਤੇ ਅੱਜ ਸੈਰ 'ਤੇ ਨਹੀਂ ਜਾ ਹੋਇਆ ਅਤੇ ਸਰਬੱਤ ਦਾ ਭਲਾ ਮੰਗਦੇ ਹੋਏ ਸਾਰਿਆਂ ਨੂੰ ਸ਼ੁਭ ਇੱਛਾਵਾਂ ਸ਼ੁਭਕਾਮਨਾਵਾਂ ਵਧਾਈਆਂ ਭੇਜ ਰਹੇ ਨੇ ਇਹ ਫੋਟੋ ਮੈਂ ਲਾਈਵ ਬਲੌਗ ਦੇ ਉੱਤੇ ਸ਼ੇਅਰ ਕਰਤੀ ਤੁਸੀਂ ਸਾਡੀ ਐਪ ਦੇ ਵਿੱਚੋਂ ਇਸ ਨੂੰ ਦੇਖ ਸਕਦੇ ਹੋ ਜਸਪ੍ਰੀਤ ਸਿੰਘ ਜੀ ਨਿਊਜ਼ੀਲੈਂਡ ਵਾਲੇ ਪਹੁੰਚ ਗਏ ਨੇ ਪ੍ਰੋਗਰਾਮ ਦੇ ਵਿੱਚ ਅਤੇ ਕੀ ਹਾਲ ਹੈ ਪਿਆਰਿਓ ਤੁਹਾਡਾ ਦੇਸ਼ ਵੀ ਬੜੀਆਂ ਸੁਰਖੀਆਂ 'ਚ ਰਹਿ ਰਿਹਾ ਅੱਜ ਕੱਲ੍ਹ ਸਾਰਿਆਂ ਦੀ ਨਿਗਾਹ ਤੁਹਾਡੇ ਵੱਲੋਂ ਹੈ ਜਗਵੀਰ ਸਿੱਖੋਂ ਪ੍ਰੋਗਰਾਮ 'ਚ ਆਏ ਨੇ ਕਹਿੰਦੇ ਪ੍ਰੋਗਰਾਮ ਬੜਾ ਸੋਹਣਾ ਚੱਲ ਰਿਹਾ ਜੀ ਹਾਜ਼ਰੀ ਪ੍ਰਵਾਨ ਨਵੇਂ ਸਾਲ 2021 ਦੇ ਸਾਰੇ ਹਰਮਨ ਨੂੰ ਪਰਿਵਾਰ ਨੂੰ ਸਿੱਖ ਪਰਿਵਾਰ ਵੱਲੋਂ ਲੱਖ ਲੱਖ ਵਧਾਈ, ਰੱਬ ਚੜ੍ਹਦੀ ਕਲਾ ਰੱਖੇ। ਤੁਹਾਨੂੰ ਵੀ ਜੀ ਬਹੁਤ ਬਹੁਤ ਵਧਾਈਆਂ, ਅਤੇ ਪ੍ਰੋਗਰਾਮ ਦੇ ਵਿੱਚ ਤੁਸੀਂ ਸ਼ਾਮਿਲ ਹੁੰਦੇ ਹੋ ਔਰ ਕਮਿਟਮੈਂਟ ਦੇ ਨਾਲ ਸ਼ਾਮਿਲ ਹੁੰਦੇ ਹੋ। ਬਹੁਤ ਦੇਰ ਤੋਂ ਸਾਡੇ ਨਾਲ ਜੁੜੇ ਹੋਏ ਹੋ, ਜਦੋਂ ਤੁਸੀਂ ਕੇਨਜ਼ ਦੇ ਵੇਲੇ ਦੇ ਜੀ। ਸੋ ਪਿਆਰਿਓ, ਮੈਸੇਜ ਜ਼ਰੂਰ ਭੇਜੋ ਅੱਜ, ਅਤੇ ਆਪਾਂ ਗੱਲਾਂ ਬਾਤਾਂ ਕਰਨੀਆਂ। ਅਮਰੀਕ ਸਿੰਘ ਫਲੋਰਾ ਭਾਅ ਜੀ ਬੜੀ ਛੇਤੀ ਆਉਂਦੇ ਹੋਣਗੇ, ਅਤੇ ਉਹਨਾਂ ਨਾਲ ਵੀ ਆਪਾਂ ਗੱਲਾਂ ਬਾਤਾਂ ਕਰਨੀਆਂ। ਅਤੇ ਉਹਨਾਂ ਦੇ ਆਉਣ ਤੋਂ ਪਹਿਲਾਂ ਪਹਿਲਾਂ ਨਾ ਤੁਹਾਨੂੰ ਇੱਕ ਹੋਰ ਗੀਤ ਸੁਣਾਉਂਦੇ ਹਾਂ, ਰੋਮੈਂਟਿਕ ਜਿਹਾ ਸੁਣਾ ਦਈਏ ਪਾਲਾ ਜੀ, ਫਿਰ ਕੀ ਖਿਆਲ ਹੈ ਤੁਹਾਡਾ? ਕਿਸ਼ੋਰ ਕੁਮਾਰ ਜੀ ਦਾ ਗੀਤ ਹੈ ਜੀ ਇਹ, ਅਤੇ ਸਨਮ ਤੇਰੀ ਕਸਮ, ਬਾਕੀ ਰੋਮੈਂਟਿਕ ਫਿਲਮ ਸੀਗੀ ਇਹ। ਅਤੇ ਆਓ ਆਪਾਂ ਇਹਦਾ ਗੀਤ ਸੁਣਦੇ ਹਾਂ। ਗੀਤ ਦੇ ਉਸ ਪਾਰ ਫਿਰ ਚਿੰਤਨ ਚੱਲੇਗਾ, ਤੁਹਾਡਾ ਸਾਡਾ ਸਾਥ ਵਿਚਾਰਾਂ ਦਾ ਰਹੇਗਾ, ਅਤੇ ਜ਼ਰੂਰ ਸਾਡੇ ਨਾਲ ਸ਼ਾਮਿਲ ਹੋਣਾ। ਹਾਸਾ ਮਜ਼ਾਕ ਵੀ ਆਪਾਂ ਕਰਾਂਗੇ, ਨਵਾਂ ਸਾਲ ਹੈ। ਸੋ ਜੁੜੇ ਰਹੋ ਹਰਮਨ ਰੇਡੀਓ ਨਾਲ, ਅਤੇ ਕਿਸ਼ੋਰ ਕੁਮਾਰ ਜੀ ਨੂੰ ਸੁਣਦੇ ਹਾਂ।
कितने भी तू कर ले सितम, हंस हंस के सहेंगे हम। कितने भी तू कर ले सितम, हंस हंस के सहेंगे हम। ये प्यार ना होगा कम, सनम तेरी कसम हो, सनम तेरी कसम, सनम तेरी कसम। कितने भी तू कर ले सितम, हंस हंस के सहेंगे हम। ये प्यार ना होगा कम, सनम तेरी कसम हो, सनम तेरी कसम, सनम तेरी कसम।
ਦਿਲ ਨਾਲ ਦਿਲ ਮਿਲੇ ਤਾਹੀਓ ਗੱਲ ਬਣਦੀ ਆ। ਯਾਰ ਵੱਲ ਯਾਰ ਦਾ ਧਿਆਨ ਹੋਣਾ ਚਾਹੀਦਾ। ਗੱਲ ਹੋਈ ਹੁੰਦੀ ਜਿਹਦੇ ਵਿੱਚ ਕੋਈ ਗੱਲ ਹੋਵੇ, ਗੱਲਾਂ ਵਿੱਚੋਂ ਗੱਲ ਦਾ ਗਿਆਨ ਹੋਣਾ ਚਾਹੀਦਾ। ਮੈਂ ਹਾਂ ਦੋਸਤੋ ਅਮਨਦੀਪ ਸਿੱਧੂ, ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ। ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ। ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ। ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਸੁਬਾਹ ਚੱਲ ਰਹੀ ਹੈ, ਸ਼ੁਰੂ ਹੋ ਚੁੱਕੀ ਹੈ, ਔਰ ਵੈਟ ਈਅਰ ਨਵਾਂ ਸ਼ੁਰੂ ਹੋ ਚੁੱਕਾ ਹੈ ਗਿੱਲਾ ਗਿੱਲਾ। ਔਰ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਅਮਰੀਕ ਸਿੰਘ ਫਲੋਰਾ ਮੇਰੇ ਨਾਲ ਆ ਗਏ ਨੇ, ਬਸ ਇੱਕ ਅੱਧੇ ਮਿੰਟ ਤੱਕ ਉਹਨਾਂ ਨੂੰ ਸ਼ਾਮਿਲ ਕਰਦੇ ਹਾਂ, ਪਰ ਪਹਿਲਾਂ ਮੈਂ ਕੁਛ ਸੁਨੇਹੇ ਲੈ ਲਵਾਂ। ਪਾਲਾ ਬੈਂਸ ਸਾਡੇ ਨਾਲ ਜੁੜੇ ਨੇ ਕੋਪਰਮ ਤੋਂ। ਵੈਸੇ ਕਹਿੰਦੇ ਕਿ ਮੁਬਾਰਕਾਂ ਜੀ ਸਾਰਿਆਂ ਨੂੰ ਨਵੇਂ ਸਾਲ ਦੀਆਂ। ਮੈਂ ਅਤੇ ਸੁੱਖ ਰਿਆੜ ਮੈਲਬਨ ਜਾ ਰਹੇ ਹਾਂ ਜੀ, ਸੜਕਾਂ ਸੁੰਨੀਆਂ ਪਈਆਂ ਨੇ, ਪ੍ਰੋਗਰਾਮ ਦੇ ਨਾਲ ਨਾਲ ਆਨੰਦ ਲੈ ਰਹੇ ਹਾਂ ਜੀ। ਸੜਕਾਂ ਪਤਾ ਨਹੀਂ, ਦੇਖ ਲਓ ਨਵੇਂ ਸਾਲ ਵਾਲੇ ਦਿਨ ਕਿੱਦਾਂ ਰਸ਼ ਰਹਿੰਦਾ ਹੁੰਦਾ ਸੀਗਾ, ਅਤੇ ਅੱਜ ਕੱਲ੍ਹ ਜਿਸ ਹਿਸਾਬ ਨਾਲ ਕਰੋਨਾ ਦੀ ਮਹਾਂਮਾਰੀ ਆ, ਉਹਦਾ ਡਰ ਚੱਲ ਰਿਹਾ ਹੈ, ਅਤੇ ਲੋਕ ਬਸ ਘਰਾਂ 'ਚ ਬੜੇ ਹੋਏ ਨੇ। ਵਧੀਆ ਗੱਲ ਹੈ ਜੀ। ਪਰਮਜੀਤ ਸਿੰਘ ਧਾਲੀਵਾਲ ਬ੍ਰਿਸਬਨ ਤੋਂ ਕਹਿੰਦੇ ਕਿ ਅਸੀਂ ਵੀ ਬਾਹਰ ਹਲਕਾ ਹਲਕਾ ਮੀਂਹ ਪੈ ਰਿਹਾ, ਉਹਦਾ ਆਨੰਦ ਲੈ ਰਹੇ ਹਾਂ ਅਤੇ ਨਾਲ ਪ੍ਰੋਗਰਾਮ ਸੁਣ ਰਹੇ ਹਾਂ। ਲਓ ਫਿਰ ਨਜ਼ਾਰੇ ਜੀ। ਸੁਖਵਿੰਦਰ ਸੰਤ ਭਾਅ ਜੀ ਸਤਿ ਸ਼੍ਰੀ ਅਕਾਲ, ਅਤੇ ਰਾਜਨਦੀਪ ਕੈਨਬਰਾ ਤੋਂ ਵੀ ਸਾਡੇ ਨਾਲ ਸ਼ਾਮਿਲ ਹੋ ਚੁੱਕੇ ਨੇ। ਮੇਰੇ ਨਾਲ ਅਮਰੀਕ ਸਿੰਘ ਫਲੋਰਾ ਸਿਡਨੀ ਤੋਂ ਸ਼ਾਮਿਲ ਨੇ। ਸਤਿ ਸ਼੍ਰੀ ਅਕਾਲ ਭਾਅ ਜੀ, ਕੀ ਹਾਲ ਚਾਲ ਹੈ, ਠੀਕ ਠਾਕ ਹੋ?
ਸਤਿ ਸ਼੍ਰੀ ਅਕਾਲ ਮਨਦੀਪ ਜੀ, ਸਤਿ ਸ਼੍ਰੀ ਅਕਾਲ ਸਾਰੇ ਜਿਹੜੇ ਇਸ ਵੇਲੇ ਦੇਸ਼ਾਂ ਤੇ ਵਿਦੇਸ਼ਾਂ ਤੋਂ ਦਿਲ ਵਾਲੀ ਗੱਲ ਸੁਣ ਰਹੇ ਆ, ਤੇ ਸਾਡੇ ਕਈ ਸਰੋਤੇ ਇਸ ਵੇਲੇ ਕਰ ਰਹੇ ਆ, ਅੰਜਾਮ ਵੀ ਕਰ ਰਹੇ ਆ, ਸੜਕਾਂ ਸੁਣੀਆਂ ਦੱਸ ਰਹੇ ਆ। ਲੇਕਿਨ ਉਸ ਵੇਲੇ ਮਜ਼ਾ ਬਹੁਤ ਆਉਂਦਾ ਜਿਹੜੇ ਸੜਕ ਕਲੀਅਰ ਹੋਵੇ, ਸੁਣੀ ਹੋਵੇ, ਤੇ ਜਿਹੜਾ ਫਿਰ ਤੁਹਾਡਾ ਪ੍ਰਵਾਸ ਹੁੰਦਾ ਨਾ ਇੱਕ ਥਾਂ ਤੋਂ ਦੂਜੀ ਥਾਂ ਜਾਣ ਦਾ ਐਕਸਪੀਰੀਅੰਸ ਹੁੰਦਾ, ਉਸ ਵੇਲੇ ਬਹੁਤ ਚੰਗਾ ਲੱਗਦਾ। ਤੇ ਹਲਕਾ ਹਲਕਾ ਉੱਪਰੋਂ ਮੀਂਹ ਵੀ ਪੈਂਦਾ ਹੋਵੇ, ਕਿਣੀਆਂ ਵੀ ਪੈਂਦੀਆਂ ਹੋਣ, ਤੇ ਆਲੇ ਦੁਆਲੇ ਨਵੇਂ ਸਾਲ ਦੀਆਂ ਖੁਸ਼ੀਆਂ ਛਾਈਆਂ ਹੋਣ, ਬਹਾਰਾਂ ਖਿੜੀਆਂ ਹੋਣ, ਤੇ ਉਸ ਵੇਲੇ ਫਿਰ ਮਜ਼ਾ ਆਉਂਦਾ ਨਾ, ਉਹ ਬਹੁਤ ਮਜ਼ਾ ਵਧੀਆ ਹੁੰਦਾ। ਲੇਕਿਨ ਸਵੇਰੇ ਸਵੇਰੇ ਜ਼ਿਆਦਾ ਵਧੀਆ ਲੱਗਦਾ
ਅਦਰਕ ਦੀ ਚਾਹ। ਇਹ ਹੁਣ ਤੁਸੀਂ ਸਾਨੂੰ ਜਾਲਣ ਦੇ ਲਈ ਇਹ ਕੰਮ ਕਰ ਰਹੇ ਹੋ ਜਾਂ ਵੈਸੇ ਹੀ ਸੱਚੀ ਚਾਹ ਮਿਲ ਗਈ ਤੁਹਾਨੂੰ ਅੱਜ ਲੇਟ?
ਨਹੀਂ ਮਨਦੀਪ, ਚਾਹ ਤਾਂ ਉਦਾਂ ਵੈਸੇ ਕੁਦਰਤੀ ਮਿਲ ਗਈ, ਅੱਜ ਥੋੜੀ ਲੇਟ ਚਾਹ ਮਿਲੀ ਆ, ਤੇ ਚਾਹ ਵਧੀਆ ਵੀ ਆ, ਤੇ ਮੈਂ ਕਿਹਾ ਚਲੋ ਆਪਣੇ ਸਰੋਤਿਆਂ ਨਾਲ ਇਹਨੂੰ ਸਾਂਝਾ ਕਰ ਲੈਂਦੇ ਹਾਂ, ਇਸ ਖੁਸ਼ੀ ਸਾਂਝਾ ਲੈਂਦੇ ਹਾਂ। ਚਾਹ ਤੁਹਾਨੂੰ ਬਣੀ ਬਣਾਈ ਮਿਲ ਜਾਂਦੀ ਆ, ਬਾਕੀ ਇਹਦੇ ਨਾਲ ਤਾਂ ਤੁਹਾਨੂੰ ਪਤਾ ਹੀ ਆ,
ਬਾਕੀ ਇਹ ਚਾਹ ਦੀ ਅਧਿਕਾਰ ਆ ਭਾਜੀ, ਚਾਹ ਦੀ ਤੁਹਾਡੀ ਚੜ੍ਹਾਈ ਆ, ਹੁਣ ਚਾਹ ਵਾਲਿਆਂ ਦੀ ਵੀ ਚੜ੍ਹਾਈ ਆ। ਇਹ ਕਿਤੇ ਤੁਸੀਂ ਤਵਾ ਤਾਂ ਨਹੀਂ ਲਾ ਰਹੇ ਕਿਸੇ ਤੇ, ਚੜਾ ਤਾਂ ਨਹੀਂ ਰਹੇ ਬਈ ਚਾਹ ਪੀ ਪੀ ਕੇ ਦੇਖੋ ਵੇਚ ਵੇਚ ਕੇ ਕਿੱਥੇ ਤੱਕ ਪਹੁੰਚ ਕੇ, ਪੀਣ ਵਾਲਿਆਂ ਦਾ ਕੀ ਹਾਲ ਹੁੰਦਾ ਹੋਊਗਾ, ਕਿਉਂਕਿ ਸੰਭਾਵੀ ਪ੍ਰਾਈਮ ਮਿਨਿਸਟਰ ਆਸਟ੍ਰੇਲੀਆ ਦੇ ਤਾਂ ਤੁਸੀਂ ਵੀ ਹੈਗੇ ਆ
ਅਮਨਦੀਪ। ਚਲੋ ਪ੍ਰਾਈਮ ਮਿਨਿਸਟਰ ਦੀ ਗੱਲ ਤਾਂ ਕਿਸ ਵੇਲੇ ਫੇਰ ਕਰਾਂਗੇ, ਰਿੱਕੀ ਦੀ ਜਿਹੜੀ ਪੇਸ਼ੈਂਟ ਗੋਈ ਸੀ ਉਹ ਠੀਕ ਸਾਬਤ ਹੋਈ ਆ, ਉਹ ਫਿਰ ਕਿਸੇ ਵੇਲੇ ਗੱਲ ਕਰਾਂਗੇ। ਅੱਜ ਨਵੇਂ ਸਾਲ ਦੇ ਵਿੱਚ ਤਾਂ ਹੋਰ ਗੱਲਾਂ ਬਹੁਤ ਕਰਨ ਵਾਲੀਆਂ ਆ, ਤੇ ਨਵਾਂ ਸਾਲ ਜਿਹੜਾ ਆ ਉਹ ਸਾਰਿਆਂ ਲਈ ਬਹੁਤ ਵਧੀਆ ਚੜ੍ਹੇ, ਤੇ ਖੁਸ਼ੀਆਂ ਖੇੜੇ ਮਾਨਣ, ਤੇ ਆਪਣੇ ਜਿਹੜੇ ਉਹਨਾਂ ਦੇ ਵਿਸ਼ੇ ਉਹਨਾਂ ਨੇ ਅੰਡਰਲਾਈਨ ਕੀਤੇ ਹੋਣਗੇ ਉਹ ਸਾਰੇ ਪੂਰੇ ਹੋਣ ਕਰਦੇ ਹਾਂ, ਕਿ ਸਰੋਤਿਆਂ ਦਾ ਨਵਾਂ ਸਾਲ, ਸਾਰਿਆਂ ਦਾ ਨਵਾਂ ਸਾਲ ਬਹੁਤ ਖੁਸ਼ੀਆਂ ਭਰਿਆ ਚੜ੍ਹੇ। ਅਤੇ ਇਹ ਵੀ ਆਸ ਕਰਦੇ ਹਾਂ ਕਿ ਜਿਹੜਾ ਕਿਸਾਨ ਅੰਦੋਲਨ ਦਿੱਲੀ ਦੇ ਵਿੱਚ ਚੱਲ ਰਿਹਾ ਬਾਰਡਰ ਦੇ ਉੱਪਰ, ਉਹਨੂੰ ਵੀ ਕੋਈ ਦਿਸ਼ਾ ਮਿਲੇ, ਰਸਤਾ ਮਿਲੇ, ਸਮਝੌਤਾ ਹੋਵੇ, ਤੇ ਦੋਨਾਂ ਸਾਈਡ ਆਪਣਾ ਜਿਹੜਾ ਉਹ ਬਰਕਰਾਰ ਰੱਖਦੀਆਂ ਹੋਈਆਂ ਕਿਸੇ ਸਮਝੌਤੇ ਦੇ ਪਹੁੰਚਣ, ਅਤੇ ਸਾਰੀ ਜਿਹੜੀ ਆ ਦੁਨੀਆਂ ਭਾਰਤ ਵਰਸ਼ ਆ ਪੰਜਾਬ ਆ ਉਹਨੂੰ ਇੱਕ ਨਵੀਂ ਦਿਸ਼ਾ ਮਿਲੇ। ਜੀ ਅਮਨਦੀਪ,
ਅਮਰੀਕ ਭਾਅ ਜੀ, ਜਦੋਂ ਇਹ ਕਰੋਨਾ ਦਾ ਰੌਲਾ ਨਹੀਂ ਸੀਗਾ, ਪਿਛਲੇ ਸਾਲ ਸੀਗਾ ਥੋੜ੍ਹਾ ਜਿਹਾ, ਇੰਨਾ ਨਹੀਂ ਸੀਗਾ, ਜ਼ਿਆਦਾ ਗਏ ਜਨਵਰੀ ਫਰਵਰੀ 'ਚ ਜਾ ਕੇ ਵਧਿਆ ਫਰਵਰੀ ਦੇ ਵਿੱਚ, ਅਤੇ ਉਦੋਂ ਨਾ ਜਾਣੀ ਕਿ ਪਿਛਲੇ ਜਿਹੜੇ 18, 17, 15, 16, 14 ਉਹ ਦੇਖਦੇ ਆਏ ਹਾਂ ਕਿ ਜਦੋਂ ਕੰਪੈਰੇਟਿਵਲੀ ਸ਼ਾਂਤੀ ਸੀ, ਵੈਸੇ ਸ਼ਾਂਤੀ ਹੁਣ ਹੈ, ਜਦੋਂ ਹੱਲਾ ਗੁੱਲਾ ਹੁੰਦਾ ਸੀ ਤਾਂ ਲੋਕ ਸੋਸ਼ਲ ਮੀਡੀਆ ਦੇ ਉੱਤੇ, ਟੀ ਵੀ ਦੇ ਉੱਤੇ ਇਹ ਗੱਲਾਂ ਚੱਲਦੀਆਂ ਹੁੰਦੀਆਂ ਸੀ, ਨਵੇਂ ਸਾਲ ਦਾ ਰੈਜ਼ੋਲਿਊਸ਼ਨ ਕੀ ਹੈ? ਜਿੰਨੇ ਵੀ ਟਾਕਬੈਕ ਰੇਡੀਓ ਹੈ ਮੇਨ ਸਟ੍ਰੀਮ ਗੋਰਿਆਂ ਦੇ, ਉੱਥੇ ਗੱਲਾਂ ਚੱਲਦੀਆਂ ਸੀ, ਤੁਸੀਂ ਕਿਹੜਾ ਰੈਜ਼ੋਲਿਊਸ਼ਨ ਪਾਇਆ? ਤੁਸੀਂ ਨਵੇਂ ਸਾਲ 'ਚ ਕੀ ਕਰਨਾ ਚਾਹੁੰਦੇ ਹੋ? ਤੁਸੀਂ ਨਵੇਂ ਸਾਲ 'ਚ ਕੀ ਕਰਨਾ ਚਾਹੁੰਦੇ ਹੋ? ਅਤੇ ਅਮਰੀਕ ਭਾਅ ਜੀ, ਮੈਨੂੰ ਵੀ ਯਾਦ ਹੈ ਕਿ ਅਸੀਂ ਵੀ ਇੱਦਾਂ ਪ੍ਰੋਗਰਾਮ ਕਰਦੇ ਹੁੰਦੇ ਸੀ, ਅਤੇ ਮੇਰੇ ਕੋਲ ਆ ਲਿਸਟ ਪਈ ਹੈ, ਮੈਂ ਕੱਢ ਰਿਹਾ ਸੀਗਾ ਕੱਲ੍ਹ, ਕਿ ਤੁਸੀਂ ਵੀ ਬਹੁਤ ਰੈਜ਼ੋਲਿਊਸ਼ਨ ਪਾਏ ਹੋ ਸੀ। ਹੁਣ ਤੁਸੀਂ ਦੱਸੋ, UN ਅਸੈਂਬਲੀ ਮੰਗਰ ਪਏ ਤਾਂ ਉੱਥੇ ਵੀ ਬਹੁਤ ਹੈ, ਕਿੰਨੇ ਕੁ ਕਾਮਯਾਬ ਹੋਏ ਆ ਉਹਨਾਂ 'ਚੋਂ, ਇਹ ਲਿਸਟ ਦੱਸੋ ਸਾਨੂੰ।
ਅਮਰੀ ਪਹਿਲਾਂ ਰੈਜ਼ੋਲਿਊਸ਼ਨ ਪਾਉਂਦੇ ਹੁੰਦੇ ਸੀ ਜਦੋਂ ਦੇ ਫਿਰ ਥੋੜੇ ਸਿਆਣੇ ਹੋ, 60 ਤੋਂ ਉੱਪਰ ਜਿਹੜੇ ਉਮਰ ਹੋ ਜਾਂਦੀ ਫਿਰ ਸਮਝ ਆਉਣ ਲੱਗ ਪੈਂਦੀ ਆ, ਤੇ ਉਸ ਵੇਲੇ ਲੱਗਦਾ ਕਿ ਇਹੀ ਰੈਜ਼ੋਲਿਊਸ਼ਨ ਪਾਓ ਨਵੇਂ ਸਾਲ ਦੇ ਵਿੱਚ ਕਿ ਕੋਈ ਰੈਜ਼ੋਲਿਊਸ਼ਨ ਨਾ ਪਾਇਆ ਜਾਵੇ।
ਠੀਕ ਹੈ, ਠੀਕ ਹੈ ਜੀ,
ਕਿਉਂਕਿ ਜੇ ਇਹੀ ਰੈਜ਼ੋਲਿਊਸ਼ਨ ਪਾਉਣਾ ਚਾਹੀਦਾ ਕਿ ਕੋਈ ਰੈਜ਼ੋਲਿਊਸ਼ਨ ਨਹੀਂ ਪਾਉਣਾ, ਕੋਈ ਗੱਲ ਡਿਟਰਮਿਨ ਨਹੀਂ ਕਰਨੀ, ਹੋ ਲੈਣ ਦਿਓ ਜੋ ਕੁਛ ਹੁੰਦਾ, ਕਰਤਾਰ ਦੇ ਬਸ ਆ, ਪਰਮਾਤਮਾ ਦੇ ਬਸ ਆ, ਵਾਹਿਗੁਰੂ ਦੇ ਬਸ ਆ, ਉਹਦੀ ਚਾਲ ਵਿੱਚ ਚੱਲੀ ਜਾਓ ਤਾਂ ਠੀਕ ਹੋ ਜਾਂਦਾ। ਤੇ ਹੁਣ ਅਮਨਦੀਪ ਲੱਗਦਾ ਕਿ ਇਸ ਸਟੇਜ ਦੇ ਵਿੱਚ ਆ ਕੇ ਨਾ, ਇਸ ਉਮਰ ਦੀ ਸਟੇਜ ਦੇ ਉੱਪਰ ਆ ਕੇ ਏਦਾਂ ਲੱਗਦਾ ਕਿ ਤੁਹਾਡੀਆਂ ਜਿਹੜੀਆਂ ਖਾਹਿਸ਼ਾਂ ਆ ਉਹ ਸਾਰੀਆਂ ਪੂਰੀਆਂ ਹੋ ਚੁੱਕੀਆਂ, ਸਭ ਠੀਕ ਠਾਕ ਆ, ਲੇਕਿਨ ਓਬਜੈਕਟਿਵ ਡਿਟਰਮਿਨ ਤੁਹਾਨੂੰ ਫੇਰ ਵੀ ਕਰਨੇ ਪੈਂਦੇ ਆ, ਲੌਂਗ ਟਰਮ ਓਬਜੈਕਟਿਵ। ਜੇ ਤੁਹਾਡੇ ਕੋਈ ਏਮ ਨਹੀਂ ਹੈ, ਕੋਈ ਓਬਜੈਕਟਿਵ ਨਹੀਂ ਹੈ, ਫਿਰ ਤੁਹਾਡੀ ਜਿਹੜੀ ਜ਼ਿੰਦਗੀ ਨਾ ਨੀਰਸ ਵੀ ਹੋ ਜਾਂਦੀ ਹੈ। ਤੁਸੀਂ ਦੇਖਿਆ ਹੋਣਾ ਕਿ ਤੁਸੀਂ ਸਭ ਕੁਛ ਅਚੀਵ ਕਰ ਲਿਆ, ਸਪੋਜ਼ ਕਰੋ ਤੁਸੀਂ ਕਈ ਸਾਰੇ ਘਰ ਵੀ ਬਣਾ ਲਏ, ਤੁਹਾਡੇ ਕੋਲ ਪੈਸਾ ਵੀ ਬਹੁਤ ਆ, ਤੁਹਾਡੇ ਕੋਲ ਨੌਕਰੀਆਂ ਵਧੀਆ, ਤੁਸੀਂ ਰਿਟਾਇਰਮੈਂਟ ਵੀ ਲੈ ਲਈ ਹੈ, ਉਸ ਤੋਂ ਬਾਅਦ ਫਿਰ ਤੁਸੀਂ ਕੀ ਕਰੋਗੇ? ਜੇ ਤੁਹਾਡੇ ਕੋਈ ਦਿਸ਼ਾ ਨਹੀਂ ਹੈ, ਤੁਹਾਡੇ ਕੋਈ ਉਦੇਸ਼ ਨਹੀਂ ਹੈ, ਜਾਂ ਤੁਹਾਡੇ ਕੋਈ ਓਬਜੈਕਟਿਵ ਨਹੀਂ ਹੈ, ਕੋਈ ਏਮ ਨਹੀਂ ਹੈ ਨਾ, ਉਸ ਵੇਲੇ ਜਿਹੜੀ ਜ਼ਿੰਦਗੀ ਉਹ ਨੀਰਸ ਹੋਣ ਲੱਗ ਪੈਂਦੀ ਹੈ। ਤੁਸੀਂ ਪਿਛਲੀ ਜ਼ਿੰਦਗੀ ਦੇ ਬਾਰੇ ਸੋਚ ਕੇ ਦੇਖੋ, ਜਦੋਂ ਤੁਹਾਡੇ ਮੂਹਰੇ ਕਈ ਚੈਲੇਂਜਸ ਹੁੰਦੇ ਸੀ, ਜਿਹੜੇ ਸਾਡੇ ਨੌਜਵਾਨ ਆ, ਜਿਹੜੇ 20-21 ਸਾਲ ਦੇ ਆ, ਜਾਂ 25-30 ਸਾਲ ਦੇ, 35 ਸਾਲ ਦੇ ਆ, ਉਹਨਾਂ ਮੂਹਰੇ ਕਈ ਚੈਲੇਂਜਸ ਆ, ਉਹਨਾਂ ਨੇ ਕਈ ਚੀਜ਼ਾਂ ਅਚੀਵ ਕਰਨੀਆਂ, ਕਈ ਚੀਜ਼ਾਂ ਉਹਨਾਂ ਦੇ ਮਨ ਦੇ ਵਿੱਚ ਆ ਜਿਹਨਾਂ ਉਹਨਾਂ ਨੇ ਅਚੀਵ ਕਰਨਾ ਆ, ਤੇ ਫਿਰ ਤੁਸੀਂ ਦਿਸ਼ਾ ਵੀ ਦਿੰਦੇ ਰਹਿੰਦੇ ਹੋ ਕਿ ਚੀਜ਼ਾਂ ਨੂੰ ਅਚੀਵ ਕਿੱਦਾਂ ਕਰਨਾ। ਮੈਂ ਕਹਿੰਦਾ ਉਹ ਜਿਹੜੀ ਉਸ ਵੇਲੇ ਜਿਹੜੀ ਸਟਰਗਲ ਹੁੰਦੀ ਹੈ ਨਾ, ਉਹਦੇ ਵਿੱਚ ਜਿਹੜਾ ਆਨੰਦ ਆ ਉਹ ਚੀਜ਼ ਨੂੰ ਪ੍ਰਾਪਤ ਕਰਨ ਤੋਂ ਬਾਅਦ ਨਹੀਂ ਪੈਦਾ ਹੁੰਦਾ। ਤੇ ਮੇਰੇ ਖਿਆਲ ਦੇ ਵਿੱਚ ਤਾਂ ਜਿਹੜੇ ਸਾਡੇ ਨੌਜਵਾਨ ਆ, 35-40 ਸਾਲ ਦੇ ਵਿੱਚ ਵੀ ਆ, ਉਹ ਵੀ ਇਸ ਵੇਲੇ ਆਪਣੇ ਪੂਰੇ ਯੋਵਨ ਤੇ ਖੁਸ਼ੀਆਂ ਗੇੜੇ ਮਾਣਦੇ ਆ, ਤੇ ਉਹ ਜਿਹੜੀ ਜ਼ਿੰਦਗੀ ਹੁੰਦੀ ਹੈ ਨਾ, ਇਸ ਲਈ ਚੰਗੀ ਸੋਹਣੀ ਲੱਗਦੀ ਆ ਕਿ ਤੁਹਾਡੇ ਮੂਹਰੇ ਉਦੇਸ਼ ਜਾਂ ਓਬਜੈਕਟਿਵ ਹੁੰਦੇ ਆ, ਤੇ ਉਹਨਾਂ ਨੂੰ ਤੁਸੀਂ ਅਚੀਵ ਕਰਨਾ ਹੁੰਦਾ। ਜਦੋਂ ਤੁਸੀਂ ਓਬਜੈਕਟਿਵ ਅਚੀਵ ਕਰਨੇ ਆ, ਫਿਰ ਜਿਹੜੀ ਨੀਰਸਤਾ ਤੁਹਾਡੇ ਚ ਆਉਣ ਲੱਗ ਪਈ। ਤੁਸੀਂ ਮੇਰੇ ਨਾਲ ਕਿੰਨਾ ਕੁ ਸਹਿਮਤ ਹੁੰਦੇ ਮਨਦੀਪ ਇਸ ਵਿਸ਼ੇ ਦੇ ਬਾਰੇ?
ਨਹੀਂ ਨਹੀਂ ਬਿਲਕੁਲ, ਜਿਹੜਾ ਮੈਂ ਤੁਹਾਡੇ ਨਾਲ ਸਹਿਮਤ ਹਾਂ ਕਿ ਜਿਹੜੇ ਪਰਸਪੈਕਟਿਵ ਦੇ ਵਿੱਚ ਰੱਖਣੇ ਚਾਹੀਦੇ ਆਪਣੇ ਰੈਜ਼ੋਲਿਊਸ਼ਨ, ਜ਼ਰੂਰੀ ਨਹੀਂ ਵੀ ਆਪਾਂ ਨਵੇਂ ਸਾਲ 'ਚ ਹੀ ਪਾਉਣੇ ਆ, ਅਸੀਂ ਕਿਸੇ ਵੀ ਟਾਈਮ ਉਹ ਪਾ ਸਕਦੇ ਹਾਂ। ਕਈ ਤਾਂ ਕਸਮ ਖਾਂਦੇ ਆ ਰੈਜ਼ੋਲਿਊਸ਼ਨ ਪਾਉਣ ਲਈ, ਕਸਮ ਵੀ ਖਾ ਲੈਂਦੇ, ਕਿਤੇ ਵੀ ਖਾ ਲੈਂਦੇ ਆ ਖੜ ਕੇ, ਜਾਂ 10 ਲੋਕਾਂ ਦੇ ਵਿੱਚ ਖਾ ਲੈਂਦੇ ਆ। ਕਈ ਗੁਰੂ ਘਰ ਜਾ ਕੇ ਅਰਦਾਸ ਕਰਕੇ ਆਉਂਦੇ ਆ ਵੀ ਮੈਂ ਆਹ ਕੰਮ ਕਰਨ ਲੱਗਾ ਅਤੇ ਜਦੋਂ ਇਹ ਖਤਮ ਹੋ ਜਾਏਗਾ ਤਾਂ ਮੈਂ ਪ੍ਰਸ਼ਾਦ ਕਰਾਵਾਂਗਾ, ਜਾਂ ਸੁੱਖਣੀ ਇਹੀ ਹੁੰਦਾ, ਇੱਕ ਰੈਜ਼ੋਲਿਊਸ਼ਨ ਹੀ ਹੁੰਦਾ ਆ। ਇਹ ਕੰਟੀਨਿਊਸਲੀ ਸਾਨੂੰ ਨਾ ਆਪਣਾ ਸੁਧਾਰ ਕਰਨ ਦੇ ਵਿੱਚ ਮਦਦ ਕਰਦੇ ਨੇ। ਪਰ ਮੈਂ ਅਮਰੀਕ ਭਾਅ ਜੀ, ਇੱਕ ਲੌਂਗ ਟਰਮ ਰੈਜ਼ੋਲਿਊਸ਼ਨ ਚਾਹੀਦੇ ਆਪਣੇ, ਦਿਸ਼ਾ ਚਾਹੀਦੀ ਆ, ਇੱਕ ਸ਼ੋਰਟ ਟਰਮ ਵੀ ਡੇਲੀ ਬੇਸਿਸ 'ਤੇ ਵੀ ਸਾਨੂੰ ਚਾਹੀਦਾ ਵੀ ਅੱਜ ਮੈਂ ਆਹ ਕਰਨਾ ਆ। ਸੋ ਇਹ ਕੰਟੀਨਿਊਸਲੀ ਰਹਿਣੇ ਚਾਹੀਦੇ ਆ, ਪਰ ਪਰਸਪੈਕਟਿਵ ਦੇ ਵਿੱਚ ਰਹਿਣੇ ਚਾਹੀਦੇ ਆ, ਆਪਣੇ ਦਾਇਰੇ ਦੇ ਵਿੱਚ ਰਹਿਣੇ ਚਾਹੀਦੇ ਆ। ਜੇ ਹੁਣ ਮੈਂ ਰੈਜ਼ੋਲਿਊਸ਼ਨ ਪਾ ਲਵਾਂ ਵੀ ਮੈਂ ਆਉਣ ਵਾਲੇ 5 ਸਾਲਾਂ 'ਚ ਵੀ ਚੰਦ 'ਤੇ ਜਾਣਾ ਆ, ਹੁਣ ਪਤਾ ਆ ਚੰਦ 'ਤੇ ਮੈਂ ਤਾਂ ਜਾ ਨਹੀਂ ਸਕਦਾ ਨਾ, ਉਹ ਅਨਰੀਅਲਿਸਟਿਕ ਰੈਜ਼ੋਲਿਊਸ਼ਨ ਜਿਹੜੇ ਆ ਉਹ ਨਹੀਂ ਪਾਉਣੇ ਚਾਹੀਦੇ। ਕਈ ਹੁਣ ਕਹਿੰਦੇ ਆ ਕਿ ਮੈਂ ਭਾਰ ਜਿਹੜਾ ਆ ਮੈਂ 20 ਕਿਲੋ ਘਟਾਉਣਾ 2-3 ਮਹੀਨਿਆਂ 'ਚ, ਹਾਲਾਂਕਿ ਨਹੀਂ ਘੱਟ ਸਕਦਾ। ਛੋਟੇ ਛੋਟੇ ਜਿਹੜੇ ਆ ਅਚੀਵੇਬਲ ਜਿਹੜੇ ਰੈਜ਼ੋਲਿਊਸ਼ਨ ਆ ਉਹ ਪਾਉਣੇ ਚਾਹੀਦੇ ਆ, ਅਤੇ ਉਹਦੇ ਨਾਲ ਹੌਸਲਾ ਵੀ ਮਿਲਦਾ ਆ। ਜਦੋਂ ਆਪਾਂ ਵੱਡਾ ਕੋਈ ਨਿਸ਼ਾਨਾ ਇੱਕਦਮੇ ਧਾਰ ਲੈਂਦੇ ਹਾਂ ਨਾ, ਤਾਂ ਉਹ ਕੰਮ ਖਰਾਬ ਹੋ ਜਾਂਦਾ, ਫਿਰ ਉਹ ਬਾਕੀ ਜਿਹੜੇ ਸਾਡੇ ਕੰਮ ਹੈ ਉਹਨਾਂ 'ਚ ਵੀ ਵਿਘਨ ਪਾਉਂਦਾ। ਮੈਂ ਤੁਹਾਡੇ ਨਾਲ ਭਾਅ ਜੀ ਸਹਿਮਤ ਹਾਂ ਕਿ ਜ਼ਰੂਰੀ ਨਹੀਂ ਹੈਗਾ ਵੀ ਨਵਾਂ ਸਾਲ ਲਈ ਹੈ, ਇੱਕ ਨਵਾਂ ਸਾਲ ਲੈਂਡਮਾਰਕ ਮੰਨਿਆ ਜਾਂਦਾ, ਪਰ ਸਾਡੇ ਲਈ ਤਾਂ ਸਾਡੇ ਸਮਾਜ ਦੇ ਸਾਡੇ ਕਲਚਰ ਦੇ ਵਿੱਚ ਬਹੁਤ ਸਾਰੇ ਇਹੋ ਜਿਹੇ ਦਿਨ ਆਉਂਦੇ ਨੇ ਜਿਨ੍ਹਾਂ ਨੂੰ ਅਸੀਂ ਲੈਂਡਮਾਰਕ ਮੰਨ ਸਕਦੇ ਹਾਂ। ਸੰਗਰਾਂਦ ਵੀ ਮੰਨ ਸਕਦੇ ਹਾਂ, ਪੁੰਨਿਆਂ ਦੀ ਪੁੰਨਿਆ ਵੀ ਮੰਨ ਸਕਦੇ, ਮੱਸਿਆ ਦੀ ਮੱਸਿਆ ਵੀ ਮੰਨ ਸਕਦੇ ਹਾਂ, ਕੋਈ ਗੁਰਪੁਰਬ ਵੀ ਮੰਨ ਸਕਦੇ ਹਾਂ, ਵੱਡੇ ਵੱਡੇ ਤਿਉਹਾਰ ਆਉਂਦੇ ਨੇ ਉਹਨਾਂ 'ਚੋਂ ਵੀ ਮੰਨ ਸਕਦੇ ਹਾਂ, ਕੋਈ ਸਾਈਕਲ ਹੈ ਜਿਹੜਾ ਉਹਨਾਂ 'ਤੇ ਵੀ ਆਪਾਂ ਕੰਮ ਕਰ ਸਕਦੇ ਹਾਂ। ਖੈਰ ਭਾਜੀ ਇੱਕ ਆਪਾਂ ਰੈਜ਼ੋਲੂਸ਼ਨ ਪਾਇਆ ਸੀਗਾ ਉਹ ਤੇ ਗੱਲ ਕਰਨੀ ਆ।
ਮੈਂ ਨਾ ਇੱਥੇ ਤੁਹਾਡੇ ਤੁਸੀਂ ਗੱਲ ਨੂੰ ਕੰਟੀਨਿਊ ਰੱਖਿਓ, ਮੈਂ ਥੋੜੀ ਵਿੱਚ ਇੱਕ ਵਾਰ ਤੁਹਾਨੂੰ ਟੋਕਦਾ ਹਾਂ, ਸੋਰੀ ਫੋਰ ਦੈਟ। ਤੇ ਇੱਕ ਨਾ ਪਿੱਛੇ ਜੇ ਜਾਂ ਇੱਕ ਸਾਲ ਤੋਂ ਦੋ ਸਾਲਾਂ ਤੋਂ ਇੱਕ ਗੱਲ ਚੱਲਦੀ ਆ ਰਹੀ ਆਈ ਸੀ, ਚਲੋ ਉਹ ਉਸ ਗੱਲ ਨੂੰ ਵੀ ਕਰਦੇ ਹਾਂ। ਹੁਣ ਜਿਹੜਾ ਧਰਨਾ ਹੋ ਰਿਹਾ ਆ ਦਿੱਲੀ ਦੇ ਵਿੱਚ ਜਾਂ ਬਾਰਡਰ ਦੇ ਉੱਪਰ, ਜਿੱਥੇ ਕਿ ਪੰਜਾਬ ਦੇ ਨੌਜਵਾਨ ਆਪਣੀ ਕਾਰਗੁਜ਼ਾਰੀ ਦਿਖਾ ਰਹੇ ਆ, ਸੰਜਮ ਦੇ ਵਿੱਚ ਰਹਿ ਰਹੇ ਆ, ਕੋਈ ਪ੍ਰੋਟੀਨ ਨੂੰ ਨੁਕਸਾਨ ਨਹੀਂ ਹੋ ਕਰ ਰਿਹਾ, ਕਿਸੇ ਨੂੰ ਪਰੇਸ਼ਾਨ ਨਹੀਂ ਕਰ ਰਿਹਾ, ਉਸ ਦੇ ਵਿੱਚ ਸ਼ਾਂਤਮਈ ਤਰੀਕੇ ਨਾਲ ਧਰਨਾ ਹੋ ਰਿਹਾ, ਅਤੇ ਇਹ ਵੀ ਗੱਲਾਂ ਸਾਫ਼ ਹੋ ਗਈਆਂ ਕਿ ਜਿਹੜਾ ਪੰਜਾਬ ਦਾ ਨੌਜਵਾਨ ਆ ਉਹ ਨਸ਼ੇ ਦਾ ਆਦੀ ਨਹੀਂ ਹੈ, ਨਸ਼ੇ ਹੁੰਦੇ ਹੋਣਗੇ ਜਿਹੜੇ ਨੋਰਮਲ ਸਾਰੇ ਦੇਸ਼ਾਂ 'ਚ ਹੁੰਦੇ ਆ। ਇਹ ਤਾਂ ਕਲੀਨ ਚਿੱਟ ਮਿਲ ਗਈ ਨਾ ਕਿ ਪੰਜਾਬ ਦੇ ਵਿੱਚ ਜਿਹੜੇ ਨੌਜਵਾਨ ਨੇ ਉਹ ਨਸ਼ਾ ਨਹੀਂ ਕਰਦੇ, ਬਹੁਤ ਘੱਟ ਕਰਦੇ, ਜੇ ਨੋਰਮਲ ਉੱਦਾਂ ਹੋ ਗਈ ਆ। ਅਤੇ ਕਲੀਨ ਚਿੱਟ ਹੋਣ ਇਹ ਵੀ ਦੇਣੀ ਬਣਦੀ ਆ, ਜਿਹੜੀ ਗੁਟਕਾ ਸਾਹਿਬ 'ਤੇ ਹੱਥ ਰੱਖ ਕੇ ਕੈਪਟਨ ਸਾਹਿਬ ਨੇ ਸੌਂਹ ਖਾਧੀ ਸੀ ਕਿ ਮੈਂ 4 ਵੀਕ ਦੇ ਵਿੱਚ ਨਸ਼ਾ ਖਤਮ ਕਰ ਦਊਂਗਾ, ਅਤੇ ਮੇਰੇ ਖਿਆਲ ਦੇ ਵਿੱਚ ਉਹਨਾਂ ਦੀ ਪ੍ਰਤਿਗਿਆ ਸੀ ਜਿਹੜੀ ਉਹਨੇ ਸੌਂਹ ਖਾਧੀ ਸੀ, ਉਹਨਾਂ ਨੇ
ਮਤਲਬ
ਨਸ਼ਾ ਉਹਨਾਂ ਨੇ 4 ਵੀਕ ਖਤਮ ਕਰ ਦਿੱਤਾ, ਜਾਂ ਉਹਨਾਂ ਨੇ ਨਸ਼ਾ ਖਤਮ ਨਹੀਂ ਕੀਤਾ ਤਾਂ
ਜਿਹੜੇ
ਸੀ ਬਿਕਰਮ ਸਿੰਘ ਮਜੀਠੀਆ ਨੂੰ ਜਾਂ ਸੁਖਵੀਰ ਬਾਦਲ ਉਹਨਾਂ ਨੂੰ ਕਹਿੰਦੇ ਹੁੰਦੇ, ਇਹਨਾਂ ਨੇ ਨਸ਼ੇ ਫਲਾਏ ਆ, ਤੇ ਉਹਨਾਂ ਨੇ ਨਸ਼ੇ ਫਲਾਏ ਨਹੀਂ ਸੀ, ਤੇ ਦੋਨਾਂ ਨੂੰ ਕਲੀਨ ਚਿੱਟ ਦੇਣੀ ਬਣਦੀ ਆ। ਤੇ ਸਾਡੇ ਸਰੋਤੇ ਕਿੰਨੇ ਸਹਿਮਤ ਇਸ ਗੱਲ ਦੇ ਨਾਲ ਹੋਣਗੇ ਜਾਂ ਤੁਸੀਂ ਸਹਿਮਤ ਇਸ ਗੱਲ ਦੇ ਨਾਲ ਹੋਣ, ਇਹ ਵੀ ਥੋੜੀ ਜਿਹੀ ਚਰਚਾ ਥੋੜੀ ਕਰ ਲਓ, ਹੁਣ ਆਉਂਦੀ ਇਸ ਵੇਲੇ ਮੌਕਾ ਯਾਰ,
ਮੌਕਾ ਨਹੀਂ ਕਰਨੀ ਚਾਹੀਦੀ। ਮੈਂ ਆਪਣੇ ਸਰੋਤਿਆਂ ਨੂੰ ਕਹਿੰਦਾ ਕਿ ਤੁਸੀਂ ਆਪਣੀ ਰਾਏ ਦੱਸੀ, ਅਸੀਂ ਤਾਂ ਵੈਸੇ ਮੈਂ ਕਈ ਵਾਰੀ ਦੱਸ ਚੁੱਕਾ ਹਾਂ ਕਿ ਐਡੀ ਭਿਅੰਕਰ ਸਥਿਤੀ ਉਦੋਂ ਵੀ ਨਹੀਂ ਸੀਗੀ ਜਦੋਂ ਪਹਿਲਾਂ ਇਹ ਨੈਰੇਟਿਵ ਬਿਲਡ ਕੀਤਾ ਜਾ ਰਿਹਾ ਸੀ, ਉਹ ਇਲੈਕਸ਼ਨਾਂ ਦਾ ਇੱਕ ਮੁੱਦਾ ਬਣਾਇਆ ਜਾ ਰਿਹਾ ਸੀ, ਐਡੀ ਸਥਿਤੀ ਉਦੋਂ ਵੀ ਨਹੀਂ ਸੀਗੀ ਭਿਅੰਕਰ। ਅਤੇ ਹੁਣ ਜੇ ਕਹੋ ਵੀ ਕੈਪਟਨ ਨੇ ਕੁਛ ਕਰਤਾ ਆ, ਉਹ ਵੀ ਅਸੀਂ ਦੱਸ ਚੁੱਕੇ ਹਾਂ ਕਿ ਜਿਹੜੇ ਅੰਕੜੇ ਆ ਪੁਲਿਸ ਵਾਲਿਆਂ ਦੇ ਸਾਡੇ ਕੋਲ ਪਹੁੰਚੇ ਨੇ, 30-35 ਹਜ਼ਾਰ ਨਸ਼ੇੜੀ ਜਿਹੜਾ ਆ ਜਾਂ ਜਿਹੜੇ ਸਭ ਵਿਕਰੇਤਾ ਆ ਉਹਨਾਂ ਦੇ ਵਿੱਚ ਕੁਛ ਵੱਡੇ ਵੀ ਆ, ਉਹ ਜੇਲ੍ਹ 'ਚ ਪਾਏ ਹੋਏ ਨੇ। ਸਾਨੂੰ ਪਤਾ ਸਾਡੇ ਇਲਾਕੇ ਦੇ ਵਿੱਚੋਂ, ਸਾਡੇ ਗੁਆਂਢ 'ਚੋਂ, ਸਾਡੇ ਪਿੰਡ 'ਚੋਂ ਹੀ 3-4 ਜਦੋਂ ਦੀ ਕੈਪਟਨ ਸਰਕਾਰ ਆਈ ਹੈ, ਉਹ ਤੋਂ 2-3 ਮਹੀਨੇ ਤੋਂ ਬਾਅਦ ਹੀ ਉਦੋਂ ਦੇ ਜੇਲ੍ਹ 'ਚ ਆ। ਪਰ ਉਹ ਤੋਂ ਪਹਿਲਾਂ ਕੀ ਹੁੰਦਾ ਸੀ, ਉਹ 10 ਦਿਨ ਜੇਲ੍ਹ 'ਚ ਹੁੰਦੇ ਸੀ, ਫਿਰ ਛੁੱਟ ਕੇ ਆ ਜਾਂਦੇ ਸੀ, ਫਿਰ ਉਹੀ ਕੰਮ ਕਰਨਾ ਸ਼ੁਰੂ ਕਰ ਦਿੰਦੇ ਸੀ। ਸਾਡੇ ਆਲੇ ਦੁਆਲੇ ਦੇ ਪਿੰਡਾਂ ਤੋਂ ਹੀ 15-20 ਨੂੰ ਅਸੀਂ ਜਾਣਦੇ ਹਾਂ ਜਿਹੜੇ ਉਹ ਪਿਛਲੇ 3-4 ਸਾਲ ਤੋਂ ਜੇਲ੍ਹ 'ਚ ਹੀ ਨੇ, ਮਤਲਬ ਉਹ ਦੇ ਨੈਵਰ ਕਮ ਬੈਕ। ਸੋ ਸਟੈਪ ਵੀ ਲਏ ਗਏ ਨੇ, ਪਰ ਜਿਹੜੇ ਵੱਡੇ ਮੱਛੀਆਂ ਨੇ ਉਹਨਾਂ ਨੂੰ ਕਿੰਨਾ ਕੁ ਫੜਿਆ ਆ, ਉਹਨਾਂ ਦੀਆਂ ਕਿੰਨੀਆਂ ਕੁ ਕੁਰਕੀਆਂ ਕੀਤੀਆਂ ਸਰਕਾਰ ਨੇ, ਹੈ ਨਾ, ਕੋਈ ਐਗਜ਼ੈਂਪਲਾਂ ਬਣਾਈਆਂ ਉਹਨਾਂ ਨੇ, ਇਹ ਨਹੀਂ ਪਤਾ। ਪਰ ਇਹ ਵੀ ਗੱਲਾਂ ਆਉਂਦੀਆਂ ਕਿ 1 ਕਰੋੜ ਦਾ ਨਸ਼ਾ ਫੜ ਹੋ ਗਿਆ, 1 ਕਰੋੜ ਦਾ ਨਸ਼ਾ ਫੜ ਗਿਆ, ਇਹ ਵੀ ਗੱਲਾਂ ਆਈਆਂ ਨੇ, ਅਤੇ ਪੁਲਿਸ ਵਾਲਿਆਂ 'ਤੇ ਵੀ ਨੱਥ ਪਈ ਆ। ਪਰ ਕਿੱਡੀ ਕੁ ਵੱਡੀ ਸੱਟ ਮਾਰੀ ਹੈ ਦੱਸ ਨਹੀਂ ਰਹੇ, ਕਲੀਅਰਲੀ ਨਹੀਂ ਦੱਸ ਰਹੇ ਕਿ ਪਬਲਿਕਲੀ ਨਹੀਂ ਦੱਸ ਰਹੇ ਅਸੀਂ ਕਿੰਨੇ ਬੰਦੇ ਫੜੇ ਹੋਏ ਨੇ, ਕੀ ਫੜਿਆ ਹੋਇਆ, ਕੀ ਕੀਤਾ। ਮੇਰਾ ਖਿਆਲ ਕੈਪਟਨ ਸਾਹਿਬ ਨੂੰ ਬਾਹਰ ਆਉਣਾ ਚਾਹੀਦਾ ਆ ਆਪਣੇ ਐਸ਼ੋ ਆਰਾਮ ਦੇ ਵਿੱਚ, ਜਿਹੜੇ ਕਿ ਹਰਸਿਮਰਤ ਕੌਰ ਹੁਣੀ ਕਰ ਰਹੇ ਨੇ ਵਿਰੋਧ ਕਿ ਰੂਸਾਂ ਨੂੰ ਡਿਪੋਰਟ ਕੀਤਾ ਜਾਵੇ, ਇੱਥੋਂ ਕੱਢਿਆ ਜਾਵੇ। ਅਤੇ ਉਹ ਮੇਰਾ ਖਿਆਲ ਐਸ਼ੋ ਆਰਾਮ ਤੋਂ ਬਾਹਰ ਆ ਕੇ ਉਹਨਾਂ ਨੂੰ ਆਪਣੇ ਆਪ ਨੂੰ ਵੇਚਣਾ ਚਾਹੀਦਾ, ਸੈੱਲ ਕਰਨਾ ਚਾਹੀਦਾ ਇਹ, ਵੀ ਦੇਖੋ ਆ ਇੰਨੇ ਅਸੀਂ ਬੰਦੇ ਫੜੇ ਨੇ, ਇੰਨੇ ਅੰਦਰ ਨੇ, ਇੰਨਾ ਨਸ਼ਾ ਪਹਿਲਾਂ ਸੀ, ਇੰਨਾ ਅਸੀਂ ਘਟਾ ਦਿੱਤਾ ਆ, ਹੀ ਹੀ ਹੈਜ਼ ਟੂ ਕਮ ਆਊਟ ਐਂਡ ਜਸਟੀਫਾਈ ਹਿਮਸੈਲਫ, ਹੈ ਨਾ। ਇਹ ਔਰ ਦੇਖੋ ਉਦੋਂ ਵੀ ਐਡੀ ਵੱਡੀ ਸਮੱਸਿਆ ਨਹੀਂ ਸੀ, ਪਰ ਜਿਹੜੇ ਬਿਜ਼ਨਸ ਕਰਨ ਦੀ ਕੋਸ਼ਿਸ਼ ਕਰ ਰਹੇ ਸੀ ਨਸ਼ਿਆਂ ਦੇ ਵਿੱਚੋਂ, ਉਹ ਫਰੀਲੀ ਘੁੰਮ ਰਹੇ ਸੀ, ਅਤੇ ਉਹਨਾਂ ਨੂੰ ਪੁਲਿਸ ਫੜਦੀ ਸੀ, ਛੱਡ ਦਿੰਦੀ ਸੀ। ਅਤੇ ਜ਼ਿਆਦਾਤਰ ਸਾਰੇ ਪਿੰਡਾਂ ਦੇ ਵਿੱਚ, ਸਾਰੇ ਪੰਜਾਬ ਦੇ ਵਿੱਚ ਇਹ ਗੱਲ ਪ੍ਰਚਲਿਤ ਸੀ ਕਿ ਪੁਲਿਸ ਵਾਲੇ ਖੁਦ ਹੀ ਇਹ ਬਿਜ਼ਨਸ ਕਰ ਰਹੇ ਨੇ ਨਸ਼ਿਆਂ ਦਾ, ਉਹੀ ਸਾਰਾ ਕੁਛ ਰਨ ਕਰ ਰਹੇ ਨੇ, ਉੱਦਾਂ ਨਹੀਂ ਰਨ ਹੋ ਰਿਹਾ। ਹੁਣ ਉੱਤੇ ਥੋੜ੍ਹੀ ਜਿਹੀ ਠੱਲ ਪਈ ਆ। ਖੈਰ ਇਹ ਤਾਂ ਇੱਕ ਗੱਲ,
ਪੁਲਿਸ ਵਾਲੇ ਨਾ ਜਿਹੜੇ ਬਿਜ਼ਨਸ ਕਰਦੇ ਜਿੱਦਾਂ ਇਲੀਗਲ ਐਕਟੀਵਿਟੀਜ਼ ਸੇ ਇਨਵੋਲਵ ਹੁੰਦੇ, ਤੇ ਨੈਚੁਰਲ ਪੰਜਾਬ ਦੇ ਵਿੱਚ ਜਾਂ
ਕਿਤੇ ਵੀ ਅਮਰੀਕਾ ਦੇ ਵਿੱਚ ਬਹੁਤ, ਅਮਰੀਕਾ
ਕੈਰੇਕਟਰਿਸਟਿਕਸ ਆ,
ਅਮਰੀਕਾ ਇੰਗਲੈਂਡ ਦੇ ਵਿੱਚ ਬਹੁਤ ਵੱਡੇ ਵੱਡੇ ਕੇਸ ਬਣੇ ਹੋਏ ਨੇ, ਫਿਲਮਾਂ ਬਣੀਆਂ ਹੋਈਆਂ ਇੱਥੇ, ਜਿੱਥੇ ਪੁਲਿਸ ਕਲੀਅਰਲੀ ਇਹ ਸਾਰਾ ਕੁਛ ਰਨ ਕਰਦੀ ਆ, ਤੇ ਇਹਦੇ 'ਚ ਕੋਈ ਦੋ ਰਾਮ
ਨਹੀਂ। ਇਹ ਤਾਂ ਆਮ ਇੱਕ ਆਮ ਵਰਤਾਰਾ ਆ, ਕਿਲੇ ਵੀ ਤੁਹਾਨੂੰ ਹਿਊਮਨ ਜਿਹੜੀ ਨੇਚਰ ਹੈ ਨਾ, ਜਿਸ ਵੇਲੇ ਵੀ ਉਹਨੂੰ ਕੋਈ ਲੂਪ ਹੋਲ ਮਿਲਦਾ ਹੈ, ਚਾਹੇ ਉਹ ਐਡਮਿਨਿਸਟ੍ਰੇਸ਼ਨ ਦੇ ਵਿੱਚ ਹੋਵੇ, ਚਾਹੇ ਉਹ ਮੈਨੇਜਮੈਂਟ ਵਿੱਚ ਹੋਵੇ,
ਪਾਵਰ ਮਿਲਦੀ ਹੈ,
ਚਾਹੇ ਕਿਸੇ ਵੀ ਧਾਰਮਿਕ ਅਦਾਰੇ ਦੀ ਉਹਦਾ ਪ੍ਰਧਾਨ ਵੀ ਹੋਵੇ, ਜਿਸ ਵੇਲੇ ਵੀ ਹਿਊਮਨ ਨੇਚਰ ਨੂੰ ਕੋਈ ਇੱਦਾਂ ਦੀ ਲੂਪ ਹੋਲ ਮਿਲਦੀ ਹੈ ਜਿਹਦੇ ਕਿ ਇਨਡਾਇਰੈਕਟਲੀ ਜਾ ਕੇ ਉਹ ਆਪਣੀ ਜਿਹੜੀ ਵੈਲਥ ਕ੍ਰੀਏਸ਼ਨ ਜ਼ਿਆਦਾ ਕਰ ਸਕਦਾ ਤਾਂ ਕਰਦਾ ਆ। ਆਮ ਤੌਰ 'ਤੇ ਸਾਰੇ ਨਹੀਂ ਹੈ, ਆਮ ਤੌਰ 'ਤੇ ਇੱਕ ਪ੍ਰਵਿਰਤੀ ਹੈ। ਹੁਣ ਪੰਜਾਬ ਦੀ ਪੁਲਿਸ ਹੈ ਜਾਂ ਹਿੰਦੁਸਤਾਨ ਦੀ ਪੁਲਿਸ ਹੈ ਜਾਂ ਹੋਰਨਾਂ ਕੰਟਰੀਆਂ ਦੀ ਪੁਲਿਸ, ਇਨਵੋਲਵ ਹੁੰਦੀ ਆ, ਇਹਦੇ ਵਿੱਚ ਕੋਈ ਅਤਕਥਨੀ ਨਹੀਂ ਆ, ਪਰ ਡਿਗਰੀ ਆਫ ਇਨਵੋਲਵਮੈਂਟ ਕਿੰਨੀ ਆ ਇਹ ਡਿਪੈਂਡ ਕਰਦਾ। ਜਿਹਨਾਂ ਦੇਸ਼ਾਂ ਵਿੱਚ ਡਿਗਰੀ ਆਫ ਇਨਵੋਲਵਮੈਂਟ ਪੁਲਿਸ ਦੀ ਜ਼ਿਆਦਾ ਹੁੰਦੀ ਆ ਉੱਥੇ ਟਰਬਲ ਆਉਂਦੀ ਆ।
ਅਮਰੀਕ ਭਾਜੀ ਸਾਡੇ ਨਾਲ ਕੁਲਵੀਰ ਸਿੰਘ ਸੰਧੂ ਜੁੜੇ ਨੇ ਕੈਨੇਡਾ ਤੋਂ, ਸਤਿ ਸ਼੍ਰੀ ਅਕਾਲ ਤੇ ਹੈਪੀ ਨਿਊ ਈਅਰ ਭਾਜੀ, ਕੀ ਹਾਲ ਚਾਲ ਹੈ? ਰੁਪਿੰਦਰ ਗਿੱਲ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਕਾਲ ਕਲਾਂ ਵਾਲੇ ਮੈਲਬਨ ਤੋਂ, ਤੇ ਪਰਮਜੀਤ ਸਿੰਘ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ, ਕਹਿੰਦੇ ਸਿੱਧੂ ਸਾਹਿਬ ਅਮਰੀਕ ਜੀ ਦੀ ਆਵਾਜ਼ ਕੱਟ ਕੱਟ ਕੇ ਆਉਂਦੀ ਸੀ ਪਹਿਲਾਂ, ਹੁਣ ਨਵਾਂ ਸਾਲ ਚੜ ਗਿਆ, ਅਮਰੀਕ ਭਾਜੀ ਦੇ ਵੀ ਰਿੰਗ ਪਵਾ ਦਿਓ ਨਵੇਂ। ਨਹੀਂ ਹਾਂਜੀ, ਉਹ ਆਪਾਂ ਮੋਟਰ ਜਿਹੜੀ ਹੈ ਕਈ ਵਾਰੀ ਪਾਣੀ ਛੱਡ ਜਾਂਦੀ ਆ। ਸਾਡੇ ਨਾਲ ਗੁਰਸ਼ਰਨ ਕੰਦੋਲਾ ਜੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਸਤ ਟਰੁੱਥ ਸ਼੍ਰੀ ਗ੍ਰੇਟ ਅਕਾਲ ਟਾਈਮਲੈਸ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਪਾਣੀ ਸਰਬੱਤ ਦਾ ਭਲਾ, ਅਕਾਊਂਟੈਂਟ ਸਮਾਰਟ ਵਾਲੇ ਸਾਡੇ ਨਾਲ ਮੈਸੇਜ ਭੇਜਦੇ ਨੇ ਬਾਈ ਜੀ ਗੁਰਸ਼ਰਨ ਜੀ। ਅਤੇ ਗੌਰਵ ਸ਼ਰਮਾ ਉਹਨਾਂ ਨੇ ਭਾਜੀ ਨਾ ਮੁੱਦੇ ਜਿਹੜੇ ਭੇਜਿਆ ਸੀਗਾ ਪਿਛਲੀ ਵਾਰੀ, ਉਹ ਜੇ ਆਪਾਂ ਪੁਲਿਸ ਦੀ ਗੱਲ ਕਰਦੇ ਹਾਂ, ਪ੍ਰਸ਼ਾਸਨ ਦੀ ਗੱਲ ਕਰਦੇ ਹਾਂ, ਉਹਨਾਂ ਨੇ ਨਾ ਇੱਕ ਖਬਰ ਸਾਡੇ ਨਾਲ ਸਾਂਝੀ ਕੀਤੀ ਸੀਗੀ। ਉਹ ਕਹਿੰਦੇ ਵੀ ਅਮਰਗੜ੍ਹ ਦੀ ਗੱਲ ਹੈ ਵੀ ਮੋਬਾਈਲ ਫੋਨ ਖੋਹਣ ਦੀ ਰਿਪੋਰਟ ਲਿਖਾਉਣ ਆਏ ਵਿਅਕਤੀ ਦਾ ਥਾਣੇ ਅੱਗੋਂ ਮੋਟਰਸਾਈਕਲ ਵੀ ਗਾਇਬ। ਇਹ ਵੀ ਮਨ ਬੰਦਾ ਤੁਸੀਂ ਸੋਚੋ,
ਥਾਣੇਦਾਰ ਨੂੰ ਇਹ ਵੀ ਦੇਖਣਾ ਚਾਹੀਦਾ ਵੀ ਉਹਦਾ ਮੋਬਾਈਲ ਫੋਨ ਉਹਦੀ ਜੇਬ 'ਚ ਹੈਗਾ ਕਿ ਨਹੀਂ।
ਉਹ ਕਹਿੰਦੇ ਮੋਬਾਈਲ ਦੀ ਹੋਈ ਲੁੱਟ ਖੋਹ ਦੀ ਰਿਪੋਰਟ ਲਿਖਾਉਣ ਵਾਲੇ ਵਿਅਕਤੀ ਦਾ ਥਾਣੇ ਦੇ ਗੇਟ ਅੱਗੇ ਤੋਂ ਮੋਟਰਸਾਈਕਲ ਵੀ ਚੋਰੀ ਹੋ ਗਿਆ ਹਨਾ। ਪੀੜਿਤ ਵਿਅਕਤੀ ਰਵੀ ਸਿੰਘ ਜਿਹਦਾ ਨਾਮ ਵੀ ਦੱਸਿਆ, ਉਹਨਾਂ ਨੇ ਮੀਡੀਆ ਨੂੰ ਜਾਣਕਾਰੀ ਦਿੰਦੇ ਦੱਸਿਆ ਕਿ ਕੱਲ੍ਹ ਸ਼ਾਮ ਨੂੰ ਕਰੀਬ 6 ਵਜੇ ਜਦੋਂ ਅਮਰਗੜ੍ਹ ਤੋਂ ਆਪਣੇ ਘਰ ਬਾਗੜੀਆਂ ਨੂੰ ਵਾਪਸ ਜਾ ਰਿਹਾ ਸੀ ਤਾਂ ਨਗਰ ਪੰਚਾਇਤ ਦਫ਼ਤਰ ਅਮਰਗੜ੍ਹ ਦੇ ਮੂਹਰੇ ਮੋਟਰਸਾਈਕਲ 'ਤੇ ਸਵਾਰ 3 ਵਿਅਕਤੀ ਮੇਰੇ ਹੱਥਾਂ 'ਚੋਂ ਮੋਬਾਈਲ ਫੋਨ ਖੋਹ ਕੇ ਫਰਾਰ ਹੋ ਗਏ। ਅਤੇ ਉਹ ਕਹਿੰਦੇ ਵੀ ਜਦੋਂ ਰਿਪੋਰਟ ਲਿਖਾਉਣ ਆਏ ਨਾ ਪਿੰਡ ਦੇ ਸਰਪੰਚ ਦੇ ਨਾਲ, ਤਾਂ ਲਿਖਾ ਕੇ ਬਾਹਰ ਆਏ ਤਾਂ ਬਾਹਰ ਆ ਕੇ ਦੇਖਿਆ ਕਿ ਉਹਨਾਂ ਦਾ ਜਿਹੜਾ ਮੋਟਰਸਾਈਕਲ ਦਾ ਨੰਬਰ ਪਲੇਟ ਦੱਸੀ ਹੋਈ ਆ ਉਹ ਵੀ ਚੋਰੀ ਹੋ ਗਿਆ। ਉਹ ਕਹਿੰਦੇ ਅਸੀਂ ਫਿਰ ਜਾ ਕੇ ਅੰਦਰ ਰਿਪੋਰਟ ਲਿਖਾਈ ਕਿ ਸਾਡਾ ਤਾਂ ਮੋਟਰਸਾਈਕਲ ਵੀ ਚੋਰੀ ਹੋ ਗਿਆ। ਤੇ ਉਹਦੇ ਮਗਰ
ਜਦੋਂ ਦੂਜੀ ਵਾਰੀ ਅਮਨਦੀਪ ਦੂਜੀ ਵਾਰੀ ਰਿਪੋਰਟ ਲਿਖਾਉਣ ਗਏ ਤਾਂ ਏਦਾਂ ਤਾਂ ਨੀ ਹੋਇਆ ਵੀ ਸਰਪੰਚ ਦਾ ਬਟੂਆ ਵੀ ਗਾਇਬ ਸੀਗਾ?
ਨਹੀਂ ਉਹ ਇੱਦਾਂ ਹੋ ਸਕਦੀ ਆ, ਜਿਹੜੇ SI ਮੁਖੀ ਜਿਹੜੇ ਨੇ ਉਹ ਗਗਨਦੀਪ ਸਿੰਘ, ਉਹਨਾਂ ਨਾਲ ਗੱਲਬਾਤ ਕੀਤੀ, ਦੱਸਿਆ ਵੀ ਇਹਦੇ ਬਾਰੇ ਆਪਾਂ ਕਰ ਰਹੇ ਹਾਂ ਸਾਰੀ ਜਾਣਕਾਰੀ, ਅਤੇ ਜਿਹੜੇ ਨੇੜੇ ਤੇੜੇ ਦੇ ਸਾਰੇ CCTV ਕੈਮਰਿਆਂ ਦੀ ਨਾ ਫੁਟੇਜ ਵੀ ਆਪਾਂ ਦੇਖ ਰਹੇ ਹਾਂ। ਅਤੇ ਮੈਨੂੰ ਲੱਗਦਾ ਉਹਨੇ ਜਾਣ ਲੱਗੇ ਕਿਹਾ ਹੋਣਾ ਵੀ ਭਾਜੀ ਹੁਣ ਤਾਂ ਨਹੀਂ ਤੁਹਾਡਾ ਬਾਹਰ ਕੁਛ ਖੜਾ। ਇਹ ਮਤਲਬ ਖਬਰ ਉਹਨਾਂ ਨੇ ਭੇਜੀ ਸੀ ਅਤੇ ਉਹਨਾਂ ਨੇ ਸਤਿ ਸ਼੍ਰੀ ਅਕਾਲ ਬੁਲਾਈ ਆ। ਅਮਰੀਕ ਭਾਜੀ ਇੱਕ ਆਪਾਂ ਰੈਜ਼ੋਲਿਊਸ਼ਨ ਪਾਇਆ ਸੀਗਾ, ਮੈਂ ਪਿਛਲੇ ਪ੍ਰੋਗਰਾਮ ਦੇ ਵਿੱਚ ਚਿੰਤਨ ਕੀਤਾ ਸੀ ਅਸੀਂ ਵੀ ਇਸ ਸਾਲ ਨਾ ਮੈਂ ਕਿਸੇ ਨੂੰ ਵੀ ਕਾਪੀ ਪੇਸਟ ਮੈਸੇਜ ਨਹੀਂ ਪਾਉਣਾ, ਕਿਸੇ ਨੂੰ ਇੱਦਾਂ ਨਹੀਂ ਭੇਜਣਾ, ਗਾਂ ਤੋਰਨਾ ਨਹੀਂ, ਜਿੱਦਾਂ ਟੈਰਾਂ ਵਾਲੇ ਸੂਟ ਇੱਕ ਦੂਜੇ ਨੂੰ ਲੈਣ ਦੇਣ ਦੇ ਨਹੀਂ ਹੁੰਦੇ ਵਿਆਹ ਸ਼ਾਦੀਆਂ 'ਚ, ਮੈਂ ਉੱਦਾਂ ਨਹੀਂ ਮੈਸੇਜ ਪਾਉਣਾ। ਮੈਂ ਪਾਊਂਗਾ, ਮੈਂ ਆਪਣਾ ਪਰਸਨਲ ਬਣਾ ਕੇ ਪਾਊਂਗਾ ਮੈਸੇਜ ਸਾਰਿਆਂ ਨੂੰ, ਅਤੇ ਸਾਰਿਆਂ ਨੂੰ ਮੈਂ ਜਵਾਬ ਵੀ ਦਊਂਗਾ। ਅਤੇ ਮੈਂ ਉੱਤੇ ਪੂਰੀ ਮਤਲਬ ਕੋਸ਼ਿਸ਼ ਕੀਤੀ ਮੈਂ ਉਹਦੇ 'ਤੇ ਖੜਾ ਰਹਾਂ, ਪਹਿਰਾ ਦੇਵਾਂ, ਅਤੇ ਮੈਂ ਇਸੇ ਤਰ੍ਹਾਂ ਕੀਤਾ। ਮੈਂ ਆਪਣੇ ਘਰ ਵੀ ਦੱਸਿਆ ਔਰ ਬੱਚਿਆਂ ਨੇ ਵੀ ਇੱਦਾਂ ਹੀ ਕੀਤਾ। ਅਤੇ ਅਸਲ 'ਚ ਜਦੋਂ ਅਸੀਂ ਨਾ ਗੁਰਦੁਆਰਾ ਸਾਹਿਬ ਜਾ ਰਹੇ ਸੀ 4 ਵਜੇ ਅਤੇ ਗਏ ਸੋਰੀ ਵਾਪਸ ਆ ਰਹੇ ਸੀ, ਅਤੇ ਮੈਸੇਜ ਮੈਂ ਦੇਖਣ ਲੱਗ ਗਿਆ ਤਾਂ ਕਾਫੀ ਮੈਸੇਜ ਆਏ ਸੀ ਕੱਲ੍ਹ ਸਵੇਰੇ, ਅਤੇ ਉਹ ਨਾ ਮੈਂ ਕਿਹਾ ਵੀ ਮੈਂ ਕਾਪੀ ਪੇਸਟ ਨਹੀਂ ਕਰਨਾ, ਅਤੇ ਮੈਂ ਨਾ ਮੈਸੇਜ ਦੇ ਵਿੱਚ ਪੇਸਟ ਕਰ ਰਿਹਾ ਸੀ ਹੈਪੀ ਨਿਊ ਈਅਰ। ਅਤੇ ਮੇਰਾ ਬੇਟਾ ਕਹਿੰਦਾ ਡੈਡੀ ਤੁਸੀਂ ਤਾਂ ਕਹਿੰਦੇ ਮੈਂ ਕਾਪੀ ਪੇਸਟ ਨਹੀਂ ਕਰਦਾ, ਹੁਣ ਤੁਸੀਂ ਤਾਂ ਵੀ ਤਾਂ ਪੇਸਟ ਹੀ ਕਰ ਰਹੇ। ਨਹੀਂ ਮੈਂ ਕਿਹਾ ਇਹ ਤਾਂ ਮੈਂ ਹੈਪੀ ਨਿਊ ਈਅਰ ਲਿਖਿਆ, ਮੈਂ ਮੁੜ ਮੁੜ ਕੇ ਟਾਈਪ ਕਰਨ ਦੀ ਵਜ੍ਹਾ ਹੈਪੀ ਨਿਊ ਈਅਰ ਲਿਖਦਾ ਸੀ, ਅਤੇ ਫਿਰ ਮੈਂ ਉਹਦੇ ਮੂਹਰੇ ਉਹਦਾ ਨਾਮ ਵੀ ਲਿਖਦਾ ਸੀ, ਇਕੱਲਾ ਹੈਪੀ ਨਿਊ ਈਅਰ ਨਹੀਂ ਭੇਜਿਆ, ਮੈਂ ਜਿਹੜਾ ਵੈਲਵਿਸ਼ਰ ਸੀ ਮੈਂ ਉਹਦਾ ਨਾਮ ਵੀ ਲਿਖ ਕੇ ਭੇਜਿਆ ਉਹਨੂੰ ਪਰਸਨਲੀ, ਭਾਜੀ ਭਾਬੀ ਜੀ ਵੀ ਕਿਹਾ, ਬੇਟਾ ਵੀ ਕਈਆਂ ਨੂੰ ਕਿਹਾ ਹੈ ਨਾ, ਅਤੇ ਬਾਈ ਜੀ ਵੀ ਕਿਹਾ। ਸੋ ਪਰਸਨਲਾਈਜ਼ ਮੈਸੇਜ ਮੈਂ ਸਾਰਿਆਂ ਨੂੰ ਭੇਜਿਆ, ਮੈਂ ਇਸ 'ਤੇ ਖਰਾ ਉਤਰਿਆ। ਤੁਸੀਂ ਭਾਜੀ ਤੁਹਾਡੀ ਕੀ ਪ੍ਰਤੀਕਿਰਿਆ ਰਹੀ ਹੈ, ਤੁਸੀਂ ਕੀ ਕੀਤਾ ਇੱਥੇ, ਫੋਲੋ ਕੀਤਾ ਜਾਂ ਨਹੀਂ ਕੀਤਾ?
ਨਹੀਂ ਨਹੀਂ ਮੈਸੇਜ ਆਏ ਆ ਜਿਹੜੇ ਕਿ ਆਪ ਵੀ ਲਿਖਿਓ ਸੀਗੇ ਸਾਡੇ ਦੋਸਤਾਂ ਨੇ ਕਈ ਮੈਸੇਜ ਉਦਾਂ ਕਾਪੀ ਪੇਸਟ ਵਾਲੇ ਵੀ ਆਏ ਆ, ਤਿੰਨ ਤਿੰਨ ਚਾਰ ਚਾਰ ਵਾਰੀ ਇੱਕੋ ਹੀ ਮੈਸੇਜ ਆ ਗਿਆ ਆ, ਇੱਕ ਦਾ ਡਿਲੀਟ ਕਰਦੇ ਆ ਦੂਜੇ ਦਾ ਵੀ ਉਹੀ ਮੈਸੇਜ ਆ ਜਾਂਦਾ, ਉਹੀ ਵੀਡੀਓ ਮੁੜ ਮੁੜ ਕੇ ਆ ਰਹੀ ਆ। ਤੇ ਵੈਸੇ ਤਾਂ ਇੱਕ ਮੈਸੇਜ ਦੇ ਵਿੱਚ ਇੰਨੇ ਲਿਖਣਾ ਹੈਪੀ ਨਿਊ ਈਅਰ ਤਾਂ ਉਹੀ ਬਹੁਤ ਕਾਫੀ ਆ, ਉਹਦੇ ਵਿੱਚ ਸਭ ਕੁਛ ਇਨਵੋਲਵ ਹੋ ਜਾਂਦਾ, ਛੋਟੀ ਗੱਲ ਤੇ ਵੱਡੇ ਮੀਨਿੰਗ ਨਿਕਲਦੇ ਹੁੰਦੇ ਆ। ਕਈਆਂ ਨੇ ਤਾਂ ਦੋ ਦੋ ਤਿੰਨ ਤਿੰਨ ਪੇਜ ਦੇ ਮੈਸੇਜ ਭੇਜੇ ਹੁੰਦੇ, ਕਿੱਥੋਂ ਕਿੱਥੋਂ ਉਹਨਾਂ ਨੇ ਕਲੈਕਟ ਕੀਤੇ ਹੁੰਦੇ, ਉਹ ਚੰਗੇ ਨਹੀਂ ਲੱਗਦੇ, ਕਈ ਵਾਰ ਖਿਝ ਆਉਂਦੀ ਆ ਜੇ ਉਹੀ ਮੈਸੇਜ ਤੁਹਾਨੂੰ ਬਾਰ ਬਾਰ ਆਉਂਦਾ ਆ। ਤੇ ਇਹ ਵਧੀਆ ਇੱਕ ਰਵਾਇਤ ਹੈ ਮਨਦੀਪ, ਜੇ ਤੁਸੀਂ ਕਿਸੇ ਨੂੰ ਮੈਸੇਜ ਉਹਦੇ ਵਿੱਚ ਇੱਕੋ ਹੀ ਲਾਈਨ ਲਿਖ ਕੇ ਭੇਜੋ, ਆਪ ਲਿਖ ਕੇ ਭੇਜੋ। ਮੈਂ ਤਾਂ ਇਸ ਹੱਕ ਦੇ ਵਿੱਚ ਵੀ ਨਹੀਂ ਹੈ ਕਿ ਇੱਕ ਵਾਰੀ ਟਾਈਪ ਕਰ ਲਓ ਤੇ ਉਹਨੂੰ ਕਾਪੀ ਪੇਸਟ ਕਰਕੇ ਨਾਂ ਬਦਲ ਕੇ ਦੇ ਦਿਓ, ਜੇ ਐਵਰੀ ਨਵਾਂ ਮੈਸੇਜ ਦੁਬਾਰਾ ਟਾਈਪ ਕਰੋ। ਮੈਂ ਤੁਹਾਡੇ ਨਾਲ ਥੋੜ੍ਹੇ ਜਿਹਾ ਸਹਿਮਤ ਨਹੀਂ ਸੀ ਗੱਲ, ਮੈਂ ਇੱਕੋ ਤੁਹਾਡਾ ਮੁੰਡਾ ਵੈਸੇ ਠੀਕ ਸੀ, ਉਹਨੇ ਠੀਕ ਹੈ ਕਿਹਾ ਸੀ ਡੈਡੀ ਤੁਸੀਂ ਤਾਂ ਆਪਣਾ ਰੈਜੂਲੇਸ਼ਨ ਪਾਏ ਆ, ਲੇਕਿਨ ਰੈਜੂਲੇਸ਼ਨ ਦੇ ਖਿਲਾਫ ਜਾ ਕੇ ਤੁਸੀਂ ਇੱਕ ਵਾਰੀ ਕਟ ਐਂਡ ਪੇਸਟ ਕਰਕੇ ਨਾਂ ਬਦਲ ਕੇ ਪਾ ਰਹੇ ਆ, ਫਿਰ ਤਾਂ ਉਹ ਤਾਂ ਕੋਈ ਗੱਲ ਹੋਈ ਨਹੀਂ।
ਉਹ ਭਾਜੀ
ਸੱਜਰਾ ਮੈਸੇਜ ਭੇਜੋ, ਹਰੇਕ ਨੂੰ ਅਲੱਗ ਮੈਸੇਜ ਭੇਜੋ।
ਦੱਸੋ ਭਾਜੀ ਸੱਜਰਾ ਮੈਂ ਹੁਣ ਇਹ ਕੋਈ ਨਵਾਂ ਮਤਲਬ ਮੈਂ ਕੱਢ ਕੇ ਲਿਆ, ਉਹ ਮੈਂ ਹੈਪੀ ਨਿਊ ਈਅਰ ਜਿਹੜਾ ਟਾਈਪ ਕਰਨਾ ਸੀ ਨਾ ਉਹੀ ਮੈਂ ਕਾਪੀ ਕੀਤਾ, ਉਹੀ ਪੇਸਟ ਕਰਕੇ ਮੈਂ ਪ੍ਰੋਪਰ ਨਾਮ ਲਿਖਦਾ, ਮੈਸੇਜ ਉਹ ਤੋਂ ਬਾਅਦ ਲਿਖਦਾ ਹੁੰਦਾ ਸੀ। ਪਰ ਭਾਜੀ ਮੈਨੂੰ ਬਹੁਤ ਮੈਸੇਜ ਆਏ ਆ ਇਹੋ ਜਿਹੇ ਜਿਹੜੇ ਪਰਸਨਲ ਮੈਸੇਜ ਆਏ ਆ, ਮੈਨੂੰ ਬਹੁਤ ਚੰਗਾ ਲੱਗਾ, ਉਹਦੇ ਵਿੱਚ ਮੇਰਾ ਨਾਮ ਲਿਖਿਆ ਹੋਇਆ ਸੀਗਾ, ਮੈਨੂੰ ਪਤਾ ਸੀ ਇਹ ਪਰਸਨਲ ਮੇਰੇ ਲਈ ਆਇਆ, ਮੈਂ ਵੀ ਨਾਮ ਲਿਖ ਲਿਖ ਕੇ ਭੇਜਿਆ ਅਤੇ ਚੰਗਾ ਲੱਗਿਆ ਮੈਨੂੰ, ਕਿਉਂਕਿ ਕਾਫੀ ਸਰੋਤੇ ਸਾਨੂੰ ਸੁਣਦੇ ਨੇ, ਸੱਜਣ ਮਿੱਤਰ ਸੁਣਦੇ, ਉਹਨਾਂ ਨੂੰ ਆਈਡੀਏ ਦਾ ਪਤਾ ਲੱਗ ਗਿਆ। ਕੰਪੈਰੇਟਿਵਲੀ ਜਦ ਮੈਂ ਦੇਖਦਾ ਹਾਂ ਮੈਂ ਆਪਣੇ ਮੈਸੇਜਿਸ ਤਾਂ ਪਿਛਲੇ ਸਾਲ ਨਾਲੋਂ ਬਹੁਤ ਘੱਟ ਮੈਸੇਜ ਆਏ ਨੇ ਇਸ ਸਾਲ, ਸ਼ਾਇਦ ਤੁਸੀਂ ਸਾਰੇ ਨੋਟ ਕਰਦੇ ਹੋਵੋਗੇ। ਕਿਸਾਨ ਅੰਦੋਲਨ, ਕੋਵਿਡ, ਇਹ ਵੀ ਕਾਰਨ। ਦੂਜਾ ਜਿਹੜਾ ਅਸੀਂ ਪ੍ਰਚਾਰ ਕਰ ਰਹੇ ਹਾਂ ਕਿ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਹਰ ਬੰਦੇ ਨੂੰ ਹੀ ਮੈਸੇਜ ਭੇਜਣਾ ਹੁੰਦਾ ਆ, ਜਿਨ੍ਹਾਂ ਨਾਲ ਤੁਸੀਂ ਟੱਚ ਬੇਸ ਹੋ ਉਹਨਾਂ ਨੂੰ ਭੇਜੋ। ਜੇ ਤੁਸੀਂ ਜਸਟ ਫੋਰ ਸੇਕ ਆਫ ਕੇ ਭੇਜਣਾ ਹੀ ਭੇਜਣਾ, ਜਿੰਨੇ ਮੇਰੀ ਲਿਸਟ 'ਚ ਮੈਂ ਉਹਨੂੰ ਜਾਣਦਾ ਜਾਂ ਨਹੀਂ ਜਾਣਦਾ ਉਹਨਾਂ ਨੂੰ ਭੇਜ ਦਿਓ ਮੈਸੇਜ, ਉਹ ਵੀ ਗਲਤ ਗੱਲ ਹੈ। ਜੇ ਤੁਸੀਂ ਕਿਸੇ ਨਾਲ ਰਿਲੇਸ਼ਨ ਬਣਾਉਣਾ ਚਾਹੁੰਦੇ ਆ ਤਾਂ ਉਹਨੂੰ ਮੈਸੇਜ ਜ਼ਰੂਰ ਭੇਜੋ ਜਾਂ ਮੇਨਟੇਨ ਰੱਖਣਾ ਚਾਹੁੰਦੇ ਆ, ਹੈ ਨਾ। ਜੇ ਜਸਟ ਕਿ ਤੁਸੀਂ ਨੰਬਰ ਬਣਾਇਓ, ਮੇਰੇ 5000 ਫੋਲੋਵਰ ਨੇ ਜੀ, ਫਰੈਂਡ ਲਿਸਟ 'ਚ ਨੇ, ਮੈਂ ਭੇਜਣਾ, ਉਹਨਾਂ 'ਚ ਬਹੁਤ ਸਾਰੇ ਜਿਹੜੇ ਵੈਸੇ ਹੀ ਹੁੰਦੇ ਆ ਵੀ ਆਪਣੇ ਨੰਬਰ ਵਧਾਉਣ ਨੂੰ। ਖੈਰ ਅਮਰੀਕ ਭਾਜੀ, ਭਈ ਇੱਧਰ ਗੌਰਵ ਸ਼ਰਮਾ ਨੇ ਕਿਹਾ, ਕਹਿੰਦੇ ਭਾਜੀ ਮੈਂ ਵੀ ਇਸ ਵਾਰ ਤੁਹਾਡੀ ਅਤੇ ਅਮਰੀਕ ਭਾਜੀ ਦੀ ਸਲਾਹ ਮੰਨ ਕੇ ਕਿਸੇ ਵੀ ਨਵੇਂ ਸਾਲ ਦੀ ਵਧਾਈ ਵਾਲੇ ਕਾਪੀ ਪੇਸਟ ਵਾਲੇ ਮੈਸੇਜ ਦਾ ਜਵਾਬ ਨਹੀਂ ਦਿੱਤਾ, ਪਰ ਇੱਕ ਸੁਧਾਰ ਆਪਣੇ ਕੋਲੋਂ ਕਰ ਲਿਆ ਸੀ ਕਿ ਜਿਹੜੇ ਕਾਪੀ ਪੇਸਟ ਮੈਸੇਜ ਸਹੁਰਾ ਪਰਿਵਾਰ ਵੱਲੋਂ ਆਏ ਸੀ ਉਹਨਾਂ ਦਾ ਜਵਾਬ ਦੇ ਦਿੱਤਾ, ਨਹੀਂ ਤਾਂ ਮੇਰਾ 2021 ਖਰਾਬ ਹੋ ਜਾਣਾ ਸੀ।
ਰੋਟੀ ਪਾਣੀ ਵੀ ਖਾਣਾ ਆ ਤੇ ਕੱਪੜੇ ਵੀ ਧੋਤੇ, ਉਹ ਪਾਣੀ ਕੱਪੜੇ ਪ੍ਰੈਸ ਕੀਤੇ ਆ, ਤੇ ਆਪਣੇ ਨਿਆਣਿਆਂ ਦਾ ਦੇਖ ਰੇਖ, ਆਪਣੀ ਦੇਖ ਰੇਖ ਸਭ ਹੀ ਹੋਣੀ ਚਾਹੀਦੀ ਆ,
ਆਪਣੀ ਸੇਫਟੀ ਦਾ ਵੀ ਖਿਆਲ
ਰੱਖਣਾ ਪੈਂਦਾ ਆ। ਇਹ ਤਾਂ ਵੈਸੀ ਗੱਲ ਇਹਨਾਂ ਦੀ ਮੰਨਣ ਯੋਗ ਆ, ਤੇ ਇਹ ਇਹ ਜਿਹੜੀ ਗੱਲ ਬੜੀ ਸਿਆਣੀ ਕਰਦੇ ਆ, ਕਰਦੇ ਕਦੇ ਕਦੇ ਕਰਦੇ ਬੜੀ ਸਿਆਣੀ ਆ, ਇਹ ਗੱਲ ਜ਼ਰੂਰ ਆ। ਜੇ ਤੁਹਾਨੂੰ ਨਾ ਤੁਹਾਡੇ ਮੈਸੇਜ ਕਾਪੀ ਪੇਸਟ ਆਉਂਦਾ ਚਾਹੇ 50 ਪੇਜ ਦਾ ਵੀ ਹੋਵੇ, ਉਹਦਾ ਜਵਾਬ ਤੁਸੀਂ ਜ਼ਰੂਰ ਦਿਓ, ਇਹ ਗੱਲ ਇਹਨਾਂ ਦੀ ਮੰਨਣ। ਇਹ ਕੋਈ ਕਈ ਵਾਰੀ ਕਈ ਐਕਸੈਪਸ਼ਨ ਵੀ ਹੁੰਦੀਆਂ ਨਾ, ਹਰੇਕ ਜਗ੍ਹਾ ਤੇ ਜਿਹੜਾ ਇੱਕ ਕਾਨੂੰਨ ਲਾਗੂ ਨਹੀਂ ਹੁੰਦਾ, ਕਈ ਵਾਰੀ ਐਕਸੈਪਸ਼ਨ ਅਸੀਂ ਮੰਨ ਲੈਂਦੇ, ਮੈਂ ਅਸੰਪਸ਼ਨ ਆ ਇਹ ਅਸੰਪਸ਼ਨ ਆ, ਬਿਲਕੁਲ ਠੀਕ ਆ। ਇਹਨਾਂ ਦਾ ਨਾਂ ਅਧਿਕਾਰ ਕੌਰ ਰੱਖਿਆ ਤਾਂ ਪੂਰੇ ਅਧਿਕਾਰ ਵੀ ਦਿਓ,
ਪੂਰੇ ਅਧਿਕਾਰ ਵੀ ਦਿਓ। ਅੱਛਾ, ਤੇ ਗੁਰਨਾਮ ਸਿੰਘ ਹੁਣਾਂ ਨਾਲ ਹੋਈ ਫਿਰ ਤੁਹਾਡੀ ਗੱਲ? ਹਰਨਾਮ ਸਿੰਘ ਹੁਣਾਂ ਨਾਲ
ਨਹੀਂ, ਅਮਨਦੀਪ ਉਹਨਾਂ ਨਾਲ ਗੱਲ ਨਹੀਂ ਹੋਈ, ਕਿਸਾਨੀ ਮੁੱਦੇ ਤੇ ਜ਼ਿਆਦਾ ਪੱਖੇ ਹੋਣ ਦੇ ਕਾਰਨ ਉਹ ਵੀ ਪਤਾ ਨਹੀਂ ਕੋਈ ਬਿਜ਼ੀ ਆ, ਉਹ ਕਿਸੇ ਕੰਮ ਦੇ ਵਿੱਚ ਬਿਜ਼ੀ ਆ। ਰਿੱਕੀ ਨਾਲ ਵੀ ਕਈ ਚਿਰ ਹੋ ਗਈ ਗੱਲ ਨਹੀਂ ਹੋਈ, ਤੇ ਅੱਜ ਕੱਲ੍ਹ ਕਿਸਾਨ ਦਾ ਮੁੱਦਾ, ਕਿਸਾਨਾਂ ਦਾ ਮੁੱਦਾ ਇੰਨਾ ਪੱਖਿਆ ਨਾ, ਹਰੇਕ ਬੰਦਾ ਜਿਹੜਾ ਉਹਦੇ 'ਚ ਇਨਵੋਲਵ ਆ। ਕਰਾਂਗੇ ਉਹਨਾਂ ਦੇ ਨਾਲ ਗੱਲ ਅਗਲੇ ਹਫ਼ਤੇ, ਉਹਨਾਂ ਦੀ ਗੱਲ ਵੀ ਸੁਣਾਵਾਂਗੇ। ਅਮਨਦੀਪ ਕੁਛ ਨਾ ਘਟਨਾਵਾਂ ਜਿਹੜੀਆਂ ਇਸ ਸਾਲ ਦੇ ਵਿੱਚ ਹੋਈਆਂ ਉਹਨਾਂ ਦੀ ਵੀ ਚਰਚਾ ਮਾੜੀ ਜਿਹੀ ਕਰ ਲਈਏ, 2-3 ਮਿੰਟ ਦੇ ਵਿੱਚ ਬਤਾ ਦੇਣੀ ਆ ਕਿ ਇਸ ਸਾਲ ਦੇ ਵਿੱਚ ਕੀ ਹੋਇਆ,
ਹਾਂਜੀ ਹਾਂਜੀ ਹਾਂਜੀ,
ਖੇਡਾਂ ਦੇ ਵਿੱਚ ਕੀ ਹੋਇਆ ਜਾਂ ਆਮ ਸਾਡੇ ਕਿਹੜੀਆਂ ਕਿਹੜੀਆਂ ਮੇਨ ਘਟਨਾਵਾਂ ਹੋਈਆਂ। ਮਨਦੀਪ ਇਹ ਜਿਹੜਾ ਸਾਲ 2020 ਇਹ ਆਸਟ੍ਰੇਲੀਆ ਵਿੱਚ ਟ੍ਰਮੈਂਡਸ ਬੁਸ਼ ਫਾਇਰ ਦੇ ਨਾਲ ਸ਼ੁਰੂ ਹੋਇਆ ਸੀ, ਜਦੋਂ ਕਿ ਪਿਛਲੇ ਸਾਲ ਇਹਨਾਂ ਦਿਨਾਂ ਦੇ ਵਿੱਚ ਅਸਮਾਨ ਦੇ ਵਿੱਚ ਸੂਰਜ ਦੀ ਟਿੱਕੀ ਵੀ ਬੌਣੀ ਬੌਣੀ ਦਿਖਾਈ ਦਿੰਦੀ ਹੁੰਦੀ ਸੀ, ਬਿਲਕੁਲ ਛੋਟੀ ਜਿਹੀ ਦਿਖਾਈ ਦਿੰਦੀ ਹੁੰਦੀ ਸੀ। ਇਹਨਾਂ ਧੂੰਆਂ ਫੈਲਿਆ ਆਇਆ ਸੀਗਾ ਅਸਮਾਨ ਦੇ ਵਿੱਚ, ਗਰਦਿਸ਼ ਬਹੁਤ ਜ਼ਿਆਦਾ ਹੁੰਦੀ ਸੀ, ਹਰ ਪਾਸੇ ਅੱਗਾਂ ਲੱਗੀਆਂ ਆਇਆ ਸੀਆਂ। ਇੱਕ ਸੰਦੇਸ਼ ਦੇ ਰਿਹਾ ਸੀ ਵਾਤਾਵਰਨ ਸਾਰੀ ਦੁਨੀਆਂ ਨੂੰ ਕਿ ਕੁਛ ਆਉਣ ਵਾਲਾ ਹੈ, ਸੂਰਜ ਵੀ ਆਪਣਾ ਜਿਹੜਾ ਮੂੰਹ ਢੱਕ ਰਿਹਾ ਆ। ਫਿਰ ਤੁਸੀਂ ਦੇਖਿਆ ਕਿ ਮਾਰਚ ਤੋਂ ਬਾਅਦ ਸਾਰਿਆਂ ਨੇ ਆਪਣੇ ਆਪਣੇ ਮੂੰਹ ਢੱਕ ਲਏ, ਉਹ ਇੱਦਾਂ ਲੱਗਣ ਲੱਗ ਪਏ ਜਿੱਦਾਂ ਡਾਕੂ ਹੁੰਦੇ ਆ। ਤਾਂ ਪ੍ਰਾਈਮ ਮਿਨਿਸਟਰ ਵੀ ਕਈ ਵਾਰੀ ਨਾ ਕਾਨਫਰੰਸਾਂ ਦੇ ਵਿੱਚ ਕਾਨਫਰੰਸਿਸ ਕਰਦੇ ਆ, ਜਿੱਦਾਂ ਤੁਸੀਂ ਕਿਹਾ ਸੀ ਉਹ ਪ੍ਰਾਈਮ ਮਿਨਿਸਟਰ ਜਾਂ ਪ੍ਰੈਜੀਡੈਂਟ ਘੱਟ ਲੱਗਦੇ ਆ, ਡਾਕੂ ਜ਼ਿਆਦਾ ਲੱਗਦੇ ਫਿਲਮਾਂ ਦੇ। ਅਤੇ ਇੱਦਾਂ ਦੀ ਸਿਚੁਏਸ਼ਨ ਹੋਈ ਮਾਰਚ ਦੇ ਵਿੱਚ। ਤੁਹਾਨੂੰ ਪਤਾ ਹੀ ਹੈ ਕਿ COVID-19 ਦਾ ਜਿਹੜਾ ਪ੍ਰਕੋਪ ਸ਼ੁਰੂ ਹੋਇਆ ਸੀ ਵੁਹਾਨ ਤੋਂ ਚੀਨ ਦੇ ਵਿੱਚੋਂ, ਫਿਰ ਸਾਰੀ ਦੁਨੀਆ 'ਤੇ ਫੈਲ ਗਿਆ ਅਤੇ ਅੱਜ 7 ਲੱਖ ਦੇ ਕਰੀਬ ਜਿਹੜੇ ਬੰਦੇ ਆ ਉਹ ਇਹਦੇ ਨਾਲ ਪ੍ਰਭਾਵਿਤ ਹੋਏ, ਇਸ ਤੋਂ ਵੀ ਜ਼ਿਆਦਾ ਪ੍ਰਭਾਵਿਤ ਹੋਏ ਆ। ਅਮਨਦੀਪ, ਉਸ ਤੋਂ ਬਾਅਦ ਜਿਹੜੀ ਮੇਨ ਘਟਨਾ ਆ ਉਹ ਜਿਹੜਾ ਜੋ ਬਾਈਡਨ ਅਮੈਰੀਕਾ ਦਾ ਉਹ ਜਿੱਤਿਆ, ਇਲੈਕਟ ਪ੍ਰੈਜੀਡੈਂਟ ਹੈ ਇਸ ਵੇਲੇ, ਅਮੈਰੀਕਾ ਦੇ ਵਿੱਚ ਇਲੈਕਸ਼ਨਸ ਹੋਈਆਂ ਅਤੇ ਉਹ ਜਿੱਤ ਗਿਆ। ਅਤੇ ਜਿਹੜਾ ਆਪਣਾ ਦੋਸਤ ਜਿਹਨੂੰ ਤੁਸੀਂ ਦੋ ਮਿੱਤਰ ਕਹਿੰਦੇ ਆ ਆਪਣੇ, ਜਿਹੜਾ ਅਮੈਰੀਕਾ ਦਾ ਮੋਦੀ ਆ ਆਪਣੇ, ਉਹ ਟਰੰਪ ਉਹ ਹਾਰ ਗਿਆ ਨਾ। ਉਸ ਤੋਂ ਬਾਅਦ ਕਈ ਬਿੱਲ ਪਾਸ ਹੋਏ, ਉਹਨਾਂ ਦੇ ਵਿੱਚੋਂ ਜਿਹੜਾ ਬਹੁਤ ਚਰਚਿਤ ਬਿੱਲ ਰਿਹਾ ਉਹ ਕਿਸਾਨ ਅੰਦੋਲਨ, ਕਿਸਾਨਾਂ ਦੇ ਦੇ ਵਿੱਚ 3 ਆਰਡੀਨੈਂਸ ਜਾਰੀ ਕੀਤੇ ਗਏ, ਬਾਅਦ ਵਿੱਚ ਉਹਨਾਂ ਨੂੰ ਕਾਨੂੰਨ ਬਣਾ ਦਿੱਤਾ ਗਿਆ। ਅਤੇ ਉਹਦੇ ਖਿਲਾਫ ਕਾਫੀ ਜਿਹੜੀ ਅੰਦੋਲਨ ਵੀ, ਕਿਸਾਨ ਅੰਦੋਲਨ ਸ਼ੁਰੂ ਹੋਏ ਆ, ਉਹ ਵੀ ਚਰਚਾ ਦਾ ਵਿਸ਼ਾ ਬਣਿਆ ਅਮਨਦੀਪ। ਅਤੇ ਖੇਡਾਂ ਦੇ ਖੇਤਰ ਦੇ ਵਿੱਚ ਅਮਨਦੀਪ, 19 ਦੇ ਕਾਰਨ ਕਰਕੇ ਜਿਹੜੀਆਂ ਟੋਕੀਓ ਓਲੰਪਿਕ ਸੀਆਂ 2020 ਦੇ ਵਿੱਚ ਹੋਣੀਆਂ ਸੀਆਂ, ਉਹ ਕੈਂਸਲ ਹੋਈਆਂ। ਅਤੇ ਮਾਰਚ ਦੇ ਵਿੱਚ ਵਿਮੈਨਸ T20 ਵਰਲਡ ਕੱਪ ਖੇਡਿਆ ਗਿਆ, ਭਾਰਤ ਫਾਈਨਲ ਵਿੱਚ ਪਹੁੰਚਿਆ ਸੀ ਲੇਕਿਨ ਆਸਟ੍ਰੇਲੀਆ ਨੇ ਭਾਰਤ ਨੂੰ ਹਰਾ ਦਿੱਤਾ ਸੀ। ਅਤੇ ਅੱਜ ਕੱਲ੍ਹ ਅਮਨਦੀਪ 2020 ਦੇ ਵਿੱਚ ਹੀ ਜਿਹੜੀ ਆਸਟ੍ਰੇਲੀਆ ਦੇ ਵਿੱਚ ਭਾਰਤੀ ਕ੍ਰਿਕਟ ਟੀਮ ਆਈ ਹੋਈ ਹੈ, ਕਿਸਾਨ ਅੰਦੋਲਨ ਦੇ ਕਾਰਨ ਇਹਦੀਆਂ ਖਬਰਾਂ ਜਿਹੜੀਆਂ ਬਹੁਤ ਘੱਟ ਦਿੱਤੀਆਂ ਜਾ ਰਹੀਆਂ ਹਨ, ਜਾਂ ਸਾਡੇ ਦਰਸ਼ਕ ਆ ਜਾਂ ਸਾਡੇ ਸਰੋਤ ਉਹ ਇਹਦੇ ਵਿੱਚ ਬਹੁਤ ਘੱਟ ਇੰਟਰਸਟ ਲੈ ਰਹੇ ਆ। ਤੁਹਾਨੂੰ ਪਤਾ ਹੀ ਹੋਊਗਾ ਕਿ 3 ODI ਖੇਡੇ ਗਏ, ਜਿਹਨਾਂ ਵਿੱਚ 2 ODI ਆਸਟ੍ਰੇਲੀਆ ਨੇ ਜਿੱਤੇ, ਇੱਕ ਭਾਰਤ ਨੇ ਜਿੱਤਿਆ, ਉਹ ਸੀਰੀਜ਼ ਆਸਟ੍ਰੇਲੀਆ ਨੇ ਜਿੱਤ ਲਈ। ਉਸ ਤੋਂ ਬਾਅਦ T20 ਦੀ 3 ਮੈਚਾਂ ਦੀ ਸੀਰੀਜ਼ ਖੇਡੀ ਗਈ, ਪਹਿਲੇ 2 T20 ਭਾਰਤ ਨੇ ਜਿੱਤੇ, ਤੀਜਾ T20 ਨੇ ਜਿੱਤ ਲਿਆ ਸੀ ਅਤੇ ਉਹ ਸੀਰੀਜ਼ ਜਿਹੜੀ ਆ ਉਹ ਆਸਟ੍ਰੇਲੀਆ ਜਿੱਤ ਗਿਆ। ਅਮਨਦੀਪ, ਪਹਿਲਾ ਟੈਸਟ ਮੈਚ ਪਰਥ ਵਿੱਚ, ਐਡਲੇਡ ਵਿੱਚ ਸ਼ੁਰੂ ਹੋਇਆ ਸੀ, ਪਿੰਕ ਟੈਸਟ ਮੈਚ ਹੋਇਆ ਸੀ, ਉਹਦੇ ਵਿੱਚ ਭਾਰਤੀ ਟੀਮ ਨੇ ਇੱਕ ਰਿਕਾਰਡ ਬਣਾਇਆ। ਭਾਰਤੀ ਟੀਮ ਦੀ ਉਹਦੇ ਵਿੱਚ ਕਤਲੇਆਮ ਕਹਿ ਸਕਦੇ, ਭਾਰਤੀ ਟੀਮ ਦੀ ਜਿਹੜੀ ਬੈਟਿੰਗ ਉਹਦਾ ਕਤਲੇਆਮ ਹੋਇਆ। ਅਤੇ ਭਾਰਤ ਦੀ ਟੀਮ ਨੇ ਵਿਸ਼ਵ ਕਾਇਮ ਆਪਣੇ ਦੇਸ਼ ਦੇ, ਆਪਣੇ ਦੇਸ਼ ਲਈ ਸਭ ਤੋਂ ਘੱਟ ਸਕੋਰ ਬਣਾਇਆ, 36 ਰਨ। ਅਤੇ ਭਾਰਤੀ ਟੀਮ ਦੇ ਸਾਰੇ ਖਿਡਾਰੀ ਦੂਜੀ ਇਨਿੰਗ ਵਿੱਚ 36 ਦੌੜਾਂ ਬਣਾ ਕੇ ਆਊਟ ਹੋ ਗਏ ਸੀ। ਅਤੇ ਭਾਰਤ ਦੀਆਂ 13 ਵਿਕਟਾਂ 40 ਰਨ 'ਤੇ ਡਿੱਗ ਗਈਆਂ ਸੀਗੀਆਂ। 13 ਵਿਕਟਾਂ ਕਿੱਦਾਂ ਡਿੱਗੀਆਂ? 4 ਵਿਕਟਾਂ ਪਹਿਲੀ ਇਨਿੰਗ ਦੇ ਵਿੱਚ 4 ਰਨ 'ਤੇ ਡਿੱਗੀਆਂ ਸੀਗੀਆਂ, 6 ਤੋਂ ਲੈ ਕੇ 10 ਤੱਕ। ਫਿਰ ਦੂਜੀ ਇਨਿੰਗ ਦੇ ਵਿੱਚ ਭਾਰਤ ਦੀ ਜਿਹੜੀ 9 ਵਿਕਟਾਂ ਆ ਉਹ 36 ਰਨ 'ਤੇ ਡਿੱਗੀਆਂ। ਅਤੇ 40 ਰਨ ਦੇ ਬਣਾਉਂਦੇ ਭਾਰਤ ਦੀਆਂ 13 ਵਿਕਟਾਂ ਜਿਹੜੀਆਂ ਡਿੱਗ ਗਈਆਂ ਸਨ, ਕਿਉਂਕਿ 14 ਇਸ ਲਈ ਨਹੀਂ ਕਹਿ ਰਿਹਾ ਕਿ ਜਿਹੜੇ ਆਖਰੀ ਖਿਡਾਰੀ ਮੁਹੰਮਦ ਸ਼ਮੀ ਸੀ ਉਹ ਰਿਟਾਇਰਡ ਹਟ ਹੋ ਕੇ ਗਏ ਸੀ। ਇਸ ਤਰ੍ਹਾਂ ਦੀ ਅਮਨਦੀਪ ਗੱਲ ਰਹੀ ਆ ਅਤੇ ਖੇਡਾਂ ਦੇ ਵਿੱਚ। ਅਤੇ ਹੁਣ ਜਿਹੜੀਆਂ ਖੇਡਾਂ ਆ ਇਹ ਜੁਲਾਈ ਦੇ ਮਹੀਨੇ ਦੇ ਵਿੱਚ ਟੋਕੀਓ ਦੇ ਵਿੱਚ ਇਸ ਸਾਲ 2021 ਦੇ ਵਿੱਚ ਹੋਣਗੀਆਂ। ਅਮਨਦੀਪ, ਤੁਸੀਂ ਕੁਛ ਐਡ ਕਰਨਾ ਚਾਹੁੰਦੇ ਇਹਦੇ?
ਜੀ, ਮੈਂ ਇਹੀ ਐਡ ਕਰਨਾ ਚਾਹੁੰਦਾ ਕਿ ਇੱਧਰ ਸਿੱਖ ਖੇਡਾਂ ਵੀ ਪੋਸਟਪੋਨ ਕਰਨੀਆਂ ਪਈਆਂ ਪਿਛਲੇ ਸਾਲ ਪਰਥ ਦੇ ਵਿੱਚ, ਅਤੇ ਇਸ ਸਾਲ ਵੀ ਜਿਹੜੀ ਕੋਈ ਪਿਕਚਰ ਕਲੀਅਰ ਨਹੀਂ ਹੋ ਰਹੀ। ਮੈਨੂੰ ਨਹੀਂ ਲੱਗਦਾ ਇਸ ਸਾਲ ਵੀ ਸਿੱਖ ਖੇਡਾਂ ਹੋਣਗੀਆਂ, ਕਿਉਂਕਿ ਚਲੋ ਪ੍ਰਬੰਧਕਾਂ ਵੱਲੋਂ ਤਾਂ ਹਜੇ ਕੋਈ ਦਿਸ਼ਾ ਨਿਰਦੇਸ਼ ਨਹੀਂ ਆਏ, ਡੈਕਲਰੇਸ਼ਨ ਕੀਤੀ ਸੀ ਪਰ ਕੋਈ ਠੋਸ ਤਿਆਰੀਆਂ ਦੇ ਜਾਂ ਇਨਵੀਟੇਸ਼ਨ ਜਾਂ ਕਨਫਰਮੇਸ਼ਨ ਨਹੀਂ ਆ ਰਹੀ। ਸੋ ਮੈਨੂੰ ਲੱਗਦਾ ਇਸ ਸਾਲ ਵੀ ਮੁਸ਼ਕਲ ਹੋ ਜਾਣਾ। ਪਰ ਅਮਰੀਕ ਭਾਅ ਜੀ, ਜਿਸ ਤਰ੍ਹਾਂ ਇਹ ਆ ਰਹੀ ਹੈ ਸਾਊਥ ਅਫਰੀਕਨ ਸਟ੍ਰੇਨ ਆ ਰਹੀ ਹੈ, ਇੰਗਲੈਂਡ ਦਾ ਤਾਂ ਜਮ੍ਹਾਂ ਹੀ ਲੋਕਡਾਊਨ ਹੋ ਗਿਆ, ਕੰਮ ਉੱਥੇ ਕੰਮ ਖਰਾਬਾ ਹੀ ਹੋ ਗਿਆ। ਰਿੱਕੀ ਦਾ ਹਾਲ ਪੁੱਛ ਲਿਓ ਵੈਸੇ ਤੁਸੀਂ, ਅਤੇ ਉਹ ਮੈਨੂੰ ਲੱਗਦਾ ਕਿ ਆਸਟ੍ਰੇਲੀਆ ਦੇ ਵਿੱਚ ਵੀ 1-2 ਉਹ ਕੇਸ ਆਏ ਨੇ ਸਾਊਥ ਅਫਰੀਕਾ ਦੇ। ਆਈ ਡੋਂਟ ਥਿੰਕ ਕਿ ਕੋਈ ਮੇਜਰ ਇਵੈਂਟ ਜਿਹੜਾ ਆ ਉਹ ਹੋ ਪਾਏਗਾ, ਖਾਸ ਕਰਕੇ ਸਾਡੇ ਜਿਹੜਾ ਪੰਜਾਬੀ ਭਾਈਚਾਰਾ ਸਾਨੂੰ ਬੜਾ ਖਿਆਲ ਰੱਖਣਾ ਚਾਹੀਦਾ ਆ। ਅਮਰੀਕ ਭਾਅ ਜੀ ਇੱਥੇ ਵੀ ਚਿੰਤਨ ਕਰਨਾ ਬਣਦਾ, ਹੁਣ ਅਸੀਂ ਵੱਡੇ ਵੱਡੇ ਫੰਕਸ਼ਨ ਕਰਦੇ ਹਾਂ ਕਈ ਵਾਰੀ, ਜਿਹੜਾ ਹੁਣ ਸਿਡਨੀ ਵਿਆਹ ਹੋ ਕੇ ਹਟਿਆ ਤੁਹਾਨੂੰ ਪਤਾ, ਉਹਨਾਂ ਨੂੰ ਫਾਈਨ ਹੋਇਆ ਕੁੜੀ ਵਾਲਿਆਂ ਨੂੰ, ਤੁਹਾਨੂੰ ਪਤਾ ਹੀ ਹੋਣਾ ਪਿਛਲੇ ਹਫ਼ਤੇ ਇਹ ਵਿਆਹ ਸਿਟੀ ਚ ਸੀਗਾ ਤੇ ਨਾਰਥਨ ਬੀਚਿਸ ਤੋਂ ਕੁੜੀ ਵਾਲਿਆਂ ਨੇ ਆਉਣਾ ਸੀ ਉਸ ਹਾਲ ਦੇ ਵਿੱਚ, ਤੇ ਮੁੰਡੇ ਵਾਲੇ ਸਾਰੇ ਇੱਧਰੋਂ ਹੀ ਸੀਗੇ ਇਸ ਪਾਸੇ ਤੋਂ ਸਿਟੀ ਵੱਲੋਂ, ਤੇ ਵਿਆਹ ਰੱਖ ਲਿਆ ਤੇ ਹੁਣ ਕੈਂਸਲ ਤਾਂ ਹੋ ਨਹੀਂ ਸੀ ਕਰਨਾ ਨਹੀਂ ਸੀ, ਉਹ 19 ਜਣੇ ਆਏ ਕੁੜੀ ਵਾਲਿਆਂ ਵੱਲੋਂ ਇਨਕਲੂਡਿੰਗ ਲੜਕੀ, ਤੇ ਉਹ ਚਲੋ ਪਾਰਟੀ ਹੋਈ ਵਿਆਹ ਕੀਤਾ ਤੇ ਵੀਡੀਓ ਅਸੀਂ ਬਣਾਉਂਦੇ ਹਾਂ, ਅਸੀਂ ਵੀ ਆਪਣੇ ਵਿਆਹਾਂ ਦੇ ਵਿੱਚ ਵੀਡੀਓ ਬਣਾਉਂਦੇ ਹਾਂ ਨਾ, ਵੀਡੀਓ ਵਾਲਾ ਕਰਕੇ ਉਹ ਇਸੇ ਕਰਕੇ ਕਰੇ ਵੀ ਯਾਦਾਂ ਰਹਿ ਜਾਂਦੀਆਂ, ਉਹਨੇ ਉਹ ਵੀਡੀਓ ਲਾਈਵ ਕਰਤਾ ਫੇਸਬੁੱਕ 'ਤੇ ਤੇ ਉਸੇ ਹੀ ਵਿਆਹ ਦੇ ਵੀਡੀਓ ਨੂੰ ਆਧਾਰ ਬਣਾ ਕੇ 19 ਜਣਿਆਂ ਨੂੰ $1,000 ਫਾਈਨ ਕੀਤਾ ਗਿਆ ਵੀਡੀਓ 'ਚੋਂ ਪਛਾਣ ਪਛਾਣ ਕੇ, ਉਹ ਵੀਡੀਓ ਇਸ ਕੰਮ ਲਈ ਵਰਤ ਹੋਇਆ ਫਾਈਨ ਕਰਨ ਦੇ ਲਈ, ਤੇ ਕਿਉਂਕਿ ਉਹ ਛੱਡ ਨਹੀਂ ਸੀ ਸਕਦੇ ਨਾਰਥਨ ਬੀਚਿਸ ਵਾਲੇ ਸਿਟੀ 'ਚ ਨਹੀਂ ਸੀ ਆ ਸਕਦੇ, ਇਸ ਕਰਕੇ ਕੁੜੀ ਨੇ ਤਾਂ ਫਿਰ ਵਿਆਹ ਕੁੜੀ ਤੋਂ ਬਿਨਾਂ ਹੋਣਾ ਨਹੀਂ ਸੀਗਾ, ਅਤੇ ਉਹਦੀਆਂ ਅਤੇ ਉਹਦੀਆਂ ਬ੍ਰਾਈਡ ਮੇਟਸ ਨੂੰ$1,000 ਫਾਈਨ ਕੀਤਾ ਗਿਆ, ਅਤੇ ਬਾਅਦ ਦੇ ਵਿੱਚ ਉਹ ਤਸਵੀਰਾਂ ਆਈਆਂ ਅਤੇ ਉਹ ਚਲੋ ਮੇਨ ਸਟ੍ਰੀਮ ਆਸਟ੍ਰੇਲੀਆ ਸੀ। ਤੁਸੀਂ ਭਾਅ ਜੀ ਇਮੈਜਿਨ ਕਰੋ ਜੇ ਉਹ ਵਿਆਹ ਪੰਜਾਬੀਆਂ ਦਾ ਜਾਂ ਭਾਰਤੀਆਂ ਦਾ ਹੁੰਦਾ ਤਾਂ ਕੀ ਕਰਨਾ ਸੀ ਮੀਡੀਆ ਨੇ ਸਾਡੇ ਨਾਲ, ਕਿੱਦਾਂ ਦੇ ਜਾਣੀ ਕਿ ਗੋ ਬੈਕ ਟੂ ਯੂਰ ਹੋਮ ਐਂਡ ਆਲ ਦੈਟ, ਉਹ ਸਾਰੀ ਉਹਨਾਂ ਨੇ ਉਹ ਰੈਂਟ ਲਾਉਣੀ ਸੀਗੀ। ਸੋ ਇਸ ਕਰਕੇ ਸਾਡੇ ਭਾਈਚਾਰੇ ਦੀਆਂ ਜਿਹੜੀਆਂ ਜ਼ਿੰਮੇਵਾਰੀਆਂ ਆ ਉਹ ਬਹੁਤ ਜ਼ਿਆਦਾ ਵੱਧ ਜਾਂਦੀਆਂ ਇਸ ਸਿਚੁਏਸ਼ਨ ਦੇ ਵਿੱਚ। ਚੰਗੀ ਗੱਲ ਹੈ ਸਿੱਖ ਖੇਡਾਂ ਨਹੀਂ ਕਰਵਾਈਆਂ ਜਾਂ ਗ੍ਰਿਫਤ ਖੇਡਾਂ ਦਾ ਜਿਹੜਾ ਟੂਰਨਾਮੈਂਟ ਉਹ ਵੀ ਪੋਸਟਪੋਨ ਕੀਤਾ, ਅਤੇ ਮੈਨੂੰ ਲੱਗਦਾ ਸਾਨੂੰ ਕਾਹਲੀ ਨਹੀਂ ਕਰਨੀ ਚਾਹੀਦੀ, ਵੀ ਸ਼ੁੱਡ ਨੋਟ ਰਸ਼ ਇਨ ਟੂ ਔਰਗਨਾਈਜ਼ਿੰਗ, ਪਹਿਲਾਂ ਸਾਰਾ ਸੈਟਲ ਹੋ ਕੇ ਦੇਖ ਕੇ, ਕਿਤੇ ਬਲੀ ਦੇ ਬੱਕਰੇ ਅਸੀਂ ਨਾ ਬਣ ਜਾਈਏ। ਗੁਰਦੁਆਰਿਆਂ ਦੇ ਵਿੱਚ ਵੀ ਬੜੀ ਅਹਿਤਿਆਤ ਦੇ ਨਾਲ ਸਾਨੂੰ ਜਾਣਾ ਚਾਹੀਦਾ, ਸਾਨੂੰ ਤਾਂ ਧਿਆਨ ਨਾਲ ਜਾਣਾ ਚਾਹੀਦਾ, ਆਪਣੀ ਜ਼ਿੰਮੇਵਾਰੀਆਂ ਸਮਝਣੀਆਂ ਚਾਹੀਦੀਆਂ, ਨਗਰ ਕੀਰਤਨਾਂ ਤੋਂ ਥੋੜ੍ਹਾ ਜਿਹਾ ਗਰੇਜ਼ ਕਰਨਾ ਚਾਹੀਦਾ ਹੈ ਸਾਨੂੰ ਕੁਛ ਸਾਲ, ਜਦੋਂ ਬੈਕ ਟੂ ਨੋਰਮਲ ਹੋ ਗਿਆ ਸਾਰਾ ਕੁਛ ਹੋ ਗਿਆ ਉਦੋਂ ਸਾਨੂੰ ਫਿਰ ਦੁਬਾਰਾ ਚਿੰਤਨ ਕਰਕੇ ਦੁਬਾਰਾ ਸ਼ੁਰੂ ਕਰਨਾ ਚਾਹੀਦਾ। ਇਹ ਬੜੀ ਪਰਖ ਦੀ ਘੜੀ ਹੈ ਸਾਡੀਆਂ ਕੌਮਾਂ ਦੇ ਲਈ, ਮੈਂ ਇਹ ਨਹੀਂ ਕਹਿੰਦਾ ਇਕੱਲੇ ਪੰਜਾਬੀ ਜਾਂ ਸਿੱਖ ਕੌਮ ਲਈ ਆ, ਜਿਹੜੀਆਂ ਹੋਰ ਨੋਨ ਇੰਗਲਿਸ਼ ਸਪੀਕਿੰਗ ਬੈਕਗਰਾਊਂਡ ਤੋਂ ਆਏ ਹੋਏ ਨੇ ਅਫਰੀਕਨ ਕਮਿਊਨਿਟੀਜ਼ ਹੈ, ਕਿਉਂਕਿ ਜਦੋਂ ਅਮਰੀਕ ਭਾਅ ਜੀ ਕੋਈ ਕੇਸ ਆਉਂਦਾ ਨਾ ਇੱਦਾਂ ਦਾ ਤਾਂ ਉਹ ਫਿਰ ਸਿੱਧਾ ਤੁਹਾਨੂੰ ਪਤਾ ਹੀ ਹੈ ਫਿਰ ਕਿੱਧਰ ਨੂੰ ਗੱਲ ਚੱਲ ਪੈਂਦੀ ਹੈ ਨਾ, ਉਹ ਉਹ ਆਪ ਜੋ ਮਰਜ਼ੀ ਕਰੀਏ ਉਹ ਕੋਈ ਪ੍ਰੋਬਲਮ ਨਹੀਂ ਹੈ ਨਾ।
ਜਿਸ ਵੇਲੇ ਤੁਸੀਂ ਮੈਨੂੰ ਖਬਰ ਦੱਸ ਰਹੇ ਸੀ ਨਾ ਇਹ ਵੀ ਏਦਾਂ ਏਦਾਂ ਫਾਈਨ ਹੋਇਆ ਵਿਆਹ ਹੋਇਆ ਨਾਰਥਨ ਬੀਚਿਸ ਦੇ ਵਿੱਚ ਆ ਕੇ ਵਿਆਹ ਕੁੜੀ ਵਾਲੇ ਗਏ, ਮੈਨੂੰ ਤਾਂ ਲੱਗ ਰਿਹਾ ਵੀ ਤੁਸੀਂ ਆਪਣੀ ਕਹਾਣੀ ਆਪਣੇ ਹਿੰਦੁਸਤਾਨੀਆਂ ਪੰਜਾਬੀਆਂ ਦੀ ਕਹਾਣੀ ਸੁਣਾ ਰਹੇ ਆ, ਇਹਦਾ ਚੰਗਾ ਹੋਇਆ ਤੁਸੀਂ ਦੱਸ ਦਿੱਤਾ ਵੀ ਇਹ ਕਹਾਣੀ ਪੰਜਾਬੀਆਂ ਦੇ ਨਾਲ ਰਿਲੇਟਡ ਨਹੀਂ ਹੈ, ਨਹੀਂ ਤਾਂ ਮੈਂ ਕਮੈਂਟ ਕਰਨ ਲੱਗ ਪੈਣਾ ਸੀ ਆਪਣਿਆਂ ਤੇ,
ਤੁਸੀਂ ਤਾਂ ਮਿੱਟੀ ਪੱਟਣ ਲੱਗ ਪੈਣਾ, ਤੁਸੀਂ ਤਾਂ ਮਿੱਟੀ ਪੱਟਣ ਲੱਗ ਪੈਣਾ ਸੀ ਆਪਣਿਆਂ ਦੀ, ਇਹਨਾਂ ਨੂੰ ਅਕਲ ਨਹੀਂ ਆਉਣੀ, ਇਹ ਦੇਸ਼ ਛੱਡ ਕੇ ਆ ਗਏ ਇੱਥੇ ਇਹਨਾਂ ਦੇ ਆਹੀ ਕੰਮ ਰਿਹਾ ਕੋਰੂ
ਬਿਨਾਂ 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 ਦੀ ਤਿਆਰੀ ਹੋਏ ਨਾ ਕਮੈਂਟ ਸ਼ੁਰੂ ਕਰ ਦੇਣੇ ਸੀ। ਵੈਸੇ ਤਾਂ ਤੁਹਾਡੀ ਇਹ ਤੁਸੀਂ ਖਬਰ ਜਿਸ ਵੇਲੇ ਦਿੰਦੇ ਆ ਉਹ ਮੈਂਸ਼ਨ ਵੀ ਕਰ ਦਿੰਦੇ ਆ ਕਿ ਖਬਰ ਦੀ ਜਿਹੜੀ ਤੈਅ ਹੈ ਕੀ ਆ, ਇਹਦੇ ਵਿੱਚ ਹੈ ਕੀ, ਇਹਦੇ ਗਰਭ ਦੇ ਵਿੱਚ ਹੈ ਕੀ।
ਹਾਂਜੀ ਹਾਂਜੀ ਬਿਲਕੁਲ, ਇਸ ਕਰਕੇ ਹੋਰ ਕਈ ਇਵੈਂਟ ਨੇ ਜਿੱਥੇ ਆਪਾਂ ਦਿਲ ਵਾਲੀਆਂ ਗੱਲਾਂ ਕਰਦੇ ਹਾਂ, ਕੋਈ ਜ਼ਰੂਰੀ ਨਹੀਂ ਹੈਗਾ। ਹੁਣ ਆਪਾਂ ਸਾਡਾ ਭਾਈਚਾਰੇ ਨੇ ਬੜਾ ਸੰਜਮ ਦਿਖਾ ਲਿਆ, ਦੇਖੋ ਅਸੀਂ ਗੁਰੂ ਘਰ ਜਾਂਦੇ ਹਾਂ, ਬਹੁਤ ਗੁਰੂ ਘਰਾਂ ਨਾਲ ਜੁੜੇ ਹੋਏ ਹਾਂ, ਸੰਗਤ 'ਚ ਬਹੁਤ ਜ਼ਿਆਦਾ ਸ਼ਰਧਾ ਆ, ਪਰ ਜੇ ਹਿਸਾਬ ਨਾਲ ਕੋਈ ਅਣਸਕਾਮੀ ਘਟਨਾ ਨਹੀਂ ਹੋਈ ਸਾਡੇ ਧਾਰਮਿਕ ਸਥਾਨਾਂ ਦੇ ਉੱਤੇ, ਸਗੋਂ ਕਿ ਸਾਡੇ ਧਾਰਮਿਕ ਸਥਾਨਾਂ ਨੇ ਜੋ ਪੋਜ਼ਿਟਿਵ ਰੋਲ ਅਦਾ ਕੀਤਾ ਆ, ਸਾਡੇ ਧਰਮ ਨੇ ਜੋ ਪੋਜ਼ਿਟਿਵ ਰੋਲ ਅਦਾ ਕੀਤਾ ਆ, ਉਸ ਦੀ ਦਾਦ ਉਸ ਦੀ ਐਪਰੀਸ਼ੀਏਸ਼ਨ ਦੁਨੀਆ ਦੀਆਂ ਕਈ ਪਾਰਲੀਮੈਂਟਸ ਦੇ ਵਿੱਚ ਹੋਈ ਨੇ ਵੀ ਆਹ ਦੇਖੋ ਇਸ ਤਰ੍ਹਾਂ ਕਰਨਾ ਚਾਹੀਦਾ। ਬਹੁਤ ਹੀ ਮਤਲਬ ਆਪਾਂ ਸਾਡੀ ਕੌਮ ਨੇ ਅਚੇਤ ਮਨ ਦੇ ਵਿੱਚ ਉਹਨਾਂ ਦੇ ਜੋ ਸਾਡੇ ਗੁਰੂ ਸਾਹਿਬਾਂ ਦੀ ਸੋਚ ਹੈ ਉਹ ਪਈ ਹੋਈ ਆ, ਕੋਈ ਉਹਨਾਂ ਨੂੰ ਕਿਸੇ ਨੇ ਕਿਹਾ ਨਹੀਂ, ਉਹਨਾਂ ਨੂੰ ਆਪਣੇ ਆਪ ਹੀ ਪਤਾ, ਸਾਰੇ ਆਪਣੇ ਆਪ ਹੀ ਇੰਨੇ ਕੁ ਸੂਝਵਾਨ ਹੈ ਕਿ ਉਹਨਾਂ ਨੇ ਕੁਦਰਤੀ ਤੌਰ 'ਤੇ ਇਹਨਾਂ ਨੂੰ ਫੋਲੋ ਕਰਕੇ ਸਮਾਂ ਕਿ ਆਪਣੇ ਰਿਸੋਰਸਿਸ ਵਰਤ ਕੇ ਸੇਵਾ ਦੇ ਵਿੱਚ ਲਾਏ ਨੇ। ਔਰ ਤੁਸੀਂ ਹੁਣ ਦਿੱਲੀ ਦਾ ਕਿਸਾਨ ਮੋਰਚਾ ਦੇਖ ਲਓ, ਦੁਨੀਆ ਦਾ ਦਿਲ ਜਿੱਤ ਲਿਆ ਉਸ ਮੋਰਚੇ ਨੇ, ਦੁਨੀਆ ਦੀਆਂ ਕਿਤਾਬਾਂ ਲਿਖੀਆਂ ਜਾਣਗੀਆਂ ਉਸ 'ਤੇ ਵੀ, ਜੇ ਮੋਰਚਾ ਲਾਉਣਾ ਆ, ਜੇ ਐਜੀਟੇਸ਼ਨ ਕਰਨਾ ਆ, ਜੇ ਪ੍ਰੋਟੈਸਟ ਕਰਨਾ ਤਾਂ ਇਸ ਤਰ੍ਹਾਂ ਕਰਨਾ ਚਾਹੀਦਾ। ਭੁੱਖੇ ਮਰ ਕੇ, ਕੱਪੜੇ ਲਾ ਕੇ, ਨੰਗੇ ਹੋ ਕੇ, ਆਪਣੇ ਨੂੰ ਅੱਗਾਂ ਲਾ ਕੇ, ਆਤਮਘਾਤ ਕਰਕੇ ਹੀ ਪ੍ਰੋਟੈਸਟ ਨਹੀਂ ਹੁੰਦਾ। ਬਾਏ ਲਿਵਿੰਗ ਵੈਲ, ਉੱਥੇ ਜਾ ਕੇ ਆਪਣੀ ਗੱਲ ਕਹਿ ਕੇ ਲੰਗਰ ਲਾ ਦਿਓ, ਤੁਹਾਡੇ ਨਾਲ ਲੋਕ ਆਉਂਦੇ ਨੇ, ਉਹ ਇੱਕ ਟੋਟਲੀ ਡਿਫਰੈਂਟ ਪਰਸਪੈਕਟਿਵ ਹੈ ਜਿਹੜਾ ਦੁਨੀਆ ਪਹਿਲੀ ਵਾਰੀ ਇਹ ਸਾਰਾ ਕੁਛ ਦੇਖ ਰਹੀ ਹੈ। ਖੈਰ, ਕੌਮ ਦੀ ਚੜ੍ਹਦੀ ਕਲਾ ਹੈ, ਔਰ ਨਾਲ ਨਾਲ ਜਿਹੜੀ ਹੋਰ ਕੌਮਾਂ ਵੀ ਨੇ, ਹੋਰ ਲੋਕ ਵੀ ਨੇ, ਉਹ ਵੀ ਇਸ ਚੜ੍ਹਦੀ ਕਲਾ ਦੇ ਵਿੱਚ ਸ਼ਾਮਿਲ ਹੋ ਰਹੇ ਨੇ, ਉਹ ਵੀ ਆਪਣੇ ਆਪ ਨੂੰ ਫੀਲ ਗੁੱਡ ਕਰ ਰਹੇ ਨੇ।
ਇਹ ਗੱਲ ਤਾਂ ਮੰਨਣੀ ਪਊਗੀ ਨਾ, ਜਿਸ ਵੇਲੇ ਕੋਈ ਸਕਿੱਲਸ ਬਾਰੇ ਗੱਲ ਕਰਦਾ ਹੈ ਜਾਂ ਏਦਾਂ ਦੀ ਗੱਲ ਕੀਤੀ ਜਾਂਦੀ ਹੈ ਜਿਹੜੀ ਕਿ ਦੇਸ਼ ਭਗਤੀ ਵਾਲੀ ਹੁੰਦੀ ਆ, ਜਾਂ ਹਾਰਡ ਵਰਕ ਦੀ ਗੱਲ ਹੁੰਦੀ ਆ, ਜਾਂ ਜਿਹਦੇ ਵਿੱਚ ਕਿਹਾ ਜਾਂਦਾ ਕਿ ਇਹ ਪ੍ਰੋਗਰੈਸਿਵ ਲੋਕ ਆ, ਇਹ ਕਮਿਊਨਿਟੀ ਪ੍ਰੋਗਰੈਸਿਵ ਆ, ਉਹਦੇ ਵਿੱਚ ਫਿਰ ਜਿਸ ਵੇਲੇ ਗੱਲ ਹੁੰਦੀ ਨਾ ਭਾਰਤ ਦੀ, ਤਾਂ ਭਾਰਤ ਦਾ ਨਾਂ ਦਾ, ਇੰਡੀਆ ਦਾ ਨਾਂ ਦਾ, ਉਹ ਬੜੇ ਸਤਿਕਾਰ ਨਾਲ ਲਿਆ ਜਾਂਦਾ ਕਿ ਜਿਹੜੇ ਇੰਡੀਅਨਸ ਆ ਨਾ, ਚਾਹੇ ਉਹ ਹਿੰਦੂ ਆ, ਚਾਹੇ ਉਹ ਸਿੱਖ ਆ, ਚਾਹੇ ਉਹ ਕਿਸੇ ਵੀ ਕੌਮ ਦੇ ਨਾਲ ਸੰਬੰਧਿਤ ਆ, ਭਾਰਤ ਵਿੱਚ ਰਹਿੰਦੇ ਆ, ਤਾਂ ਉਸ ਵੇਲੇ ਤੁਹਾਡੀ ਸ਼ਾਨ ਵੱਧਦੀ ਆ, ਉਸ ਵੇਲੇ ਤੁਹਾਨੂੰ ਮਾਣ ਮਹਿਸੂਸ ਹੁੰਦਾ ਕਿ ਤੁਸੀਂ ਇੰਡੀਅਨ ਆ, ਤੁਸੀਂ ਚੀਜ਼ਾਂ ਜਾਣਦੇ ਹੋ, ਤੁਸੀਂ ਸਕਿੱਲਡ ਆ, ਤੁਸੀਂ ਟੈਕਨੋਕ੍ਰੈਟ ਆ, ਜਾਂ ਤੁਹਾਡੇ ਬਹੁਤ ਜ਼ਿਆਦਾ ਸਕਿੱਲ ਆ, ਦੁਨੀਆ ਇਹ ਤਾਂ ਮੰਨਦੀ ਆ। ਅਤੇ ਇਹ ਕਿੱਥੋਂ ਆਇਆ ਇਹ ਸਭ ਕੁਛ ਜਿਹੜਾ ਭਾਰਤੀਆਂ ਬਾਰੇ ਕਿਹਾ ਜਾਂਦਾ, ਇਹਦਾ ਮਤਲਬ ਆਜ਼ਾਦੀ ਤੋਂ ਬਾਅਦ ਭਾਰਤ ਨੇ ਇੱਦਾਂ ਦੇ ਖੇਤਰਾਂ ਵਿੱਚ ਤਰੱਕੀ ਕੀਤੀ ਆ ਜਿਹੜੀ ਕਿ ਬੇਮਿਸਾਲ ਆ। ਹੁਣ ਜਿੱਦਾਂ ਟੈਕਨੋਲੋਜੀ ਦੇ ਵਿੱਚ ਜਿਹੜੀ ਉਹਨਾਂ ਨੇ ਤਰੱਕੀ ਕੀਤੀ ਆ, ਮੈਡੀਕਲ ਦੇ ਸਾਇੰਸ ਵਿੱਚ ਜਿਹੜੀ ਤਰੱਕੀ ਕੀਤੀ ਆ, ਮੈਨੇਜਮੈਂਟ ਵਿੱਚ ਜਿਹੜੀ ਤਰੱਕੀ ਕੀਤੀ ਆ, ਸਾਰਿਆਂ ਨੇ ਰਲ ਮਿਲ ਕੇ ਉਹਦੀ ਦਾਤ ਤਾਂ ਖੈਰ ਦੁਨੀਆ 'ਤੇ ਦਿੱਤੀ ਜਾਂਦੀ ਆ, ਉਹਦਾ ਸਨਮਾਨ ਤਾਂ ਖੈਰ ਦੁਨੀਆ 'ਤੇ ਕੀਤਾ ਜਾਂਦਾ ਆ। ਇਹ ਸਭ ਕੁਛ ਤਾਂ ਹੋਇਆ ਜੇ ਸਰਕਾਰਾਂ ਨੇ ਪੋਲਿਸੀਜ਼ ਬਣਾਈਆਂ ਨੇ, ਸਰਕਾਰਾਂ ਨੇ ਉਹਨਾਂ ਨੂੰ ਓਪਰਚੁਨਿਟੀਜ਼ ਦਿੱਤੀਆਂ ਆ। ਮੇਰੇ ਖਿਆਲ ਦੇ ਵਿੱਚ ਸਭ ਕੁਛ ਪੰਜਾਬ ਹਿੰਦੁਸਤਾਨ ਵਿੱਚ ਹੋਇਆ, ਲੇਕਿਨ ਅੰਡਰ ਡਿਵੈਲਪ ਕੰਟਰੀ ਹੋਣ ਦੇ ਨਾਤੇ ਉੱਥੇ ਬਹੁਤ ਸਾਰੀਆਂ ਖਾਮੀਆਂ ਵੀ ਹੈਗੀਆਂ ਜਿਹੜੀਆਂ ਕਿ ਐਡਮਿਨਿਸਟ੍ਰੇਸ਼ਨ ਦੇ ਵਿੱਚ ਵੀ ਆ, ਲੋਜ਼ ਦੇ ਵਿੱਚ ਵੀ ਕਾਫੀ ਖਲਾਅ ਆ, ਅਤੇ ਸਾਡੀ ਐਡਮਿਨਿਸਟ੍ਰੇਸ਼ਨ ਦੇ ਵਿੱਚ, ਪੋਲੀਟਿਕਸ ਦੇ ਵਿੱਚ ਜ਼ਿਆਦਾ ਕਿਹਾ ਜਾਂਦਾ ਕਿ ਬਹੁਤ ਜ਼ਿਆਦਾ ਖਲਾਅ ਆ, ਲੇਕਿਨ ਇਹਨਾਂ ਸਾਰਿਆਂ ਦੇ ਹੁੰਦੇ ਹੋਏ ਵੀ ਜਿਹੜੀ ਹਿੰਦੁਸਤਾਨ ਦੀ ਡੈਮੋਕਰੈਟਿਕ ਸੈਟਅਪ ਆ, ਉਹ ਮੇਰੇ ਖਿਆਲ ਦੇ ਦੁਨੀਆ ਦੀ ਸਭ ਤੋਂ ਸਟਰੋਂਗ ਸੈਟਅਪ ਉਸਨੂੰ ਕਿਹਾ ਜਾਂਦਾ, ਐਡੇ ਵਿਸ਼ਾਲ ਦੇਸ਼ ਦੇ ਵਿੱਚ ਜਿੱਥੇ ਕਿ ਬਹੁਤ ਸਾਰੇ ਧਰਮ ਆ, ਲੋਕਾਂ ਦੀਆਂ ਲੈਂਗੁਏਜਸ ਡਿਫਰੈਂਟ ਆ, ਲੋਕਾਂ ਦੇ ਵਿਊਜ਼ ਡਿਫਰੈਂਟ ਆ, ਲੋਕਾਂ ਦਾ ਰਹਿਣਾ ਸਹਿਣਾ ਡਿਫਰੈਂਟ ਆ, ਖਾਣਾ ਡਿਫਰੈਂਟ ਆ, ਲੇਕਿਨ ਫਿਰ ਵੀ ਉੱਥੇ ਐਸੇ ਇੱਦਾਂ ਦੀ ਕੋਈ ਵੀ ਗੱਲ ਕਦੇ ਵੀ ਨਹੀਂ ਹੋਈ ਜਿਹਦੇ ਨਾਲ ਕਿ ਜਿਹੜੀ ਸੈਂਟਰ ਸਰਕਾਰ ਆ ਜਾਂ ਜਿਹੜੀ ਡੈਮੋਕਰੈਟਿਕ ਸੈਟਅਪ ਸਰਕਾਰ ਆ ਉਹਨੂੰ ਕਦੇ ਕੋਈ ਖਤਰਾ ਪੈਦਾ ਹੋਇਆ ਹੋਵੇ। ਤੁਸੀਂ ਅਮਨਦੀਪ ਇਸ ਗੱਲ ਦੇ ਨਾਲ ਕਿੰਨੇ ਸਹਿਮਤ ਆ, ਤੁਹਾਡੀ ਪ੍ਰਤੀਕਿਰਿਆ ਕੀ ਹੈ?
ਦੇਖੋ, ਇਹਦਾ ਇਕੱਲਾ ਆਪਾਂ ਸਿਹਰਾ ਜਿਹੜਾ ਸਰਕਾਰਾਂ ਨੂੰ ਨਹੀਂ ਦੇ ਸਕਦੇ। ਸਰਕਾਰਾਂ ਵੀ ਹਜੇ ਕਹਿ ਲਓ ਕੋਈ ਅੱਲੜਾਂ ਵਾਂਗਰ ਬਿਹੇਵ ਕੀਤੀਆਂ ਨੇ ਭਾਰਤ ਦੀਆਂ, ਐਡੀਆਂ ਕੋਈ ਸੰਜੀਦਗੀ ਨਾਲ ਨਹੀਂ ਕੀਤੀਆਂ। ਇਹ ਜਿਹੜਾ ਪਿੱਛੋਂ ਨਾ ਅਸਲ ਦੇ ਵਿੱਚ ਸਾਡਾ ਸੈਟਅਪ ਮੋਰੈਲਿਟੀ ਜਿਹੜੀ ਚੱਲੀ ਆਉਂਦੀ ਹੈ ਸਾਡੇ ਅੰਦਰ ਜਿਹੜੀ ਭਰੀ ਹੋਈ ਆ ਸਾਡੇ ਰਿਸ਼ੀਆਂ ਮੁਨੀਆਂ ਤੋਂ ਲੈ ਕੇ, ਇਹ ਨਹੀਂ ਮੈਂ ਕਹਿੰਦਾ ਵੀ 500 ਸਾਲ ਤੋਂ ਪਹਿਲਾਂ, ਹਜ਼ਾਰਾਂ ਲੱਖਾਂ ਸਾਲ ਤੋਂ ਜੋ ਚੱਲਿਆ ਆ ਰਿਹਾ ਨਾ ਉਹ ਪਲੇਅ ਕਰ ਰਿਹਾ। ਹੁਣ ਜੋ ਪ੍ਰੋਟੈਸਟ ਦੇ ਵਿੱਚ ਮੈਂ ਦੇਖ ਰਿਹਾ, ਪ੍ਰੋਟੈਸਟ ਦੇ ਵਿੱਚ ਪ੍ਰੋਟੈਸਟ ਕਰਨਾ ਬਣਦਾ ਆ, ਲੜਾਈਆਂ ਲੜਨੀਆਂ ਬਣਦੀਆਂ ਨੇ, ਪਰ ਉਹਦੇ ਵਿੱਚ ਦਿਮਾਗ ਵਰਤਣਾ ਇਹ ਮੈਂ ਪਹਿਲੀ ਵਾਰੀ ਦੇਖ ਰਿਹਾ। ਕਿਉਂਕਿ ਪਿਛਲੇ ਜਿਹੜੇ ਪ੍ਰੋਟੈਸਟ ਹੋ ਰਹੇ ਨੇ ਉਹਦੇ ਵਿੱਚ ਅੱਗਾਂ ਲਾ, ਇੰਨੇ ਇੰਨੇ 7,000 ਕਰੋੜ ਦਾ ਨੁਕਸਾਨ ਕਰ, ਪਬਲਿਕ ਪ੍ਰੋਪਰਟੀ ਦਾ ਨੁਕਸਾਨ ਕਰ, ਹੁੱਲੜਬਾਜ਼ੀ, ਬਲਾਤਕਾਰ, ਭੰਨ ਤੋੜ, ਇਹ ਸਾਰੀਆਂ ਚੀਜ਼ਾਂ ਇਹ ਪੰਜਾਬੀਆਂ ਨੇ ਨਹੀਂ ਕੀਤੀਆਂ, ਪਹਿਲਾਂ ਵੀ ਨਹੀਂ ਸੀ ਕੀਤੀਆਂ, ਪਰ ਪੰਜਾਬ ਦੇ ਵਿੱਚ ਕਿਸੇ ਹਲਕੇ ਦੇ ਵਿੱਚ ਹੋਈਆਂ ਨੇ, ਹੈ ਨਾ, ਇੱਕ ਦੋ ਚੀਜ਼ਾਂ ਹੋਈਆਂ ਨੇ ਜਿੱਥੇ ਹੋਈਆਂ ਨੇ, ਪਰ ਇਹਦੇ ਵਿੱਚ ਸਿੱਖ ਫਿਲੋਸਫੀ ਪੂਰੀ ਤਰ੍ਹਾਂ ਟੋਟਲੀ ਡੋਮੀਨੇਟ ਕਰ ਰਹੀ ਹੈ, ਫਿਲੋਸਫੀ ਕਰ ਰਹੀ ਹੈ, ਨਾ ਕਿ ਸਰਕਾਰਾਂ ਦੀ ਦਿੱਤੀ ਹੋਈ ਐਜੂਕੇਸ਼ਨ। ਸਰਕਾਰਾਂ ਦੀ ਦਿੱਤੀ ਹੋਈ ਐਜੂਕੇਸ਼ਨ ਅਮਰੀਕ ਭਾਜੀ ਉਹਨਾਂ ਕੌਮਾਂ ਲਈ ਵੀ ਤਾਂ ਹੈਗੀ ਆ ਜਿਨ੍ਹਾਂ ਨੇ ਰੇਲ ਗੱਡੀਆਂ ਜਾਲੀਆਂ, ਪਬਲਿਕ ਪ੍ਰੋਪਰਟੀਆਂ ਤੋੜੀਆਂ। ਪਿਛਲੇ ਤੁਸੀਂ ਇਤਿਹਾਸ ਕੱਢ ਕੇ ਦੇਖ ਲਓ ਜਿੰਨੇ ਪ੍ਰੋਟੈਸਟ ਹੋਏ, ਕਿੰਨੇ ਕਿੰਨੇ 1,000 ਕਰੋੜ ਦਾ ਨੁਕਸਾਨ ਹੋਇਆ ਆ। ਜੇ ਆਪਾਂ ਕਹੀਏ ਵੀ ਸਰਕਾਰ ਦੇ ਸਿਰ ਸਿਹਰਾ ਆ, ਅੱਜ ਤੱਕ ਜਿੰਨੇ ਵੀ ਇਸ ਤਰ੍ਹਾਂ ਦੇ ਹੋਏ ਆ ਉਹ ਆਪਾਂ ਸਰਕਾਰ ਨੂੰ ਸਿਹਰਾ ਨਹੀਂ ਦੇ ਸਕਦੇ ਵੀ ਸਰਕਾਰ ਨੇ ਸਿਖਾਲੇ ਆ ਜਾਂ ਉਹ ਸਿਖਾਲੇ ਆ। ਹੁਣ ਜਿਹੜੀ ਆਹ ਚੀਜ਼ ਆ ਪੰਜਾਬੀਆਂ ਨੂੰ ਸਰਕਾਰ ਨੇ ਨਹੀਂ ਸਿਖਾਲਿਆ, ਪੰਜਾਬ ਨਾਲ ਤਾਂ ਸਮਾਂ ਕਿ ਆਪ ਧੱਕਾ ਹੁੰਦਾ ਰਿਹਾ ਪਿਛਲੇ 20-25-30 ਸਾਲ ਤੋਂ। ਸੋ ਇਹ ਜਿਹੜੀ ਸਾਰੀ ਕੁਛ ਸਿਖਾਲਤ ਹੈ ਜਾਂ ਵਿੱਦਿਆ ਆ, ਇਹ ਵਿੱਦਿਆ ਜਿਹੜੀ ਆ ਅਚੇਤ ਮਨ ਦੇ ਵਿੱਚ ਜਿਹੜੀ ਸਾਡੇ ਚੱਲੀ ਆ ਰਹੀ ਹੈ ਨਾ। ਪੰਜਾਬ ਇਜ਼ ਵੈਰੀ ਹਿਸਟੋਰਿਕ ਪਲੇਸ, ਸਪਿਰਚੁਅਲ ਪਲੇਸ, ਹੱਬ ਹੈ ਦੁਨੀਆ ਦਾ ਪਹਿਲਾ ਵੇਦ ਇੱਥੇ ਲਿਖਿਆ ਗਿਆ, ਉਚਾਰਿਆ ਗਿਆ, ਐਜੂਕੇਸ਼ਨ ਸੈਂਟਰ ਹੈ ਦੁਨੀਆ ਦਾ, ਹੈ ਨਾ, ਖੇਤੀਬਾੜੀ ਦਾ ਸੈਂਟਰ ਹੈ, ਮਾਰਸ਼ਲ ਕੌਮ ਦਾ ਇਹ ਸੈਂਟਰ ਰਿਹਾ ਆਲਵੇਜ਼। ਜਿੱਡੇ ਜਿੱਡੇ ਮਹਾਨ ਯੋਧੇ ਹੋਏ ਨੇ ਪੰਜਾਬ ਦੀ ਧਰਤੀ ਦੇ ਹੋਏ ਨੇ, ਇਤਿਹਾਸ ਦੇਖ ਲਓ, ਜਿੰਨੇ ਮੋਸਟਲੀ ਅਵਤਾਰ ਹੋਏ ਨੇ ਉਹ ਸਾਰੇ ਪੰਜਾਬ ਦੀ ਧਰਤੀ 'ਤੇ ਹੋਏ ਨੇ, ਜਿੰਨੇ ਰਿਸ਼ੀ ਮੁਨੀ ਮੇਜਰ ਹੋਏ ਨੇ ਉਹ ਸਾਰੇ ਪੰਜਾਬ ਦੀ ਧਰਤੀ 'ਤੇ ਹੋਏ ਨੇ, ਗੁਰੂ ਪੰਜਾਬ ਦੀ ਧਰਤੀ 'ਤੇ ਹੋਏ ਨੇ। ਸੋ ਉਹ ਜਿਹੜੀ ਸਾਈਕੋਲੋਜੀ ਹੈ, ਉਹ ਜਿਹੜੀ ਸਾਈਕੀ ਹੈ, ਉਹ ਡਰਾਈਵ ਕਰ ਰਹੀ ਹੈ ਇਹ ਸਾਰੇ ਮੁਹਿੰਮ ਨੂੰ। ਸੋ ਇਹਦੇ ਵਿੱਚ ਮੈਂ ਅਮਰੀਕ ਭਾਅ ਜੀ ਤੁਹਾਡੇ ਨਾਲ ਸਹਿਮਤ ਨਹੀਂ, ਵੀ ਸਰਕਾਰ ਨੇ ਤਾਂ ਬਹੁਤਾ ਕੁਛ ਨਹੀਂ ਕੀਤਾ, ਸਰਕਾਰ ਦੇ ਅਗੇਂਸਟ ਤਾਂ ਹੋ ਰਿਹਾ ਹੈ ਸਾਰਾ ਕੁਛ।
ਇੱਥੇ ਅਮਨਦੀਪ ਇਸ ਮੋਰਚੇ ਦੇ ਵਿੱਚ ਕਈ ਵਿਵਾਦ, ਕਈ ਇੱਦਾਂ ਦੀਆਂ ਸ਼ਖਸੀਅਤਾਂ ਨੇ ਜਿਨ੍ਹਾਂ ਨੇ ਕਈ ਬਿਆਨ ਇੱਦਾਂ ਦੇ ਵੀ ਦਿੱਤੇ ਜਿਹੜੇ ਕਿ ਸਮਾਜ ਨੂੰ ਤੋੜ ਵੀ ਸਕਦੇ ਆ ਨਾ, ਕਿਸੇ ਹੋਰ ਧਰਮ ਦੇ ਬਾਰੇ ਇੱਦਾਂ ਦੀਆਂ ਗੱਲਾਂ ਕਹੀਆਂ ਵੀ ਆ। ਲੇਕਿਨ ਮੈਂ ਇੱਥੇ ਅਮਨਦੀਪ ਸਿੱਖ ਧਰਮ ਦੀ ਸ਼ਲਾਘਾ ਕਰਾਂਗਾ, ਅਤੇ ਮੈਂ ਹਿੰਦੂ ਧਰਮ ਜਿਹੜੇ ਲੋਕ ਆ ਨਾ, ਹਿੰਦੂ ਧਰਮ ਦੇ ਲੋਕ ਆ, ਉਹਨਾਂ ਦੀ ਵੀ ਸ਼ਲਾਘਾ ਇੱਥੇ ਕਰਨੀ ਬਣਦੀ ਆ ਕਿ ਅਜਿਹੀਆਂ ਸਿਚੁਏਸ਼ਨ ਦੇ ਵਿੱਚ ਜਿਹੜੀ ਉਹਨਾਂ ਨੇ ਖੁੱਲ੍ਹ ਦਿਲੀ ਦਿਖਾਈ ਆ, ਉਹਨਾਂ ਨੇ ਆਪਣੇ ਭਰਾਵਾਂ ਨੂੰ ਗੱਲਬਾਤਕੜੀ ਵਿੱਚ ਲਿਆ ਆ, ਜਾਂ ਉਹਨਾਂ ਨੇ ਕਈ ਵਾਰੀ ਇੱਦਾਂ ਸਟੇਟਮੈਂਟਾਂ ਵੀ ਸੁਣੀਆਂ ਆ ਕਈ ਇੱਦਾਂ ਦੇ ਲੋਕ ਜਿਹਨਾਂ ਨੇ ਕੀਤੀਆਂ, ਲੇਕਿਨ ਉਹਨਾਂ ਦੇ ਜਵਾਬ ਦੇ ਵਿੱਚ ਉਹਨਾਂ ਨੇ ਗੁਰੂਆਂ ਦੇ ਪ੍ਰਤੀ, ਸਿੱਖ ਇਜ਼ਮ ਦੇ ਪ੍ਰਤੀ, ਉਹਨਾਂ ਦੀਆਂ ਕੁਰਬਾਨੀਆਂ ਦੇ ਪ੍ਰਤੀ, ਜਾਂ ਉਹਨਾਂ ਨੇ ਉਸ ਲਈ ਕੀ ਕੀਤਾ ਉਹਨਾਂ ਪ੍ਰਤੀ, ਜਿਹੜੀਆਂ ਇੱਕ ਸੱਭਿਅਕ ਤਰ੍ਹਾਂ ਦੇ ਨਾਲ ਸਟੇਟਮੈਂਟ ਦਿੱਤੀਆਂ ਆ, ਸੱਭਿਅਕ ਤਰੀਕੇ ਦੇ ਨਾਲ ਬੋਲਿਆ, ਜਿਹੜਾ ਸਤਿਕਾਰ ਦਿੱਤਾ ਆ ਸਾਡੇ ਸਿੱਖ ਭਾਈਆਂ ਨੂੰ, ਸਾਡੀ ਕੌਮ ਨੂੰ, ਉਹਦੀ ਵੀ ਸ਼ਲਾਘਾ ਕਰਨੀ ਇੱਥੇ ਅਮਨਦੀਪ ਬਣਦੀ ਹੈ। ਤੁਸੀਂ ਕੀ ਇਹਦੇ ਬਾਰੇ ਕੀ ਸਾਡੇ ਸਰੋਤਿਆਂ ਦੇ ਵਿਚਾਰ ਆ, ਤੁਹਾਡੇ ਵਿਚਾਰ?
ਦੇਖੋ, ਬਹੁਤ ਸਾਰਾ ਸਾਡਾ ਜਿਹੜਾ ਹਿੰਦੂ ਭਾਈਚਾਰਾ ਆ ਉਹ ਸਾਰਾ ਸਾਡੇ ਨਾਲ ਹੈ, ਸਾਰਾ ਜਿਹੜਾ ਪੰਜਾਬ ਦਾ, ਉੱਤਰੀ ਭਾਰਤ ਦਾ ਜਿਹੜਾ ਹਿੰਦੂ ਹੈ ਨਾ ਅਤੇ ਸਿੱਖ ਹੈ, ਤੁਸੀਂ ਇਹਨਾਂ ਨੂੰ ਨਿਖੇੜ ਨਹੀਂ ਸਕਦੇ, ਤੁਸੀਂ ਇਹਨਾਂ ਨੂੰ ਵੱਖਰਾ ਨਹੀਂ ਕਰ ਸਕਦੇ, ਕਿਉਂਕਿ ਸਾਡੀਆਂ ਸਾਂਝਾਂ ਨੇ, ਸਾਡੇ ਰਿਸ਼ਤੇ ਵੀ ਹੁੰਦੇ ਨੇ ਆਪਸ ਦੇ ਵਿੱਚ, ਠੀਕ ਹੈ। ਇਹਨੂੰ ਤੁਸੀਂ ਹਿੰਦੂ ਮੁਸਲਮਾਨ ਲਾਈਨੇਜ ਦੇ ਨਾਲ ਨਹੀਂ ਦੇਖ ਸਕਦੇ, ਠੀਕ ਹੈ। ਇਹ ਸਾਂਝਾਂ ਰਹਿਣੀਆਂ ਰਹਿਣੀਆਂ ਨੇ, ਗੁਰੂ ਸਾਹਿਬ ਤੋਂ ਲੈ ਕੇ ਹੁਣ ਤੱਕ ਇਹ ਸਾਰੀਆਂ ਸਾਂਝਾਂ ਹਨ, ਰਹਿਣਗੀਆਂ। ਸੋ ਇਸ ਕਰਕੇ ਜਿਹੜੇ ਤਾਂ ਸਿੱਖ ਵੀ ਸਮਝਦੇ ਨੇ ਇਸ ਭਾਵਨਾ ਨੂੰ, ਔਰ ਬਹੁਤ 95% ਹਿੰਦੂ ਭਾਈਚਾਰਾ ਵੀ ਇਸ ਭਾਵਨਾ ਨੂੰ ਸਮਝਦਾ ਆ, ਉਹਨਾਂ ਦੇ ਮਨ 'ਚ ਤਾਂ ਕੋਈ ਨਹੀਂ, ਉਹ ਤਾਂ ਖੁਸ਼ ਹੈ ਇੱਕ ਦੂਜੇ ਦੇ ਨਾਲ। ਪਰ ਜਿਹੜੇ ਪੋਲੀਟੀਕਲ ਮਾਈਂਡਡ ਦੋਨਾਂ ਧਿਰਾਂ ਦੇ ਵਿੱਚ ਹੋਏ ਹੋਏ ਨੇ, ਜਿਨ੍ਹਾਂ ਨੂੰ ਰਾਜ ਦੀ ਭੁੱਖ ਹੈ, ਜਿਨ੍ਹਾਂ ਨੇ ਰਾਜ ਹਥਿਆਉਣਾ ਆ, ਤੱਤੇ ਧੜੇ ਸਿੱਖਾਂ ਦੇ ਵਿੱਚੋਂ ਵੀ ਅਤੇ ਤੱਤੇ ਧੜੇ ਹਿੰਦੂਆਂ 'ਚੋਂ ਵੀ, ਉਹਨਾਂ ਨੇ ਇਹ ਪੱਤਾ ਖੇਡ ਕੇ ਜਦੋਂ ਤੱਕ ਉਹ ਪਾੜਦੇ ਨਹੀਂ ਉਦੋਂ ਤੱਕ ਉਹਨਾਂ ਦੀ ਵੋਟ ਨਹੀਂ ਬਣਨੀ, ਉਦੋਂ ਤੱਕ ਉਹਨਾਂ ਦੀ ਉਹ ਕੰਟਰੋਲ ਨਹੀਂ ਕਰ ਸਕਦੇ। ਇਸ ਕਰਕੇ ਉਹ ਮਜਬੂਰੀ ਬਸ ਜਿਹੜੇ ਦੂਸਰੇ ਸਟੇਟਾਂ 'ਚੋਂ ਬਾਹਰੋਂ, ਸਾਊਥ ਤੋਂ, ਬੰਬੇ ਤੋਂ, ਇੱਧਰੋਂ ਇੰਪੋਰਟ ਕਰਕੇ ਲਿਆਉਂਦੇ ਨੇ, ਉਹਨਾਂ ਦੀ ਆਈਡੀਓਲੋਜੀ ਉਹ ਕੰਮ ਖਰਾਬ ਕਰ ਰਹੀ ਹੈ। ਸਿਮਿਲਰਲੀ ਜਿੱਦਾਂ ਮੁਸਲਮਾਨ ਧਰਮ ਦੇ ਵਿੱਚ, ਇਸਲਾਮ ਧਰਮ ਦੇ ਵਿੱਚ ਮੁਸਲਮਾਨ ਮਾੜਾ ਨਹੀਂ ਹੈਗਾ, 90% ਮੁਸਲਮਾਨ ਮਾੜਾ ਨਹੀਂ, ਪਰ ਜਿਹੜੀ ਵਹਾਬੀਜ਼ਮ, ਜਿਹੜਾ ਸਾਊਦੀ ਅਰਬ ਦਾ ਧੱਕੜ ਰੂਡ, ਮਤਲਬ ਵਾਇਲੈਂਸ ਵਾਲਾ ਇਸਲਾਮ ਦਾ ਵਰਜ਼ਨ ਹੈ, ਉਹ ਡੋਮੀਨੇਟ ਕਰੀ ਜਾ ਰਿਹਾ ਸਾਰੇ ਇਸਲਾਮ 'ਤੇ, ਉਹਨਾਂ ਨੂੰ ਬਦਨਾਮ ਕਰੀ ਜਾ ਰਿਹਾ, ਅਤੇ ਉਹਨਾਂ ਨੇ ਆਪਣਾ ਸੌਦਾ ਵੇਚਣਾ, ਤੇਲ ਵੇਚਣਾ, ਬਿਜ਼ਨਸ ਕਰਨਾ, ਦੈਟਸ ਅ ਹੋਲ ਪੁਆਇੰਟ। ਇੱਦਾਂ ਹੀ ਯੂਪੀ ਦੇ ਵਿੱਚ ਜੋ ਰਾਮ ਮੰਦਿਰ 'ਚ ਹੋਇਆ, ਯੂਪੀ ਦਾ ਹਿੰਦੂ ਮੁਸਲਮਾਨ ਬੜੇ ਆਰਾਮ ਨਾਲ ਰਹਿ ਰਿਹਾ, ਕੋਈ ਪ੍ਰੋਬਲਮ ਹੀ ਨਹੀਂ। ਉਹ ਕਹਿ ਰਿਹਾ ਕਿ ਬੰਬੇ ਤੋਂ ਆ ਕੇ ਜਿਹੜੇ ਇਹ ਸਾਨੂੰ ਲੈ ਕੇ ਆ ਰਹੇ, ਇਹਦੇ 'ਤੇ 1000 crore ਦਾ ਘਪਲਾ ਹੋਇਆ ਰਾਮ ਮੰਦਿਰ ਦੇ, ਉਹ ਜਿਹਦੇ ਕਿ ਕੇਸ ਚੱਲਦੇ ਨੇ, ਔਰ ਉਹ ਕੇਸ ਦੇ ਵਿੱਚ ਜਿਹੜੇ ਸਵਾਲ ਉਠਾ ਰਹੇ ਨੇ ਹਿੰਦੂ ਮਹੰਤ, ਉਹਨਾਂ ਦੇ ਕਤਲ ਹੋ ਚੁੱਕੇ ਨੇ। ਸੋ ਉਹ ਕਹਿੰਦੇ ਸਾਡੀ ਕੋਈ ਪ੍ਰੋਬਲਮ ਹੀ ਨਹੀਂ ਸੀ ਯੂਪੀ ਦੇ ਵਿੱਚ, ਇਹ ਤਾਂ ਬਾਹਰੋਂ ਆ ਕੇ ਦੂਜਿਆਂ ਨੇ ਪਾਈ ਹੈ। ਸੋ ਉਹ ਵੀ ਬਿਜ਼ਨਸ ਮਾਈਂਡਡ ਲੋਕ ਜਿਹੜੇ ਨੇ ਹਿੰਦੂਤਵਾ ਨੂੰ ਜਿਹੜੇ ਉਹ ਹਾਈਜੈਕ ਕਰੀ ਬੈਠੇ ਨੇ। ਸੋ ਇਸ ਕਰਕੇ ਇਹ ਮੈਂ ਤੁਹਾਡੇ ਨਾਲ ਵਾਅਦਾ ਕਰਦਾ, ਤੁਹਾਡੀ ਗੱਲ ਨਾਲ ਮੈਂ ਸਹਿਮਤ ਹਾਂ, ਪੰਜਾਬ ਦੇ ਵਿੱਚ ਇਹ ਗੱਲ ਜਿਹੜੀ ਆ ਇਹ ਨਹੀਂ ਬਹੁਤੀ ਚੱਲੇਗੀ ਅਤੇ ਨਾ ਹੀ ਚੱਲਣੀ ਹੈ। ਅਮਰੀਕ ਭਾਅ ਜੀ, ਆਪਾਂ ਇੱਕ ਨਾ ਛੋਟੀ ਜਿਹੀ ਬ੍ਰੇਕ ਲਈਏ, ਬ੍ਰੇਕ ਤੋਂ ਬਾਅਦ ਨਾ ਕੁਛ ਗੱਲਾਂ ਕਰਨੀਆਂ ਡੂੰਘੀਆਂ ਤੁਹਾਡੇ ਨਾਲ, ਹਾਸੇ ਵਾਲੀਆਂ ਵੀ ਕਰਨੀਆਂ, ਅਤੇ ਬ੍ਰੇਕ ਤੋਂ ਬਾਅਦ ਮਿਲਦੇ ਹਾਂ ਜੀ।
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ 'ਚ ਸਕਿੱਲਫੁੱਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡਿੰਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, L1 30 Herschel Street, Brisbane, QLD 4000, Brisbane ਦੇ ਐਜੂਕੇਸ਼ਨ ਤੇ ਸ਼ਾਪਿੰਗ ਹਬ ਦੇ ਬਿਲਕੁਲ ਵਿੱਚ। ਫੋਰ ਮੋਰ ਇਨਫੋਰਮੇਸ਼ਨ ਕਾਲ 617-3106-5394।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ, ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਸ਼ਨ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428-895-564।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿੱਚ, ਜੇ ਤੁਸੀਂ IELTS ਜਾਂ PTE ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ PTE ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫੋਰ PTE ਐਂਡ IELTS ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ PTE ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿੱਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ IELTS ਤੇ PTE ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ PTE ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404-527-518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
Dil naal dil mile, taiyon gal bandi hai, yaar bal yaar da dhyan hona chahida. Gal hui hundi, jide vich koi gal hove, gallan vichon gal da gyan hona chahida. Main haan dosto Amandeep Sidhu. ਮਸਲਿਆਂ ਦੇ ਨਿਕਲਦੇ ਨੇ ਹਰਮਨ ਰੇਡੀਓ ਤੇ ਹੱਲ, ਆਪਾਂ ਰਲ ਮਿਲ ਕਰਾਂਗੇ ਦਿਲ ਵਾਲੀ ਗੱਲ। ਕੀ ਨੇ ਦੁਨੀਆ ਭਰ ਦੀਆਂ ਖਬਰਾਂ, ਕੀ ਹੈ ਮੌਸਮ ਦਾ ਹਾਲ, ਕਿਸ ਦੇਸ਼ ਨੇ ਕੀਤੀ ਨੁਕਤਾਚੀਨੀ, ਕਿਸ ਹੀਰੋ ਨੂੰ ਹੋ ਗਿਆ ਪਿਆਰ, ਕਿਸ ਨੇ ਮਾਰਿਆ ਕਿਤੇ ਧਰਨਾ, ਕਿਹਦੀ ਬਣ ਗਈ ਸਰਕਾਰ, ਵਿੱਚ ਮਿੱਠੇ ਮਿੱਠੇ ਗੀਤ ਹੋਣਗੇ ਤੇ ਸੱਜਣਾ ਦਾ ਸਤਿਕਾਰ, ਫਿਰ ਤੀਰ ਸਿੱਧੇ ਹੋਣਗੇ ਮੁਸ਼ਕਲਾਂ ਦੇ ਵੱਲ, ਵੀਕਐਂਡ ਤੇ ਸੁਬਾਹ ਕਰਾਂਗੇ ਆਪਾਂ ਜਦੋਂ ਦਿਲ ਵਾਲੀ ਗੱਲ।
ਜੀ ਦੋਸਤੋ, ਪ੍ਰੋਗਰਾਮ ਚੱਲ ਰਿਹਾ ਦਿਲ ਵਾਲੀ ਗੱਲ ਤੇ ਇੱਕ ਛੋਟੀ ਜਿਹੀ ਬ੍ਰੇਕ ਤੋਂ ਬਾਅਦ ਫਿਰ ਆਪਾਂ ਹਾਜ਼ਰ ਹਾਂ। ਮੇਰੇ ਨਾਲ ਅਮਰੀਕ ਫਲੋਰਾ ਭਾਜੀ ਜੁੜੇ ਹੋਏ ਨੇ ਸਿਡਨੀ ਤੋਂ। ਸੋ ਅਮਰੀਕ ਜੀ, ਪਹਿਲਾਂ ਨਾ ਹੁਣ ਆਪਾਂ ਸੁਨੇਹੇ ਲੈਣੇ, ਕਿਉਂਕਿ ਦਿਲ ਵਾਲੀ ਗੱਲ ਪ੍ਰੋਗਰਾਮ ਚੱਲ ਰਿਹਾ, ਸੋ ਦਿਲਾਂ ਵਾਲੀਆਂ ਗੱਲਾਂ ਵੀ ਆਪਾਂ ਸਾਂਝੀਆਂ ਕਰਨੀਆਂ। ਤੁਸੀਂ ਮੈਨੂੰ ਕਹਿੰਦੇ ਸੀਗੇ ਵੀ ਲੁਕੋ ਕੇ ਰੱਖੇ ਹੋਏ ਮੈਸੇਜ, ਵੀ ਮੈਸੇਜ ਨਹੀਂ ਆ ਰਹੇ। ਮੈਸੇਜ ਬਹੁਤ ਆ ਰਹੇ ਨੇ ਸਾਡੇ ਸਰੋਤਿਆਂ ਦੇ, ਪੜ੍ਹ ਦਈਏ, ਕਰੀਏ ਹਾਜ਼ਰ ਫਿਰ।
ਹਾਂਜੀ, ਪਟਾਰੀ ਵਿੱਚੋਂ ਕੱਢੋ ਮੈਸੇਜ, ਮੈਸੇਜ ਸਾਡੀ ਜਿਹੜਾ ਪ੍ਰੋਗਰਾਮ ਉਹਦੇ ਵਿੱਚ ਨਿਖਾਰ ਆਉਂਦਾ ਹੈ। ਤੁਸੀਂ ਮੈਸੇਜਿਸ ਨੂੰ ਲੁਕੋ ਕੇ ਰੱਖਦੇ ਆ।
ਰਿੱਕੀ ਕਿਆ ਕਹਿੰਦਾ ਹੁੰਦਾ, ਰਿੱਕੀ ਨੂੰ ਕਹਿਣਾ ਆਉਂਦਾ ਇੱਦਾਂ?
ਰਿੱਕੀ ਕਹਿੰਦਾ ਮੈਸੇਜ ਨੂੰ ਕਲੋ ਕੇ ਰੱਖਦੇ ਆ।
ਕਲੋ, ਦੇਖੋ ਉਹ ਅਸਲ
ਦੇ ਵਿੱਚ ਕਲੋ ਕੇ ਨਹੀਂ ਹੁੰਦਾ, ਲੁਕੋ ਕੇ ਹੁੰਦਾ।
ਨਹੀਂ ਉਹ
ਅੰਕਲ ਜੀ ਤਾਂ ਹੌਲੀ ਹੌਲੀ ਹੁਣ ਪੰਜਾਬੀ ਆਣੀ, ਜਿੱਦਾਂ ਹੁਣ ਤੁਸੀਂ ਕਹਿੰਦੇ ਇੱਕੋ ਜਮਾ ਆਜ ਵੀ ਇੱਦਾਂ ਥੋੜੀ ਗੱਲਾਂ ਬਣਦੀਆਂ ਹੋਣਗੀਆਂ ਜਿੱਦਾਂ ਹੁਣ।
ਨਹੀਂ ਉਹ ਕਲੋਜ਼ ਕਹਿੰਦਾ ਆ, ਸੱਸਾ ਕੱਟ ਦਿੰਦਾ, ਕਲੋ ਕਲੋ ਕਹਿ ਦਿੰਦਾ। ਅਮਰੀਕ ਭਾਜੀ ਦੇਖੋ, ਪੰਜਾਬੀ ਦਾ ਜਿਹੜੇ ਅੰਗਰੇਜ਼ੀ ਦੇ ਨਾ ਬਹੁਤ ਅੱਖਰ ਮਿਲਦੇ ਨੇ ਆਪਸ ਦੇ ਵਿੱਚ। ਮੈਨੂੰ ਕਈ ਵਾਰੀ ਸਰਵੀਤ ਕਹਿੰਦਾ ਹੁੰਦਾ, ਕਹਿੰਦਾ ਤੁਸੀਂ ਇੱਦਾਂ ਗੱਲ ਕਰਿਆ ਕਰੋ। ਇੱਕ ਅੱਖਰ ਨਾ ਮੈਨੂੰ ਇੱਕ ਦੋਸਤ ਨੇ ਸਾਡੇ, ਉਹ ਪੰਜਾਬੀ ਲੋਕ ਧਾਰਾ ਨਾ ਗਰੁੱਪ ਬਣਿਆ ਹੋਇਆ, ਉਹਦੇ ਵਿੱਚ ਮੈਨੂੰ ਉਹਨਾਂ ਨੇ ਪਾਇਆ ਹੋਇਆ, ਉੱਥੇ ਬਹੁਤ ਇੱਦਾਂ ਦੇ ਸ਼ੁਕਰ ਲੱਗਦੇ ਨੇ। ਅਤੇ ਇੱਕ ਨੇ ਸਵਾਲ ਕੀਤਾ ਵੀ ਪੰਜਾਬੀ ਦੇ ਵਿੱਚ ਟਰੈਕਟਰ ਤੇ ਟਰਾਲੀ ਨੂੰ ਕੀ ਕਹਿੰਦੇ ਆ, ਤੇ ਕਿਸੇ ਨੇ
ਉਹਦੇ,
ਹਾਂ ਜਿੱਦਾਂ ਤੁਹਾਨੂੰ ਪਤਾ ਕੀ ਕਹਿੰਦੇ ਆ ਟਰੈਕਟਰ ਤੇ ਟਰਾਲੀ ਨੂੰ?
ਨਹੀਂ ਮੈਨੂੰ ਨਹੀਂ ਮੰਦੀ ਪਤਾ
ਇਹ ਕਿੱਦਾਂ ਬਣਿਆ, ਟਰੈਕਟਰ ਕਿੱਦਾਂ ਬਣਿਆ ਹਨਾ। ਤੇ
ਮੈਨੂੰ ਤਾਂ ਇਹ ਪਤਾ ਟਰੈਕਟਰ ਟਰਾਲੀ ਹੈ ਨਾ ਜਿਹੜੀ, ਇਹ ਪੰਜਾਬੀਆਂ ਦੀ ਸ਼ਾਨ ਹੈ।
ਆਹੋ, ਟਰਾਲੀ ਟਾਈਮਸ ਵੀ ਨਿਕਲ ਰਿਹਾ ਨਾ ਹੁਣ। ਤੇ ਉਹ ਨਾ
ਹਾਂਜੀ
ਹੇਠਾਂ ਲਿਖਿਆ ਵੀ ਇਹ ਤਾਂ ਅੰਗਰੇਜ਼ੀ ਦੇ ਅੱਖਰ ਨੇ, ਇਹਨਾਂ ਨੂੰ ਪੰਜਾਬੀ ਦੇ ਵਿੱਚ ਕੀ ਕਹਿੰਦੇ ਨੇ? ਕਿਸੇ ਨੇ ਲਿਖਿਆ ਇਹਨਾਂ ਨੂੰ ਗੱਡਾ ਕਹਿੰਦੇ ਨੇ, ਇਹਨਾਂ ਨੂੰ ਬਲਦ ਕਹਿੰਦੇ ਨੇ, ਟਰੈਕਟਰ ਨੂੰ ਬਲਦ ਕਹਿੰਦੇ ਨੇ, ਟਰਾਲੀ ਨੂੰ ਗੱਡਾ ਕਹਿੰਦੇ ਨੇ, ਕਿਸੇ ਨੂੰ ਘੋੜਾ ਕਹਿੰਦੇ ਨੇ, ਕਿਸੇ ਨੂੰ ਬੈਲ, ਕਿਸੇ ਨੂੰ ਗਾੜੀ, ਮਤਲਬ ਬੜਾ ਕੁਛ ਲਿਖਿਆ ਇੱਦਾਂ ਨਾ। ਨਹੀਂ 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 ਕਹਿੰਦੇ ਟਰੈਕਟਰ ਟਰਾਲੀ ਨੂੰ ਦੱਸੋ ਪੰਜਾਬੀ 'ਚ ਕੀ ਕਹਿੰਦੇ ਨੇ। ਇੱਕ ਨਾ ਫਿਰ ਉਹ ਹੈਗੇ ਨੇ, ਮੈਂ ਜਾਣਦਾ ਬਹੁਤ, ਮਤਲਬ ਸੈਂਸ ਆਫ ਹਿਊਮਰ ਉਹ ਬੰਦੇ ਦਾ ਬਹੁਤ ਜ਼ਿਆਦਾ ਆ। ਉਹਨੇ ਫਿਰ ਕਹਾਣੀ ਬਣਾਈ ਇੱਕ, ਕਹਿੰਦਾ ਵੀ ਪੁਰਾਣੇ ਟਾਈਮਾਂ ਦੇ ਵਿੱਚ ਨਾ ਪਿੰਡਾਂ ਦੇ ਵਿੱਚ ਬੜੇ ਸਿੱਧੇ ਸਾਦੇ ਬੰਦੇ ਰਹਿੰਦੇ ਹੁੰਦੇ ਸੀ, ਅਤੇ ਜਿਹੜਾ ਕੋਈ ਪਿੰਡ ਦੇ ਵਿੱਚ ਨਾ ਜ਼ਾਲਮ ਜਿਹਾ ਬੰਦਾ ਹੋਵੇ, ਕੁੱਟਮਾਰ ਕਰਦਾ ਹੋਵੇ, ਜਾਂ ਕਿਸੇ ਦੀ ਗੱਲ ਨਾ ਮੰਨਦਾ ਹੋਵੇ, ਗਾਲਾਂ ਕੱਢਦਾ ਹੋਵੇ, ਤਾਂ ਉਹਨੂੰ ਨਾ ਉਹ ਕਹਿੰਦੇ ਸੀ ਯਾਰ ਤੂੰ ਤਾਂ ਤੁਰਕ ਜਿਹਾ ਆ, ਕਿਉਂਕਿ ਜਦੋਂ ਤੁਰਕ ਆਏ ਨਾ ਹਿੰਦੁਸਤਾਨ ਦੇ ਵਿੱਚ, ਉਹ ਬੜੇ ਜ਼ਾਲਮ ਸੀਗੇ, ਉਹ ਬੰਦਿਆਂ ਵਾਂਗਰ ਬਿਹੇਵ ਨਹੀਂ ਸੀ ਕਰਦੇ, ਵੱਢਦੇ ਟੁੱਕਦੇ ਸੀ, ਮਾਰਦੇ ਸੀ, ਲੁੱਟਦੇ ਸੀ, ਤਾਂ ਬੰਦਾ ਜਿਹੜਾ ਪਿੰਡ ਦੇ ਵਿੱਚ ਜ਼ਾਲਮ ਹੋ ਜਾਂਦਾ ਸੀ ਨਾ, ਉਹਨੂੰ ਕਹਿ ਦਿੰਦੇ ਸੀ ਯਾਰ ਇਹ ਤਾਂ ਤੁਰਕ ਹੈ, ਇਹ ਬੰਦਾ ਨਹੀਂ ਹੈਗਾ, ਇਹ ਤੁਰਕ ਹੈ। ਤੇ ਇੱਦਾਂ ਹੀ ਮਤਲਬ ਆਮ ਇਹ ਇਹ ਵੈਸੇ ਗੱਲ ਸੱਚੀ ਹੈ ਹਨਾ, ਤੂੰ ਯਾਰ ਐਵੇਂ ਤੁਰਕੀ ਤੁਰਕ ਮੰਗ ਕਰੀ ਜਾ ਰਿਹਾ। ਹੋਇਆ ਕੀ ਕਹਿੰਦੇ ਵੀ ਜਦੋਂ ਇਹ ਮਸ਼ੀਨ ਆਈ ਨਾ ਜਿਹਨੂੰ ਕਿ ਟਰੈਕਟਰ ਕਹਿੰਦੇ ਆ, ਤੇ ਪਿੰਡ 'ਚ ਪਹਿਲਾਂ ਚੱਲਦੇ ਹੁੰਦੇ ਸੀ ਬਲਦ ਅਤੇ ਗੱਡੇ, ਉਹ ਬੜੇ ਸਹਿਜ ਸਹਿਜ ਨਾਲ ਜਾਂਦੇ ਹੁੰਦੇ ਸੀ ਖੇਤਾਂ ਨੂੰ, ਤੁਸੀਂ ਨੋਟ ਕੀਤਾ ਹੀ ਹੋਣਾ, ਉਹ ਕਿਹੜੇ ਨੱਠਦੇ ਜਾਂਦੇ ਹੁੰਦੇ ਸੀ ਹਨਾ, ਆਰਾਮ ਨਾਲ ਜਾਣਾ, ਬਲਦਾਂ ਦੇ ਗਲ ਦੇ ਵਿੱਚ ਟੱਲੀਆਂ ਖੜਕਦੀਆਂ ਹੋਣੀਆਂ, ਉਹਨੇ ਆਉਣਾ ਬੜੀ ਸਹਿਜ ਨਾਲ ਚੱਲਦਾ, ਜ਼ਿੰਦਗੀ ਚੱਲਦੀ ਹੁੰਦੀ ਸੀ। ਜਦੋਂ ਕਹਿੰਦੇ ਟਰੈਕਟਰ ਆਏ ਨਾ, ਇਹ ਮਸ਼ੀਨ ਆਈ, ਉਹਨੇ ਬੜਾ ਤੇਜ਼ ਜਾਣਾ, ਧੱਕੜ ਕਿਸਮ ਦਾ ਹੁੰਦਾ ਸੀ ਉਹ, ਉਹੀ ਗੱਡਾ ਉਹਨੇ ਪਿੱਛੇ ਪਾਇਆ ਹੋਣਾ ਟਰਾਲੀ ਜਿਹਨੂੰ ਕਹਿੰਦੇ, ਉਹਨੇ ਤੇਜ਼ ਲੰਘ ਜਾਣਾ ਧੱਕੇ ਕਰਦੇ ਕਰਦੇ, ਬੜਾ ਧੱਕਾ ਜ਼ੋਰ ਹੋਣਾ ਉਹਦੇ 'ਚ। ਤਾਂ ਫਿਰ ਕਹਿੰਦੇ ਲੋਕ ਜਿਹੜੇ ਪਿੰਡ ਦੇ ਇਹਨੂੰ ਕਹਿਣ ਲੱਗ ਪਏ ਵੀ ਯਾਰ ਇਹਦੀ ਤਾਂ ਤੁਰਕ ਤੋਰ ਹੈ, ਤੁਰਕਾਂ ਵਾਲੀ ਤੋਰ ਹੈ ਇਹਦੀ ਤਾਂ, ਇੰਨਾ ਧੱਕੇ ਨਾਲ ਇਹ ਤੁਰਦਾ ਆ। ਉਹਦਾ ਨਾਮ ਫਿਰ ਉਹ ਤੁਰਕ ਤੋਰ ਰੱਖ ਲਿਆ, ਵੀ ਇਹ ਤੁਰਕ ਤੋਰ ਆ ਗਿਆ ਜੀ। ਕਹਿੰਦੇ ਤੁਰਕ ਤੋਰ ਤੋਂ ਬਦਲ ਬਦਲ ਕੇ ਤੁਰਕ ਤਰ ਆ ਗਿਆ, ਤੁਰਕ ਟਰ ਆ ਗਿਆ, ਫਿਰ ਟਰੈਕਟਰ ਬਣ ਗਿਆ ਜੀ ਉਹਦਾ ਤੁਰਕ ਤੋਰ ਤੋਂ। ਉਹ ਮਤਲਬ ਕਹਾਣੀ ਬਣਾਈ ਬੰਦੇ ਨੇ, ਮਤਲਬ ਇਸ ਸੈਂਸ ਆਫ ਹਿਊਮਰ। ਤੇ ਕਹਿੰਦੇ ਅੱਛਾ ਜੀ ਫਿਰ ਤੁਰਕ ਤੋਰ ਤੋਂ ਤਾਂ ਟਰੈਕਟਰ ਬਣਿਆ, ਤੇ ਟਰਾਲੀ ਕਿੱਦਾਂ ਬਣੀ, ਫਿਰ ਟਰਾਲੀ ਕਿੱਦਾਂ ਪੰਜਾਬੀ ਦਾ ਅੱਖਰ ਹੋਇਆ। ਉਹ ਕਹਿੰਦਾ ਸਿੱਧੀ ਸਿੱਧੀ ਗੱਲ ਹੈ, ਜਿੱਦਾਂ ਕਹਿੰਦੇ ਘਰ ਵਾਲੇ ਦੀ ਘਰ ਵਾਲੀ ਹਨਾ, ਇੱਦਾਂ ਹੀ ਕਹਿੰਦਾ ਤੁਰਕ ਤੋਰ ਦੀ ਟਰਾਲੀ, ਤੁਰਕ ਤੋਰ ਤੋਂ ਟਰਾਲੀ ਬਣਾ। ਸੋ ਇਹ ਜਿਹੜੀ ਪੰਜਾਬੀ ਦਾ ਤੜਕਾ ਲਾ ਰਿਹਾ ਰਿੱਕੀ ਵੀ, ਵੀ ਜਿਹੜਾ ਤੁਸੀਂ ਲਕੋ ਕਹਿ ਰਹੇ ਆ, ਪੰਜਾਬੀ ਤਾਂ ਲਕੋ ਕਹਿ ਰਹੇ ਆ, ਉਹ ਕਲੋ ਕਹਿ ਰਿਹਾ ਆ, ਇੰਗਲਿਸ਼ ਚ ਵੀ ਕਲੋਜ਼ ਨੂੰ ਹੀ ਕਹਿੰਦੇ ਆ ਬੰਦ, ਹਨਾ ਬੰਦ ਕਰਕੇ ਰੱਖਣ। ਸੋ ਇਸ ਕਰਕੇ ਰਿੱਕੀ ਬੜਾ ਐਕਸਟੈਂਡਡ ਪੜ੍ਹਿਆ ਲਿਖਿਆ ਬੰਦਾ ਆ, ਹੈਗਾ ਉਮਰ ਘੱਟ ਹੈ, ਪਰ ਅਮਰੀਕ ਭਾਜੀ ਮੈਨੂੰ ਲੱਗਦਾ ਤੁਹਾਨੂੰ ਮਾਤ ਪਾਏਗਾ ਉਹ, ਤੁਹਾਡੇ ਫੀਲਡ ਦੇ ਵਿੱਚ, ਐਜੂਕੇਸ਼ਨ ਦੇ ਫੀਲਡ ਦੇ ਵਿੱਚ ਪੰਜਾਬੀ ਪੜ੍ਹਾਇਆ ਕਰੇਗਾ ਪ੍ਰੋਫੈਸਰ। ਤੇ ਸਾਡੇ ਨਾਲ ਭਗਵੰਤ ਭੱਟੀ ਜੀ ਜੁੜੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਤੇ ਨਵੇਂ ਸਾਲ ਦੀਆਂ ਵਧਾਈਆਂ ਦੇ ਰਹੇ ਨੇ, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ ਜੀ ਆਇਆਂ ਨੂੰ। ਤੇ ਸਾਡੇ ਨਾਲ ਦੀਪ ਜੋਤ ਸੋਈ ਸਾਡੇ ਨਾਲ ਜੁੜੇ ਨੇ, ਨਸ਼ਾ ਹਾਲੇ ਵੀ ਹੈ ਭਾਜੀ ਕਹਿੰਦੇ, ਤੇ ਨਾਲੇ ਹੀ ਸਾਨੂੰ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ। ਤੇ ਨਸ਼ਾ ਹਾਲੇ ਵੀ ਨੇ, ਪਹਿਲਾਂ ਜ਼ਿਆਦਾ ਸੀ, ਹੁਣ ਨੌਜਵਾਨਾਂ ਨੂੰ ਸੇਧ ਮਿਲ ਗਈ। ਨੌਜਵਾਨ ਨਸ਼ੇ ਉਦੋਂ ਕਰਦੇ ਨੇ ਜਦੋਂ ਵਿਹਲੇ ਹੋਵੇ, ਕੋਈ ਕੰਮ ਕਾਰ ਨਾ ਹੋਵੇ ਜਾਂ ਪੈਸੇ ਦੀ ਬਹੁਤਾਤ ਹੋਵੇ। ਇਹ ਸਭ ਸਰਕਾਰਾਂ ਦੀਆਂ ਨਾਕਾਮੀਆਂ ਜ਼ਾਹਰ ਕਰਦੀਆਂ ਨੇ। ਮੈਂ ਤੁਹਾਡੇ ਨਾਲ ਪਾਰਸ਼ਲੀ ਸਹਿਮਤ ਹਾਂ, ਪਰ ਸਾਰੇ ਤਰ੍ਹਾਂ ਨਹੀਂ ਸਹਿਮਤ। ਕਈ ਵਾਰੀ ਨਾ ਅਮਰੀਕ ਭਾਜੀ, ਜਿਹੜੇ ਸੇਲਜ਼ਮੈਨ ਹੁੰਦੇ ਆ, ਨਸ਼ਾ ਵੇਚਣ ਵਾਲੇ ਹੁੰਦੇ ਨੇ, ਉਹਨਾਂ ਨੇ ਸਕੀਮਾਂ ਹੀ ਇੱਦਾਂ ਲਾਈਆਂ ਹੁੰਦੀਆਂ ਕਿ ਉਹ ਚੁੰਗਲ 'ਚ ਫਸਾ ਲੈਂਦੇ ਨੇ, ਪਤਾ ਨਹੀਂ ਲੱਗਦਾ ਨੌਜਵਾਨੀ ਨੂੰ। ਤੇ ਦੂਜੀ ਗੱਲ, ਸਾਡੇ ਪੇਰੈਂਟਸ ਦੀ ਨਾਕਾਮੀ ਹੈ ਕਿ ਅਸੀਂ ਆਪਣੇ ਬੱਚਿਆਂ ਨੂੰ ਬਿਜ਼ੀ ਨਹੀਂ ਰੱਖਦੇ, ਆਪਣੇ ਬੱਚਿਆਂ ਨੂੰ ਖੁੱਲ੍ਹਾ ਛੱਡਦੇ ਹਾਂ, ਅਤੇ ਉਹਨਾਂ ਦੀ ਪੈਰਵਾਈ ਨਹੀਂ ਕਰਦੇ। ਇਹ ਇੱਕ ਵੱਡਾ ਫੈਕਟਰ ਹੈ। ਅਤੇ ਪੰਧੇਰ ਹੁਣੀ ਸਾਡੇ ਨਾਲ ਜੁੜੇ ਨੇ, ਗੁਰਜਿੰਦਰ ਸਿੰਘ ਪੰਧੇਰ ਕਹਿੰਦੇ ਪੰਜਾਬ ਵਿੱਚ ਨਸ਼ਾ ਹੈ, ਇਹ ਵੀ ਸੱਚ ਹੈ। ਪੰਜਾਬ ਵਿੱਚ ਨਸ਼ਾ ਨਹੀਂ ਸੀ, ਇਹ ਵੀ ਝੂਠ ਨਹੀਂ। ਪਰ ਕਿਸੇ ਵੀ ਪੋਲੀਟੀਸ਼ੀਅਨ ਨੂੰ ਕਲੀਨ ਚਿੱਟ ਨਹੀਂ ਦਿੱਤੀ ਜਾ ਸਕਦੀ, ਭਾਵੇਂ ਅਕਾਲੀ ਕਾਂਗਰਸੀ ਹੋਵੇ, ਕੋਈ ਵੀ ਹੋਵੇ। ਧੰਨਵਾਦ ਜੀ। ਅਤੇ ਬਿਲਕੁਲ ਵੈਸੇ ਤੁਹਾਡੀ ਗੱਲ ਸਹੀ ਹੈ, ਨਸ਼ਾ ਆਲਵੇਜ਼ ਹੀ ਸੀਗਾ, ਪਹਿਲਾਂ ਵੀ ਸੀਗਾ, ਇਹ ਸੱਚ ਹੈ। ਪਰ ਉਸ ਨੂੰ ਪੋਲੀਟੀਕਲ ਐਂਗਲ ਤੋਂ ਵਰਤਿਆ ਗਿਆ ਪਿਛਲੀਆਂ ਇਲੈਕਸ਼ਨਾਂ ਦੇ ਵਿੱਚ, ਇਹ ਵੀ ਸੱਚ ਹੈ। ਅਤੇ ਹਰਜਿੰਦਰ ਸਿੰਘ ਘੁੰਮਣ ਸਾਡੇ ਨਾਲ ਜੁੜੇ ਨੇ, ਕਹਿੰਦੇ ਨੇ ਕਿ ਇਹ ਸਾਰਿਆਂ ਦਾ ਸਾਂਝਾ ਮੋਰਚਾ ਹੈ, ਅਤੇ ਜਿਹੜੇ ਇਸ ਨੂੰ ਟੋਰਪੀਡੋ ਕਰ ਰਹੇ ਨੇ ਉਹ ਸਾਰੇ ਬੇਵਕੂਫ਼ ਲੋਕ ਨੇ। ਬਿਲਕੁਲ ਤੁਹਾਡੇ ਨਾਲ ਸਹਿਮਤ ਹਾਂ। ਅਤੇ ਦੂਜੇ ਪਾਸੇ ਸੋਈ ਸਾਹਿਬ ਫਿਰ ਮੈਸੇਜ ਭੇਜਦੇ ਨੇ, ਕਹਿੰਦੇ ਭਾਅ ਜੀ ਨੂੰ ਪੁੱਛੋ ਜ਼ਰਾ ਕੀ ਹਾਲ ਹੈ ਬੀਜੇਪੀ ਲੀਡਰਾਂ ਦਾ ਪੂਰੇ ਭਾਰਤ ਵਿੱਚ, ਸੇਵਾ ਪਾਣੀ ਵਿੱਚ ਕੋਈ ਕਮੀ ਤਾਂ ਨਹੀਂ ਆਈ, ਆਣ ਦੇ ਰਹੇ ਲੋਕ ਕਿਸੇ ਦੇ ਹਿੱਸੇ ਵਿੱਚ। ਭਾਅ ਜੀ ਕੀ ਰਿਪੋਰਟ ਹੈ ਗਰਾਊਂਡ ਤੋਂ ਤੁਹਾਡੀ?
ਇਹਨਾਂ ਨੇ ਕਾਫ਼ੀ ਟਿਪੀਕਲ ਕੁਐਸਚਨ ਪੁੱਛਿਆ ਹੈ ਨਾ, ਕਿ ਬੀਜੇਪੀ ਲੀਡਰਾਂ ਦਾ ਥੋੜ੍ਹਾ ਅਪਮਾਨ ਵੀ ਹੁੰਦਾ, ਪਰ ਆਮ ਤੌਰ 'ਤੇ ਜਿਹੜੇ ਜਿੰਨੇ ਵੀ ਸਟੇਟ ਹੈ ਜਿੱਥੇ ਵੀ ਬੀਜੇਪੀ ਸਰਕਾਰਾਂ ਆ ਉੱਥੇ ਤਾਂ ਠੀਕ ਹੈ, ਲੇਕਿਨ ਇਸ ਮਾਮਲੇ ਦੇ ਵਿੱਚ ਪੰਜਾਬ ਦੇ ਵਿੱਚੋਂ ਕਈ ਖ਼ਬਰਾਂ ਆ ਰਹੀਆਂ ਕਿ ਬੀਜੇਪੀ ਨੇਤਾਵਾਂ ਦਾ ਘਰਾਬ ਵੀ ਹੋ ਰਿਹਾ ਆ। ਮੈਂ ਅੱਜ ਅਖਬਾਰ ਦੇ ਵਿੱਚ ਦੇਖ ਰਿਹਾ ਸੀ, ਪੰਜਾਬੀ ਟ੍ਰਿਬਿਊਨ ਦੇ ਅਖਬਾਰ, ਕੋਈ ਬੀਜੇਪੀ ਦਾ ਨੇਤਾ ਆ ਉਹਦੇ ਘਰ ਦੇ ਸਾਹਮਣੇ ਕੋਈ ਗੋਹੇ ਦੀ ਟਰਾਲੀ ਸਿੱਟ ਗਿਆ, ਪਰ ਇਹ ਤਾਂ ਉਦਾਂ ਵੈਸੇ ਠੀਕ,
ਉਹ ਤਾਂ ਸੋਨਾ ਹੀ ਹੈ ਭਾਜੀ, ਉਹ ਤਾਂ ਸੋਨਾ ਹੀ ਸਿੱਟ ਗਿਆ, ਉਹਦਾ ਕੋਈ ਦੂਰ ਹੈ, ਉਹ ਤਾਂ ਇੰਨਾ ਮਤਲਬ ਬੀਜੇਪੀ ਜਿਹੜੀ ਮਤਲਬ ਗੋਮੂਤਰ ਗੋਬਰ ਦੇ ਉੱਤੇ ਸਾਰਾ ਮਤਲਬ ਨੈਰੇਟਿਵ ਬਿਲਡ ਕਰ ਰਹੀ ਹੈ, ਉਹ ਤਾਂ ਉਹਨਾਂ ਨੂੰ ਤਾਂ ਸਮਾਂ ਕੇ ਧੰਨਵਾਦ ਕਰਨਾ, ਉਹਨਾਂ ਨੂੰ ਪੈਸੇ ਲੱਭ ਕੇ ਉਹ ਬੰਦਿਆਂ ਨੂੰ ਪੈਸੇ ਦੇਣੇ ਚਾਹੀਦੇ ਆ, ਵੀ ਤੁਹਾਡਾ ਬਹੁਤ ਬਹੁਤ ਸ਼ੁਕਰਾਨਾ ਕਿ ਤੁਸੀਂ ਇੰਨਾ ਕੀਮਤੀ ਸਮਾਨ ਉਹਨਾਂ ਦੇ ਘਰ ਮੂਹਰੇ ਸੁੱਟ ਗਏ।
ਜੇ ਇਸ ਐਂਗਲ ਤੋਂ ਨਾ ਇਹ ਸਵਾਲ ਪੁੱਛ ਰਿਹਾ, ਮੈਂ ਉਸ ਐਂਗਲ ਤੋਂ ਜਵਾਬ ਦੇਣ ਦੀ ਕੋਸ਼ਿਸ਼ ਕਰ ਰਿਹਾ, ਇਹ ਪੁੱਛ ਰਿਹਾ ਵੀ ਜਿਹੜੇ ਬੀਜੇਪੀ ਆ ਉਹਨਾਂ ਦੀ ਸੇਵਾ, ਬੀਜੇਪੀ ਦੇ ਜਿਹੜੇ ਨੇਤਾ ਆ ਉਹਨਾਂ ਦੀ ਸੇਵਾ ਵਿੱਚ ਕੋਈ ਕਮੀ ਤਾਂ ਨਹੀਂ ਆ, ਪਰ ਅਮਨਦੀਪ ਇੱਥੇ ਇਹ ਗੱਲ ਕਹਿਣੀ ਜ਼ਰੂਰ ਬਣਦੀ ਆ ਕਿ ਜਿਹੜੇ ਤੁਹਾਡੇ ਪੋਲੀਟੀਕਲ ਆਈਡੀਓਲੋਜੀਜ਼ ਆ, ਪੋਲੀਟੀਕਲ ਵਿਊਜ਼ ਆ, ਵੱਖਰੇ ਵੱਖਰੇ ਹੋ ਸਕਦੇ ਆ, ਤੁਹਾਡੇ ਵਿੱਚ ਕੋਨਫਲਿਕਟ ਵੀ ਹੋ ਸਕਦੇ ਆ, ਵੱਖ ਵੱਖ ਜਿਹੜੀਆਂ ਰਾਜਨੀਤਿਕ ਪਾਰਟੀਆਂ, ਚਾਹੇ ਬੀਜੇਪੀ ਹੈ, ਚਾਹੇ ਅਕਾਲੀ ਦਲ ਹੈ, ਚਾਹੇ ਜੋ ਵੀ ਪਾਰਟੀ, ਆਮ ਆਦਮੀ ਪਾਰਟੀ ਹੈ ਜਾਂ ਕਾਂਗਰਸ ਆ, ਉਹਦੇ ਵਿੱਚ ਪਰਸਪੈਕਟਿਵ, ਜਿਹੜੇ ਆਈਡੀਓਲੋਜੀਕਲ ਪਰਸਪੈਕਟਿਵ ਹੈ, ਇਹ 'ਚ ਵਰਾਇਟੀ ਹੋ ਸਕਦੀ ਹੈ ਔਰ ਹੈ ਵੀ। ਹੁਣ ਜਿਹੜਾ ਕਿਸਾਨ ਅੰਦੋਲਨ ਚੱਲ ਰਿਹਾ ਹੈ, ਇਹਦੇ ਵਿੱਚ ਕਿਸਾਨ ਜਿਹੜੇ ਆ ਨਾ, ਕਿਸਾਨਾਂ ਦੇ ਹੱਕ ਵਿੱਚ ਸਾਰਾ ਦੇਸ਼ ਖੜ੍ਹਾ ਆ, ਇੱਕ ਲਹਿਰ ਕਿਸਾਨਾਂ ਦੇ ਹੱਕ ਵਿੱਚ ਪੈਦਾ ਹੋਈ ਹੈ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਆ, ਲੇਕਿਨ ਜਿਹੜੇ ਤਿੰਨ ਕਾਨੂੰਨ ਪਾਸ ਹੋਏ ਆ ਮਨਦੀਪ, ਬੀਜੇਪੀ ਦੀ ਇੱਕ ਇਹ ਜ਼ਰੂਰ ਡਰਾਬੈਕ ਰਿਹਾ ਆ ਕਿ ਉਹ ਇਹਨਾਂ ਕਾਨੂੰਨਾਂ ਬਾਰੇ ਨਾ ਉਹ ਐਡਵਰਟਾਈਜ਼ਮੈਂਟ ਨਹੀਂ ਕਰ ਸਕੀ, ਉਹਨਾਂ ਨੂੰ ਐਡਵਰਟਾਈਜ਼ ਪਹਿਲਾਂ ਕਰ ਨਹੀਂ ਸਕੀ, ਜਾਂ ਲੋਕਾਂ ਦਾ ਸਮਰਥਨ ਪਹਿਲਾਂ ਇਸ ਕਾਨੂੰਨਾਂ ਦੇ ਜਿਹੜੇ ਪੋਜ਼ਿਟਿਵ ਪੁਆਇੰਟ ਆ, ਬਹੁਤ ਸਾਰੇ ਪੋਜ਼ਿਟਿਵ ਪੁਆਇੰਟ ਇਹਨਾਂ ਕਾਨੂੰਨਾਂ ਵਿੱਚ ਹੈਗੇ ਆ, ਜਿਹੜੇ ਕਿਸਾਨ ਨੂੰ ਇਨ ਦਾ ਲੌਂਗ ਟਰਮ ਬੈਨੀਫਿਟ ਦੇ ਸਕਦੇ ਆ। ਜੇ ਤੁਸੀਂ ਮਾਰਕੀਟ ਅਨੈਲਿਸਿਸ ਕਰੋ, ਮਾਰਕੀਟ ਫੋਰਮਸ ਨੂੰ ਐਨਾਲਾਈਜ਼ ਕਰੋ, ਤਾਂ ਪਰਫੈਕਟ ਕੰਪੀਟੀਸ਼ਨ ਆ, ਜਾਂ ਮੋਨੋਪੋਲੀ ਆ, ਜਾਂ
ਓਲੀਗੋਪੋਲੀ ਆ, ਤੁਸੀਂ ਭਾਜੀ ਜਿਹੜਾ ਪੋਲੀ ਪੋਲੀ ਜੀ ਗੱਲ ਕਰ ਰਹੇ ਸੀ ਪਿਛਲੀ ਵਾਰੀ, ਉਹ ਵੀ ਆਪਾਂ ਗੱਲ ਕਰਨੀ ਆ, ਸਾਨੂੰ ਤਾਂ ਦੋਵਾਂ ਦਾ ਹੀ ਪਤਾ ਆ,
ਉਹਦੀ ਵੀ ਕਰਦੇ ਆ ਮਨਦੀਪ, ਉਹਦੀ ਵੀ ਕਰਦੇ ਆ। ਜੇ ਤੁਸੀਂ ਮਾਰਕੀਟ ਜਿਹੜੇ ਸਟਰਕਚਰ ਹੈ ਨਾ, ਇਕਨੋਮਿਕਸ ਥਿਊਰੀ ਦੇ ਅਨੁਸਾਰ, ਜਿਹਨਾਂ ਦੀ ਪ੍ਰੋੜਤਾ ਸਾਡੇ ਪ੍ਰਾਈਮ ਮਿਨਿਸਟਰ ਮਨਮੋਹਨ ਸਿੰਘ ਜੀ ਕਰ ਰਹੇ ਸੀ, ਡਾਕਟਰ ਮਨਮੋਹਨ ਸਿੰਘ ਜੀ ਕਰ ਰਹੇ ਸੀ, ਉਹਨਾਂ ਨੇ ਦਿੱਲੀ ਵਿੱਚ ਇੱਕ ਸੁਧਾਰ ਲਿਆਉਣ ਦੀ ਕੋਸ਼ਿਸ਼ ਕੀਤੀ ਸੀ ਕਿ ਉਹ ਜਿਹੜਾ ਇੰਡਸਟਰੀਅਲ ਸੈਕਟਰ ਹੈ ਨਾ, ਉਹਨੂੰ ਇਹ ਮੋਨੋਪੋਲਿਸਟਿਕ ਕੰਪਟੀਸ਼ਨ ਤੋਂ ਕੱਢ ਕੇ ਜਾਂ ਪਰਫੈਕਟ ਕੰਪਟੀਸ਼ਨ ਤੋਂ ਕੱਢ ਕੇ ਡੀਲੋਪੋਲੀ ਵੱਲ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਸੀ, ਤਾਂ ਕਿ ਮੋਨੋਪੋਲੀ ਵੀ ਨਾ ਰਹੇ, ਤਾਂ ਜਿਹੜਾ ਤੁਹਾਡਾ ਪਰਫੈਕਟ ਕੰਪਟੀਸ਼ਨ ਹੈ, ਉਹਨਾਂ ਦੇ ਜਿਹੜੇ ਭੈੜੇ ਪ੍ਰਭਾਵ ਆ ਜਾਂ ਉਹਨਾਂ ਦੀ ਜਿਹੜੀ ਵਾਇਬਿਲਿਟੀ ਘੱਟ ਹੁੰਦੀ ਜਾ ਰਹੀ, ਉਸ ਤੋਂ ਬਾਹਰ ਕੱਢ ਕੇ ਉਹਨੂੰ ਡੀਲੋਪੋਲੀ ਮਾਰਕੀਟ ਸਟਰਕਚਰ ਵਿੱਚ ਲਿਆਉਣ ਦੀ ਕੋਸ਼ਿਸ਼ ਕਰ ਰਿਹਾ ਸੀ ਆਪਣੇ ਡਾਕਟਰ ਮਨਮੋਹਨ ਸਿੰਘ ਦਿੱਲੀ ਦੇ ਵਿੱਚ, ਜਿੰਨੇ ਵੀ ਇੰਡਸਟਰੀਅਲਾਈਜ਼ ਸੈਕਟਰ ਨੂੰ ਰੈਗੂਲੇਸ਼ਨ ਕਰ ਰਹੇ ਸੀ, ਲੋਕਾਂ ਨੇ ਹੋਣ ਨਹੀਂ ਦਿੱਤਾ, ਵਿਰੋਧ ਬਹੁਤ ਕੀਤਾ, ਉਹ ਕੱਢਣਾ ਚਾਹੁੰਦੇ ਸੀ ਇੰਡਸਟਰੀ ਨੂੰ ਘਰਾਂ ਦੇ ਵਿੱਚੋਂ, ਛੋਟੇ ਬਿਜ਼ਨਸਿਸ ਨੂੰ ਬੜੇ ਬਿਜ਼ਨਸ ਵਿੱਚ ਤਬਦੀਲ ਕਰਨ ਦੀ ਕੋਸ਼ਿਸ਼ ਕਰ ਰਹੇ ਸੀ, ਤਾਂ ਜਿਹੜੀ ਇਕਨੋਮਿਕ ਸਕੇਲਸ ਆ, ਜਿਹੜੇ ਇਕੋਨਮੀ ਸਕੇਲਸ ਆ, ਜਿਸ ਵੇਲੇ ਕੋਈ ਵੀ ਚੀਜ਼ ਮਾਸ ਪ੍ਰੋਡਕਸ਼ਨ ਦੇ ਵਿੱਚ ਪ੍ਰੋਡਿਊਸ ਕੀਤੀ ਜਾਂਦੀ ਆ, ਤਾਂ ਜਿੱਦਾਂ ਜ਼ਿਆਦਾ ਸਕੇਲ 'ਤੇ ਪ੍ਰੋਡਿਊਸ ਕੀਤੀ ਜਾਂਦੀ ਆ, ਤਾਂ ਕੋਸਟ ਆਫ ਪ੍ਰੋਡਕਸ਼ਨ ਬਹੁਤ ਘੱਟ ਜਾਂਦਾ, ਚਾਹੇ ਉਹ ਲੇਬਰ ਇੰਟੈਂਸਿਵ ਕਪੈਸਿਟੀ ਵਿੱਚ ਕੀਤਾ ਜਾਵੇ ਜਾਂ ਕੈਪੀਟਲ ਇੰਟੈਂਸਿਵ ਕਪੈਸਿਟੀ ਵਿੱਚ ਕੀਤਾ ਜਾਵੇ। ਹੁਣ ਚੀਨ ਦੇ ਵਿੱਚ ਕੀ ਹੋ ਰਿਹਾ ਆ, ਚੀਨ ਦੇ ਵਿੱਚ ਜਿਹੜੀ ਪ੍ਰੋਡਕਸ਼ਨ ਲੈਵਲ ਆ, ਚਾਹੇ ਉਹ ਐਗਰੀਕਲਚਰ ਦਾ ਪ੍ਰੋਡਕਸ਼ਨ ਲੈਵਲ ਆ, ਚਾਹੇ ਉਹ ਇੰਡਸਟਰੀਅਲ ਪ੍ਰੋਡਕਸ਼ਨ ਪ੍ਰੋਸੈਸ ਆ, ਉਹਦੇ ਵਿੱਚ ਉਹਦਾ ਸਕੇਲ ਬਹੁਤ ਲਾਰਜ ਆ। ਹੁਣ ਤੁਸੀਂ 1-2 ਹਜ਼ਾਰ ਪੀਸ ਤੁਸੀਂ ਜਾ ਕੇ ਚੀਨ ਵਿੱਚ ਮੰਗੋ, ਉਹ ਕਹਿੰਦੇ ਨਹੀਂ 1-2 ਹਜ਼ਾਰ ਪੀਸ ਅਸੀਂ ਤੁਹਾਨੂੰ ਨਹੀਂ ਦੇ ਸਕਦੇ ਸਸਤੇ ਰੇਟ ਤੇ। ਜੇ ਤੁਸੀਂ 1 ਲੱਖ ਪੀਸ ਲੈਣਾ ਜਾਂ 50 ਹਜ਼ਾਰ ਪੀਸ ਇਕੱਠੇ ਲੈਣੇ ਆ, ਤਾਂ ਤੁਹਾਨੂੰ ਅਸੀਂ ਕਾਫੀ ਸਸਤੇ ਰੇਟ ਤੇ ਦੇ ਸਕਦੇ ਹਾਂ। ਉਹਦਾ ਕਹਿਣ ਦਾ ਭਾਵ ਇਹ ਹੁੰਦਾ ਮਨਦੀਪ, ਜਿਸ ਵੇਲੇ ਤੁਸੀਂ ਇੱਕ ਲਾਰਜ ਸਕੇਲ ਦੇ ਵਿੱਚ ਚੀਜ਼ ਪ੍ਰੋਡਿਊਸ ਕਰਦੇ ਆ ਨਾ, ਤੇ ਉਹਦੇ ਵਿੱਚ ਬਰਕਤ ਵੀ ਜ਼ਿਆਦਾ ਹੁੰਦੀ ਆ, ਉਹਦੇ ਵਿੱਚ ਉਹਦਾ ਜਿਹੜਾ ਟੇਸਟ ਵੀ ਵੱਖਰਾ ਹੁੰਦਾ ਆ, ਤੇ ਉਹਦੇ ਵਿੱਚ ਕੋਸਟ ਆਫ ਪ੍ਰੋਡਕਸ਼ਨ ਵੀ ਬਹੁਤ ਘੱਟ ਜਾਂਦੀ ਆ, ਕਿਉਂਕਿ ਸਕੇਲ ਦੇ ਇੱਕ ਚੀਜ਼ ਬਣਾਉਣੀ ਆ, ਇਨਫਰਾਸਟ੍ਰਕਚਰ ਤਾਂ ਉਨਾ ਹੀ ਯੂਜ਼ ਕਰਨਾ ਹੁੰਦਾ ਜਾਂ 20 ਪੀਸ ਪ੍ਰੋਡਿਊਸ ਕਰਨੇ ਆ, ਤੁਹਾਡੇ ਕੋਲ ਜਿਹੜਾ ਫਿਕਸਡ ਕੈਪੀਟਲ ਆ ਉਹ ਤਾਂ ਉਨਾ ਹੀ ਆ, ਲੇਕਿਨ ਉਹਦੀ ਤੁਸੀਂ ਯੂਟੀਲਾਈਜੇਸ਼ਨ ਨਹੀਂ ਕਰਦੇ। ਉਸ ਵੇਲੇ ਜਿਹੜਾ ਤੁਹਾਡਾ ਫਿਕਸ ਕੈਪੀਟਲ ਆ ਨਾ, ਉਹਨੂੰ ਫੁੱਲ ਯੂਟੀਲਾਈਜੇਸ਼ਨ ਮੈਕਸੀਮਮ ਪ੍ਰੋਡਕਸ਼ਨ ਲੈਵਲ 'ਤੇ ਨਹੀਂ ਤੁਸੀਂ ਉਹਨੂੰ ਯੂਜ਼ ਕਰਦੇ ਹੁੰਦੇ, ਤਾਂ ਉਹਦੇ ਨਾਲ ਕੋਸਟ ਆਫ ਪ੍ਰੋਡਕਸ਼ਨ ਤੁਹਾਡੀ ਜਿਹੜੀ ਆ ਉਹ ਵੱਧ ਹੁੰਦੀ ਆ। ਜਿਸ ਵੇਲੇ ਤੁਸੀਂ ਬ੍ਰੇਕ ਈਵਨ ਪੁਆਇੰਟ ਤੋਂ ਉੱਪਰ ਚਲੇ ਜਾਂਦੇ ਆ, ਜਿੱਦਾਂ ਜਿੱਦਾਂ ਤੁਸੀਂ ਬ੍ਰੇਕ ਈਵਨ ਪੁਆਇੰਟ ਤੋਂ ਉੱਪਰ ਜਾਂਦੇ ਜਾਓਗੇ ਤੁਹਾਡੀ ਕੋਸਟ ਆਫ ਪ੍ਰੋਡਕਸ਼ਨ ਘਟੀ ਜਾਂਦੀ ਆ, ਪ੍ਰੋਫਿਟ ਲੈਵਲ ਵੀ ਵੱਧਦਾ, ਤੇ ਉਹਦੇ ਨਾਲ ਕੀ ਹੁੰਦੀ ਤੁਹਾਡੀ ਪ੍ਰਾਈਸ ਜਿਹੜੀਆਂ ਪ੍ਰੋਡਕਟ ਦੀਆਂ ਉਹ ਵੀ ਘਟੂਗੀਆਂ। ਇਹੀ ਕੁਛ ਚਾਈਨਾ ਦੇ ਵਿੱਚ ਹੋਇਆ
ਭਾਜੀ,
ਚਾਈਨਾ ਦੇ ਵਿੱਚ ਇਹ ਇੰਡਸਟਰੀਅਲ
ਮਾਫ਼ ਕਰਨਾ ਤੁਹਾਡੀ ਗੱਲ ਮੈਂ ਕੱਟ ਰਿਹਾ, ਅਸੀਂ ਇਹ 'ਤੇ ਗੱਲ ਕਰਨੀ ਆ। ਪਿਛਲੀ ਵਾਰੀ ਵੀ ਤੁਸੀਂ ਥੋੜ੍ਹਾ ਜਿਹਾ ਇਹ ਗੱਲ ਛੱਡ ਲਈ ਸੀ, ਪ੍ਰੋਮਿਸ ਕੀਤਾ ਸੀ ਵੀ ਉੱਥੇ ਦੀ ਕਿਸਾਨੀ ਬਾਰੇ ਤੁਸੀਂ ਸਟੱਡੀ ਕੀਤਾ ਆ, ਜਿਹਨੂੰ ਆਧਾਰ ਬਣਾ ਕੇ, ਹੁਣ ਥੋੜ੍ਹਾ ਜਿਹਾ ਆਧਾਰ ਬਣਾ ਕੇ ਇੰਡੀਆ ਗਵਰਨਮੈਂਟ ਉਹਨੂੰ ਲਾਗੂ ਕਰਨਾ ਚਾਹੁੰਦੀ। ਆਪਾਂ ਇਹ 'ਤੇ ਗੱਲ ਕਰਨੀ ਹੈ, ਸਾਰੇ ਮਾਡਲ ਉੱਥੇ ਵਰਤ ਹੋ ਚੁੱਕੇ ਨੇ, ਪਰ ਪਹਿਲਾਂ ਆਪਾਂ ਮੈਸੇਜ ਲੈਣੇ ਆ। ਸੱਜਣ ਮਿੱਤਰ ਬਹੁਤ ਜੁੜ ਰਹੇ ਨੇ ਅਤੇ ਸਾਡੇ ਨਾਲ ਵਿਜੇ ਵਿਰਦੀ ਹੁਣੀ ਪਕੌੜੇ ਸਾਂਝੇ ਕਰ ਰਹੇ ਨੇ, ਸੋਸ ਦੇ ਨਾਲ ਬਹੁਤ ਬਹੁਤ ਧੰਨਵਾਦ ਜੀ। ਅਤੇ ਪਰਮਜੀਤ ਸਿੰਘ ਧਾਲੀਵਾਲ ਸਾਡੇ ਨਾਲ ਜੁੜੇ ਨੇ, ਉਹ ਕਹਿੰਦੇ ਨੇ ਕਿ ਹਰਿਆਣੇ ਦੀ ਤਾਜ਼ੀ ਉਦਾਹਰਨ ਹੈ, 2-3 ਸਾਲ ਪਹਿਲਾਂ ਭੰਨਤੋੜ ਉੱਥੇ ਹੋਈ ਹੈ। ਮਲਕੀਤ ਸਿੰਘ ਸਾਡੇ ਨਾਲ ਜੁੜ ਰਹੇ ਨੇ, ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਨਵਾਂ ਸਾਲ ਦੀਆਂ ਵਧਾਈਆਂ ਦਿੰਦੇ ਨੇ। ਨਵੇਂ ਸਾਲ ਦੇ ਸੂਰਜਾ ਸਭ ਦੀ ਪੂਰੀ ਹੋਵੇ ਦੁਆ, ਹਰ ਘਰ ਹੋਵਣ ਖੁਸ਼ੀਆਂ, ਕਿਹੜੇ ਰੰਗਲੇ ਹੋਵਣ ਚਾਹ। ਬਹੁਤ ਬਹੁਤ ਧੰਨਵਾਦ ਜੀ ਤੁਹਾਡਾ। ਅਤੇ ਸਾਡੇ ਨਾਲ ਹੋਰ ਬਹੁਤ ਸਾਰੇ ਸੱਜਣ ਜੁੜੇ ਨੇ ਜਿਹੜੇ ਸਾਂਝਾਂ ਪਾ ਰਹੇ ਨੇ। ਗੁਰਨਾਮ ਸਿੰਘ ਭੁੱਲਰ ਮਲਡੂਰੇ ਵਾਲੇ, ਲਹਿਰਾ ਬੇਟ ਜੀਰਾ ਵਾਲੇ, ਸਤਿ ਸ਼੍ਰੀ ਅਕਾਲ ਬੁਲਾਉਂਦੇ ਨੇ, ਨਵੇਂ ਸਾਲ ਦੀਆਂ ਵਧਾਈਆਂ ਦਿੰਦੇ ਨੇ। ਮਾਨਵਤਾ ਨੂੰ ਖੁਸ਼ੀਆਂ ਖੇੜੇ ਬਖਸ਼ੇ ਪਰਮਾਤਮਾ, ਕਿਸਾਨੀ ਸੰਘਰਸ਼ ਵਿੱਚ ਕਿਸਾਨ ਮਜ਼ਦੂਰ ਏਕਤਾ ਦੀ ਜਿੱਤ ਹੋਵੇ ਅਤੇ ਸਾਰਿਆਂ ਦਾ ਸਦਭਾਵਨਾ ਭਾਈਚਾਰਾ ਬਣਿਆ ਰਹੇ। ਬਹੁਤ ਬਹੁਤ ਸ਼ੁਕਰੀਆ। ਅਤੇ ਸੋਈ ਸਾਹਿਬ ਦਾ ਮੈਸੇਜ ਜਿਹੜਾ ਪੂਰਾ ਨਹੀਂ ਪੜ੍ਹ ਹੋਇਆ ਕਿਉਂਕਿ ਸਿਸਟਮ 'ਚ ਥੋੜ੍ਹਾ ਘੱਟ ਆਇਆ ਸੀ, ਪਰ ਮੈਂ ਦੁਬਾਰਾ ਖੋਲ੍ਹ ਕੇ ਹੁਣ ਪੜ੍ਹਿਆ। ਉਹ ਕਹਿੰਦੇ ਨੇ ਕਿ ਨੌਜਵਾਨ ਨਸ਼ੇ ਉਦੋਂ ਕਰਦਾ ਜਦੋਂ ਵਿਹਲਾ ਹੋਵੇ, ਕੰਮ ਕਾਰ ਨਾ ਹੋਵੇ ਜਾਂ ਪੈਸੇ ਦੀ ਬਹੁਤਾਤ ਹੋਵੇ। ਇਹ ਸਭ ਸਰਕਾਰਾਂ ਦੀਆਂ ਨਾਕਾਮੀਆਂ ਜ਼ਾਹਰ ਕਰਦੀਆਂ ਨੇ। ਸਾਡੇ ਬਜ਼ੁਰਗ ਵੀ ਬੱਚਿਆਂ ਨੂੰ ਸਹੀ ਸਿਹਤ ਦੇ ਮਾੜੇ ਕੰਮਾਂ ਤੋਂ ਬਚਾ ਸਕਦੇ ਨੇ। ਬਿਲਕੁਲ ਸੌਰੀ, ਮੈਂ ਵੀ ਇਹੀ ਗੱਲ ਕਹੀ ਸੀ। ਬਾਕੀ ਸਰਕਾਰ ਨੂੰ ਚਾਹੀਦਾ ਲੋਕਾਂ ਨੂੰ ਕੰਮ ਕਾਰ ਵਿੱਚ ਮਸ਼ਰੂਫ ਰੱਖੇ, ਜਿਸ ਤਰ੍ਹਾਂ ਇੱਥੇ ਹੈ। ਨਸ਼ਾ ਕਦੇ ਨਹੀਂ ਮੁੱਕ ਸਕਦਾ ਕਿਉਂਕਿ ਇਹ ਵੀ ਵਪਾਰ ਹੈ ਅਤੇ ਬਹੁਤ ਸਾਰੇ ਲੋਕਾਂ ਦੇ ਘਰ ਵੀ ਚੱਲਦੇ ਨੇ ਨਸ਼ੇ ਤੋਂ। ਬਾਕੀ ਕਹਿੰਦੇ ਅੱਜ ਕਹਿੰਦੇ ਭਾਅ ਜੀ ਕੁਛ ਲੋਕਾਂ ਦੇ ਬਹੁਤੇ ਹੋਏ ਨੇ, ਪਤਾ ਨਹੀਂ ਪੂਰਾ ਅੱਖਰ ਨਹੀਂ ਆਇਆ ਇਹਦੇ ਕੋਲ। ਖੈਰ ਅਮਰੀਕ ਭਾਅ ਜੀ, ਇੱਕ ਆਪਾਂ ਗੱਲ ਕਰਨੀ ਹੈ। ਪਹਿਲਾਂ ਤੁਸੀਂ ਇਹ ਐਕਸਪਲੇਨ ਕਰੋ ਕਿ ਜਿਹੜੇ ਮਨੋਪਲੀ ਪੋਲੋਪੱਲੀ ਦੇ ਜਿਹੜੇ ਆ ਤੁਸੀਂ ਇਕਨੋਮਿਸਟ ਹੋ, ਕੀ ਇਹ ਫੰਡੇ ਕੀ ਆ, ਇਹ ਕਲੀਅਰ ਕਰ ਦਿਓ ਪਹਿਲਾਂ ਤਾਂ।
ਇੰਪਰਫੈਕਟ ਕੰਪੀਟੀਸ਼ਨ ਹੁੰਦਾ ਹੈ ਨਾ, ਇੱਕ ਉਹਦੇ 'ਚ ਫੋਰਮਸ ਹੁੰਦੇ ਆ ਜਿਹੜੀਆਂ ਮਾਰਕੀਟ ਕਿੱਦਾਂ ਚੱਲਦੀ ਆ। ਇਹਦੇ 'ਚ ਪਹਿਲਾ ਹੁੰਦਾ ਇੰਪਰਫੈਕਟ ਕੰਪੀਟੀਸ਼ਨ, ਦੂਜਾ ਹੁੰਦਾ ਮੋਨੋਪੋਲੀ, ਤੀਜਾ ਹੁੰਦਾ ਮੋਨੋਪੋਲਿਸਟਿਕ ਕੰਪੀਟੀਸ਼ਨ, ਉਹ ਤੋਂ ਬਾਅਦ ਜਾਂਦੀ ਓਲੀਗੋਪੋਲੀ, ਉਹ ਤੋਂ ਬਾਅਦ ਪੋਲੀਪੋਲੀ ਤਾਂ ਬਹੁਤ ਘੱਟ ਹੁੰਦੀ ਆ। ਹੁਣ ਜਿਹੜਾ ਹੁਣ ਜੇ ਇਹਨੂੰ ਐਕਸਪਲੇਨ ਕਰਨ ਲੱਗੋ ਤਾਂ ਬਹੁਤ ਟਾਈਮ ਲੱਗਣਾ, ਹਰੇਕ ਜਿਹੜਾ ਮਾਰਕੀਟ ਸਟਰਕਚਰ ਹੈ ਉਹਦੇ ਕਈ ਉਹਦੇ ਵਿੱਚ ਜਿਹੜੀਆਂ ਫਰਮਸ ਹੁੰਦੀਆਂ ਉਹ 40-50 ਜਿਹੜੀਆਂ ਵੱਡੀਆਂ ਫਰਮਸ ਹੁੰਦੀਆਂ ਉਹ ਮਾਰਕੀਟ ਚ ਆਪਰੇਟ ਕਰਦੀਆਂ ਆ। ਇੰਪਰਫੈਕਟ ਕੰਪੀਟੀਸ਼ਨ ਦੇ ਵਿੱਚ ਜਿਹੜਾ ਕੱਟ ਥਰੋਟ ਕੰਪੀਟੀਸ਼ਨ ਹੁੰਦਾ, ਅਗਰ ਤੁਸੀਂ ਤੁਹਾਡੀ ਪ੍ਰੋਡਕਟਸ ਦੇ ਵਿੱਚ ਕੋਈ ਡਿਫਰੈਂਸ਼ੀਏਸ਼ਨ ਨਹੀਂ ਆ ਜਾਂ ਤੁਸੀਂ ਪ੍ਰੋਡਕਟ ਦੇ ਵਿੱਚ ਨਵੀਨੀਕਰਨ ਨਹੀਂ ਲਿਆਉਂਦੇ ਇੱਕ ਸਾਲ ਦੇ ਵਿੱਚ ਜਾਂ 2 ਸਾਲਾਂ ਦੇ ਵਿੱਚ, ਤਾਂ ਤੁਹਾਨੂੰ ਮਾਰਕੀਟ ਦੇ ਫੋਰਸਿਸ ਤੁਹਾਨੂੰ ਐਗਜ਼ਿਟ ਕਰਨ 'ਤੇ ਮਜਬੂਰ ਕਰ ਦਿੱਤੀਆਂ ਜਾਂਦੀਆਂ। ਜਿੱਦਾਂ ਕਾਰ ਇੰਡਸਟਰੀ ਆ, ਹੁਣ ਕਾਰ ਇੰਡਸਟਰੀ ਦੇ ਵਿੱਚ ਇੰਪਰਫੈਕਟ ਕੰਪੀਟੀਸ਼ਨ ਆ, ਇਹ ਡੁਲੋਪੋਲੀ ਵੱਲ ਜਾ ਰਹੀ। ਵੈਸੇ ਕਾਰ ਇੰਡਸਟਰੀ ਦੇ ਵਿੱਚ ਜਿਹੜੇ ਪਲੇਅਰਸ ਆ ਦੁਨੀਆਂ ਦੇ ਵਿੱਚ 40-50 ਮਸ਼ਹੂਰ ਜਿਹੜੀਆਂ ਕੰਪਨੀਆਂ ਹੋਊਗਾ, 20-40 ਤੱਕ ਰੱਖ ਲਓ ਕੰਪਨੀਆਂ ਹੋਊਗੀਆਂ ਜਿਹੜੀਆਂ ਕਾਰ ਪ੍ਰੋਡਿਊਸ ਕਰਦੀਆਂ ਆ, ਕਾਰਾਂ ਪ੍ਰੋਡਿਊਸ ਕਰਦੀਆਂ। ਹਰ ਸਾਲ ਕਾਰ ਇੰਡਸਟਰੀ ਦੇ ਵਿੱਚ ਹਰ ਕੰਪਨੀ ਨੂੰ ਆਪਣੇ ਨਵੇਂ ਮਾਡਲ ਰਿਲੀਜ਼ ਕਰਨੇ ਪੈਂਦੇ ਆ, ਕਿਉਂਕਿ ਜਿਹੜਾ ਕੰਪੀਟੀਸ਼ਨ ਕੱਟ ਥਰੋਟ ਕੰਪੀਟੀਸ਼ਨ ਆ। ਅਗਰ ਤੁਹਾਡੀ ਕਾਰ ਦੇ ਵਿੱਚ ਮੋਡੀਫਿਕੇਸ਼ਨ ਨਹੀਂ ਹੁੰਦੇ, ਨਵੇਂ ਫੀਚਰ ਨਹੀਂ ਲਿਆਂਦੇ ਜਾਂਦੇ ਇੱਕ ਸਾਲ ਦੇ ਬਾਅਦ ਨਵੇਂ ਮਾਡਲਾਂ ਦੇ ਵਿੱਚ, ਤਾਂ ਦੂਜੀ ਜਿਹੜੀ ਕੰਪਨੀ ਉਹ ਡੋਮੀਨੇਟ ਕਰਨ ਲੱਗ ਪੈਂਦੀ ਤੁਹਾਨੂੰ, ਅਤੇ ਤੁਹਾਡੀ ਕਾਰ ਸੇਲ ਦੇ ਵਿੱਚ ਤੁਹਾਡੀ ਮਾਰਕੀਟ ਸ਼ੇਅਰ ਹੈ ਨਾ ਉਹ ਘੱਟਣ ਲੱਗ ਪੈਂਦਾ। ਅਤੇ ਇਹਦੇ ਵਿੱਚ 20-40 ਤੱਕ ਜਿਹੜੇ ਪਾਰਟੀਸਪੈਂਟ ਇਸ ਵੇਲੇ ਚੱਲ ਰਹੇ ਆ ਦੁਨੀਆਂ ਦੇ ਵਿੱਚ ਜਿਹੜੇ ਕਾਰਾਂ ਪ੍ਰੋਡਿਊਸ ਕਰਦੇ ਆ। ਅਤੇ ਕਾਰਾਂ ਦੀ ਪ੍ਰਾਈਸ ਤੁਸੀਂ ਦੇਖੀ ਹੋਊਗੀ ਅਮਨਦੀਪ, ਪਿਛਲੇ 25 ਸਾਲਾਂ ਦੇ ਦੌਰਾਨ ਕਾਫ਼ੀ ਘਟੀ ਆ। ਇਹ ਕਿਉਂ ਘਟੀ ਆ? ਕਿਉਂ? ਉੱਥੇ ਟੈਕਨੋਲੋਜੀ ਦਾ ਵਿਕਾਸ ਹੋਇਆ, ਰਿਸਰਚ ਐਂਡ ਡਿਵੈਲਪਮੈਂਟ ਬਹੁਤ ਜ਼ਿਆਦਾ ਹੋਈ ਆ। ਹੁਣ ਤੁਸੀਂ ਕਹੋਗੇ ਕਾਰਾਂ 'ਚ ਤਾਂ ਮੋਨੋਪੋਲੀ ਆ, ਕਾਰਾਂ ਦਾ ਦੂਜਾ ਬੰਦਾ ਕੋਈ ਕਾਰ ਆਮ ਬੰਦਾ ਪ੍ਰੋਡਿਊਸ ਨਹੀਂ ਕਰ ਸਕਦਾ, ਮੋਨੋਪੋਲੀ ਨਹੀਂ ਹੈ, ਇਹ ਮੋਨੋਪੋਲਿਸਟਿਕ ਕੰਪੀਟੀਸ਼ਨ ਆ ਜਿਹਦੇ ਵਿੱਚ ਕਿ ਬਹੁਤ ਸਾਰੇ ਜਿਹੜੇ ਪਾਰਟੀਸਪੈਂਟ ਭਾਗ ਲੈ ਰਹੇ ਆ, ਪਰ ਇੰਨੇ ਨਹੀਂ ਹੈ, ਇਹਦੇ ਵਿੱਚ ਐਂਟਰੀ ਇੰਨੀ ਈਜ਼ੀ ਨਹੀਂ ਹੈ। ਤੁਸੀਂ ਕਾਰ ਇੰਡਸਟਰੀ ਕੱਲ੍ਹ ਤੋਂ ਕਾਰ ਫਰਮ ਖੋਲ੍ਹ ਕੇ ਬਹਿ ਜਾਓ, ਉਹਦੇ ਲਈ ਕਾਫ਼ੀ ਮੁਸ਼ਕਲ ਹੁੰਦਾ, ਕੈਪੀਟਲ ਬਹੁਤ ਲੱਗਦੀ ਆ, ਰਿਸਰਚ ਐਂਡ ਡਿਵੈਲਪਮੈਂਟ ਬਹੁਤ ਆ, ਕੰਪੀਟੀਸ਼ਨ ਬਹੁਤ ਆ, ਹਰ ਸਾਲ ਤੁਹਾਨੂੰ ਨਵੇਂ ਡਿਫਰੈਂਸ਼ੀਏਟਡ ਪ੍ਰੋਡਕਟ ਦੇਣੇ ਪੈਂਦੇ ਆ, ਚਾਹੇ ਉਹ ਤੁਹਾਡੀ ਕੁਆਲਿਟੀ ਦੇ ਬੇਸ ਹੋਣ, ਚਾਹੇ ਉਹ ਦੇ ਬੇਸ ਹੋਣ, ਚਾਹੇ ਕਿਸੇ ਤਰ੍ਹਾਂ ਵੀ ਤੁਹਾਨੂੰ ਇੱਕ ਤਰ੍ਹਾਂ ਦੇ ਨਾਲ ਐਫੀਸ਼ੀਐਂਟ ਹੋਣਾ ਪੈਂਦਾ। ਹੁਣ ਤੁਸੀਂ ਦੇਖੋਗੇ ਕਿ ਅੱਜਕੱਲ੍ਹ ਦੀਆਂ ਜਿਹੜੀਆਂ ਕਾਰਾਂ ਬਣਦੀਆਂ ਉਹਦੀ ਐਫੀਸ਼ੀਐਂਸੀ ਬਹੁਤ ਆ, ਉਹਦੇ ਵਿੱਚ ਨਵੇਂ ਨਵੇਂ ਫੀਚਰ ਬਹੁਤ ਆ, ਉਹ ਖਰਾਬ ਬਹੁਤ ਘੱਟ ਹੁੰਦੀਆਂ, ਪਲੱਗ ਸਿਸਟਮ ਹਟਾ ਦਿੱਤਾ ਗਿਆ, ਇੰਜਨ ਦੇ ਵਿੱਚ ਬਹੁਤ ਜ਼ਿਆਦਾ ਡਿਵੈਲਪਮੈਂਟ ਹੋਈ ਆ, ਅੰਦਰ ਬਹੁਤ ਸਾਰੀਆਂ ਫੈਸਿਲਿਟੀਜ਼ ਸਾਨੂੰ ਪ੍ਰੋਵਾਈਡ ਕੀਤੀਆਂ ਜਾਂਦੀਆਂ, ਸਮੇਂ ਦੇ ਨਾਲ ਨਾਲ ਜਿਹੜੀ ਕੁਆਲਿਟੀ ਆਫ ਪ੍ਰੋਡਕਸ਼ਨ ਉਹ ਬਹੁਤ ਵਧੀ ਆ, ਅਤੇ ਕੋਸਟ ਆਫ ਪ੍ਰੋਡਕਸ਼ਨ ਬਹੁਤ ਘਟੀ ਆ। ਮੇਰੇ ਖਿਆਲ ਦੇ ਵਿੱਚ ਇਹੀ ਮਾਡਲ ਜਿਹੜਾ ਚਾਈਨਾ ਦੇ ਵਿੱਚ ਨਾ ਐਗਰੀਕਲਚਰ ਸੈਕਟਰ ਦੇ ਵਿੱਚ ਵੀ ਲਿਆਂਦਾ ਗਿਆ ਥੋੜ੍ਹਾ ਜਿਹਾ, ਅਤੇ ਉਹਦੇ ਨਾਲ ਕੀ ਹੋਇਆ ਕਿ ਜਿਹੜੇ ਚਾਈਨੀਜ਼ ਜਿਹੜੇ ਐਗਰੀਕਲਚਰ ਪ੍ਰੋਡਕਟ ਆ ਉਹਦੀ ਕੁਆਲਿਟੀ ਵੀ ਵਧੀ ਆ, ਉਹਦੀ ਪ੍ਰਾਈਸ ਵੀ ਘਟੀ ਆ, ਜਿਹੜਾ ਪ੍ਰੋਡਿਊਸਰ ਆ ਉਹਨੂੰ ਜ਼ਿਆਦਾ ਮਾਰਜਨ ਮਿਲਣ ਲੱਗ ਪਿਆ, ਕਿਉਂਕਿ ਉਹ ਜ਼ਿਆਦਾ ਪ੍ਰੋਡਿਊਸ ਚੀਜ਼ਾਂ ਕਰਦਾ ਆ ਉਹ, ਅਤੇ ਜਿਹੜਾ ਜਿਹੜਾ ਛੋਟਾ ਜਾਂ ਮਾਰਜਨਲ ਕਿਸਾਨ ਆ ਉਹਨੂੰ ਕੋਂਟਰੈਕਟ ਬੇਸ 'ਤੇ ਉਹਦੀ ਉਹਨੂੰ ਕੋਂਟਰੈਕਟ ਕਰਕੇ ਉਹਦੀਆਂ ਜਿਹੜਾ ਪ੍ਰੋਡਕਸ਼ਨ ਕੋਂਟਰੈਕਟ ਬੇਸ 'ਤੇ ਉਹ ਤੋਂ ਕਰਾਈਆਂ ਜਾਂਦੀਆਂ, ਪ੍ਰਾਈਸ ਵੀ ਅੱਛੀ ਮਿਲਦੀ ਆ। ਅਤੇ ਉਹਦੀ ਚਾਈਨਾ ਦੇ ਵਿੱਚ ਇੱਕ ਹੋਰ ਗੱਲ ਹੋਈ ਹੈ ਇਸੇ ਸਿਲਸਿਲੇ ਦੇ ਵਿੱਚ ਕਿ ਜਿਹੜੇ ਲੋਕਲ ਕਿਸਾਨ ਆ, ਜਿਹੜੇ ਛੋਟੇ ਕਿਸਾਨ ਆ, ਉਹਨਾਂ ਨੂੰ ਵਰਾਇਟੀ ਆਫ ਪ੍ਰੋਡਕਸ਼ਨ ਲਿਆਉਣ ਦੇ ਲਈ ਜਾਂ ਡਿਫਰੈਂਸ਼ੀਏਟ ਆਪਣੀ ਜਿਹੜੀ ਫਸਲ ਉਹਨੂੰ ਕਰਨ ਦੇ ਲਈ ਉਹਨੂੰ ਕੋਲਡੇਜ ਫੈਸਿਲਿਟੀ ਜਿਹੜੀ ਹੈ ਨਾ ਸਰਕਾਰ ਦਿੰਦੀ ਆ, ਜਿੱਦਾਂ ਕਿ ਤੁਸੀਂ ਆਲੂ ਪ੍ਰੋਡਿਊਸ ਕਰਦੇ ਆ, ਪਿਆਜ ਪ੍ਰੋਡਿਊਸ ਕਰਦੇ, ਪੈਰੀਸ਼ੇਬਲ ਪ੍ਰੋਡਕਟਸ ਆ ਨਾ, ਉਹਨੂੰ ਜ਼ਿਆਦਾਤਰ ਜ਼ਿਆਦਾ ਦੇਰ ਤੱਕ ਰੱਖਣ ਦੇ ਲਈ ਲੋਕਲ ਜਿਹੜੇ ਲੋਕਲ ਏਰੀਆਸ ਦੇ ਵਿੱਚ ਵੱਡੇ ਵੱਡੇ ਸਰਕਾਰੀ ਤੌਰ 'ਤੇ ਕੋਲਡ ਸਟੋਰੇਜ ਸਥਾਪਿਤ ਕੀਤੇ ਜਾਂਦੇ, ਫ੍ਰੀ ਨਹੀਂ ਦਿੱਤੇ ਜਾਂਦੇ, ਉਹ ਬੜੀ ਨੋਮੀਨਲ ਪ੍ਰਾਈਸਿਸ 'ਤੇ ਉਹਨਾਂ ਨੂੰ ਉਹ ਫੈਸਿਲਿਟੀ ਪ੍ਰੋਵਾਈਡ ਕੀਤੀ ਆ ਕਿ ਜਿਹੜਾ ਛੋਟਾ ਕਿਸਾਨ ਆ ਅਗਰ ਉਹਦਾ ਪ੍ਰੋਡਕਟ ਮਾਰਕੀਟ 'ਚ ਨਹੀਂ ਵਿਕਦਾ, ਵੇਚਣਾ ਨਹੀਂ ਚਾਹੁੰਦਾ, ਤਾਂ ਉਹ ਥੋੜ੍ਹੇ ਸਮੇਂ ਲਈ ਲੋਨ ਲੈ ਕੇ ਗੁਜ਼ਾਰਾ ਕਰ ਲਵੇ, ਆਪਣਾ ਜਿਹੜਾ ਪ੍ਰੋਡਕਸ਼ਨ ਹੈ ਉਹਨੂੰ ਸਟੋਰ ਕਰ ਲਵੇ, ਅਤੇ ਜਿਸ ਵੇਲੇ ਪ੍ਰਾਈਸਿਸ ਵਧੂਗੀਆਂ ਵੱਡੇ ਮਾਰਕੀਟ 'ਚ ਆਊਗੀ ਵੇਚ ਦੇਵੇ, ਜਾਂ ਐਕਸਪੋਰਟ ਕੰਪਨੀ ਕਿਸਾਨ ਐਕਸਪੋਰਟ ਤਾਂ ਕਰ ਨਹੀਂ ਸਕਦਾ, ਲੇਕਿਨ ਉਹ ਆਪਣਾ ਪ੍ਰੋਡਕਟ ਐਕਸਪੋਰਟ ਕੰਪਨੀ ਨੂੰ ਵੇਚ ਤਾਂ ਸਕਦਾ ਹੀ ਹੈ ਨਾ। ਇਸ ਤਰ੍ਹਾਂ ਦੀ ਇੱਕ ਪ੍ਰੋਵਿਜ਼ਨ ਚਾਈਨਾ ਦੇ ਵਿੱਚ ਹੈਗੀਆਂ ਆ ਜਿਹਦੇ ਨਾਲ ਕਿ ਕਿਸਾਨ ਨੂੰ ਕਾਫ਼ੀ ਜਿਹੜੀ ਸਹਾਇਤਾ ਦਿੱਤੀ ਜਾਂਦੀ ਆ, ਅਤੇ ਉਹਦੇ ਵਿੱਚ ਵੱਡੇ ਜਿਹੜੇ ਪਾਰਟਿਸਪੈਂਟ ਆ, ਵੱਡੀਆਂ ਕੰਪਨੀਆਂ ਉਹ ਵੀ ਇਨਕਲੂਡ ਹੋਈਆਂ ਆ ਕਿ ਉਹ ਕਿਸਾਨਾਂ ਨਾਲ ਕੋਂਟੈਕਟ ਕਰਦੀਆਂ। ਪਹਿਲਾਂ ਚਾਈਨਾ ਦੇ ਵਿੱਚ 2013 ਤੋਂ ਪਹਿਲਾਂ ਅਮਨਦੀਪ, ਜਿੱਦਾਂ ਸਾਡੇ ਨਾ ਸਪੋਰਟ ਪ੍ਰਾਈਸ ਦਿੱਤੀ ਜਾਂਦੀ ਆ, ਜਿਹਨੂੰ ਮਿਨੀਮਮ ਸਪੋਰਟ ਪ੍ਰਾਈਸ ਕਹਿੰਦੇ ਆ, MSP ਕਹਿੰਦੇ ਆ, ਉਹ ਦਿੱਤੀ ਜਾਂਦੀ, ਹੌਲੀ ਹੌਲੀ ਇਹ ਫੇਜ਼ ਆਊਟ ਚਾਈਨਾ ਦੇ ਵਿੱਚ ਵੀ ਕੀਤੀ ਜਾ ਰਹੀ ਆ। ਹੁਣ ਚਾਈਨਾ ਦੇ ਦੇਖੋ ਤੁਸੀਂ ਮਾਰਕੀਟ ਵਿੱਚ ਜਾ ਕੇ ਦੇਖੋ, ਚਾਈਨਾ ਦੇ ਕਈ ਕੈਚਅਪ ਆ, ਜਿੱਦਾਂ ਜਿਹਨੂੰ ਅਸੀਂ ਸੌਸੇਜ ਕਹਿੰਦੇ ਹਾਂ, ਜਾਂ ਉਹਨਾਂ ਦੇ ਫਰੋਜ਼ਨ ਸਬਜ਼ੀਆਂ ਵੀ ਮਿਲਦੀਆਂ, ਉਹ ਕਾਫ਼ੀ ਸਸਤੀਆਂ ਹੁੰਦੀਆਂ। ਉਹਦਾ ਕਾਰਨ ਇਹ ਹੁੰਦਾ ਕਿ ਉੱਥੇ ਮਾਸ ਲੈਵਲ 'ਤੇ ਉਹ ਚੀਜ਼ ਪ੍ਰੋਡਕਸ਼ਨ ਹੋ ਰਹੀ ਹੈ ਉਹਦੀ, ਅਤੇ ਉਹ ਦੁਨੀਆਂ ਨੂੰ ਐਕਸਪੋਰਟ ਕਰ ਰਿਹਾ ਆ,
ਭਾਜੀ
ਐਗਰੀਕਲਚਰ ਸੈਕਟਰ ਦੇ
ਦੁਨੀਆਂ 'ਚ ਆਏ ਆ। ਥੋੜ੍ਹੀ ਗੱਲ ਕੱਟਣਾ ਚਾਹੁੰਦਾ ਇੱਥੇ, ਸਾਡੇ ਕਾਫ਼ੀ ਇੱਥੇ ਚਾਈਨਾ ਤੋਂ ਲੋਕ ਆਉਂਦੇ ਨੇ, ਕੰਮ ਕਰਨ ਆਉਂਦੇ ਨੇ, ਲੌਂਗ ਟਰਮ ਰਹਿ ਰਹੇ ਨੇ, ਉਹਨਾਂ ਨਾਲ ਗੱਲਾਂ ਬਾਤਾਂ ਹੁੰਦੀਆਂ ਨੇ। ਜਿਹੜੇ ਹਾਲਾਤ ਨੇ ਨਾ ਚਾਈਨਾ ਦੇ ਵੀ, ਉਹ ਵੀ ਇੰਨੇ ਗ੍ਰੇਟ ਨਹੀਂ ਹੈਗੇ ਜਿੰਨੇ ਸਾਨੂੰ ਬਾਹਰੋਂ
ਸਾਜ਼ਗਾਰ ਨਹੀਂ ਹੈ। ਜੇ ਤੁਸੀਂ ਹਿਊਮਨ ਰਾਈਟਸ ਨੂੰ ਦੇਖੋ ਤਾਂ ਇੰਨੇ ਵਧੀਆ ਨਹੀਂ ਹੈ ਉਹ।
ਹਿਊਮਨ ਰਾਈਟਸ ਤੋਂ ਤਾਂ ਬਾਅਦ ਦੀਆਂ ਗੱਲਾਂ ਆ, ਜਿਹੜੀ ਉੱਥੇ ਵੀ ਨਾ ਜਿਹੜਾ ਕੋਰਪੋਰੇਟ ਹੈ ਉਹ ਵੀ ਬੜਾ ਭਿਅੰਕਰ ਹੈ ਚਾਈਨਾ ਦੇ ਵਿੱਚ ਵੀ। ਉੱਥੇ ਬਿਲੀਅਨਰ ਐਵਰੀ ਡੇ ਬਣ ਰਹੇ ਨੇ। ਉਹ ਕਿਉਂ ਬਣ ਰਹੇ ਨੇ ਬਿਲੀਅਨਰ ਇੰਨੇ ਕੁਇਕਲੀ ਕਿਉਂ ਬਣ ਰਹੇ ਨੇ? ਕਿਉਂਕਿ ਮੈਸ ਐਕਸਪਲੋਟੇਸ਼ਨ ਵੱਡੇ ਪੱਧਰ ਦੇ ਉੱਤੇ ਜਿਹੜੇ ਲੋਕਾਂ ਦਾ ਸ਼ੋਸ਼ਣ ਉੱਥੇ ਹੁੰਦਾ ਆ। ਤੁਸੀਂ ਖੁਦ ਦੇਖਿਆ ਨਾਇਕੀ ਦੀਆਂ ਕੰਪਨੀਆਂ ਕਿੱਦਾਂ ਸ਼ੂ ਬਣਾਉਂਦੀਆਂ ਨੇ, ਜਿਹੜੇ ਆਈਫੋਨ ਦੇ ਤੁਹਾਨੂੰ ਪਤਾ ਹੀ ਆ ਵੀ ਉੱਥੇ ਕਿੱਦਾਂ ਉਹਨਾਂ ਦੇ ਹਾਲਾਤ ਸੀ, 12-12 ਘੰਟੇ ਮਤਲਬ ਉਹਨਾਂ ਨੂੰ ਸ਼ਿਫਟਾਂ ਪਿੰਡਾਂ 'ਚੋਂ ਆ ਕੇ, ਪਰ ਪਰਿਵਾਰਾਂ ਤੋਂ ਪਰੇ ਜਿਹੜੀ ਉਹਨਾਂ ਦੀ ਉਪਜ ਹੈ ਉਹ ਭੰਗ ਦੇ ਪਹਾੜੇ ਉਹ ਵੀ ਲੈ ਕੇ ਮੁੜ ਕੇ ਉਹਨਾਂ ਨੂੰ ਮਤਲਬ ਪ੍ਰੋਸੈਸਿੰਗ ਕਰਕੇ ਬਾਹਰ ਵੇਚਣਾ, ਅਤੇ ਜਿਹੜਾ ਕੋਰਪੋਰੇਟ ਹੈ ਉਹ ਐਕਸਪੋਰਟ ਕਰਕੇ ਬਹੁਤ ਵੱਡੇ ਪੱਧਰ 'ਤੇ ਪੈਸੇ ਬਣਾ ਰਿਹਾ, ਅਤੇ ਡਿਸਟ੍ਰੀਬਿਊਸ਼ਨ ਨਹੀਂ ਹੋ ਰਹੀ ਵਾਪਸ, ਉਹ ਮਿਨੀਮਮ ਪ੍ਰਾਈਸਿਸ 'ਤੇ ਹੀ ਚੱਲੀ ਜਾ ਰਿਹਾ ਕੰਮ ਉੱਥੇ। ਸੋ ਉੱਥੇ ਵੀ ਜਿਹੜਾ ਪੈਸੇ ਦਾ ਫਲੋ ਹੈ ਉਹ ਆਮ ਲੋਕਾਂ ਲਈ ਨਹੀਂ। ਹੁਣ ਚਾਈਨਾ ਦੇ ਵਿੱਚ ਉਹ ਸਿਟੀ ਦੇ ਸਿਟੀ ਬਣਾ ਰਹੇ ਨੇ, ਖਾਲੀ ਪਏ ਨੇ ਸਿਟੀ ਬਣੇ ਹੋਏ, ਹੈ ਨਾ। ਉਹ ਚਾਹੁੰਦੇ ਨੇ ਕਿ ਇੱਥੇ ਫਲੈਟ ਬਣਨ, ਫਲੈਟ ਬਣੇ ਆ, ਇੱਥੇ ਆ ਕੇ ਲੋਕ ਰਹਿਣ, ਪਰ ਲੋਕ ਜਿਹੜੇ ਨੇ ਆਪਣੇ ਪਿੰਡਾਂ 'ਚ ਰਹਿਣਾ ਚਾਹੁੰਦੇ ਨੇ ਉੱਥੇ, ਔਰ ਉਹ ਪਿੰਡਾਂ ਦੀ ਜਿਹੜੀ ਉਹ ਤਰੱਕੀ ਨਹੀਂ ਕਰ ਰਹੇ, ਤਰੱਕੀ ਨਹੀਂ ਹੋ ਰਹੀ। ਤੁਸੀਂ ਦੇਖੋ ਚਾਈਨਾ ਦੇ ਵਿੱਚ ਸਾਈਡਾਂ 'ਤੇ ਜਾ ਕੇ ਦੇਖੋ, ਉੱਥੇ ਜਿੱਦਾਂ ਭਾਰਤ ਦੇ ਕਈ ਬੈਕਵਰਡ ਏਰੀਏ ਉਹਨਾਂ ਨੂੰ ਵੀ ਮਾੜਾ ਹਾਲ ਹੈ, ਸਲੰਮਸ ਨੇ, ਕੱਚੀਆਂ ਸੜਕਾਂ ਨੇ, ਬਿਜਲੀ ਵੀ ਨਹੀਂ ਗਈ ਹਜੇ ਕੁਛ ਇਲਾਕਿਆਂ ਦੇ ਵਿੱਚ। ਸੋ ਉੱਥੇ ਵੀ ਜਿਹੜੀ ਤਰੱਕੀ ਆ ਉਹ 3 ਸਪੀਡ ਇਕਨੋਮੀ ਚੱਲ ਰਹੀ ਆ। ਇੱਕ ਤਾਂ ਚੱਲ ਰਹੀ ਆ ਟੌਪ ਸਪੀਡ ਜਿਹੜੀ ਕਿ ਅਸੀਂ ਦਿਖਾਈ ਦੇ ਰਹੇ ਹਾਂ, ਚਾਈਨਾ ਵਾਲੇ ਖਾਨਾ ਖਰੀਦ ਰਹੇ ਨੇ, ਚਾਈਨਾ ਵਾਲੇ ਸ਼ਿਪ ਖਰੀਦ ਰਹੇ ਨੇ, ਚਾਈਨਾ ਵਾਲੇ ਨਿਊਯਾਰਕ ਦੇ ਵਿੱਚ, ਲੰਡਨ ਦੇ ਵਿੱਚ ਵੱਡੀਆਂ ਵੱਡੀਆਂ ਬਿਲਡਿੰਗਾਂ ਖਰੀਦ ਰਹੇ ਨੇ, ਹੈ ਨਾ। ਉਹ ਹੈਗਾ ਜਿਹੜੇ ਬਿਲੀਅਨੇਅਰ ਸਟਾਈਲ ਹੈ, ਗਵਰਨਮੈਂਟ ਬੈਕਡ ਕੰਪਨੀਆਂ ਨੇ ਉਹ ਖਰੀਦ ਰਹੀਆਂ ਨੇ। ਇੱਕ ਹੈਗਾ ਮਿਡਲ ਕਲਾਸ ਜਿਹੜਾ ਕਿ ਬਿਜ਼ਨਸ ਕਰ ਰਿਹਾ ਉਹ ਸਿਟੀਆਂ 'ਚ ਰਹਿ ਰਿਹਾ, ਉਹ ਚੱਲ ਰਿਹਾ। ਇੱਕ ਹੈਗਾ ਜਿਹੜਾ ਰੂਰਲ ਦੀ ਬਿਲਕੁਲ ਹੀ ਸਪੀਡ ਖਤਮ ਹੈ। ਤੁਸੀਂ ਹੈਰਾਨ ਰਹਿ ਜਾਓਗੇ ਪਿੰਡਾਂ ਦੇ ਬੰਦੇ, ਜਿੱਦਾਂ ਹੁਣ ਅਸੀਂ ਬਾਹਰ ਆਏ ਹੋਏ ਹਾਂ ਇੱਥੇ, ਬੰਦਿਆਂ ਨੂੰ ਭੇਜ ਦਿਓ ਕੰਮ ਕਰਕੇ, ਉਹ 3-3 ਮਹੀਨੇ ਦੇ ਲਈ ਆਉਂਦੇ ਨੇ ਪਿੰਡਾਂ ਦੇ, ਪਿੰਡਾਂ ਤੋਂ ਇੱਕ ਇੱਕ ਕਮਰੇ ਦੇ ਵਿੱਚ 15-15 ਜਣੇ ਰਹਿੰਦੇ ਨੇ, ਉਹ ਜੌਬਾਂ ਕਰਦੇ ਨੇ, 3 ਮਹੀਨੇ ਬਾਅਦ ਪਿੰਡ ਜਾਂਦੇ ਨੇ 2 ਦਿਨਾਂ ਵਾਸਤੇ। ਮਤਲਬ ਬਹੁਤਾਤ ਜਿਹੜੀ ਲੇਬਰ ਹੈ ਉਹ ਸ਼ਹਿਰਾਂ ਦੀਆਂ ਜਿਹੜੀਆਂ ਫੈਕਟਰੀਆਂ ਨੇ, ਇੰਡਸਟਰੀਅਲ ਹਾਊਸ ਹੈ, ਉਹਦੇ ਵਿੱਚ ਇਹ ਲੇਬਰ ਆ ਰਹੀ ਹੈ ਲੋਕਾਂ ਦੀ। ਪਰ ਉਹ ਜਿਹੜਾ ਪੈਸਾ ਹੈ, ਉਹ ਜਿਹੜੀ ਟਰਾਂਸਲੇਸ਼ਨ ਹੈ, ਉਹ ਬੜੀ ਮਿਨੀਮਮ ਹੈ, ਉਹ ਜਾ ਨਹੀਂ ਰਿਹਾ ਵਾਪਸ ਪੈਸਾ, ਉਹ ਉੱਥੇ ਹੀ ਕੰਜ਼ਿਊਮ ਕਰਕੇ ਜਾਂਦੇ ਨੇ, ਬਹੁਤ ਮਿਨੀਮਮ ਵਾਪਸ ਲੈ ਕੇ ਜਾਂਦੇ ਨੇ ਕਿਉਂਕਿ ਖਰਚੇ ਬਹੁਤ ਨੇ ਸ਼ਹਿਰਾਂ 'ਚ। ਸੋ ਇਸ ਕਰਕੇ ਇਹ ਜਿਹੜੀ ਨਾ ਚਾਈਨਾ ਦਾ ਵੀ ਮਾਡਲ ਹੈ ਜੋ ਵੀ ਹੈਗਾ ਆ, ਉਹ ਵੀ ਐਕਸਪਲੋਇਟੇਸ਼ਨ ਵਾਲਾ ਹੀ ਆ। ਔਰ ਇਸੇ ਹੀ ਚੀਜ਼ ਤੋਂ ਹਿੰਦੁਸਤਾਨ ਦੇ ਜਿਹੜੇ ਨੌਰਦਰਨ ਇੰਡੀਆ ਦੇ ਕਿਸਾਨ ਹੈ ਉਹ ਬਚਣਾ ਚਾਹੁੰਦੇ ਨੇ ਐਕਸਪਲੋਇਟੇਸ਼ਨ। ਹਰਿਆਣੇ 'ਚ ਐਕਸਪਲੋਇਟੇਸ਼ਨ ਹੀ ਆ, ਸੋਰੀ ਬਿਹਾਰ ਦੇ ਵਿੱਚ, ਬਿਹਾਰ ਦੇ ਵਿੱਚ।
ਤੁਹਾਡੀ ਗੱਲ ਠੀਕ ਹੈ, ਚਾਈਨਾ ਦੇ ਵਿੱਚ ਬਹੁਤ ਜ਼ਿਆਦਾ ਐਕਸਪਲੋਇਟੇਸ਼ਨਸ ਆ, ਉੱਥੇ ਇੱਦਾਂ ਦੇ ਕਾਨੂੰਨ ਬਣੇ ਆ ਜਿਹੜੇ ਕਿ ਕਿਸਾਨ ਦੇ ਖਿਲਾਫ ਆ, ਕਿਸਾਨਾਂ ਦੀ ਉੱਥੇ ਦੁਰਗਤੀ ਹੁੰਦੀ ਆ, ਜ਼ਰੂਰ ਮੰਨਦੇ ਹਾਂ। ਲੇਕਿਨ ਚਾਈਨਾ ਔਰ ਇੰਡੀਆ ਵਿੱਚ ਇਹ ਫਰਕ ਆ, ਚਾਈਨਾ ਦੇ ਵਿੱਚ ਜੇ ਕੋਈ ਇੱਦਾਂ ਦੇ ਕਾਨੂੰਨ ਬਣੇ ਆ ਤਾਂ ਚਾਈਨੀਜ਼ ਲੋਕਾਂ ਨੂੰ ਕੋਈ ਅਧਿਕਾਰ ਨਹੀਂ ਸੀ ਕਿ ਉਹ ਉਹਨਾਂ ਦੇ ਖਿਲਾਫ ਡਿਮੋਨਸਟ੍ਰੇਸ਼ਨ ਕਰਦੇ, ਸਰਕਾਰਾਂ ਉਹਨਾਂ ਨੂੰ ਕੋਈ ਅਧਿਕਾਰ ਨਹੀਂ
ਦਿੰਦੀਆਂ,
ਉਹ ਘਰਾਂ ਦੇ ਘਰ 'ਚ ਬੈਠੇ ਆ, ਉਹਨਾਂ ਨੂੰ ਮੰਨਣੇ ਪੈਂਦੇ ਆ।
ਜੇ ਇਹ
ਸਾਨੂੰ ਇੱਥੇ ਆਵਾਂ
ਜੇ ਇਹ ਮੰਨਣਾ ਪਊਗਾ, ਇਹ ਪ੍ਰੋਟੈਸਟ ਉੱਥੇ ਹੁੰਦਾ ਹੋਵੇ ਬੀਜਿੰਗ ਦੀ ਐਗਪਲੇ, ਹੁਣ ਤੱਕ ਤਾਂ ਟੈਂਕ ਚੜੇ ਹੋਣੇ ਸੀਗੇ।
ਹਾਂਜੀ, ਤੇ ਇਹ ਤਾਂ ਗੱਲ ਸਾਨੂੰ ਮੰਨਣੀ ਪਊਗੀ ਨਾ, ਜਿਹੜਾ ਇੰਡੀਆ ਦਾ ਡੈਮੋਕ੍ਰੈਟਿਕ ਸੈਟਅਪ ਆ, ਇਹ ਦੁਨੀਆਂ ਦਾ ਬਿਹਤਰੀਨ ਡੈਮੋਕ੍ਰੈਟਿਕ ਸੈਟਅਪ ਹੈ, ਜਿਹਦੇ ਵਿੱਚ ਤੁਹਾਨੂੰ ਗੱਲ ਕਹਿਣ ਦਾ ਅਧਿਕਾਰ ਆ, ਜਿਹਦੇ ਵਿੱਚ ਤੁਸੀਂ ਸਰਕਾਰ ਦੀ ਜਿਹੜੀ ਪੋਲਿਸੀਜ਼ ਜਾਂ ਸਰਕਾਰ ਜਿਸ ਵੇਲੇ ਲਾਅ ਬਣਾਉਂਦੀ ਆ, ਤੁਸੀਂ ਉਹਨੂੰ ਰੋਕ ਵੀ ਸਕਦੇ ਹਾਂ। ਅਤੇ ਚਾਹੇ ਕੋਈ ਵੀਕ ਸਰਕਾਰ ਹੋਵੇ, ਮਨਮੋਹਨ ਸਿੰਘ ਵਰਗੀ ਜੇ ਇੰਡਸਟਰੀਅਲ ਰੈਵੋਲਿਊਸ਼ਨ ਲਿਆਉਣ ਦੇ ਵਿੱਚ, ਇੰਡਸਟਰੀਅਲ ਰਿਫੋਰਮਸ ਲਿਆਉਣ, ਉਹਨੂੰ ਰੋਕਿਆ, ਚਾਹੇ ਉਹ ਇੰਨੀ ਸਟਰੋਂਗ ਅਤੇ ਵਧੀਆ ਸਰਕਾਰ ਜਿੱਦਾਂ ਮੋਦੀ ਦੀ ਆ, ਉਹਨੇ ਕੋਈ ਕਾਨੂੰਨ ਬਣਾਏ ਆ, ਉਹਨੂੰ ਵੀ ਨਾ ਕਰਨ ਦੀ ਜਾਂ ਉਹਦੇ ਵੀ ਖਿਲਾਫ ਖੜੇ ਹੋਣ ਦੀ ਜ਼ਰੂਰਤ ਤੁਸੀਂ ਕਰ ਸਕਦੇ ਆ। ਇਹ ਭਾਰਤੀ ਡੈਮੋਕ੍ਰੈਟਿਕ ਸੈਟਅਪ ਆ ਨਾ ਜਿਹੜਾ, ਉਹ ਤੁਹਾਨੂੰ ਦੇ ਰਿਹਾ ਹੈ। ਹਰ ਕਿਸਾਨ ਦੁਨੀਆ ਦਾ ਦੁਨੀਆ ਦਾ ਨਹੀਂ, ਹਿੰਦੁਸਤਾਨ ਦਾ ਕੋਈ ਵੀ, ਚਾਹੇ ਕਿਸੇ ਵੀ ਪ੍ਰਦੇਸ਼ ਦੇ ਨਾਲ ਸੰਬੰਧਿਤ ਆ, ਉਹ ਇਸ ਵੇਲੇ ਦਿੱਲੀ ਮੋਰਚੇ ਵਿੱਚ ਆ ਰਿਹਾ ਹੈ, ਉਹ ਵਿਰੋਧ ਕਰ ਰਿਹਾ ਹੈ, ਅਤੇ ਸਰਕਾਰ ਬੜੇ ਠੰਮੇ ਦੇ ਨਾਲ ਉਹਨਾਂ ਦਾ ਜਿਹੜਾ ਵਿਰੋਧ ਆ ਸੁਣ ਰਹੀ ਆ, ਅਤੇ ਕੋਸ਼ਿਸ਼ ਵੀ ਕਰ ਰਹੀ ਹੈ ਕਿ ਇਸ ਵਿਰੋਧ ਨੂੰ ਕਿਸ ਤਰ੍ਹਾਂ ਖਤਮ ਕਰਕੇ ਜਿਹੜੀਆਂ ਮੁਸ਼ਕਲਾਂ ਨੂੰ ਦੂਰ ਕੀਤਾ ਜਾਵੇਗਾ। ਅਮਨਦੀਪ, ਮੈਂ ਇਸ ਸੰਦਰਭ ਦੇ ਵਿੱਚ ਗੱਲ ਨਹੀਂ ਕਰ ਰਿਹਾ ਕਿ ਬੀਜੇਪੀ ਠੀਕ ਕਰ ਰਹੀ ਹੈ ਜਾਂ ਗਲਤ ਕਰ ਰਹੀ ਆ, ਮੈਂ ਇਸ ਸੰਦਰਭ ਦੇ ਵਿੱਚ ਗੱਲ ਕਰ ਰਿਹਾ ਭਾਰਤ ਦੇ ਵਿੱਚ ਹਰੇਕ ਬੰਦੇ ਨੂੰ ਆਪਣੇ ਵਿਊ ਪ੍ਰਗਟ ਕਰਨ ਦੀ ਆਗਿਆ ਦਿੱਤੀ ਜਾਂਦੀ ਆ, ਡੈਮੋਨਸਟ੍ਰੇਸ਼ਨ ਦੀ ਆਗਿਆ ਦਿੱਤੀ ਜਾਂਦੀ ਆ। ਜੇ ਉਹ ਡੈਮੋਨਸਟ੍ਰੇਸ਼ਨ ਪੀਸਫੁੱਲ ਆ ਤਾਂ ਉਹਦੀ ਡੈਮੋਕ੍ਰੈਟਿਕ ਜਿਹੜੀ ਸਪਿਰਿਟ ਆ ਉਹਨੂੰ ਵੀ ਇੱਜ਼ਤ ਦਿੱਤੀ ਜਾਂਦੀ, ਉੱਤੇ ਕੋਈ ਹਮਲੇ ਨਹੀਂ ਕੀਤੇ ਜਾਂਦੇ। ਸ਼ੁਰੂ ਵਿੱਚ ਇੱਦਾਂ ਦਾ ਹੋਇਆ ਜਦੋਂ ਕਿਸਾਨ ਹਰਿਆਣੇ ਵਿੱਚ ਗਏ, ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਆ। ਤੇ ਅਮਨਦੀਪ, ਇੱਥੇ ਨਾ ਇੱਕ ਸ਼ੁਕਲ ਵਾਲੀ ਗੱਲ ਵੀ ਬਣਦੀ ਆ, ਜਿੱਦਾਂ ਨਾ ਛੋਲੇ ਪਿਕਚਰ ਦੇ ਵਿੱਚ ਜਿਸ ਵੇਲੇ ਅਮਿਤਾਭ ਬੱਚਨ ਤੇ ਉਹਨੂੰ ਆਪਣੇ ਧਰਮਿੰਦਰ ਨੂੰ, ਵੀਰੂ ਅਤੇ ਜੈ ਨੂੰ ਉਹ ਬੁਲਾਉਂਦਾ ਨਾ, ਆਪਣਾ ਦੂਜਾ
ਠਾਕੁਰ
ਸੰਜੀਵ ਕੁਮਾਰ, ਤੇ ਜਿਲ੍ਹੇ ਉਹ ਘਰ ਵਿੱਚ ਜਾਂਦੇ ਆ ਤੇ ਉਹਨਾਂ ਤੇ ਫਿਰ ਹਮਲਾ ਕਰਾਉਂਦਾ ਉਹ।
ਅੱਛਾ,
ਤੇ ਹਮਲਾ ਕਰਾਉਂਦਾ ਤੇ ਪੁੱਛਦੇ ਬਾਅਦ ਵਿੱਚ ਵੀ ਇਹ ਤੂੰ ਹਮਲਾ ਕਦੇ ਕਰਾਇਆ, ਫਿਰ ਉਹ ਕਹਿੰਦਾ ਸੀ ਮੈਂ ਦੇਖਣਾ ਚਾਹੁੰਦਾ ਆ ਵੀ ਤੁਹਾਡੇ ਬਾਹਾਂ ਦੇ ਵਿੱਚ, ਤੁਹਾਡੇ ਜੋਸ਼ ਦੇ ਵਿੱਚ ਕੋਈ ਫਰਕ ਤਾਂ ਨਹੀਂ ਪਿਆ, ਤੁਸੀਂ ਉੱਦਾਂ ਦੇ ਨੌਜਵਾਨ ਆ ਜਾਂ ਉੱਦਾਂ ਹੀ ਹੌਸਲਾ ਤੁਹਾਡੇ ਕੋਲ ਆ। ਮੇਰੇ ਤਾਂ ਖਿਆਲ ਦੇ ਵਿੱਚ ਮੋਦੀ ਸਾਹਿਬ ਵੀ ਨਾ ਪੰਜਾਬ ਦੇ ਜਿਹੜੇ ਲੋਕ ਆ ਉਹਨਾਂ ਦਾ ਹੌਸਲਾ ਚੈੱਕ ਕਰਨ ਦੀ ਕੋਸ਼ਿਸ਼ ਕਰ ਰਹੇ ਆ, ਤੇ ਹੁਣ ਇਹਨਾਂ ਨੂੰ ਪੁੱਛਿਆ ਜਾਵੇ ਵੀ ਕਿੱਦਾਂ, ਤੇ ਉਹ ਜ਼ਰੂਰ ਕਹੂਗੇ ਵੀ ਮੈਂ ਨਾ ਇਹ ਕਾਨੂੰਨ ਬਣਾ ਕੇ ਕੋਈ ਗਲਤੀ ਨਹੀਂ ਕੀਤੀ, ਇਹਨਾਂ ਨੇ ਆਪਣੇ ਹੌਸਲੇ ਤੇ ਬਹਾਦਰੀ ਦਾ ਪੂਰਾ ਪ੍ਰਦਰਸ਼ਨ ਕੀਤਾ ਆ, ਤੇ ਇਹ ਜਿਹੜੇ ਬਹਾਦਰ ਲੋਕ ਆ ਵੀ ਮੈਂ ਇਹਨਾਂ ਨੂੰ ਚੈੱਕ ਕਰਨਾ ਚਾਹੁੰਦਾ ਸੀ, ਹੁਣ ਸ਼ਾਇਦ ਕਿਸੇ ਨਾ ਕਿਸੇ ਫੈਸਲੇ ਤੇ ਉਹ ਪਹੁੰਚੂਗੇ।
ਸਾਡੇ ਵੀ ਇੱਦਾਂ ਹੈਗੇ ਆ ਬੰਦੇ, ਉਹ ਨਾ ਜਦੋਂ ਗੱਲ ਕਹਿ ਦਿੰਦੇ ਆ, ਸਾਡੇ ਸਰਬਜੀਤ ਹੋਣੀ ਵੀ ਇੱਦਾਂ ਹੀ ਆ, ਘਰੇ ਨਾ ਉਹ ਕਹਿ ਦਿੰਦੇ ਆ ਇੱਦਾਂ ਕਰ ਚਾਹ ਬਣਾ ਲਾ, ਜੇ ਤਾਂ ਬਣ ਗਈ ਮੂਹਰਿਓਂ ਕਹਿ ਦਿੱਤਾ ਫਿਰ ਤਾਂ ਠੀਕ ਹੈ, ਜੇ ਮੂਹਰਿਓਂ ਆ ਗਿਆ ਪੁੱਠਾ ਜਵਾਬ, ਜਿੱਦਾਂ ਗੌਰਵ ਸ਼ਰਮਾ ਉਹਨਾਂ ਨੂੰ ਭਲੀ ਭਾਂਤੀ ਪਤਾ, ਜੇ ਮੂਹਰਿਓਂ ਆ ਗਿਆ ਪੁੱਠਾ ਜਵਾਬ ਫਿਰ ਪਤਾ ਕੀ ਕਹਿੰਦੇ ਆ ਮੂਹਰਿਓਂ। ਨਾ ਮੈਂ ਤਾਂ ਹੱਸਦਾ ਹੀ ਸੀਗਾ, ਮੈਂ ਤਾਂ ਚੈੱਕ ਕਰਦਾ ਸੀਗਾ ਵੀ ਤੂੰ ਹੈਗੀ ਹੈ, ਹੱਸ ਕੇ ਅੱਧਾ ਟਾਲ ਦਿੰਦੇ ਇੱਕ ਤੇ ਮੋਦੀ ਸਾਹਿਬ ਵੀ ਤਾਂ ਮੈਂ ਤਾਂ ਹੱਸਦਾ ਹੀ ਸੀਗਾ।
ਨਹੀਂ ਵੈਸੇ ਤਾਂ ਜਿਸ ਵੇਲੇ ਤੁਸੀਂ ਆਪਣੇ ਵਿਚਾਰਾਂ ਦਾ ਪ੍ਰਦਰਸ਼ਨ ਕਰਦੇ ਆ ਨਾ, ਜਿਹਦਾ ਵਿਚਾਰ ਸਾਂਝੇ ਕਰਦੇ ਆ, ਉਹਦੇ ਵਿੱਚ ਕੋਈ ਨਾ ਕੋਈ ਪੋਜ਼ਿਟਿਵ ਰਿਜ਼ਲਟ ਤਾਂ ਨਿਕਲਦਾ ਹੀ ਹੈ। ਆਪਣੇ ਸਰੋਤਿਆਂ ਨੂੰ ਪੁੱਛੋ ਮੰਦੀ ਇਸ ਬਾਰੇ।
ਆਹੋ ਉਧਰ ਕਹਿ ਆ ਗਿਆ ਸਰੋਤੇ ਗੁਰਿੰਦਰ ਸਿੰਘ ਵਰਜੀਨੀ ਵਾਲੇ ਕਹਿਣ ਲੱਗ ਪਏ ਆ, ਕਹਿੰਦੇ ਵੀ ਫਲੋਰਾ ਸਾਹਿਬ ਦੇ ਇਸ ਵਿਚਾਰ ਨਾਲ ਮੈਂ ਸਹਿਮਤ ਨਹੀਂ ਹਾਂ ਕਿ ਭਾਰਤ ਦੀ ਸਭ ਤੋਂ ਵਧੀਆ ਡੈਮੋਕਰੇਸੀ ਹੈ, ਕਿਉਂਕਿ EVM ਮਸ਼ੀਨਾਂ ਨਾਲ ਛੇੜਛਾੜ ਬਹੁਤ ਹੁੰਦੀ ਆ। ਵੈਸੇ ਗੁਰਿੰਦਰ ਬਾਈ ਜੀ ਇਹਦਾ ਮੈਂ ਤੁਹਾਨੂੰ ਦੇ ਦਿੰਦਾ ਆਂਸਰ, ਹਜੇ ਤੱਕ ਵੈਸੇ ਉਹ ਚੈਲੰਜ ਵੀ ਕਰ ਚੁੱਕੇ ਆ EVM ਵਾਲੇ, ਬੜਾ ਰੌਲਾ ਪਿਆ ਸੀਗਾ ਅਤੇ ਹਜੇ ਤੱਕ ਕੋਈ ਸਿੱਧ ਨਹੀਂ ਵੈਸੇ ਕਰ ਸਕਿਆ, ਬਹੁਤ ਉਹਨਾਂ ਨੇ ਵਰਲਡ 'ਚੋਂ ਹੀ ਚੈਲੰਜ ਕੀਤਾ ਸੀ ਆ ਕੇ ਸਿੱਧ ਕਰ ਦਿਓ, ਕੋਈ ਪਹੁੰਚਿਆ ਨਹੀਂ ਉੱਥੇ ਉਹਨੂੰ ਸਿੱਧ ਕਰਨ ਦੇ ਲਈ, ਉਹ ਓਪਨ ਰੱਖਦੇ ਨੇ ਸਾਰਾ ਕੁਛ, ਪਰ ਇਹਦਾ ਕੋਈ ਦੇਖ EVM ਜਿਹੜੀ ਮਸ਼ੀਨ ਹੈ ਨਾ ਉਹ ਦੇਖੋ ਜੇ ਐਡਾ ਹੀ ਘਪਲਾ ਹੁੰਦਾ ਹੁੰਦਾ ਤਾਂ ਫਿਰ ਜਿਹੜਾ ਦਿੱਲੀ 'ਚ ਕਿਉਂ ਹਾਰਦੀ ਹੈ BJP, ਹੋਰ ਥਾਂ ਕਿਉਂ ਹਾਰ ਜਾਂਦੀ ਹੈ, ਫਿਰ ਗੱਠਬੰਧਨ ਕਿਉਂ ਕਰਨਾ ਪੈਂਦਾ। ਹਰਿਆਣੇ 'ਚ BJP ਸਰਕਾਰ ਜਿਹੜੀ ਆ ਉਹ ਸਿਮਟ ਗਈ ਸੀਗੀ, ਉਹ ਵੀ ਫਿਰ ਚੁਟਾਲੇ ਹੁਣਾਂ ਦੇ ਸਪੋਰਟ ਦੇ ਨਾਲ ਬਣੀ ਹੈ, ਸੋ ਪੰਜਾਬ ਦੇ ਵਿੱਚ ਹਾਰੀ ਹੈ ਆਮ ਆਦਮੀ ਪਾਰਟੀ, ਸੋ ਇਸ ਕਰਕੇ ਇਹ ਇੰਨਾ ਸੋਲਿਡ ਪੁਆਇੰਟ ਨਹੀਂ ਹੈਗਾ। ਵੈਸੇ EVM ਮਸ਼ੀਨ ਜਿਹੜੀ ਨਾ ਮੈਂ ਸਰਵਜੀਤ ਨਾਲ ਵੀ ਗੱਲ ਕਰ ਰਿਹਾ ਸੀਗਾ, ਉਹ ਟੈਕਨੀਕਲ ਮਾਈਂਡਡ ਆ, ਅਸੀਂ ਵੀ ਚਿੱਪ ਲੈਵਲ ਦਾ ਕੰਮ ਕਰਦੇ ਹਾਂ, ਉਹਦਾ ਜਿਹੜਾ ਸਟਰਕਚਰ ਹੈ ਨਾ ਆਰਕੀਟੈਕਚਰ ਹੈ ਚਿੱਪ ਦਾ ਜਾਂ ਜਿਹੜਾ ਸਿਸਟਮ ਹੈ ਉਹ ਬੜਾ ਰੌਕ ਸੋਲਿਡ ਹੈ, ਹੈਕ ਹੋਣ ਦੇ ਕਾਬਿਲ ਨਹੀਂ, ਉਹਦਾ ਕੋਈ ਵੀ ਪੋਰਟ ਨਹੀਂ ਹੈਗਾ, ਕੋਈ ਵੀ ਉਹਦੀ USB ਨਹੀਂ ਹੈ, ਕੁਝ ਨਥਿੰਗ ਹੈ ਉਹਦਾ, ਸੋ ਉਹਨੂੰ ਹੈਕ ਕਰਨਾ ਖਾਲਾ ਜੀ ਦਾ ਬਾੜਾ ਨਹੀਂ ਹੈਗਾ। ਔਰ ਇਹ ਉਹ ਕਹਿ ਚੁੱਕੇ ਨੇ, ਓਪਨ ਚੈਲੇਂਜ ਕਰ ਚੁੱਕੇ ਨੇ, ਕੋਈ ਹੈਕ ਕਰਕੇ ਦਿਖਾ ਦੇਵੇ ਸਾਨੂੰ ਅਤੇ ਫਿਰ ਆਪਾਂ ਉਹ ਤੋਂ ਸੋਚਾਂਗੇ। ਸੋ ਐਨੀਵੇ ਮਨਦੀਪ ਸਿੰਘ ਹੁਣੀ ਜੁੜੇ ਨੇ ਸਾਡੇ ਨਾਲ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ ਅਤੇ ਆਪਣਾ ਵਿਚਾਰ ਰੱਖ ਰਹੇ ਨੇ, ਨਵਾਂ ਸਾਲ ਦੀ ਵਧਾਈਆਂ ਦੇ ਰਹੇ ਨੇ। ਕਹਿੰਦੇ 60 ਕਰੋੜ ਬੰਦੇ ਜਿਹੜੇ ਆ ਉਹ $150 ਪਰ ਮੰਥ ਕਮਾ ਰਹੇ ਨੇ ਚਾਈਨਾ ਦੇ ਵਿੱਚ। ਚਾਈਨੀਜ਼ ਗੌਰਮੈਂਟ ਨੇ ਆਪਣੇ ਜਿਹੜੇ ਚਾਈਨਾ ਦੇ ਅਮੀਰ ਬੰਦੇ ਆ ਉਹਨਾਂ ਨੂੰ ਕਿਹਾ ਕਿ ਜਿਸ ਤਰ੍ਹਾਂ ਅਲੀ ਬਾਬਾ ਦਾ ਓਨਰ ਹੈ ਜਾ ਮੈਕ ਕਿ ਉਹ ਸਟੋਪ ਅ ਨਿਊ ਫਾਈਨੈਂਸ ਕੰਪਨੀ ਬਿਕੋਜ਼ ਚਾਈਨੀਜ਼ ਪੀਪਲ ਰੇਜ਼ ਦੇਅਰ ਵੋਇਸ ਅਗੇਂਸਟ ਰਿਚ ਪੀਪਲ ਬਿਕੋਜ਼ ਦੇ ਆਰ ਗੋਇੰਗ ਟੂ ਬਿਗ। ਮੈਂ ਤੁਹਾਨੂੰ ਅਮਰੀਕ ਭਾਅ ਜੀ ਦੱਸਿਆ ਸੀ, ਮੈਂ ਇਹਦੇ ਬਾਰੇ ਗੱਲ ਵੀ ਕਰਨੀ ਸੀ, ਜਿਹੜਾ ਐਮਾਜ਼ਨ ਦਾ ਓਨਰ ਐਮਾਜ਼ਨ ਵਰਗਾ ਹੀ ਆ ਉੱਥੇ ਅਲੀ ਬਾਬਾ, ਉਹਦਾ ਜਿਹੜਾ ਓਨਰ ਹੈ ਨਾ ਉਹ $11 billion ਉਹਨੂੰ ਘਾਟਾ ਪਿਆ ਕਿਉਂਕਿ ਗੌਰਮੈਂਟ ਨੇ ਉਹਨੂੰ ਰੋਕ ਦਿੱਤਾ ਰਿਫੋਰਮ ਦੇ ਵਿੱਚ।
ਠੀਕ ਹੈ,
ਹੁਣ ਇਹ ਜਿਹੜੀ ਰਿਫੋਰਮ ਹੈ, ਹੁਣ ਦੇਖੋ ਕੰਪੈਰੇਟਿਵਲੀ ਤੁਸੀਂ ਦੇਖੋ ਇਹ ਹਵਾ ਜਿਹੜੀ ਆ ਇੰਡੀਆ ਵਾਲੀ ਚਾਈਨਾ ਨੂੰ ਵੀ ਪਹੁੰਚੀ ਆ ਕਾਰਪੋਰੇਟ ਦੀ, ਇੰਡੀਆ ਦੇ ਵਿੱਚ ਉਹ ਟੌਪ ਬਿਲੀਅਨੇਅਰ ਬਣਾਉਣ ਦੀ ਕੋਸ਼ਿਸ਼ ਕਰ ਰਹੀ ਹੈ ਗੌਰਮੈਂਟ, ਲੋਕਾਂ ਤੋਂ ਪੈਸਾ ਲੈ ਕੇ, ਐਕਚੁਅਲੀ ਜਿਹੜਾ ਪੈਸਾ ਕੀ ਹੈ ਸਾਈਕਲ ਇਹ ਕਰ ਰਿਹਾ ਨਾ, ਲੋਕਾਂ ਦੀ ਜੇਬਾਂ 'ਚੋਂ ਨਿਕਲ ਕੇ ਕਾਰਪੋਰੇਟ 'ਤੇ ਜਾ ਰਿਹਾ ਹੈ। ਹੁਣ ਉਹਨਾਂ ਦੀ ਗਰੀਡ ਕਿੱਥੇ ਖਤਮ ਹੋਣੀ ਹੈ, ਇਹਦਾ ਹਿਸਾਬ ਤਾਂ ਕੋਈ ਨਹੀਂ ਹੈਗਾ। ਅਸਲ ਦੇ ਵਿੱਚ ਹੋਣਾ ਇਹ ਚਾਹੀਦਾ ਵੀ
ਜਿਹੜੀ ਉਹਨਾਂ ਦੀ ਗਰੀਡ ਖਤਮ ਹੋ ਸਕਦੀ ਆ, ਉਹਨਾਂ ਦੀ ਗਰੀਡ ਖਤਮ ਹੋ ਸਕਦੀ। ਮੈਂ ਤੁਹਾਨੂੰ ਇੱਥੇ ਇੰਟਰਪ੍ਰੇਟ ਕਰ, ਇੱਥੇ ਰੋਕ ਤੁਹਾਨੂੰ ਰੋਕਦਾ ਆ, ਆਪਣੇ ਵਿਚਾਰ ਪ੍ਰਗਟ ਸਿੱਧੇ ਕਰਨਾ ਚਾਹੁੰਦਾ। ਗਰੀਡ ਅਸੀਂ ਰੋਕ ਸਕਦੇ ਹਾਂ ਉਹਨਾਂ ਦੀ, ਉਹਨਾਂ ਨੂੰ ਉਹਨਾਂ ਦੇ ਪ੍ਰੋਫਿਟ ਲੈਵਲ ਨੂੰ ਅਸੀਂ ਘੱਟ ਕਰ ਸਕਦੇ ਹਾਂ। ਘੱਟ ਉਦੋਂ ਹੋਊਗਾ ਜਦੋਂ ਆਪਣੇ ਅਸੀਂ ਕੰਜ਼ਿਊਮਰ ਬਿਹੇਵੀਅਰ ਵਿੱਚ ਚੇਂਜ ਕਰਾਂਗੇ। ਅਸੀਂ ਨਹੀਂ ਚਾਹਾਂਗੇ ਕਿ ਸਾਨੂੰ ਕੋਈ ਚੀਜ਼ ਸਸਤੀ ਮਿਲੇ, ਅਸੀਂ ਨਹੀਂ ਚਾਹਾਂਗੇ ਸਾਨੂੰ 2 ਸੈਂਟ ਦੀ ਕਾਲ ਮਿਲੇ ਇੰਡੀਆ ਦੀ, ਅਸੀਂ ਰਿਵਰਟ ਕਰਾਂਗੇ ਆਪਣੇ ਆਪ ਨੂੰ 40 ਸੈਂਟ ਜਾਂ $1 ਦੀ ਕਾਲ ਮਿੰਟ ਲੈਣ ਦੇ ਲਈ, ਅਸੀਂ ਆਪਣੇ ਆਪ ਨੂੰ ਕਨਵਰਟ ਕਰਾਂਗੇ। ਜਿਹੜਾ ਟੈਲੀਵਿਜ਼ਨ ਅਸੀਂ ਲੈ ਰਹੇ ਹਾਂ ਇਸ ਵੇਲੇ $500 ਦਾ ਬਹੁਤ ਵੱਡਾ, ਉਹ ਅਸੀਂ ਲੈਣਾ ਚਾਹਾਂਗੇ $2,000, $2,500, $3,000 ਦੇ ਵਿੱਚ। ਅਸੀਂ ਜਾਣਾ ਚਾਹਾਂਗੇ ਇੰਡੀਆ, $1,000 ਦੀ ਟਿਕਟ ਨਹੀਂ ਲੈ ਕੇ $6,000 ਦੀ ਟਿਕਟ ਲੈ ਕੇ ਜਾਣਾ ਚਾਹਾਂਗੇ। ਉਸ ਵੇਲੇ ਕਾਰਪੋਰੇਟ ਸੈਕਟਰ ਨੂੰ ਤੁਸੀਂ ਢੱਲ ਪਾ ਸਕਦੇ ਹਾਂ, ਉਸ ਵੇਲੇ ਤੁਹਾਡਾ ਲੋਕਲ ਕੰਟੈਂਟ ਡਿਵੈਲਪ ਹੋਊਗਾ, ਤੁਹਾਡੀ ਲੋਕਲ ਇੰਡਸਟਰੀ ਡਿਵੈਲਪ ਹੋਊਗੀ, ਜਿਹਦੇ ਵਿੱਚ ਕਿ ਕੋਸਟ ਆਫ ਪ੍ਰੋਡਕਸ਼ਨ ਜ਼ਿਆਦਾ ਹੋਊਗਾ ਲੇਕਿਨ ਤੁਹਾਡੀ ਆਪਣੀ ਚੀਜ਼ ਹੋਊਗੀ, ਮਹਿੰਗੀ ਚੀਜ਼ ਹੋਊਗੀ। ਅਗਰ ਇਸ ਗੱਲ ਦੇ ਲਈ ਅਸੀਂ ਸਹਿਮਤ ਹਾਂ ਅਤੇ ਇਹ ਸਾਰੀਆਂ ਗੱਲਾਂ ਕਰਨੀਆਂ ਚਾਹੁੰਦੇ ਹਾਂ ਤਾਂ ਕਾਰਪੋਰੇਟ ਤਾਂ ਦੌੜ ਜਾਊਗਾ, ਜਿਹਨੂੰ ਕਹਿੰਦੇ 9 ਤੋਂ 11 ਹੋ ਜਾਊਗਾ ਇੱਥੋਂ। ਬਿਹੇਵੀਅਰ ਫਿਰ ਅਸੀਂ ਆਪਣਾ ਜਿਹੜਾ ਕੰਜ਼ਿਊਮਰ ਬਿਹੇਵੀਅਰ ਨੂੰ ਚੇਂਜ ਕਰਾਂਗੇ ਜਾਂ ਸਸਤੀਆਂ ਚੀਜ਼ਾਂ ਨੂੰ ਛੱਡ ਕੇ ਮਹਿੰਗੀਆਂ ਚੀਜ਼ਾਂ ਲਵਾਂਗੇ।
ਨਹੀਂ ਜੇ ਮੈਨੂੰ ਲੱਗਦਾ
ਚਾਹਾਂਗੇ ਕੋਰਨਰ ਸ਼ਾਪ ਤੋਂ ਚੀਜ਼ ਲਵਾਂਗੇ।
ਜਿਹੜੀ ਜਾਗਰੂਕਤਾ ਹੈ ਨਾ, ਜਾਗਰੂਕਤਾ ਜਿਹੜੀ ਆ ਉਹ ਬਹੁਤ ਜ਼ਰੂਰੀ ਆ ਕੰਜ਼ਿਊਮਰ ਦੀ। ਜੇ ਹੁਣ ਕੰਜ਼ਿਊਮਰ ਨੇ ਅੰਨੇ ਵਾਹੀ, ਮੈਂ ਤਾਂ ਜੀ ਆਹ ਬ੍ਰੈਂਡਾਂ 'ਚ ਫਸੇ ਹੋਏ ਹਾਂ ਅਸੀਂ, ਮੈਂ ਤਾਂ ਆਹ ਬ੍ਰੈਂਡ ਲੈਣਾ, ਮੈਂ ਤਾਂ ਉਹ ਬ੍ਰੈਂਡ ਲੈਣਾ, ਉਹ ਹਵਾ ਦੇ ਰਿਹਾ ਆ ਉਹਦੇ ਨਾਲ। ਜਿਸ ਤਰ੍ਹਾਂ ਹੁਣ
ਕਾਰਪੋਰੇਟ ਸੈਕਟਰ ਨੂੰ ਹਵਾ ਦੇ ਰਿਹਾ, ਅਸੀਂ ਇਨਵਾਈਟ ਕਰਦੇ ਕਾਰਪੋਰੇਟ ਸੈਕਟਰ ਆਵੇ।
ਹਾਂਜੀ ਮੈਂ ਤੁਹਾਡੇ ਨਾਲ ਸਹਿਮਤ ਹਾਂ, ਮੈਂ ਤੁਹਾਡੇ ਨਾਲ ਸਹਿਮਤ ਹਾਂ। ਜਿਹੜੀ ਅਮੈਰੀਕਾ ਚਾਈਨਾ ਦੇ ਵਿੱਚ ਚੱਲਿਆ ਵੀ ਉਹ ਜਿਹੜਾ ਜੈਕਮਾ ਆ, ਜਿਹੜਾ ਕਿ ਜੈਕਮੈਕ ਹੈ, ਜਾਮੈਕ ਹੈ, ਮੈਨੂੰ ਹੁਣ ਨਾਮ ਵੀ ਨਹੀਂ ਯਾਦ ਆ ਰਹੇ, ਉਹ ਵਨ ਆਫ ਦਾ ਰਿਚੈਸਟ ਪਰਸਨ ਹੈ। ਉਹਦੀ ਮਤਲਬ ਹੱਦ ਕਿੱਥੇ ਤੱਕ ਜਾਣੀ ਆ, ਮਤਲਬ ਮੈਂ ਪੜ੍ਹੀ ਸੀ ਰਿਪੋਰਟ ਪਰਸੋਂ, $11 billion ਦਾ ਕਹਿੰਦੇ ਉਹਨੂੰ ਘਾਟਾ ਪੈ ਗਿਆ। ਕਿਉਂ ਘਾਟਾ ਪੈ ਗਿਆ? ਉਹਦੀ ਫਾਈਨੈਂਸ ਕੰਪਨੀ ਖੁੱਲ੍ਹਣ ਨਹੀਂ ਦਿੱਤੀ ਉਹਨਾਂ ਨੇ, ਵਿਚ ਇਜ਼ ਅ ਗੁੱਡ ਥਿੰਗ ਕਿ ਜਿਹੜਾ ਆਸਟ੍ਰੇਲੀਅਨ ਲਾਜ਼ ਵੀ ਆ ਜਾਂ ਉਹਦੇ ਵਿੱਚ ਵੀ ਇਹੀ ਆ ਕਿ ਡਿਸਟ੍ਰੀਬਿਊਸ਼ਨ ਆਫ ਵੈਲਥ ਜਿਹੜੀ ਆ ਬਹੁਤ ਜ਼ਰੂਰੀ ਹੈ। ਅਗਰ ਡਿਸਟ੍ਰੀਬਿਊਸ਼ਨ ਆਫ ਵੈਲਥ ਨਹੀਂ ਹੁੰਦੀ ਤਾਂ ਜਿਹੜੇ ਗਰੀਬ ਲੋਕ ਨੇ, ਗਰੀਬ ਤਬਕਾ ਗਰਾਊਂਡ ਲੈਵਲ ਤੋਂ ਆ, ਉੱਥੋਂ ਰੈਵੋਲੂਸ਼ਨ ਉੱਠਣ ਦੇ ਸਾਧਨ ਬਣ ਜਾਂਦੇ ਆ। ਉਹ ਜਿਹੜੇ ਅਮੀਰ ਲੋਕ ਹੈ ਉਹ ਲੜਨ ਦੇ ਕਾਬਲ ਨਹੀਂ ਹੁੰਦੇ, ਥੋੜ੍ਹੇ ਹੁੰਦੇ, ਉਹ ਦੇਸ਼ ਛੱਡ ਕੇ ਭੱਜ ਜਾਂਦੇ ਸਾਰਾ ਸਰਮਾਇਆ ਲੈ ਕੇ। ਦੈਟਸ ਵਾਟ ਹੈਪਨਿੰਗ ਇਨ ਇੰਡੀਆ। ਜਿਹੜੇ ਘਟਾਲੇ ਹੋ ਰਹੇ ਜਿੰਨੇ ਵੀ ਆ ਭੱਜ ਰਹੇ, ਮੋਦੀ ਸ਼ੋਦੀ ਮਾਲੀਆ ਮੁਲੀਆ, ਇਹ ਸਾਰੇ ਇਸੇ ਕਰਕੇ ਭੱਜ ਰਹੇ ਆ ਕਿਉਂਕਿ ਲੋਕਾਂ ਨਾਲ ਇਹਨਾਂ ਦਾ ਕੋਈ ਕੰਟੈਕਟ, ਇਹਨਾਂ ਦੇ ਅੰਦਰ ਕੋਈ ਧਰਮ ਨਹੀਂ ਹੈਗਾ ਵੀ ਅਸੀਂ ਲੋਕਾਂ ਦੀ ਸੇਵਾ ਕਰਨੀ ਆ। ਇੱਕ ਹੱਦ ਹੁੰਦੀ ਹੈ ਨਾ ਭਾਜੀ ਵੀ ਕਿੱਥੇ ਕੁ ਤੱਕ ਤੁਸੀਂ ਅਮੀਰ ਹੋਣਾ ਆ, ਤੁਹਾਡਾ ਪੈਰਾਮੀਟਰ ਕੀ ਆ। ਮੈਂ ਇੱਕ ਮੈਂ ਫਿਲਮ ਦੇਖ ਰਿਹਾ ਸੀਗਾ ਵਾਲ ਸਟਰੀਟ, ਤੁਸੀਂ ਵੀ ਜ਼ਰੂਰ ਦੇਖਿਓ। ਉਹਦੇ ਵਿੱਚ ਨਾ ਇੱਕ ਬੰਦੇ ਨੂੰ ਜੇਲ੍ਹ ਹੁੰਦੀ ਆ 8 ਸਾਲ ਦੀ, ਵੈਸੇ ਉਹ ਟਰੂ ਸਟੋਰੀ ਦੇ ਉੱਤੇ ਬੇਸ ਹੈ। ਉਹਨਾਂ ਇਨਸਾਈਡ ਟ੍ਰੇਡਿੰਗ ਕੀਤੀ ਹੁੰਦੀ, ਘਪਲਾ ਕੀਤਾ ਹੁੰਦਾ ਵਾਲ ਸਟਰੀਟ ਦੇ ਉੱਤੇ, ਉਹ ਨਾ ਜੇਲ੍ਹ 'ਚ ਰਹਿੰਦਾ ਫਿਰ 8 ਸਾਲ। ਉਹ ਕਹਿੰਦਾ ਮੈਂ ਅਪਲਾਈ ਨਹੀਂ ਕੀਤਾ, ਮੈਂ ਆਪਣੀ ਬੇਲ ਨਹੀਂ ਅਪਲਾਈ ਕੀਤੀ, ਮੈਂ ਜਾਣ ਕੇ ਮੈਂ 5 ਸਾਲ ਬਾਅਦ ਬਾਹਰ ਆ ਸਕਦਾ ਸੀ, ਪਰ ਮੈਂ ਆਪਣੀ ਜ਼ਮਾਨਤ ਦੇ ਲਈ ਮੈਂ ਕੋਈ ਅਪਲਾਈ ਨਹੀਂ ਕੀਤਾ, ਮੈਂ ਪੂਰੇ 8 ਸਾਲ ਕੱਟ ਕੇ ਆਇਆ। ਕਿਉਂ ਕੱਟ ਕੇ ਆਇਆ? ਕਹਿੰਦਾ ਵੀ ਮੈਨੂੰ ਸੋਚਣ ਦਾ ਮੌਕਾ ਮਿਲਿਆ ਜੇਲ੍ਹ 'ਚ ਬੈਠ ਕੇ ਕਿ ਮੇਰੇ ਕੋਲ, ਮੈਂ ਟੈਕਸੀ ਚਲਾਉਂਦਾ ਸੀ, ਕੰਮ ਕਰਦਾ ਸੀ, ਅਤੇ ਮੈਨੂੰ ਉਮੀਦ ਸੀ ਮੈਨੂੰ ਇੰਨੇ ਪੈਸੇ ਮਿਲ ਜਾਣਗੇ ਆਹ ਹੋ ਜਾਣਾ। ਉਹ ਤੋਂ ਬਾਅਦ ਕਹਿੰਦਾ ਮੈਂ ਸ਼ਹਿਰਾਂ 'ਚ ਆ ਗਿਆ, ਤਾਂ ਕਹਿੰਦਾ ਮੇਰਾ ਰੁਕਿਆ ਹੀ ਨਹੀਂ, ਮੈਨੂੰ ਪਤਾ ਹੀ ਨਹੀਂ ਲੱਗਾ ਮੈਂ ਕਿੱਥੇ ਕਰਨਾ। ਇੱਕ ਸਟੇਜ ਇਹ ਆ ਗਈ ਸੀ ਕਿ ਤੁਹਾਡੇ ਕੋਲ ਸਾਰੀਆਂ ਦੁਨੀਆ ਦੀਆਂ ਸੁੱਖ ਸਹੂਲਤਾਂ, ਪਾਵਰ, ਸਾਰਾ ਕੁਛ ਹੈ, ਕਹਿੰਦੇ ਉਦੋਂ ਫਿਰ ਪੈਸੇ ਲਈ ਬੰਦਾ ਕੰਮ ਨਹੀਂ ਕਰਦਾ, ਉਹ ਕੰਮ ਕਰਦਾ ਜਿਹੜੀ ਉਹਨੇ ਆਦਤ ਬਣਾ ਲਈ ਹੁੰਦੀ ਵੀ ਬਸ ਮੈਂ ਤਾਂ ਆਈ ਵਾਂਟ ਟੂ, ਮੈਂ ਆਪਣੇ ਵਰਗਾ ਹੋਰ ਕੋਈ ਬਣਨ ਨਹੀਂ ਦੇਣਾ। ਇਹ ਮੈਂਟੈਲਿਟੀ ਆ ਜਾਂਦੀ ਹੈ ਫਿਰ ਵੀ ਮੈਂ ਹੋਰ ਆਪਣੇ ਵਰਗਾ ਸ਼ਰੀਕ ਨਹੀਂ ਪੈਦਾ ਹੋਣ ਦੇਣਾ ਅਮੀਰੀ ਦੇ ਵਿੱਚ। ਅਤੇ ਜਿਹੜਾ ਭਾਰਤ ਦੀ ਹੁਣ ਇਹਨਾਂ ਦੀ ਅੰਬਾਨੀਆਂ ਅਦਾਨੀਆਂ ਦੀ ਚੌਂ ਪੰਜਾਂ ਦੀ ਜਿਹੜੀ ਸਾਈਕੋਲੋਜੀ, ਅਮਿਤ ਸ਼ਾਹ ਹੋਣਾ ਦੀ, ਮੋਦੀ ਹੋਣਾ ਦੀ, ਉਹ ਵੀ ਇਹੀ ਹੈ। ਉਹਨਾਂ ਨੂੰ ਕੋਈ ਮਕਸਦ ਨਹੀਂ ਹੈਗਾ ਵੀ ਜਿਹੜਾ ਪੈਸਾ ਫਲੋ ਕਿੱਦਾਂ ਵਾਪਸ ਕਰਾਉਣਾ ਲੋਕਾਂ ਨੂੰ। ਉਹ ਡਰਦੇ ਆ ਕਿ ਸਾਡੇ ਵਰਗਾ ਕੋਈ ਹੋਰ ਨਾ ਖੜਾ ਹੋ ਜਾਵੇ ਸ਼ਰੀਕ, ਕਿਉਂਕਿ ਗਰਾਊਂਡ ਲੈਵਲ ਤੋਂ ਆਏ।
ਅਬਾਨੀ ਅਡਾਨੀ ਕਿਹੜੀ ਕਿਹੜੀ ਚੀਜ਼ਾਂ ਬਣਾਉਂਦੇ ਆ? ਉਹ ਪੈਟਰੋਲ ਦੀਆਂ ਇੰਡਸਟਰੀਜ਼ ਉਹਨਾਂ ਦੀਆਂ ਆ, ਉਹਨਾਂ ਦੀਆਂ ਟੈਲੀਫੋਨ ਇੰਡਸਟਰੀਜ਼ ਉਹਨਾਂ ਦੀਆਂ ਆ, ਉਹ ਇੰਡਸਟਰੀਆਂ ਉਹ ਆ ਜਿਹੜੀਆਂ ਕਿ ਅਸੀਂ ਆਮ ਯੂਜ਼ ਕਰਦੇ ਹਾਂ। ਹੁਣ ਉਹ ਟੈਲੀਫੋਨ ਤੁਸੀਂ ਯੂਜ਼ ਕਰਨਾ ਬੰਦ ਕਰ ਦਿਓ, ਚਿੱਠੀਆਂ ਲਿਖਣੀਆਂ ਸ਼ੁਰੂ ਕਰ ਦਿਓ, ਅਬਾਨੀ ਦਾ ਸਾਰਾ ਸਿਸਟਮ ਜਾਂਦਾ ਰਹਿਣਾ। ਠੀਕ ਹੈ, ਹੁਣ ਤੁਸੀਂ ਗੱਡੀਆਂ ਘੱਟ ਚਲਾਉਣੀਆਂ ਸ਼ੁਰੂ ਕਰ ਦਿਓ, ਤੁਸੀਂ ਪਬਲਿਕ ਟਰਾਂਸਪੋਰਟ ਸ਼ੁਰੂ ਕਰ ਦਿਓ ਯੂਜ਼ ਕਰਨੀ, ਤਾਂ ਅਬਾਨੀਆਂ ਨੇ ਤੇਲ ਵੇਚਣੇ, ਕਿਹਨੂੰ ਤੇਲ ਵੇਚਣੇ ਉਹਨੇ? ਤੇਲ ਵਿੱਚ ਉਹਨਾਂ ਦਾ ਬੰਦ ਹੋ ਜਾਣਾ, ਉਹਨਾਂ ਦੇ ਸਾਰੇ ਕਾਰੋਬਾਰ ਠੱਪ ਹੋ ਜਾਣੇ ਆ। ਉਹਨਾਂ ਕਾਰੋਬਾਰਾਂ ਨੂੰ ਉਤਸ਼ਾਹਿਤ ਕਰਨ ਦੇ ਲਈ ਅਸੀਂ ਜ਼ਿੰਮੇਵਾਰ ਹਾਂ, ਅਸੀਂ ਜਿਹੜੇ ਜੇ ਸਾਨੂੰ ਸਸਤੀਆਂ ਚੀਜ਼ਾਂ ਲੈਣ ਦੀ ਆਦਤ ਪਈ ਹੋਵੇ। ਹੁਣ ਤੁਸੀਂ ਦੱਸਦੇ ਸੀ ਕਿ ਪਿਛਲੇ ਸਾਲ ਤੁਸੀਂ ਜਿਸ ਵੇਲੇ ਗਰਮੀਆਂ ਸ਼ੁਰੂ ਹੋਈਆਂ ਅਤੇ ਤੁਸੀਂ ਆਪਣੇ ਕੁੜਤੇ ਪਜਾਮੇ ਟੋਲਦੇ ਸੀ ਜਿਹੜੇ ਪਾਉਂਦੇ ਗਰਮੀਆਂ ਨੂੰ, ਤੁਹਾਡੇ ਕੋਲ ਕਿੰਨੇ ਨਿਕਲੇ ਸੀ? 20-25 ਕੁੜਤੇ ਨਿਕਲੇ ਸੀ, ਦੋ ਕੁੜਤਿਆਂ ਨਾਲ ਤੁਹਾਡਾ ਸਰ ਜਾਂਦਾ।
ਤੁਹਾਡੇ ਨਿਕਲੇ,
ਆਹੋ ਤੇਰੇ ਦੋਸਤ ਸੀ ਕਿ ਤੁਹਾਡੀ ਗੱਲ ਸੀ ਉਹ, ਜਾਂ ਅਮਰੀਕ ਫਲੋਰੇ ਦੀ ਸੀ? ਉਹਨੇ ਜਿਲ੍ਹੇ
ਇੱਕ ਬੰਦਾ, ਉਹਦਾ ਨਾਂ ਹੈਗਾ ਅਮਰੀਕ ਫਲੋਰਾ, ਇੱਕ ਬੰਦਾ ਆ ਹਰਮਨ ਰੇਡੀਓ
ਦੇ, ਉਹਦੇ ਵਿੱਚੋਂ ਨਿਕਲੇ 20-25 ਕੁੜਤੇ, ਚਾਹੀਦੇ ਉਹਨੂੰ 2 ਆ, ਲੈ ਉਹਨੇ 20-25 ਆ, ਉਹਨੇ ਕਿੱਥੋਂ ਲਏ ਆ? ਉਹਦਾ ਪ੍ਰੋਫਿਟ ਕੀ? ਜਿਹੜੇ ਕੁੜਤੇ ਬਣਾਉਣ ਵਾਲੇ ਉਹਨਾਂ ਤੋਂ ਲਾਇਆ ਹੋਆ, ਉਹਨਾਂ ਨੂੰ ਗਿਆ, ਜਾਂ ਹੁਣ ਅਮਰੀਕ ਫਲੋਰੇ ਕੱਲ 6-7 ਟੈਲੀਵਿਜ਼ਨ ਰੱਖੇ ਹੋਆ, ਇੱਧਰ ਵੀ ਟੈਲੀਵਿਜ਼ਨ, ਉੱਧਰ ਵੀ ਟੈਲੀ, ਬਾਹਰ ਵੀ ਟੈਲੀਵਿਜ਼ਨ ਰੱਖਿਆ ਆ, ਟੈਲੀਵਿਜ਼ਨ ਦੇ 1 ਦੀ ਲੋੜ ਆ, ਤੁਸੀਂ ਲਾਇਓ 7-8 ਆ, ਫਿਰ ਉਹਦੇ ਵਿੱਚ ਅਬਾਨੀ ਕੀ ਕਰਨ? ਉਹਨਾਂ ਤੋਂ ਬਣਾ ਕੇ ਵੇਚ, ਪ੍ਰੋਫਿਟ ਤਾਂ ਉਹਨਾਂ ਨੂੰ ਗਿਆ ਨਾ। ਜੇ ਉਹ ਅਮਰੀਕ ਫਲੋਰਾ ਲੈਣਾ ਬੰਦ ਕਰ ਦੇਵੇ ਸਾਰੀਆਂ ਚੀਜ਼ਾਂ, ਅਬਾਨੀ ਅਡਾਨੀ ਤਾਂ ਅੱਧੇ ਦੌੜ ਜਾਣੇ। ਤੁਸੀਂ ਮੇਰੀ ਗੱਲ ਨਾਲ ਸਹਿਮਤ ਹੈ ਜਾਂ ਨਹੀਂ?
ਮੈਂ ਤਾਂ ਸਹਿਮਤ ਹਾਂ, ਮੈਂ ਤੁਹਾਨੂੰ ਕਹੀ ਜਾਂਦਾ ਵੀ ਉਹ ਜਿਹੜੀ ਇਹੀ
ਸੰਗਤ ਨਹੀਂ ਮੰਨਦੀ,
ਮੈਂ ਤਾਂ ਮੰਨਦਾ, ਸੰਗਤ ਨਹੀਂ ਮੰਨਦੀ, ਸਾਡੇ ਘਰ ਦੇ ਨਹੀਂ ਮੰਨਦੇ। ਮੈਂ ਤਾਂ ਕਹਿੰਦਾ ਆ, ਗੱਲ ਇਹ ਆ ਵੀ ਭਾਜੀ ਵੀ ਜਿਹੜੀ ਸਾਡੀ ਬਿਰਤੀ ਆ, ਜਿਹੜੀ ਹੁਣ ਆਪਾਂ ਕਹਿੰਦੇ ਹਾਂ ਵੀ ਧਰਮ ਇੱਥੇ ਕਿੱਦਾਂ ਆਉਂਦਾ, ਧਰਮ ਇੱਥੇ ਇਹ ਆਉਂਦਾ ਵੀ ਜਿੰਨੀ ਤੁਹਾਨੂੰ ਲੋੜ ਹੈ ਉਨੀ ਖਾਓ, ਹੈ ਨਾ, ਰੁੱਖੀ ਮਿੱਸੀ ਖਾ ਕੇ ਠੰਡਾ ਪਾਣੀ ਪੀਓ, ਹੈ ਨਾ, ਨਾ ਦੇਖ ਪਰਾਈ ਚੋਪੜੀ ਨਾ ਤਰਸਾਏ ਜੀ, ਹੈ ਨਾ। ਅਤੇ ਤੁਸੀਂ ਜੇ ਤੁਹਾਡੇ ਕੋਲ ਚੀਜ਼ ਵਾਧੂ ਹੈ ਤਾਂ ਉਹਨੂੰ ਵੰਡਣ ਦਾ ਹੁਕਮ ਹੈ, ਸਾਨੂੰ ਵੰਡਣ ਦੀਆਂ ਇੰਸਟਰਕਸ਼ਨਸ ਹੈ ਵੀ ਜਿਹਨਾਂ ਕੋਲ ਚੀਜ਼ ਨਹੀਂ ਹੈਗੀ ਉਹਨਾਂ ਨੂੰ ਦੇ ਦਿਓ, ਕਰ ਦਿਓ। ਇਹੀ ਅਸੀਂ ਸਿਧਾਂਤ ਕਰ ਰਹੇ ਹਾਂ ਨਾ ਸਾਰੇ ਸਵੇਰ ਦੇ ਵੀ। ਖੈਰ, ਰਾਜਵਿੰਦਰ ਖੱਖ ਹੁਣੀ ਨਵੇਂ ਸਾਲ ਦੀਆਂ ਵਧਾਈਆਂ ਦੇ ਰਹੇ ਨੇ ਮੈਲਬਨ ਤੋਂ, ਸਤਿ ਸ਼੍ਰੀ ਅਕਾਲ ਖੱਖ ਸਾਹਿਬ, ਅਤੇ ਰਵਿੰਦਰ ਸਿੰਘ ਧਨੀ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਅਤੇ ਸਾਰੇ ਸਰੋਤੇ ਜਿਹੜੇ ਦੇਸ਼ ਵਿਦੇਸ਼ ਤੋਂ ਸਾਡੇ ਨਾਲ ਜੁੜੇ ਨੇ ਨਾ, ਉਹਨਾਂ ਦਾ ਤਹਿ ਦਿਲੋਂ ਧੰਨਵਾਦ ਹੈ ਕਿ ਤੁਸੀਂ ਸਾਨੂੰ ਸੁਣਦੇ ਹੋ, ਜੁੜਦੇ ਹੋ। ਔਰ ਜਿਹੜੇ ਕਦੇ ਮੈਸੇਜ ਨਹੀਂ ਵੀ ਪਾ ਸਕੇ ਜਾਂ ਪਾਉਂਦੇ ਆ, ਗਾਹੇ ਬਗਾਹੇ ਮਿਲਦੇ ਆ ਜਾਂ ਨਹੀਂ ਵੀ ਮਿਲ ਸਕਦੇ, ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਕਿ ਤੁਸੀਂ ਸਾਨੂੰ ਟਰਾਮੇ ਨਾਲ ਸੁਣਦੇ ਹੋ। ਮੈਨੂੰ ਮੈਸੇਜ ਵੀ ਆਉਂਦੇ ਆ ਕਈ, ਪਰਸਨਲ ਵੀ ਆਉਂਦੇ ਆ, ਮਿਲਦੇ ਵੀ ਆ, ਸੱਜਣ ਮਿੱਤਰ ਬਹੁਤ ਸਾਰੇ ਹੁਣ ਹੋਲੀਡੇਜ਼ 'ਤੇ ਸਾਡੇ ਇਲਾਕਿਆਂ 'ਚ ਆਏ ਹੋਏ ਨੇ, ਉਹ ਵੀ ਮਿਲ ਕੇ ਜਾਂਦੇ ਨੇ, ਧੰਨਵਾਦ ਸਾਰਿਆਂ ਦਾ। ਸੋ ਅਮਰੀਕ ਭਾਅ ਜੀ, ਮਿੰਟ ਰਹਿ ਗਏ ਨੇ ਤਿੰਨ ਚਾਰ, ਅਤੇ ਨਾ ਜਾਂਦੇ ਜਾਂਦੇ ਦੋ ਅੱਖਰਾਂ 'ਚ ਪੋਲੀ ਪੋਲੀ ਜ਼ਰੂਰ ਸਮਝ ਆ ਦਿਓ, ਫਿਰ ਰਹਿ ਚੱਲਿਆ ਜੇ। ਪੋਲੀ ਪੋਲੀ ਕੀ ਹੁੰਦਾ?
ਆਉਂਦੀ ਹੈ ਮਾਰਕੀਟ ਦੀ ਨਾ ਇੱਕ ਫੋਰਮ ਹੀ ਆ, ਜਿੱਦਾਂ ਮੋਨੋਪੋਲੀ ਹੁੰਦੀ, ਉਹਦੇ ਵਿੱਚ ਇੱਕ ਪ੍ਰੋਡਿਊਸਰ ਹੁੰਦਾ ਹੈ ਨਾ, ਤੇ ਇੱਕੋ ਪ੍ਰੋਡਿਊਸਰ ਹੁੰਦਾ, ਤੇ ਲੈਣ ਵਾਲੇ ਤਾਂ ਹਜ਼ਾਰਾਂ ਹੀ ਹੁੰਦੇ ਆ, ਉਹਦੀ ਉਹੀ ਚੀਜ਼ਾਂ ਵੇਚਦਾ। ਹੁਣ ਪੋਲੀ ਪੋਲੀ ਇਹ ਮਾਰਕੀਟ ਦੀ ਇੱਦਾਂ ਦੀ ਫੋਰਮ ਆ ਜਿਹਦੇ ਵਿੱਚ ਜਿਹੜੀ ਕਦੇ ਨਾ ਕਦੇ ਜਿਹੜੀ ਆਪਣੀ ਸ਼ੇਪ ਬਦਲਦੀ ਰਹਿੰਦੀ ਆ, ਕਦੇ ਉਹ ਮੋਨੋਪੋਲਿਸਟਿਕ ਕੰਪੀਟੀਸ਼ਨ ਦੇ ਵਿੱਚ ਆ ਜਾਂਦੀ ਆ, ਕਦੇ ਉਹ ਓਲੀਗੋਪੋਲੀ ਬਣ ਜਾਂਦੀ ਆ, ਕਦੇ ਜਿਹੜੇ ਪਰਫੈਕਟ ਕੰਪੀਟੀਸ਼ਨ ਇਹਦੀ ਵੀ ਰੂਪ ਧਾਰਨ ਕਰ ਦਿੰਦੀ ਆ। ਜਿਹੜੀ ਕੋਈ ਜਿੱਥੇ ਕੋਈ ਸਥਿਰਤਾ ਨਹੀਂ ਹੁੰਦੀ ਉਹਨੂੰ ਅਸੀਂ ਪੋਲੀ ਪੋਲੀ ਮਾਰਕੀਟ ਸਿਚੁਏਸ਼ਨ ਕਹਿ ਸਕਦੇ ਹਾਂ। ਜਾਂ ਇਹ ਡਿਟੇਲ ਦੇ ਵਿੱਚ ਜੇ ਤੁਸੀਂ ਡਿਸਕਸ ਕਰਨਾ ਹੋਊਗਾ ਤਾਂ ਅਗਲੀ ਵਾਰੀ ਦੱਸ ਦੇਵਾਂਗੇ ਪੋਲੀ ਪੋਲੀ ਹੁੰਦੀ ਕੀ ਆ, ਉਹਦੀਆਂ ਜਿਹੜੀਆਂ ਮਾਰਕੀਟ।
ਤੁਸੀਂ ਨਾ ਇੱਦਾਂ ਕਰੋ, ਤੁਸੀਂ ਇੱਦਾਂ ਕਰੋ, ਪੰਜੇ ਚੀਜ਼ਾਂ ਦੀਆਂ ਨਾ ਅਗਲੀ ਵਾਰੀ ਪ੍ਰੋਗਰਾਮ 'ਚ ਇੱਕ ਇੱਕ ਉਦਾਹਰਣ ਲੈ ਕੇ ਆਉਣੀ, ਜਿੱਦਾਂ ਹੁਣ
ਸਾਨੂੰ ਲੈ ਕੇ ਸਮਝਾਈ।
ਹਾਂ, ਸਾਨੂੰ ਜਿੱਦਾਂ ਹੁਣ ਇੱਥੇ ਪਤਾ ਆ ਆਸਟ੍ਰੇਲੀਆ ਦੇ ਸੰਦਰਭ ਦੇ ਵਿੱਚ ਵੀ ਆਪਟਸ, ਟੈਲਸਟਰਾ, ਇੱਦਾਂ ਦੀ, ਜਿੱਦਾਂ ਟੈਲਸਟਰਾ ਦੀ ਮੋਨੋਪੋਲੀ ਸੀ, ਉਹ ਇਕੱਲੀ ਕੰਪਨੀ ਸੀ, ਪਰ ਜਦੋਂ ਆਪਟਸ ਆ ਗਈ, ਵੋਡਾਫੋਨ ਆ ਗਈ, ਹਾਂ ਵੋਡਾਫੋਨ ਆ ਗਈ, ਇਹ ਫਿਰ
ਹੁਣ ਉਹ ਓਲੀਗੋਪੋਲੀ ਚ ਆ ਗਈ ਹੈ। ਹਾਂ, ਇਹ ਮੋਨੋਪੋਲੀ ਨਹੀਂ ਰਹੀ, ਉਹ ਓਲੀਗੋਪੋਲੀ ਚ ਆ।
ਹੁਣ ਜਿੱਦਾਂ ਇੱਕ ਪਹਿਲਾਂ ਇੱਕ ਬੈਂਕ ਸੀ ਕਾਮਨਵੈਲਥ, ਫਿਰ ਉਹਨੂੰ ਪ੍ਰਾਈਵੇਟਾਈਜ਼ ਕਰਕੇ ਫਿਰ ਚਾਰ ਬੈਂਕਾਂ ਹੋ ਗਈਆਂ।
ਹਾਂਜੀ ਹਾਂਜੀ,
ਸੋ ਇਹ ਇਦਾਂ ਦੀਆਂ ਐਗਜ਼ਾਮਪਲ ਲੈ ਕੇ ਆਇਓ ਆਸਟ੍ਰੇਲੀਆ ਦੀਆਂ, ਤਾਂ ਕਿ ਸਾਨੂੰ ਛੇਤੀ ਸਮਝ।
ਇਦਾਂ ਐਗਜ਼ਾਮਪਲ ਲੈ ਕੇ ਸਮਝਾਉਂਦੇ ਹੁੰਦੇ ਹੋ ਕਲਾਸਾਂ 'ਚ।
ਹਾਂਜੀ ਹਾਂਜੀ, ਤੇ ਇੱਦਾਂ ਵੀ ਸਾਨੂੰ ਕੱਲ ਨਹੀਂ ਸਮਝ ਆ ਰਹੇ, ਸਾਨੂੰ ਕਿਉਂ ਕਨਫਿਊਜ਼ ਕਰ ਰਹੇ ਹਾਂ ਇੱਦਾਂ ਦੀਆਂ ਥਿਊਰੀਆਂ ਦੇ ਵਿੱਚ, ਸਿੱਧਾ ਹੀ ਕਹਿ ਦਿਆ ਕਰੋ।
ਨਹੀਂ, ਹੁਣ ਤਾਂ ਸਾਰੇ ਇੱਕ ਵਾਰੀ ਨਾ ਦੱਸ ਸਕਦੇ, ਇੱਕ ਇੱਕ ਲਵਾਂਗੇ, ਅਗਲੀ ਵਾਰ ਅਸੀਂ ਲਵਾਂਗੇ ਪਰਫੈਕਟ ਕੰਪੀਟੀਸ਼ਨ। ਪਰਫੈਕਟ ਕੰਪੀਟੀਸ਼ਨ ਕੀ ਹੁੰਦਾ ਹੈ, ਉਹਦੇ ਕੀ ਐਗਜ਼ਾਮਪਲ ਆ, ਉਹ ਚ ਐਂਟਰੀ ਕਿੱਦਾਂ ਹੁੰਦੀ, ਉਹਨੂੰ ਛੱਡ ਕਿੱਦਾਂ ਸਕਦੇ ਹਾਂ, ਤਾਂ ਇਹ ਲਵਾਂਗੇ ਅੱਗੇ ਤੋਂ, ਫਿਰ ਇੱਦਾਂ ਡਿਸਕਸ ਕਰਦੇ ਜਾਵਾਂਗੇ।
ਚਲੋ ਠੀਕ ਹੈ ਭਾਜੀ, ਫਿਰ ਇੱਦਾਂ ਆ ਵੀ ਨਵਾਂ ਸਾਲ ਵਧੀਆ ਚੜਿਆ ਸਾਡਾ ਸਾਰਿਆਂ ਦਾ ਹੀ, ਚੜ੍ਹਦਾ ਕੀ ਆ, ਮਤਲਬ ਆਪਾਂ ਆਪੇ ਬਣਾਉਣਾ ਹੁੰਦਾ, ਸਾਡੇ ਮਨ ਦੀ ਅਵਸਥਾ ਹੀ ਹੁੰਦੀ ਆ। ਸੋ ਆਲਵੇਜ਼ ਇਹ ਚੜ੍ਹਦੀ ਕਲਾ ਜੇ ਆਪਾਂ ਰੱਖੀਏ, ਕਿਉਂਕਿ ਪ੍ਰੋਗਰਾਮ ਦੇ ਸ਼ੁਰੂਆਤ 'ਚ ਚੜ੍ਹਦੀ ਕਲਾ ਦੀ ਅਰਦਾਸ ਕਰ ਦੇ ਦੀਏ, ਸੋ ਹਰ ਦਿਨ ਹਰ ਪਲ ਜਿਹੜਾ ਉਹ ਚੜ੍ਹਦਾ ਹੀ ਰਹੇ। ਸੋ ਤੁਸੀਂ ਅਮਰੀਕ ਜੀ ਕੋਈ
ਮਨਦੀਪ ਜੀ, ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਚਾਹ ਪੀਣੀ ਸ਼ੁਰੂ ਕੀਤੀ ਸੀ, ਇੱਕ ਕੱਪ ਚਾਹ ਦਾ ਪਿਆ ਮੇਰੇ ਮੇਜ਼ ਤੇ, ਉਹ ਪੀ ਨਹੀਂ ਹੋਈ, ਪ੍ਰੋਗਰਾਮ ਵਿੱਚ ਜ਼ਿਆਦਾ ਵਿਅਸਤ ਹੋ ਗਏ, ਹੁਣ ਉਹ ਚਾਹ ਦਾ ਕੱਪ ਲੈ ਅੱਧੇ ਤੋਂ ਜ਼ਿਆਦਾ ਆ, ਉਹ ਹੁਣ ਇਸ ਪ੍ਰੋਗਰਾਮ ਤੋਂ ਬਾਅਦ ਦੁਬਾਰਾ ਗਰਮ ਕਰਕੇ ਪੀਣੀ ਆ, ਤੇ ਅਗਲੀ ਵਾਰ ਤੁਹਾਨੂੰ ਫਿਰ ਸ਼ਨਿਚਰਵਾਰ ਨੂੰ ਤੁਹਾਡੇ ਰੂਬਰੂ ਹੋਵਾਂਗੇ, ਉਦੋਂ ਤੱਕ ਦਿਓ ਆਜ਼ਾਦ। ਸਤਿ ਸ਼੍ਰੀ ਅਕਾਲ,
ਸਤਿ ਸ਼੍ਰੀ ਅਕਾਲ ਜੀ, ਸਤਿ ਸ਼੍ਰੀ ਅਕਾਲ ਭਾਜੀ, ਬਹੁਤ ਬਹੁਤ ਧੰਨਵਾਦ ਤੁਹਾਡਾ, ਤੇ ਸ਼ੁਕਰਾਨਾ ਭਾਅ ਜੀ ਦਾ ਕਿ ਪ੍ਰੋਗਰਾਮ ਦੇ ਵਿੱਚ ਜੁੜਦੇ ਨੇ, ਸਾਂਝਾ ਪਾਉਂਦੇ ਨੇ, ਅਤੇ ਬੜੇ ਡਿਟੇਲ ਦੇ ਵਿੱਚ ਇਨਫੋਰਮੇਸ਼ਨ ਕੱਢ ਕੇ ਲਿਆਉਂਦੇ ਨੇ, ਇਕੋਨਮੀ ਦੇ ਟੀਚਰ ਨੇ, ਇਕੋਨਮਿਸਟ ਨੇ, ਪੜ੍ਹਾਉਂਦੇ ਨੇ ਬੜੀ ਦੇਰ ਤੋਂ, 20-25 ਸਾਲ ਤੋਂ ਹਾਈ ਸਕੂਲ ਦੇ ਹਾਇਰ ਸੈਕੰਡਰੀ ਨੂੰ ਇਕੋਨਮੀ ਪੜ੍ਹਾਉਂਦੇ ਨੇ, ਨਿਗਾਹ ਰੱਖਦੇ ਨੇ। ਮਜ਼ਾਕ ਦੇ ਵਿੱਚ ਅਸੀਂ ਕਈ ਵਾਰੀ ਪੋਲੀਟੀਕਲ ਐਂਗਲ ਜੋੜ ਦੇਈਦਾ, ਇੱਦਾਂ ਦੀ ਕੋਈ ਗੱਲ ਨਹੀਂ ਹੈਗੀ, ਕੋਈ ਸਿੰਪਥੀ ਨਹੀਂ, ਕੋਈ ਪੋਲੀਟੀਕਲ ਮਾਈਂਡਡ ਭਾਅ ਜੀ ਨੇ ਨਹੀਂ, ਉਹ ਨਹੀਂ ਹੈਗੇ ਇਸ ਤਰ੍ਹਾਂ ਦੇ। ਅਤੇ ਰਾਜ ਬੇਕਰਫੀਲਡਸ ਕੈਲੀਫੋਰਨੀਆ ਤੋਂ ਵੀ ਜੁੜੇ ਨੇ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਮੈਸੇਜ ਕ੍ਰੀਏਟਡ ਬਾਏ ਅੰਬਾਨੀ, ਅਦਾਨੀ ਐਂਡ ਮੋਦੀ ਗਵਰਨਮੈਂਟ, ਵਾਈ ਆਰ ਵੀ ਇਨ ਦਿਸ ਸਿਚੁਏਸ਼ਨ। ਅਸੀਂ ਉਪਭੋਗਤਾ ਹਾਂ, ਅਸੀਂ ਕੰਜ਼ਿਊਮਰ ਹਾਂ, ਇਟਸ ਆਲ ਅਬਾਊਟ ਮਨੀ ਫਲੋਇੰਗ ਫਰੋਮ ਅਸ ਟੂ ਦੈਮ, ਦੈਟਸ ਇਟਸ ਆਲ ਅਬਾਊਟ। ਅਤੇ ਇਹ ਮੋਨੋਪੋਲੀ ਵੱਲ ਨੂੰ ਜਾ ਰਿਹਾ, ਮਾਰਕੀਟ ਕੈਪਚਰ ਕੀਤੀਆਂ ਜਾ ਰਹੀਆਂ ਨੇ, ਇਸ 'ਤੇ ਨੱਥ ਪਾਉਣੀ ਹੁੰਦੀ ਹੈ ਸਰਕਾਰ ਨੇ, ਜਿਹੜੀ ਕਿ ਡਾਕਟਰ ਮਨਮੋਹਨ ਸਿੰਘ ਹੁਣੀ ਪਾਉਂਦੇ ਹੁੰਦੇ ਸੀਗੇ। ਅਤੇ ਖੈਰ ਚਲੋ, ਗੁਰਪ੍ਰੀਤ ਸਿੰਘ ਹੁਣੀ ਵੀ ਸਾਡੇ ਨਾਲ ਜੁੜੇ ਨੇ ਪਰਥ ਤੋਂ, ਉਹ ਵੀ ਸਤਿ ਸ਼੍ਰੀ ਅਕਾਲ ਬੁਲਾ ਰਹੇ ਨੇ, ਕਹਿੰਦੇ ਪ੍ਰੋਗਰਾਮ ਗੋਇੰਗ ਗ੍ਰੇਟ। ਸੋ ਮਿੱਤਰ ਪਿਆਰਿਓ, ਪ੍ਰੋਗਰਾਮ ਹਰਮ ਰੇਡੀਓ 'ਤੇ ਚੱਲਦੇ ਰਹਿੰਦੇ ਆ, ਚੱਲਦੇ ਰਹਿੰਦੇ ਆ। ਹੋਰ ਪ੍ਰੋਗਰਾਮ ਆ ਰਹੇ ਨੇ, ਬਿੱਟਾ ਸਾਹਿਬ ਆ ਰਹੇ ਨੇ, ਕੱਲ੍ਹ ਨੂੰ ਪ੍ਰੋਗਰਾਮ 'ਚ ਆਉਣਗੇ ਗਿਆਨੀ ਸੰਤੋਖ ਸਿੰਘ ਜੀ ਆਉਣਗੇ, ਅਤੇ ਲਗਾਤਾਰ ਅਸੀਂ ਪ੍ਰੋਗਰਾਮ ਸ਼ੁਰੂ ਕਰਨੇ ਆ। ਹੁਣ ਬਿੱਟਾ ਸਾਹਿਬ ਦੇ ਵੀ ਦੋ ਤਿੰਨ ਹੋਰ ਪ੍ਰੋਗਰਾਮ ਵੀ ਕਰਾਂਗੇ। ਸੋ ਸਾਡਾ ਤੁਹਾਡਾ ਸਾਥ ਬਣਿਆ ਆ ਪਿਛਲੇ 15-20 ਸਾਲ ਤੋਂ, ਵੱਖ ਵੱਖ ਫੋਰਮਸ ਦੇ ਵਿੱਚ, ਵੱਖ ਵੱਖ ਰੂਪਾਂ ਦੇ ਵਿੱਚ, ਅਤੇ 2011 ਤੋਂ ਔਨਲਾਈਨ ਮੀਡੀਆ ਦੇ ਰਾਹੀਂ। ਅਤੇ ਉਮੀਦ ਅਰਦਾਸ ਕਰਦੇ ਹਾਂ ਕਿ ਇਸੇ ਤਰ੍ਹਾਂ ਹੀ ਬਣਿਆ ਰਹੇਗਾ। ਅਸੀਂ ਚੜ੍ਹਦੀ ਕਲਾ 'ਚ ਹਾਂ, ਅਸੀਂ ਪੂਰੇ ਠੋਸ ਹਾਂ, ਅਸੀਂ ਬੜਾ ਜਿੱਦਾਂ ਪਹਿਲਾਂ ਹੀ ਰੇਡੀਓ ਦੇ ਲਈ, ਤੁਹਾਡੇ ਲਈ, ਸਾਰਿਆਂ ਦੇ ਲਈ ਸਮਰਪਿਤ ਹਾਂ, ਇਸੇ ਤਰ੍ਹਾਂ ਹੀ ਹਾਂ, ਅਤੇ ਹੋਰ ਵੀ ਅਸੀਂ ਵਾਧਾ ਕਰ ਰਹੇ ਹਾਂ। ਤੁਸੀਂ ਵੀ ਸਾਡਾ ਸਾਥ ਦਿਓ, ਤੁਸੀਂ ਵੀ ਸਾਡੇ ਨਾਲ ਜੁੜੋ, ਅਤੇ ਹਮੇਸ਼ਾ ਹੀ ਤੁਹਾਡੇ ਵਿਚਾਰਾਂ ਦਾ ਸਵਾਗਤ ਹੈ। ਸੋ ਇਹ ਪ੍ਰੋਗਰਾਮ ਤੁਸੀਂ ਪੋਡਕਾਸਟ ਦੇ ਵਿੱਚ ਬੜੀ ਛੇਤੀ ਸੁਣ ਸਕੋਗੇ, 10-15 ਮਿੰਟਾਂ ਦੇ ਵਿੱਚ ਸ਼ੇਅਰ ਕਰ ਸਕੋਗੇ, ਆਪਣੀ ਫੀਡਬੈਕ ਜ਼ਰੂਰ ਦਿਓ। ਮੈਂ ਸਭ ਦੀ ਤੰਦਰੁਸਤੀ ਦੀ ਅਰਦਾਸ ਕਰਦਾ, ਭਲਾ ਮੰਗਦਾ, ਸਰਬੱਤ ਦਾ ਭਲਾ, ਰੱਬ ਰਾਖਾ ਜੀ।